કુદરતી ફિઝા જ સરગશ્તી કરદી હોય સવેર દી તાજગી સંગ તાજા ખબરાં મહત્વપૂર્ણ જાણકારીયાં મનમોહક સંગીત સેહત સંબંધી સિલસિલે મુલાકાતાં દા દોર અતી સરગોશિયાં મલબન તો માણો મેરે નાલ યાની અમરદીપ કૌર નાલ હરમન રેડિયો દે પ્રોગ્રામ લહેરાં દે વિચ સવેરે 8 વજે તો 10 વજે તક ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇਸ ਵਕਤ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਮਲਬਨ ਤੋਂ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਲਹਿਰਾਂ ਪ੍ਰੋਗਰਾਮ ਸੁਣ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੋਹਣਾ ਚੜਿਆ ਹੋਣਾ ਖੂਬਸੂਰਤ ਚੜਿਆ ਹੋਣਾ ਸੋ ਦਿਨ ਨੂੰ ਖੂਬਸੂਰਤ ਬਣਾਉਣਾ ਬਹੁਤਾ ਸਾਡੇ ਹੱਥ ਦੇ ਵਿੱਚ ਹੁੰਦਾ ਸੋ ਤੁਸੀਂ ਅੱਜ ਦਾ ਦਿਨ ਜਿਹੜਾ ਉਹ ਖੂਬਸੂਰਤ ਬਣਾਓ ਇਸ ਗੱਲ ਦੇ ਲਈ ਅਸੀਂ ਤੁਹਾਨੂੰ ਅਰਜ਼ ਕਰਾਂਗੇ ਪਰ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਸਾਡੀ ਜ਼ਿੰਦਗੀ ਦਾ ਹਰ ਦਿਨ ਹਰ ਘੜੀ ਹਰ ਪਲ ਜਿਹੜਾ ਸੁਹਾਵਣਾ ਹੋਵੇ ਔਰ ਦੁਨੀਆਂ ਦੇ ਵਿੱਚ ਜਿਹੜੀ ਇਹ ਮਹਾਂਮਾਰੀ ਫੈਲੀ ਹੋਈ ਹੈ ਉਸ ਮਹਾਂਮਾਰੀ ਤੋਂ ਜਿਹੜੀ ਮੁਕਤੀ ਹੈ ਉਹ ਸਾਡੇ ਲੋਕਾਂ ਨੂੰ ਜਲਦ ਤੋਂ ਜਲਦ ਮਿਲੇ ਔਰ ਦੁਬਾਰਾ ਜਿਹੜਾ ਜਨ ਜੀਵਨ ਆ ਉਹ ਲੀਹ ਦੇ ਉੱਤੇ ਆ ਜਾਵੇ ਸੋ ਇਸ ਗੱਲ ਦੇ ਲਈ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਰਨੀ ਬਣਦੀ ਆ ਔਰ ਕਹਿੰਦੇ ਹੁੰਦੇ ਆ ਦਿਲ ਤੋਂ ਕੀਤੀ ਹੋਈ ਜਿਹੜੀ ਅਰਦਾਸ ਹੈ ਉਹ ਪਰਮਾਤਮਾ ਵੀ ਬਹੁਤ ਛੇਤੀ ਸੁਣਦਾ ਸੋ ਬਿਲਕੁਲ ਜੀ ਹਰ ਤਰ੍ਹਾਂ ਦੇ ਵਿਤਕਰੇ ਹਰ ਤਰ੍ਹਾਂ ਦੇ ਵੈਰ ਵਿਰੋਧ ਭੁਲਾ ਕੇ ਅਸੀਂ ਆਪਣਾ ਹੀ ਨਹੀਂ ਸਗੋਂ ਸਰਬੱਤ ਦਾ ਭਲਾ ਮੰਗੀਏ ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਇਸ ਪ੍ਰੋਗਰਾਮ ਚ ਤੁਹਾਡਾ ਤੇ ਮੇਰਾ ਸਾਥ ਅੱਜ ਤੋਂ ਘੰਟੇ ਦਾ ਹੋਣਾ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਬਹੁਤ ਕੁਛ ਤੁਹਾਡੇ ਨਾਲ ਸਾਂਝਾ ਕਰਨਾ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਮੁਲਾਕਾਤਾਂ ਜਿਹੜੀਆਂ ਉਹ ਅੱਜ ਅਸੀਂ ਕਰਨੀਆਂ ਨੇ ਔਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਅੱਜ ਦੇ ਦੌਰ ਦੇ ਵਿੱਚ ਬਹੁਤ ਜ਼ਰੂਰੀ ਨੇ ਸਾਡੇ ਭਾਈਚਾਰੇ ਦੇ ਲਈ ਅਸੀਂ ਲੈ ਕੇ ਆਏ ਹਾਂ ਔਰ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਕੀ ਹੈ ਉਹਦੇ ਉੱਤੇ ਤਾਂ ਅਸੀਂ ਗੱਲ ਕਰਾਂਗੇ ਕੁਝ ਖਬਰਾਂ ਜਿਹੜੀਆਂ ਉਹ ਹਮੇਸ਼ਾ ਵਾਂਗ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਇਸ ਜ਼ਿੰਮੇਵਾਰੀ ਨੂੰ ਅਸਲ ਦੇ ਵਿੱਚ ਅਸੀਂ ਕਿਵੇਂ ਨਿਭਾਉਣਾ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਜਿਹੜਾ ਖਤਰਾ ਹੈ ਉਸ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਸੋ ਸਾਡੇ ਆਪਣੇ ਆਪਣੇ ਥਾਂ ਤੇ ਕੀ ਫਰਜ਼ ਨੇ ਜੇ ਕੰਮ ਕਰ ਰਹੇ ਹਾਂ ਤਾਂ ਕੰਮ ਕਰਦਿਆਂ ਕਿਸ ਤਰ੍ਹਾਂ ਘਟਾ ਸਕਦੇ ਹਾਂ ਉਹਦੇ ਫੈਲਾਅ ਨੂੰ ਸੋ ਉੱਥੇ ਸਾਡੇ ਕੀ ਫਰਜ਼ ਨੇ ਔਰ ਇਸੇ ਤਰ੍ਹਾਂ ਜਿਹੜੇ ਲੋਕ ਇਸ ਵੇਲੇ ਦੂਸਰੇ ਮੁਲਕਾਂ ਤੋਂ ਮੁੜੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਆਈਸੋਲੇਸ਼ਨ ਦੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੂੰ ਮੰਨਣ ਦੇ ਵਿੱਚ ਅਸੀਂ ਕਿੰਨੇ ਕੁ ਕਾਮਯਾਬ ਆ ਉਹ ਵੀ ਅਸੀਂ ਗੱਲ ਕਰਨੀ ਹੈ ਸਾਡੇ ਨਾਲ ਅਸੀਂ ਚਾਹਾਂਗੇ ਕਿ ਅੱਜ ਵੱਧ ਤੋਂ ਵੱਧ ਸਰੋਤੇ ਜੁੜਨ ਔਰ ਕੋਰੋਨਾ ਵਾਇਰਸ ਦੇ ਚੱਲਦਿਆਂ ਬਹੁਤ ਸਾਰੇ ਕਾਰੋਬਾਰਾਂ ਦੇ ਉੱਤੇ ਵੀ ਅਸਰ ਹੋਇਆ ਸੋ ਉਹ ਅਸਰ ਜਿਹੜਾ ਜੀ ਉਹ ਕਿਸ ਢੰਗ ਦੇ ਨਾਲ ਹੋਇਆ ਅਸੀਂ ਚਾਹਾਂਗੇ ਕਿ ਅੱਜ ਜਿਹੜੇ ਵੀਰ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਜਿਨ੍ਹਾਂ ਦੇ ਉੱਤੇ ਸਿੱਧਾ ਅਸਰ ਹੋਇਆ ਦੇਖੋ ਕੰਮਾਂ ਕਾਰਾਂ ਦੇ ਉੱਤੇ ਅਸਰ ਤਾਂ ਜਿਹੜਾ ਸਿੱਧਾ ਅਸਿੱਧਾ ਹਰ ਇੱਕ ਦੇ ਉੱਤੇ ਹੋਇਆ ਔਰ ਬਹੁਤ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਹੋਣਗੇ ਉਹਨਾਂ ਦੇ ਵਿੱਚ ਟੈਕਸੀ ਇੰਡਸਟਰੀ ਜਿਹੜੀ ਹੈ ਉਹ ਔਰ ਇਹਦੇ ਨਾਲ ਹੀ ਜਿਹੜੀ ਹੋਸਪਿਟੈਲਿਟੀ ਹੈ ਜਿਹਦੇ ਵਿੱਚ ਰੈਸਟੋਰੈਂਟਸ ਆਉਂਦੇ ਆ ਪੱਬ ਆਉਂਦੇ ਆ ਹਨਾ ਬਾਰਸ ਆਉਂਦੇ ਆ ਸੋ ਉਹ ਇੰਡਸਟਰੀ ਜਿਹੜੀ ਆ ਉਹ ਵੀ ਵੱਧ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਦੇ ਵਿੱਚੋਂ ਆ ਸੋ ਅਸੀਂ ਚਾਹਾਂਗੇ ਕਿ ਅੱਜ ਤੁਸੀਂ ਟੈਕਸੀ ਇੰਡਸਟਰੀ ਵਾਲੇ ਜਿਹੜੇ ਵੀਰ ਸਾਨੂੰ ਸੁਣਦੇ ਨੇ ਰੇਡੀਓ ਸੁਣਦੇ ਨੇ ਉਹ ਜ਼ਰੂਰ ਸਾਡੇ ਨਾਲ ਸਾਂਝ ਵਧਾਉਣ ਕਿ ਕਿਸ ਤਰ੍ਹਾਂ ਦਾ ਜਿਹੜਾ ਅਸਰ ਆ ਉਹ ਤੁਸੀਂ ਮਹਿਸੂਸ ਕਰ ਰਹੇ ਹੋ, ਔਰ ਤੁਹਾਨੂੰ ਕੀ ਲੱਗਦਾ ਕਿ ਸਾਡੀ ਜ਼ਿੰਮੇਵਾਰੀ ਇਸ ਵੇਲੇ ਕੀ ਹੈ, ਅਸੀਂ ਆਪਣੇ ਜਿਹੜੇ ਫਰਜ਼ ਆ ਉਹ ਕਿਵੇਂ ਨਿਭਾਉਣੇ ਆ, ਸਾਡੇ ਇਸ ਵੇਲੇ ਫਰਜ਼ ਕੀ ਬਣ ਜਾਂਦੇ ਆ। ਸੋ ਜੇ ਅਸੀਂ ਦੇਖੀਏ ਚਾਰੇ ਪਾਸਿਆਂ ਤੋਂ ਤਾਂ ਇਹ ਤਾਂ ਜ਼ਾਹਿਰ ਹੈ ਕਿ ਜਿਹੜੀ ਫਾਈਨੈਂਸ਼ੀਅਲੀ ਜਾਂ ਵਿੱਤੀ ਤੌਰ ਦੇ ਉੱਤੇ ਜਿਹੜੀ ਸੱਟ ਆ ਉਹ ਸਿਰਫ ਸਾਨੂੰ ਹੀ ਨਹੀਂ ਵੱਜਣੀ, ਉਹ ਦੁਨੀਆਂ ਭਰ ਦੇ ਵਿੱਚ ਵਸਣ ਵਾਲੀ ਜਿਹੜੀ ਲੁਕਾਈ ਹੈ, ਦੁਨੀਆਂ ਭਰ ਦੇ ਵਿੱਚ ਜਿਹੜਾ ਵੀ ਇਨਸਾਨ ਜਿਸ ਵੀ ਕਿੱਤੇ ਦੇ ਨਾਲ ਜੁੜਿਆ ਹੋਇਆ ਉਸ ਨੂੰ ਉਹ ਮਾਰ ਪੈਣੀ ਹੈ। ਪਰ ਉਸ ਤੋਂ ਵੀ ਵੱਡੀ ਮਾਰ ਜਿਹੜੀ ਹੈ ਉਹ ਹੈ ਜੀ ਸਾਡੀ ਸਿਹਤ ਦੇ ਰੂਪ ਦੇ ਵਿੱਚ ਜਿਹੜੀ ਸਾਨੂੰ ਪੈਣੀ ਹੈ। ਔਰ ਜਾਨ ਹੈ ਤਾਂ ਜਹਾਨ ਹੈ, ਜੇ ਜਾਨ ਸਾਡੀ ਚੱਲਦੀ ਹੋਏਗੀ ਤਾਂ ਕੱਲ ਅਸੀਂ ਕਿੱਤੇ ਜਿਹੜੇ ਕਰਨ ਯੋਗ ਦੁਬਾਰਾ ਵੀ ਹੋਵਾਂਗੇ। ਸੋ ਇਸ ਕਰਕੇ ਜਾਨ ਦੀ ਜਿਹੜੀ ਪਰਵਾਹ ਆ ਉਹ ਬਹੁਤ ਜ਼ਰੂਰੀ ਹੈ, ਨਾ ਸਿਰਫ ਆਪਣੀ ਸਗੋਂ ਦੂਜਿਆਂ ਦੀ ਵੀ। ਸੋ ਇਸ ਕਰਕੇ ਅਸੀਂ ਕਿਸ ਤਰ੍ਹਾਂ ਵਿਚਰਨਾ, ਸਾਡੇ ਕੀ ਫਰਜ਼ ਨੇ, ਇਸ ਵਕਤ ਅਸੀਂ ਗੱਲ ਕਰਨੀ ਚਾਹਾਂਗੇ। ਇਹਦੇ ਨਾਲ ਹੀ ਅੱਜ ਅਸੀਂ ਗੱਲ ਕਰਨੀ ਹੈ ਸਕੂਲੀ ਵਿਦਿਆਰਥੀਆਂ ਦੇ ਨਾਲ ਵੀ, ਜੇਕਰ ਕੋਈ ਵਿਦਿਆਰਥੀ ਸਾਡੇ ਨਾਲ ਸਾਂਝ ਪਾ ਸਕਦੇ ਹੋਣ, ਜਿਨ੍ਹਾਂ ਦੇ ਮਾਪੇ ਇਸ ਵੇਲੇ ਸਾਨੂੰ ਸੁਣ ਰਹੇ ਹੋਣ, ਤਾਂ ਜ਼ਰੂਰ ਉਹ ਸਾਂਝ ਪਾਉਣ ਕਿ ਵਿਦਿਆਰਥੀ ਕੀ ਸਮਝਦੇ ਨੇ। ਸਕੂਲ ਜਿਹੜੇ ਆ ਵਿਕਟੋਰੀਆ ਦੇ ਵਿੱਚ ਬੰਦ ਕੀਤੇ ਗਏ ਨੇ, ਪਰ ਅਜੇ ਵੀ ਆਸਟ੍ਰੇਲੀਆ ਭਰ ਦੇ ਵਿੱਚ ਬਹੁਤ ਸਾਰੇ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਸਕੂਲ ਖੁੱਲ੍ਹੇ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਅਜੇ ਸਾਨੂੰ ਸਕੂਲ ਬੰਦ ਕਰਨ ਦੀ ਹਦਾਇਤ ਜਿਹੜੀ ਉਹ ਨਹੀਂ ਦਿੱਤੀ। ਇਹ ਜਿਹੜਾ ਫੈਸਲਾ ਇਹ ਸਟੇਟ ਗਵਰਨਮੈਂਟ ਨੇ, ਯਾਨੀ ਕਿ ਸੂਬਾ ਸਰਕਾਰ ਨੇ ਆਪਣੇ ਤੌਰ ਤੇ ਲਿਆ, ਔਰ ਵਿਕਟੋਰੀਆ ਦੇ ਸਕੂਲ ਅੱਜ ਤੋਂ ਬੰਦ ਹੋ ਰਹੇ ਹੈ। ਔਰ ਜਿਹੜੇ ਵੀ ਵਿਦਿਆਰਥੀ ਸਕੂਲ ਤੋਂ ਛੁੱਟੀ ਕਰਕੇ ਘਰ ਬੈਠਣਗੇ ਉਹ ਕੀ ਸੋਚ ਕੇ ਘਰ ਬੈਠਣਗੇ, ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਅਸਲ ਦੇ ਵਿੱਚ ਸਾਡੇ ਕੀ ਫਰਜ਼ ਨੇ, ਕੀ ਸਕੂਲ ਤੋਂ ਛੁੱਟੀਆਂ ਕਰਕੇ ਅਸੀਂ ਆਪਣਾ ਇੰਜੋਏ ਕਰਨਾ, ਪਾਰਕਾਂ ਦੇ ਵਿੱਚ ਜਾਣਾ, ਸ਼ਾਪਿੰਗ ਸੈਂਟਰਾਂ ਦੇ ਵਿੱਚ ਜਾਣਾ, ਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਣ ਜਾਣਾ, ਘੁੰਮਣ ਦੇ ਕੋਈ ਪਲਾਨ ਨਹੀਂ। ਜੇਕਰ ਤੁਸੀਂ ਇਹੋ ਜਿਹਾ ਕੁਝ ਸੋਚ ਰਹੇ ਹੋ ਛੁੱਟੀਆਂ ਹੋ ਗਈਆਂ ਤਾਂ ਇਸ ਤਰ੍ਹਾਂ ਮਨਾਉਣੇ, ਤਾਂ ਇਹ ਬਹੁਤ ਵੱਡੀ ਕੁਤਾਹੀ, ਬਹੁਤ ਵੱਡੀ ਗਲਤੀ ਕਰਨ ਜਾ ਰਹੇ ਹਾਂ। ਸੋ ਇਸ ਵੇਲੇ ਵਿਦਿਆਰਥੀਆਂ ਦੇ ਤੌਰ ਦੇ ਉੱਤੇ ਤੁਸੀਂ ਕੀ ਸਮਝਦੇ ਹੋ, ਸਾਡੇ ਕੀ ਫਰਜ਼ ਨੇ, ਅਸੀਂ ਉਹਨਾਂ ਵਿਦਿਆਰਥੀਆਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ, ਉਹਨਾਂ ਬੱਚਿਆਂ ਦੇ ਨਾਲ, ਸਕੂਲੀ ਬੱਚਿਆਂ ਦੇ ਨਾਲ ਜਿਹੜੇ ਬੱਚੇ ਇਸ ਵੇਲੇ ਸਾਡੇ ਨਾਲ ਗੱਲ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਦੇ ਮਾਪੇ ਇਸ ਵੇਲੇ ਸਾਨੂੰ ਸੁਣ ਰਹੇ ਆ, ਔਰ ਮਾਪਿਆਂ ਦੇ ਤੌਰ ਤੇ ਤੁਸੀਂ ਕੀ ਸਮਝਦੇ ਹੋ ਕਿ ਬੱਚੇ ਜਿਹੜੇ ਆ ਉਹਨਾਂ ਦੇ ਹੁਣ ਕੀ ਫਰਜ਼ ਨੇ, ਤੁਹਾਡੇ ਮਾਪਿਆਂ ਦੇ ਤੌਰ ਤੇ ਕੀ ਫਰਜ਼ ਨੇ ਆਪਣੇ ਬੱਚਿਆਂ ਦੇ ਲਈ। ਸੋ ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਦੇ ਚੱਲਦੇ ਆ ਸਾਡੇ ਸਾਰਿਆਂ ਦੇ ਕੀ ਫਰਜ਼ ਨੇ, ਅੱਜ ਇਸ ਵਿਸ਼ੇ ਦੇ ਉੱਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਵੀ ਕਰਨੀ ਆ। ਤੇ ਇਹਦੇ ਨਾਲ ਹੀ ਅੱਜ ਅਸੀਂ ਫਰਜ਼ਾਂ ਦੀ ਜਦੋਂ ਗੱਲ ਕਰਦੇ ਆ ਤਾਂ ਫਰਜ਼ ਨਿਭਾਉਣ ਦੇ ਵਿੱਚ, ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਉਹ ਅੱਗੇ ਆ ਕੇ ਕੰਮ ਕਰ ਰਹੀਆਂ, ਜਿਨ੍ਹਾਂ ਦੇ ਵਿੱਚੋਂ ਜਿਹੜੇ ਕੁਛ ਵਾਲੰਟੀਅਰਸ ਜਿਹੜੇ ਆਪਣਾ ਫਰਜ਼ ਸਮਝਦੇ ਹੋਏ ਦੂਜਿਆਂ ਦੀ ਮਦਦ ਕਰ ਰਹੇ ਨੇ। ਸੋ ਕਿਸ ਰੂਪ ਚ ਮਦਦ ਕਰ ਰਹੇ ਨੇ, ਸਿੱਖ ਵਾਲੰਟੀਅਰਸ ਆਸਟ੍ਰੇਲੀਆ ਜਿਹੜੇ ਕਿ ਪਿਛਲੇ ਦਿਨੀ ਜਦੋਂ ਅੱਗਾਂ ਲੱਗੀਆਂ ਸੀ ਉਦੋਂ ਵੀ ਉਹ ਆਪਣਾ ਕੰਮ ਘਰ ਛੱਡ ਕੇ ਉਹਨਾਂ ਖੇਤਰਾਂ ਦੇ ਵਿੱਚ ਲੋਕਾਂ ਨੂੰ ਭੋਜਨ ਜਿਹੜਾ ਆ, ਲੋਕਾਂ ਨੂੰ ਜਿਹੜਾ ਲੰਗਰ ਆ, ਖਾਣਾ ਆ ਜਿਹੜਾ ਉਹ ਮੁਹੱਈਆ ਕਰਾਉਂਦੇ ਰਹੇ। ਤੇ ਹੁਣ ਇਸ ਬਿਮਾਰੀ ਦੇ ਚੱਲਦਿਆਂ ਆਈਸੋਲੇਟਡ ਜਿਹੜੇ ਲੋਕ ਨੇ, ਜਿਹੜੇ ਇਕੱਲਤਾ ਹੰਢਾ ਰਹੇ ਆ, ਜਿਹੜੇ ਬਾਹਰ ਨਹੀਂ ਨਿਕਲ ਸਕਦੇ, ਉਹਨਾਂ ਨੂੰ ਖਾਣਾ ਤੇ ਗਰੋਸਰੀ ਉਹ ਮੁਹੱਈਆ ਕਰਵਾ ਰਹੇ ਨੇ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਵਰਨ ਤੋਂ ਉਹਨਾਂ ਦੇ ਨਾਲ ਜਿਹੜੀ ਖਾਲਸਾ ਫਾਊਂਡੇਸ਼ਨ ਆਸਟ੍ਰੇਲੀਆ ਆ ਉਹ ਰਲ ਮਿਲ ਕੇ ਇਹ ਜਿਹੜੀ ਜ਼ਿੰਮੇਵਾਰੀ ਆ ਨਿਭਾ ਰਹੇ ਆ, ਫਰਜ਼ ਪੂਰੇ ਕਰ ਰਹੇ ਆ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਦਲ ਬਾਬਾ ਬਿਧੀ ਚੰਦ ਤੋਂ ਗੁਰਦਰਸ਼ਨ ਸਿੰਘ ਹੁਰੀ, ਜਿਹੜੇ ਕਿ ਆਪਣੀਆਂ ਸੇਵਾਵਾਂ ਦੇ ਲਈ, ਖਾਸ ਤੌਰ ਤੇ ਲੰਗਰ ਦੀਆਂ ਸੇਵਾਵਾਂ ਦੇ ਲਈ ਜਾਣੇ ਜਾਂਦੇ ਆ ਪੂਰੇ ਭਾਈਚਾਰੇ ਦੇ ਵਿੱਚ, ਸੋ ਉਹਨਾਂ ਵੱਲੋਂ ਵੀ ਇਹੋ ਜਿਹੀਆਂ ਜਿਹੜੀਆਂ ਸੇਵਾਵਾਂ ਆ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰੀਏ। ਸੋ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਸਿੱਜਦਾ ਹੈ ਸਾਡਾ, ਜਿਹੜੇ ਇਸ ਵੇਲੇ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਲੁਕਾਈ ਦੇ ਲਈ, ਸਮਾਜ ਦੇ ਲਈ, ਲੋਕਾਂ ਦੇ ਲਈ, ਭਾਈਚਾਰੇ ਦੇ ਲਈ ਜੁਟੇ ਹੋਏ ਨੇ। ਸੋ ਉਹਨਾਂ ਦੇ ਨਾਲ ਵੀ ਅਸੀਂ ਅੱਜ ਜ਼ਰੂਰ ਗੱਲਬਾਤ ਕਰਾਂਗੇ। ਤੁਹਾਡੇ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਨੀ ਚਾਹਾਂਗੇ, ਜਿਹੜੇ ਵੀ ਖਿੱਤੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਕਿੱਥੋਂ ਕਿੱਥੋਂ ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਤਜਰਬੇ ਇਸ ਵੇਲੇ ਲਏ, ਔਰ ਜਦੋਂ ਹੁਣ ਸਰਕਾਰ ਵੱਲੋਂ ਕੁਛ ਹਦਾਇਤਾਂ ਵੀ ਜਾਰੀ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਅਜੇ ਵੀ ਕੁਛ ਨਾ ਕੁਛ ਭੰਬਲ ਭੂਸਾ ਬਣਿਆ ਹੋਇਆ, ਕਿਉਂਕਿ ਸਟੇਟ ਤੇ ਫੈਡਰਲ ਗਵਰਨਮੈਂਟ ਦੋਵਾਂ ਗਵਰਨਮੈਂਟਸ ਦੇ ਜਿਹੜੇ ਮਿਕਸ ਜਿਹੇ ਮੈਸੇਜ ਆ ਉਹ ਹਾਲੇ ਤੱਕ ਆਏ ਆ, ਕਿਹੜੇ ਕੰਮ ਧੰਦੇ ਬੰਦ ਹੋਣੇ ਉਹਨਾਂ ਦੀ ਲਿਸਟ ਜ਼ਰੂਰ ਜਾਰੀ ਹੋਈ ਆ। ਔਰ ਕਿਹੜੇ ਕੰਮ ਧੰਦੇ ਅਜੇ ਵੀ ਖੁੱਲੇ ਰਹਿਣੇ ਆ ਉਹਨਾਂ ਦੀ ਲਿਸਟ ਵੀ ਯਾਨੀ ਅਸੈਂਸ਼ੀਅਲ ਤੇ ਨਾਨ ਅਸੈਂਸ਼ੀਅਲ ਦੀ ਕੈਟਾਗਰੀ ਜਿਹੜੀ ਆ ਉਹਦੇ ਵਿੱਚ ਵੰਡਿਆ ਗਿਆ। ਸੋ ਉਹਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਫਿਲਹਾਲ ਆਪਾਂ ਅੱਜ ਦੇ ਦਿਨ ਬਾਰੇ ਗੱਲ ਕਰਨੀ ਸੀ। ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਸਾਲ 2020 ਦੇ ਮਾਰਚ ਮਹੀਨੇ ਦੀ ਅੱਜ 24 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ ਚੇਤ ਮਹੀਨੇ ਦੀ ਅੱਜ 11 ਤਰੀਕ ਹੋਈ ਹੈ ਯਾਨੀ ਨਾਨਕ ਸ਼ਾਹੀ ਸੰਵਤ 552 ਚੱਲ ਰਿਹਾ ਔਰ ਚੇਤ ਮਹੀਨੇ ਦੀ 11 ਤਰੀਕ ਇਸ ਵੇਲੇ ਹੋ ਚੁੱਕੀ ਹੈ। ਤੇ ਇਹਦੇ ਨਾਲ ਹੀ ਜੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਕਿ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ 8:12 ਦਾ, ਜਦਕਿ ਬ੍ਰਿਸਬੇਨ ਦੇ ਵਿੱਚ ਅਜੇ ਜਿਹੜਾ ਸਮਾਂ 7:12 ਦਾ ਹੋਇਆ ਔਰ ਉਧਰ ਪਰਥ ਦੇ ਵਿੱਚ ਅਜੇ 5:12 ਹੋਏ ਨੇ। ਤੇ ਇਸੇ ਤਰ੍ਹਾਂ ਜੇ ਅਸੀਂ ਆਪਣੇ ਗੁਆਂਢੀ ਮੁਲਕ ਚੱਲੀਏ ਨਿਊਜ਼ੀਲੈਂਡ ਤਾਂ ਆਕਲੈਂਡ ਦੇ ਵਿੱਚ ਸਮਾਂ ਜਿਹੜਾ 10:12 ਦਾ ਹੋਇਆ ਔਰ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕੇ ਆ। ਹਾਂਗਕਾਂਗ ਦੇ ਵਿੱਚ ਵੀ 5:12 ਹੋਏ ਨੇ ਇਸ ਵੇਲੇ ਮੰਗਲਵਾਰ ਦੇ। ਬੈਂਕਾਕ ਦੇ ਵਿੱਚ 4:12 ਇਸ ਵੇਲੇ ਹੋਏ ਨੇ ਮੰਗਲਵਾਰ ਦੇ, ਜਦਕਿ ਡੁਬਈ ਦੇ ਵਿੱਚ ਬਹੁਤ ਵੱਡਾ ਤੜਕਾ ਅੱਧੀ ਰਾਤ ਹੈ, ਸਮਾਂ 1:12 ਦਾ ਉੱਥੇ ਹੋਇਆ। ਤੇ ਇਸੇ ਤਰ੍ਹਾਂ ਪੰਜਾਬ ਦੇ ਸਮੇਂ ਦੀ ਗੱਲ ਕਰੀਏ, ਭਾਰਤ ਦੇ ਸਮੇਂ ਦੀ ਗੱਲ ਕਰੀਏ ਤਾਂ 2:43 ਦਾ ਸਮਾਂ, ਉੱਥੇ ਵੀ ਕਾਫੀ ਵੱਡਾ ਤੜਕਾ ਇਸ ਵੇਲੇ। ਔਰ ਇਸ ਤੋਂ ਇਲਾਵਾ ਉਹਨਾਂ ਦੇਸ਼ਾਂ ਦੀ ਗੱਲ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਤੋਂ, ਜਿਨ੍ਹਾਂ ਦੇਸ਼ਾਂ ਤੋਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ ਔਰ US ਤੋਂ ਬਹੁਤ ਸਾਰੇ ਦੋਸਤ ਔਰ ਵੈਨਕੂਵਰ ਦੇ ਵਿੱਚ ਇਸ ਵੇਲੇ ਸਮਾਂ 2:13 ਦਾ, ਸੋਮਵਾਰ ਦੀ ਦੁਪਹਿਰ ਪਈ ਹੋਈ ਹੈ। ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 5:13 ਦਾ ਸਮਾਂ, ਜਦਕਿ ਵਿਨੀਪੈਗ ਦੇ ਵਿੱਚ ਸਮਾਂ 4:13 ਦਾ, ਸੋਮਵਾਰ ਦੀ ਸ਼ਾਮ ਪਈ ਹੋਈ ਹੈ। ਉੱਥੇ LA ਦੇ ਵਿੱਚ, US ਦੇ ਵਿੱਚ ਚਲੀਏ ਤਾਂ LA ਦੇ ਵਿੱਚ ਸਮਾਂ ਜਿਹੜਾ 2:13 ਦਾ ਇਸ ਵੇਲੇ ਹੋਇਆ ਯਾਨੀ ਦੁਪਹਿਰ ਪਈ ਹੋਈ ਹੈ। ਹੈਲੋ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਔਰ ਇੱਕ ਵਾਰ ਫੇਰ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਮੋਟੀ ਮੋਟੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ, ਤੁਹਾਨੂੰ ਦੱਸਿਆ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਕਰਾਂਗੇ, ਪਰ ਪ੍ਰੋਗਰਾਮ ਦਾ ਅਗਲਾ ਹਿੱਸਾ ਹੋਰ ਵੀ ਜ਼ਿਆਦਾ ਅਹਿਮ ਹੈ ਕਿਉਂਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਜਿਹੜੀ ਗੌਰਮੈਂਟ ਵੱਲੋਂ, ਪ੍ਰਾਈਮ ਮਿਨਿਸਟਰ ਵੱਲੋਂ ਜਿਹੜੇ ਕੁਛ ਸਟਿਮੂਲਸ ਪੈਕੇਜਸ ਅਨਾਊਂਸ ਕੀਤੇ ਗਏ ਆ ਜਾਂ ਫਿਰ ਕੁਝ ਹੋਰ ਜਿਹੜੀਆਂ ਬਿਜ਼ਨਸਿਸ ਦੇ ਲਈ ਅਨਾਊਂਸਮੈਂਟਸ ਹੋਈਆਂ ਆ ਉਹਦੇ ਬਾਰੇ ਹੋਰ ਜ਼ਿਆਦਾ ਜਿਹੜਾ ਆ ਉਹ ਜਾਣਾਂਗੇ ਔਰ ਸਾਡੇ ਸਰੋਤੇ ਜਿਹੜੇ ਆ ਉਹ ਵੀ ਜਾਣ ਸਕਣਗੇ। ਤੁਸੀਂ ਸਾਨੂੰ ਸਿੱਧੀ ਕਾਲ ਵੀ ਕਰ ਸਕੋਗੇ ਪ੍ਰੋਗਰਾਮ ਦੌਰਾਨ, ਸਾਡੇ ਨਾਲ ਜੁੜਨਗੇ SSK ਅਕਾਊਂਟੈਂਟਸ ਤੋਂ ਸਰਦਾਰ ਮਨਪ੍ਰੀਤ ਸਿੰਘ ਹੁਰੀ ਜਿਹੜੇ ਕਿ ਇਹ ਸਾਰੀ ਜਾਣਕਾਰੀ ਲੈ ਕੇ ਅੱਜ ਸਾਡੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦਾ ਜਿਹੜਾ ਅਗਲਾ ਹਿੱਸਾ ਆ ਉਸ ਹਿੱਸੇ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਔਰ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਸਾਡੇ ਨਾਲ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਉਣੀ ਹੈ। ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਚੱਲਦਾ ਰਹੇਗਾ ਔਰ ਗੀਤ ਸੰਗੀਤ ਤੋਂ ਇਲਾਵਾ ਸਭ ਤੋਂ ਅਹਿਮ ਹੁੰਦੇ ਨੇ ਜੀ ਤੁਹਾਡੇ ਸੁਨੇਹੇ ਜਿਹੜੇ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਔਰ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਸਾਨੂੰ ਉਡੀਕ ਜਿਹੜੀ ਆ ਉਹ ਬਣੀ ਹੋਈ ਹੈ। ਪ੍ਰੋਗਰਾਮ ਦੇ ਵਿੱਚ ਸੁਨੇਹੇ ਭੇਜਣ ਦੇ ਲਈ ਤੁਸੀਂ ਟੈਲੀਗ੍ਰਾਮ ਦੀ ਵਰਤੋਂ ਕਰ ਸਕਦੇ ਹੋ, ਈਮੇਲ ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਸਾਨੂੰ ਕਾਲ ਕਰ ਸਕਦੇ ਹੋ 02-8599-2811। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲਾਂ ਗੀਤ ਤੁਹਾਡੀ ਨਜ਼ਰ।
ਜਿਸ ਖਾਤਰ ਕਲਯੁਗ ਵਿੱਚ ਅਵਤਾਰ ਲਿਆ, ਸਾਰੇ ਜਗ ਦਾ ਚੱਕਰ ਲਾਇਆ, ਸਭ ਨੂੰ ਸਿਖਾਈ ਧਰਮ ਦਿਆ। ਉਸ ਧਰਤੀ ਦੇ ਪਾਪੀ ਤਰ ਗਏ ਜਿੱਥੇ ਤੇਰਾ ਕਦਮ ਪਿਆ, ਸਤ ਕਰਤਾਰ ਜਿਨ੍ਹਾਂ ਨੇ ਜਪਿਆ, ਸਤ ਕਰਤਾਰ ਜਿਨ੍ਹਾਂ ਨੇ ਜਪਿਆ। ਦੁੱਖ ਰੋਗ ਪੈ ਪਰਮ ਗਿਆ, ਦੁੱਖ ਰੋਗ ਪੈ ਪਰਮ ਗਿਆ, ਦੁੱਖ ਰੋਗ ਪੈ ਪਰਮ ਗਿਆ। ਸਭ ਸੰਸਾਰ ਨੂੰ ਆਣ ਨਵਾਇਆ, ਤੂੰ ਸਮਰੱਥ ਤੂੰ ਹੀ ਸਰਬ ਕਲਾ।
ਜੀ ਦੋਸਤੋ, ਗੁਰਮੀਤ ਸਾਂਝ ਦੀ ਆਵਾਜ਼ ਵਿਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣ ਰਹੇ ਸੀ। ਔਰ ਗੀਤ ਤੋਂ ਬਾਅਦ ਇਕ ਵਾਰ ਫੇਰ ਸਵਾਗਤ ਕਰਦੇ ਹਾਂ, ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਵੀ ਸਰਬੱਤ ਦਾ ਭਲਾ ਹੀ ਮੰਗਿਆ, ਔਰ ਅਸੀਂ ਸੱਚੇ ਦਿਲੋਂ ਸਰਬੱਤ ਦਾ ਭਲਾ ਮੰਗੇ, ਔਰ ਸੱਚੇ ਦਿਲੋਂ ਹੀ ਉਸ ਪਰਮਾਤਮਾ ਦੇ ਅੱਗੇ ਇਹ ਅਰਦਾਸ ਜ਼ਰੂਰ ਕਰੀਏ। ਔਰ ਇਹ ਅਰਦਾਸ ਜਿਹੜੀ ਹੈ ਸਿਰਫ ਸਾਡੇ ਆਪਣੇ ਸਵਾਰਥ ਦੇ ਲਈ ਨਾ ਹੋਵੇ, ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਦੁਨੀਆਂ ਦੇ ਭਲੇ ਦੇ ਲਈ, ਲੁਕਾਈ ਦੇ ਭਲੇ ਦੇ ਲਈ, ਕੁੱਲ ਆਲਮ ਦੇ ਭਲੇ ਦੇ ਲਈ ਹੋਵੇ। ਔਰ ਉਹ ਅਰਦਾਸ ਜਿਹੜੀ ਆ ਉਹ ਬਹੁਤ ਛੇਤੀ ਸੁਣੀ ਵੀ ਜਾਂਦੀ ਹੈ। ਸੋ ਆਓ ਇਹੋ ਜਿਹੀ ਸੱਚੇ ਦਿਲ ਤੋਂ ਜਿਹੜੀ ਅਰਦਾਸ ਹੈ ਉਸ ਪਰਮਾਤਮਾ ਦੇ ਅੱਗੇ ਕਰੀਏ, ਸੋ ਤਾਂ ਕਿ ਉਸ ਚੜ੍ਹਦੀ ਕਲਾ ਦੇ ਨਾਲ ਵਾਕਿਆ ਹੀ ਸਰਬੱਤ ਦਾ ਜਿਹੜਾ ਭਲਾ ਆ ਉਹਦੇ ਵਿੱਚ ਛੁਪਿਆ ਹੋਵੇ। ਤੇ ਲਓ ਜੀ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਜਿਹੜੀਆਂ ਖਬਰਾਂ ਉਹ ਤਾਂ ਸਾਂਝੀਆਂ ਕਰਾਂਗੇ, ਪਰ ਖਬਰਾਂ ਦੇ ਨਾਲ ਨਾਲ ਕੋਰੋਨਾ ਵਾਇਰਸ ਦੇ ਚੱਲਦਿਆਂ, ਇਸ ਮਹਾਂਮਾਰੀ ਦੇ ਚੱਲਦਿਆਂ ਸਾਡੇ ਕੀ ਫਰਜ਼ ਨੇ ਦੁਨੀਆਂ ਭਰ ਦੇ ਵਿੱਚ, ਜਿੱਥੇ ਵੀ ਅਸੀਂ ਬੈਠੇ ਹੋਏ ਆ ਉੱਥੇ ਬੈਠਿਆਂ ਸਾਡੇ ਫਰਜ਼ ਕੀ ਨੇ ਇਸ ਬਿਮਾਰੀ ਨੂੰ ਫੈਲਾਉਣ ਤੋਂ ਰੋਕਣ ਦੇ ਲਈ, ਕਿਉਂਕਿ ਇਹ ਜਿਹੜੀ ਬਿਮਾਰੀ ਸ਼ੁਰੂ ਤਾਂ ਹੋ ਚੁੱਕੀ ਹੈ, ਇਸ ਨੂੰ ਅਜੇ ਇਲਾਜ ਦੇ ਰੂਪ ਦੇ ਵਿੱਚ ਨਹੀਂ ਦੇਖ ਰਿਹਾ, ਕਿਉਂਕਿ ਇਹਦਾ ਜਿਹੜਾ ਇਲਾਜ ਆ ਉਹ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ, ਪਰ ਇਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਜੋ ਵੀ ਹੀਲੇ ਅਸੀਂ ਕਰ ਸਕਦੇ ਹਾਂ, ਜੋ ਵੀ ਜਿਹੜਾ ਫੈਲਾਉਣ ਤੋਂ ਰੋਕਣ ਦੇ ਲਈ ਸਾਡਾ ਫਰਜ਼ ਬਣਦਾ, ਜ਼ਿੰਮੇਵਾਰੀ ਬਣਦੀ ਹੈ, ਜੋ ਵੀ ਹਦਾਇਤਾਂ ਜਿਹੜੀਆਂ ਉਹ ਅਸੀਂ ਅਪਣਾ ਸਕਦੇ ਹਾਂ, ਜਿਹੜੇ ਵੀ ਹੋਰ ਤਰੀਕੇ ਜਿਹੜੇ ਆ ਜਿਨ੍ਹਾਂ ਦੇ ਰਾਹੀਂ ਅਸੀਂ ਇਹ ਜ਼ਾਹਿਰ ਕਰ ਸਕਦੇ ਹਾਂ ਕਿ ਇਸ ਨੂੰ ਹੋਰ ਨਾ ਫੈਲਾਇਆ ਜਾਵੇ, ਔਰ ਉਹਨਾਂ ਪ੍ਰਬੰਧਾਂ ਨੂੰ ਅਸੀਂ ਪੁਖਤਾ ਕਰੀਏ ਜਿਹੜੇ ਪ੍ਰਬੰਧ ਇਸ ਨੂੰ ਫੈਲਾਉਣ ਤੋਂ ਰੋਕਣ ਦੇ ਵਿੱਚ ਸਾਡੀ ਮਦਦ ਕਰਦੇ ਆ। ਸੋ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਨੀ ਆ, ਔਰ ਤੁਸੀਂ ਵੀ ਜ਼ਰੂਰ ਆਪਣਾ ਫਰਜ਼ ਸਮਝਦੇ ਹੋਏ ਸਾਡੇ ਨਾਲ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਬਣਾਇਓ। ਇਸ ਦੇ ਨਾਲ ਹੀ ਕੁਝ ਫਰਜ਼ਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਕੁਝ ਸੰਸਥਾਵਾਂ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਯੋਗਦਾਨ ਪਾ ਰਹੀਆਂ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ, ਮਾਨਵਤਾ ਦੇ ਲਈ, ਮਨੁੱਖਤਾ ਦੇ ਲਈ, ਇਨਸਾਨੀਅਤ ਦੇ ਲਈ। ਸੋ ਜੇ ਆਸਟ੍ਰੇਲੀਆ ਦੀ ਗੱਲ ਕਰੀਏ, ਮੈਲਬਰਨ ਅਤੇ ਸਿਡਨੀ ਤੋਂ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਆ, ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਨੇ ਆਪਣੇ ਦਰ ਵੀ ਖੋਲ੍ਹੇ ਆ, ਔਰ ਉੱਥੇ ਕਿਉਂਕਿ ਪਾਬੰਦੀ ਜਿਹੜੀ ਉਹ ਸਰਕਾਰ ਵੱਲੋਂ ਲਗਾਈ ਗਈ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਇਕੱਠੇ ਉੱਥੇ ਨਹੀਂ ਹੋ ਸਕਦੇ, ਸੋ ਇਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਆਈਸੋਲੇਟਡ ਨੇ, ਜਿਨ੍ਹਾਂ ਨੂੰ ਸਰਕਾਰ ਵੱਲੋਂ ਹਦਾਇਤਾਂ ਮੁਤਾਬਕ ਇਕੱਲੇ ਰਹਿਣਾ ਪੈਣਾ ਕਿਉਂਕਿ ਉਹ ਕੁਛ ਦੂਸਰੇ ਦੇਸ਼ਾਂ ਦੇ ਵਿੱਚੋਂ ਆਏ ਆ, ਔਰ ਉਹਨਾਂ ਦੇ ਲਈ ਲੰਗਰ ਦੀ, ਖਾਣੇ ਦੀ ਵਿਵਸਥਾ ਔਰ ਗਰੋਸਰੀਜ਼ ਜਿਹੜੀਆਂ ਜਿਹੜੇ ਆਪਣੇ ਆਪ ਨਹੀਂ ਲੈਣ ਜਾ ਸਕਦੇ, ਉਹਨਾਂ ਦੇ ਵਿੱਚ ਸਿਰਫ ਆਈਸੋਲੇਟਡ ਹੀ ਨਹੀਂ, ਸਗੋਂ ਉਹ ਬਜ਼ੁਰਗ ਲੋਕ ਜਿਹੜੇ ਆ ਜਿਹੜੇ ਆਪਣੇ ਆਪ ਗਰੋਸਰੀਜ਼ ਨਹੀਂ ਲੈਣ ਜਾ ਸਕਦੇ, ਉਹਨਾਂ ਦੇ ਲਈ ਵੀ ਲੰਗਰ ਤੇ ਗਰੋਸਰੀਜ਼ ਮੁਹੱਈਆ ਕਰ ਰਹੀਆਂ ਨੇ ਇਹ ਸੰਸਥਾਵਾਂ, ਔਰ ਉਹਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਅੱਜ ਅਸੀਂ ਗੱਲਬਾਤ ਵੀ ਕਰਨੀ ਹੈ ਤੇ ਇਹਦੇ ਨਾਲ ਹੀ ਅਸੀਂ ਗੱਲਬਾਤ ਕਰਨੀ ਆ ਉਹਨਾਂ ਦੋਸਤਾਂ ਦੇ ਨਾਲ ਜਿਹੜੇ ਦੋਸਤ ਇਸ ਵੇਲੇ ਆਪਣੇ ਵੱਖ ਵੱਖ ਕਿੱਤਿਆਂ ਦੇ ਵਿੱਚ ਲੱਗੇ ਹੋਏ ਆ, ਔਰ ਉਹਨਾਂ ਕਿੱਤਿਆਂ ਨੂੰ ਪਿਛਲੇ ਸਮੇਂ ਤੋਂ ਲੈ ਕੇ ਹੁਣ ਜਦੋਂ ਦੇਖਦੇ ਆ ਤਾਂ ਕਾਫੀ ਜ਼ਿਆਦਾ ਧੱਕਾ ਵੀ ਵੱਜਿਆ, ਪਰ ਇਸ ਦੇ ਬਾਵਜੂਦ ਉਹ ਆਪਣੇ ਜਿਹੜੇ ਹੌਸਲੇ ਦੇ ਨਾਲ ਉਹਨਾਂ ਕਿੱਤਿਆਂ ਦੇ ਵਿੱਚ ਅਜੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਕਿਸ ਤਰ੍ਹਾਂ ਦਾ ਉਹਨਾਂ ਦਾ ਇਹ ਤਜਰਬਾ ਹੈ ਔਰ ਆਲਾ ਦੁਆਲਾ ਜਿਹੜਾ ਆ ਉਹ ਕਿਸ ਤਰ੍ਹਾਂ ਉਹ ਆਪਣਾ ਬਚਾ ਕੇ ਰੱਖਦੇ ਆ ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦਿਆਂ, ਕੀ ਜਿਹੜੀਆਂ ਹਦਾਇਤਾਂ ਆ ਉਹ ਉਹਨਾਂ ਨੂੰ ਅਪਣਾਉਣੀਆਂ ਪੈ ਰਹੀਆਂ। ਜਦੋਂ ਅਸੀਂ ਟੈਕਸੀ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਟੈਕਸੀ ਇੰਡਸਟਰੀ ਦੇ ਵਿੱਚ ਕਿਉਂਕਿ ਜਿਹੜੇ ਲੋਕ ਆ ਉਹ ਵੱਖ ਵੱਖ ਜਿਹੜਾ ਪਿਛੋਕੜ ਤੋਂ ਉਹ ਉਹਨਾਂ ਦੀ ਟੈਕਸੀ ਦੇ ਵਿੱਚ ਮੁਸਾਫਰ ਦੇ ਰੂਪ ਦੇ ਵਿੱਚ ਬੈਠਦੇ ਆ, ਸੋ ਇਸ ਸਭ ਦੇ ਚੱਲਦੇ ਆ ਕਿਸ ਤਰ੍ਹਾਂ ਦੀਆਂ ਹਦਾਇਤਾਂ ਦਾ ਜਿਹੜਾ ਉਹ ਪਾਲਣ ਆ ਉਹ ਕਰ ਰਹੇ ਆ, ਕਿਸ ਤਰ੍ਹਾਂ ਇਸ ਦੇ ਬਚਾਅ ਦੇ ਵਿੱਚ ਉਹ ਮਦਦ ਕਰ ਰਹੇ ਆ, ਇਸ ਦੇ ਫੈਲਾਉਣ ਨੂੰ ਰੋਕਣ ਦੇ ਲਈ ਕਿਸ ਤਰ੍ਹਾਂ ਆਪਣੇ ਆਪ ਨੂੰ ਵੀ ਉਹ ਸੁਰੱਖਿਅਤ ਕਰ ਰਹੇ ਆ। ਸੋ ਇਹਦੇ ਬਾਰੇ ਤੁਸੀਂ ਜ਼ਰੂਰ ਸਾਡੇ ਨਾਲ ਗੱਲਬਾਤ ਕਰਿਓ, ਔਰ ਜਿਹੜੇ ਟੈਕਸੀ ਵਾਲੇ ਸਾਡੇ ਵੀਰ ਨੇ, ਭੈਣਾਂ ਨੇ, ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਭੈਣਾਂ ਵੀ ਟੈਕਸੀ ਦੇ ਵਿੱਚ ਕੰਮ ਕਰ ਰਹੀਆਂ ਇਸ ਵੇਲੇ, ਔਰ ਜੇਕਰ ਤੁਸੀਂ ਸਾਡੇ ਨਾਲ ਰੇਡੀਓ ਦੇ ਜ਼ਰੀਏ ਸਾਂਝ ਬਣਾਉਣੀ ਚਾਹੁੰਦੇ ਹੋ ਤਾਂ 02-8599-2811 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਇਹਨਾਂ ਹਦਾਇਤਾਂ ਦੇ ਚੱਲਦਿਆਂ ਹੋਇਆਂ ਸਰਕਾਰ ਨੇ ਜਿਹੜੇ ਦੂਜੇ ਦੇਸ਼ਾਂ ਤੋਂ ਵਾਪਸ ਬੁਲਾਏ ਆਪਣੇ ਨਾਗਰਿਕ ਆ ਉਹਨਾਂ ਨਾਗਰਿਕਾਂ ਨੂੰ ਆਈਸੋਲੇਟ ਹੋਣ ਦੀ ਚੇਤਾਵਨੀ ਦਿੱਤੀ ਸੀ, ਔਰ ਉਹਦੇ ਲਈ ਜਿਹੜੇ ਕੁਛ ਜੁਰਮਾਨੇ ਵੀ ਰੱਖੇ ਗਏ ਸੀ, ਪਰ ਇਸ ਦੇ ਬਾਵਜੂਦ ਕੁਛ ਜਿਹੜੀਆਂ ਅਣਗਹਿਲੀਆਂ ਆ ਅਣਗੌਲਿਆ ਜਾ ਰਿਹਾ ਇਹਨਾਂ ਹਦਾਇਤਾਂ ਨੂੰ, ਔਰ ਇਹ ਸਾਡੇ ਸੁਣਨ ਦੇ ਵਿੱਚ ਵੀ ਆਇਆ, ਪਰ ਕੁਛ ਲੋਕ ਜਿਹੜੇ ਆ ਉਹ ਆਪਣਾ ਫਰਜ਼ ਸਮਝਦੇ ਹੋਏ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਜਾਂ ਫਿਰ ਇਸ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਲਈ ਉਹ ਆਈਸੋਲੇਟ ਹੋ ਰਹੇ ਆ, ਆਪਣੇ ਆਪ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਪੂਰੀ ਕਰ ਰਹੇ ਆ। ਸੋ ਇਸ ਬਾਬਤ ਅਸੀਂ ਕੁਛ ਲੋਕਾਂ ਦੇ ਨਾਲ ਵੀ ਜਿਹੜੀ ਗੱਲਬਾਤ ਆ ਅੱਜ ਕਰਨੀ ਆ। ਇਸ ਵੇਲੇ ਜਸਵਾਲ ਰਾਮਾ ਸਿਡਨੀ ਤੋਂ ਸਾਡੇ ਨਾਲ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਪਾਲ ਜੀ। ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਕਹਿੰਦੇ ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ, ਬਹੁਤ ਸੋਹਣੀਆਂ ਗੱਲਾਂ ਜੀ, ਧੰਨਵਾਦ ਜੀ। ਗੱਲਾਂ ਜਿਹੜੀਆਂ ਅਸਲ ਦੇ ਵਿੱਚ ਉਹ ਅਸੀਂ ਆਪਣਾ ਫਰਜ਼ ਸਮਝ ਕੇ ਤੁਹਾਡੇ ਨਾਲ ਕਰ ਰਹੇ ਹਾਂ ਕੋਰੋਨਾ ਵਾਇਰਸ ਦੇ ਚੱਲਦਿਆਂ, ਜਿਵੇਂ ਅਸੀਂ ਜਾਣਦੇ ਹਾਂ ਕਿ ਪੂਰੇ ਵਿਸ਼ਵ ਦੇ ਵਿੱਚ ਇਹਦਾ ਜਿਹੜਾ ਕਹਿਰ ਆ ਉਹ ਮਚਿਆ ਹੋਇਆ, ਤੇ ਜੇ ਅਸੀਂ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਭਰ ਦੇ ਦੇਸ਼ਾਂ ਦੇ ਵਿੱਚ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 15,000 ਤੋਂ ਵੀ ਇਸ ਵੇਲੇ ਉੱਪਰ ਹੋ ਚੁੱਕੀ ਹੈ, ਔਰ ਕੋਰੋਨਾ ਵਾਇਰਸ ਦੀ ਮਾਰ ਚੱਲ ਰਹੇ ਜਿਹੜੇ ਦੇਸ਼ ਨੇ ਜਿਹਦੇ ਵਿੱਚੋਂ ਚਾਈਨਾ ਸਭ ਤੋਂ ਉੱਪਰ ਸੀ, ਪਰ ਹੁਣ ਇਟਲੀ ਜਿਹੜਾ ਆ ਉਸਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਾ, ਤੇ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਸਪੇਨ ਆ ਉਹ ਦੁਨੀਆਂ ਦਾ ਤੀਜਾ ਇਹੋ ਜਿਹਾ ਦੇਸ਼ ਬਣ ਗਿਆ ਜਿਹੜਾ ਕੋਰੋਨਾ ਵਾਇਰਸ ਦੀ ਮਾਰ ਜਿਹੜੀ ਆ ਸਭ ਤੋਂ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਇਸ ਵੇਲੇ। ਸੋ ਅਮਰੀਕਾ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੇ ਵਿੱਚ 100 ਤੋਂ ਵੀ ਜ਼ਿਆਦਾ ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈ, ਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਦੋਸਤੋ ਆਸਟ੍ਰੇਲੀਆ ਦੇ ਵਿੱਚ 1717 ਜਿਹੜੇ ਕੇਸਿਸ ਆ ਉਹ ਹੱਲੇ ਨਜ਼ਰੀ ਪੈ ਰਹੇ ਆ, ਕਿਉਂਕਿ ਜਿਹੜਾ ਲੇਟੈਸਟ ਅੰਕੜਾ ਆ ਉਹ ਸ਼ਾਇਦ ਜਾਰੀ ਹੋਣਾ ਆ ਹੈਲਥ ਡਿਪਾਰਟਮੈਂਟ ਵੱਲੋਂ, ਪਰ ਜਿਹੜਾ ਪਿਛਲਾ ਅੰਕੜਾ ਆ ਉਹ ਅਸੀਂ ਦੇਖ ਰਹੇ ਹਾਂ, ਔਰ ਆਸਟ੍ਰੇਲੀਆ ਦਾ 1717 ਦਾ ਜਿਹੜਾ ਅੰਕੜਾ ਆ ਉਹ ਆ ਰਿਹਾ ਆ, 7 ਮੌਤਾਂ ਹੋ ਚੁੱਕੀਆਂ। ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵਿਤ ਸੂਬਾ ਆ ਉਹ ਹੈ ਨਿਊ ਸਾਊਥ ਵੇਲਸ, ਸੋ ਨਿਊ ਸਾਊਥ ਵੇਲਸ ਦੇ ਵਿੱਚ ਪਿਛਲੀ ਰਾਤ 149 ਕੇਸ ਜਿਹੜੇ ਆ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਰ ਨਜ਼ਰੀ ਆਏ ਆ, ਔਰ ਟੋਟਲ ਇਸ ਤਰ੍ਹਾਂ ਜਿਹੜੇ ਕੇਸਾਂ ਦੀ ਗਿਣਤੀ ਆ ਨਿਊ ਸਾਊਥ ਵੇਲਸ 'ਚ ਇਕੱਲੇ 818 ਹੋ ਗਈ ਆ। ਇਸ ਦੌਰਾਨ 13 ਲੋਕ ਜਿਹੜੇ ਆ ਉਹ ਹਾਲੇ ਵੀ ਨਿਊ ਸਾਊਥ ਵੇਲਸ ਦੇ ਵਿੱਚ ICU ਦੇ ਵਿੱਚ ਦੱਸੇ ਜਾ ਰਹੇ ਆ, ਜਿਨ੍ਹਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਆ। ਉਧਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਅਣਮਿੱਥੇ ਸਮੇਂ ਲਈ ਕਰਫਿਊ ਵੀ ਲਗਾ ਦਿੱਤਾ ਗਿਆ, ਜਦਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 464 ਹੋਈ ਹੈ, 9 ਮੌਤਾਂ ਵੀ ਇਹਦੇ ਚੱਲਦਿਆਂ ਹੋ ਚੁੱਕੀਆਂ। ਚੰਡੀਗੜ੍ਹ ਤੇ ਮਹਾਰਾਸ਼ਟਰ ਦੇ ਵਿੱਚ ਵੀ ਕਰਫਿਊ ਜਿਹੜਾ ਆ ਉਹ ਲਗਾ ਦਿੱਤਾ ਗਿਆ, ਤੇ ਦੱਸਿਆ ਇਹ ਜਾ ਰਿਹਾ ਕਿ 90,000 NRI ਮਾਰਚ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਆਏ, ਔਰ ਉਹਨਾਂ ਦੇ ਵਿੱਚੋਂ ਅਜੇ ਵੀ ਜਿਹੜੇ ਬਹੁਤੇ ਲੁਕੇ ਹੋਏ ਆ ਜਿਹੜੇ ਕਿ ਸਰਕਾਰ ਦੀ ਨਿਗਾਹ ਦੇ ਵਿੱਚ ਨਹੀਂ ਆ ਸਕੇ, ਔਰ ਉਹਨਾਂ ਦੀ ਜਿਹੜੀ ਦੇਖਭਾਲ ਦੇ ਲਈ ਉਹਨਾਂ ਨੂੰ ਲੱਭਿਆ ਜਾ ਰਿਹਾ ਆ। ਤੇ ਇਹਦੇ ਨਾਲ UK ਦੀ ਗੱਲ ਕਰੀਏ ਤਾਂ ਦੋਸਤੋ UK ਦੇ ਵਿੱਚ ਦੁਕਾਨਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਆ, 3 ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ਤੇ ਵੀ ਰੋਕ ਜਿਹੜੀ ਆ ਉਹ ਲਗਾ ਦਿੱਤੀ ਗਈ ਆ। ਸੋ ਇਸ ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਆ ਉਹ ਲਗਾ ਦਿੱਤੀਆਂ ਗਈਆਂ ਆ। ਮੁੱਖ ਮੰਤਰੀ ਦੇ ਹੁਕਮਾਂ ਮਗਰੋਂ ਪੂਰੇ ਪੰਜਾਬ ਦੇ ਵਿੱਚ ਵੀ ਕਰਫਿਊ ਲਾਗੂ ਕੀਤਾ ਗਿਆ। ਤਾਲਾਬੰਦੀ ਦੇ ਹੁਕਮਾਂ ਦੀ ਲੋਕਾਂ ਨੇ ਜਦੋਂ ਪਰਵਾਹ ਨਹੀਂ ਕੀਤੀ ਤਾਂ ਫਿਰ ਮੁੱਖ ਮੰਤਰੀ ਨੂੰ ਲੈਣਾ ਪਿਆ ਇਹ ਫੈਸਲਾ। ਸੋ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਤਾਲਾਬੰਦੀ ਦੇ ਫੈਸਲੇ ਨੂੰ ਲਾਗੂ ਕਰਨ ਚ ਆਈਆਂ ਰੁਕਾਵਟਾਂ ਦੇ ਕਾਰਨ ਕੱਲ ਪੂਰੇ ਰਾਜ ਵਿਚ ਸਰਕਾਰ ਨੇ ਵਧੇਰੇ ਸਖ਼ਤੀ ਵਿਖਾਉਂਦਿਆਂ ਅਣਮਿੱਥੇ ਸਮੇਂ ਲਈ ਕਰਫਿਊ ਲਾਗੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਤਾਲਾਬੰਦੀ ਦੇ ਹੁਕਮਾਂ ਦੀ ਕੱਲ ਉਲੰਘਣਾ ਹੋਈ ਹੈ ਔਰ ਸਵੇਰੇ ਵੱਡੀ ਗਿਣਤੀ 'ਚ ਲੋਕਾਂ ਨੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ 'ਚ ਆਮ ਦਿਨਾਂ ਵਾਂਗ ਘੁੰਮਣ ਲੱਗੇ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਚ ਪੱਧਰੀ ਮੀਟਿੰਗ ਕਰਕੇ ਤੁਰੰਤ ਕਰਫਿਊ ਲਾਗੂ ਕਰਨ ਦੇ ਹੁਕਮ ਦਿੱਤੇ ਆ। ਡਿਪਟੀ ਕਮਿਸ਼ਨਰਾਂ ਨੂੰ ਪੂਰੀ ਸਖ਼ਤੀ ਦੇ ਨਾਲ ਕਰਫਿਊ ਦੇ ਹੁਕਮ ਲਾਗੂ ਕਰਵਾਉਣ ਲਈ ਕਿਹਾ ਗਿਆ ਤੇ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਜ਼ਿਲ੍ਹਿਆਂ 'ਚ ਪੁਲਿਸ ਵੀ ਹੁਣ ਹਰਕਤ 'ਚ ਆਈ ਹੈ। ਸਖ਼ਤੀ ਦੇ ਨਾਲ ਛੋਟ ਵਾਲੀਆਂ ਜਿਹੜੀਆਂ ਦੁਕਾਨਾਂ ਆ ਉਹ ਵੀ ਬੰਦ ਕਰਵਾ ਦਿੱਤੀਆਂ ਗਈਆਂ। ਸੋ ਮੁੱਖ ਮੰਤਰੀ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ DGP ਦਿਨਕਰ ਗੁਪਤਾ ਦੇ ਨਾਲ ਸਥਿਤੀ ਜਿਹੜੀ ਸਮੀਖਿਆ ਆ ਉਹ ਵੀ ਕੀਤੀ ਆ ਔਰ ਬਿਨਾਂ ਕਿਸੇ ਛੋਟ ਤੋਂ ਮੁਕੰਮਲ ਕਰਫਿਊ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਗਿਆ। ਤੇ ਉਧਰ ਭਾਰਤ ਦੇ ਵਿਚ ਪੀੜਤਾਂ ਦੀ ਜਿਹੜੀ ਗਿਣਤੀ ਹੈ ਉਹ 464 ਪਿਛਲੇ ਅੰਕੜੇ ਮੁਤਾਬਕ ਹੋ ਚੁੱਕੀ ਹੈ। ਦੇਸ਼ ਦੇ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਜਿਹੜੀ ਗਿਣਤੀ ਉਹ ਲਗਾਤਾਰ ਵੱਧ ਵੀ ਰਹੀ ਹੈ। 8 ਮੌਤਾਂ ਹੁਣ ਤੱਕ ਹੋ ਗਈਆਂ ਹੈ, 9 ਮੌਤਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਦੇਸ਼ ਦੇ ਬਹੁਤੇ ਹਿੱਸਿਆਂ ਦੇ ਵਿਚ ਲਾਕਡਾਊਨ ਚੱਲ ਰਿਹਾ ਤੇ ਜਿਸ ਦਾ ਕਾਫੀ ਅਸਰ ਵੀ ਦਿਸ ਰਿਹਾ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ, ਚੰਡੀਗੜ੍ਹ ਤੇ ਮਹਾਰਾਸ਼ਟਰ ਵਿਚ ਕਰਫਿਊ ਵੀ ਲਗਾ ਦਿੱਤਾ ਗਿਆ। ਕੋਰੋਨਾ ਵਾਇਰਸ ਦੇ ਨਾਲ ਹੁਣ ਤੱਕ 15,000 ਤੋਂ ਵੀ ਉੱਪਰ ਲੋਕਾਂ ਦੀਆਂ ਜਿਹੜੀਆਂ ਜਾਨਾਂ ਦੁਨੀਆ ਭਰ ਦੇ ਵਿਚ ਜਾ ਚੁੱਕੀਆਂ, ਪਰ ਲੋਕ ਜਿਹੜੇ ਆ ਉਹ ਅਜੇ ਵੀ ਇਸ ਖਤਰੇ ਨੂੰ ਸਮਝ ਨਹੀਂ ਰਹੇ ਔਰ ਇਸੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਸਖ਼ਤੀ ਦੇ ਨਾਲ ਕੁਛ ਪਾਬੰਦੀਆਂ ਨੂੰ ਲਾਗੂ ਕਰਨਾ ਪੈ ਰਿਹਾ। ਕੱਲ US ਦੇ ਵਿਚ ਵੀ ਉਥੋਂ ਦੇ ਕੁਛ ਜਿਹੜੇ ਸੂਬਿਆਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਬਹੁਤ ਸਖ਼ਤ ਐਲਾਨ ਜਿਹੜੇ ਆ ਉਹ ਕੀਤੇ ਆ ਔਰ ਉਹਨਾਂ ਨੇ ਕਿਹਾ ਕਿ ਇਟਸ ਨਾਟ ਅ ਜੋਕ। ਸੋ ਅਜੇ ਵੀ ਸ਼ਾਇਦ ਲੋਕਾਂ ਦੇ ਲਈ ਇਹ ਮਜ਼ਾਕ ਵਾਲੀ ਗੱਲ ਹੈ, ਪਰ ਜਿਹੜੇ ਦੇਸ਼ ਇਸ ਖਤਰੇ ਨੂੰ ਬਹੁਤ ਬੁਰੀ ਤਰ੍ਹਾਂ ਹੰਢਾ ਰਹੇ ਆ ਉਹਨਾਂ ਦੇਸ਼ਾਂ ਦੀਆਂ ਜਿਹੜੀਆਂ ਜਿਹੜੇ ਜ਼ਮੀਨੀ ਪੱਧਰ ਦੇ ਜਿਹੜੇ ਹਾਲਾਤ ਆ ਉਥੋਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਵੇਖਦਿਆਂ ਹੋਇਆ ਇਸ ਵੇਲੇ ਦੁਨੀਆ ਭਰ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਚੌਕਸ ਹੋ ਚੁੱਕੀਆਂ, ਸੁਚੇਤ ਹੋ ਚੁੱਕੀਆਂ। ਸੋ ਇਸ ਕਰਕੇ ਲੋਕਾਂ ਦਾ ਜਿਹੜਾ ਸੁਚੇਤ ਹੋਣਾ ਵੀ ਹੁਣ ਬਹੁਤ ਜ਼ਰੂਰੀ ਹੈ। ਵੈਂਟੀਲੇਟਰਾਂ ਤੋਂ ਬਿਨਾਂ ਕੋਰੋਨਾ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ, ਇਹ ਕਹਿਣਾ ਡਾਕਟਰ ਗਾਂਧੀ ਦਾ। ਸੋ ਡਾਕਟਰ ਗਾਂਧੀ ਜਿਹੜੇ ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਸਰਕਾਰ ਵੱਲੋਂ ਚੁੱਕੇ ਪ੍ਰਸ਼ਾਸਨਿਕ ਕਦਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦਾ ਧਿਆਨ ਕੁਝ ਹੋਰ ਜ਼ਰੂਰੀ ਕਦਮ ਚੁੱਕਣ ਵੱਲ ਵੀ ਦਵਾਇਆ, ਜਿਨ੍ਹਾਂ ਦੇ ਵਿੱਚੋਂ ਵੈਂਟੀਲੇਟਰਾਂ ਦੀ ਲੋੜ ਜਿਹੜੀ ਆ ਇੱਕ ਵੱਡੀ ਲੋੜ ਉਹਨਾਂ ਨੇ ਦੱਸੀ ਹੈ ਔਰ ਇਸ ਲੋੜ ਤੋਂ ਬਿਨਾਂ ਸਮੱਸਿਆ ਜਿਹੜੀ ਆ ਉਹ ਹੱਲ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਲਿਆਇਆ ਜਾਣਾ। ਸੋ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਵੱਡੇ ਪੱਧਰ ਦੇ ਜਿਹੜੇ ਪ੍ਰਬੰਧ ਆ ਉਹ ਨਾ ਹੋ ਪਾਉਣ ਕਾਰਨ ਜਾਂ ਫਿਰ ਜਿਹੜੀਆਂ ਸਹੂਲਤਾਂ ਦੀ ਘਾਟ ਜਾਂ ਫਿਰ ਸਟਾਫ ਦੀ ਜਿਹੜੀ ਘਾਟ ਆ ਉਹ ਵੀ ਇੱਕ ਵੱਡੀ ਮਜਬੂਰੀ ਦੱਸੀ ਆ। ਇਸੇ ਕਾਰਨ ਕੋਰੋਨਾ ਦੇ ਫੈਲਣ ਨੂੰ ਰੋਕਣ ਦੇ ਉੱਤੇ ਜਿਹੜਾ ਜ਼ੋਰ ਆ ਉਹ ਜ਼ਿਆਦਾ ਦਿੱਤਾ ਜਾ ਰਿਹਾ ਤਾਂ ਕਿ ਜੇਕਰ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਤਾਂ ਕਿ ਉਸ ਖਤਰੇ ਨੂੰ ਭਾਂਪਦਿਆਂ ਹੋਇਆਂ ਪਹਿਲਾਂ ਸਥਿਤੀ ਜਿਹੜੀ ਆ ਉਸ ਨੂੰ ਕਾਬੂ ਦੇ ਵਿੱਚ ਲਿਆਂਦਾ ਜਾ ਸਕੇ। ਸੋ ਉਧਰ ਦੁਨੀਆ ਭਰ ਦੇ ਵਿੱਚ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਹੀ ਸਿਰਫ 100 ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ ਔਰ ਇਹਦੇ ਨਾਲ ਦੇਸ਼ ਦੇ ਵਿੱਚ ਇਸ ਬਿਮਾਰੀ ਦੇ ਨਾਲ ਜਾਨ ਗਵਾਉਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਕਾਫੀ ਵਧੀ ਹੈ ਔਰ ਇਹ ਵਾਧਾ ਜਿਹੜਾ ਆ ਉਹ ਅਚਾਨਕ ਹੋਇਆ ਜਿਸ ਦੇ ਕਾਰਨ ਉਥੋਂ ਦੀਆਂ ਸਰਕਾਰਾਂ ਜਿਹੜੀਆਂ ਉਹ ਵੀ ਚਿੰਤਤ ਨੇ। 399 ਜਿਹੜੀ ਆ ਕੁੱਲ ਗਿਣਤੀ ਜਿਹੜੀ ਉਹ ਹੋ ਗਈ ਹੈ ਔਰ ਜੌਨ ਹਾਲਕਿੰਸ ਯੂਨੀਵਰਸਿਟੀ ਨੇ ਇਹ ਅੰਕੜਾ ਜਾਰੀ ਕੀਤਾ ਹੈ ਕਿ ਹੁਣ ਤੱਕ ਸਭ ਤੋਂ ਵੱਧ ਨਿਊਯਾਰਕ ਦੇ ਵਿੱਚ ਜਿਹੜੀਆਂ ਮੌਤਾਂ ਉਹ ਹੋਈਆਂ ਹੈ ਔਰ ਜਿਹੜੇ ਕੇਸਿਸ ਨੇ 114 ਮੌਤਾਂ ਜਿਹੜੀਆਂ ਨਿਊਯਾਰਕ ਦੇ ਵਿੱਚ ਨੇ ਤੇ ਵਾਸ਼ਿੰਗਟਨ ਦੇ ਵਿੱਚ 94 ਮੌਤਾਂ ਜਿਹੜੀਆਂ ਉਹ ਹੋਈਆਂ, ਕੈਲੀਫੋਰਨੀਆ ਦੇ ਵਿੱਚ 28 ਹੈ ਔਰ ਸੂਬੇ ਦੇ ਸਾਰੇ ਸੂਬਿਆਂ ਦੇ ਵਿੱਚ ਇੱਕ ਚਿੰਤਾ ਵਾਲੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਹੈ। ਸੋ ਇਸ ਸਾਰੇ ਖਤਰੇ ਦੇ ਚੱਲਦਿਆਂ ਪੈਰਿਸ ਦੇ ਵਿੱਚ ਦੁਨੀਆਂ ਭਰ ਦੇ 50 ਤੋਂ ਵੈਸੇ ਤਾਂ ਵੱਧ ਜਿਹੜੇ ਦੇਸ਼ ਆ ਉਹਨਾਂ ਦੀਆਂ ਸਰਕਾਰਾਂ ਨੇ 1 ਅਰਬ ਤੋਂ ਜ਼ਿਆਦਾ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਦਾਇਤ ਦਿੱਤੀ ਹੈ ਤੇ ਇਸੇ ਤਰ੍ਹਾਂ ਯੂਰਪ ਦੇ ਜਿਹੜੇ ਬਹੁਤ ਸਾਰੇ ਦੇਸ਼ ਆ ਜਿਵੇਂ ਇਟਲੀ ਆ, ਫਰਾਂਸ ਆ, ਅਰਜਨਟੀਨਾ ਆ, ਉਹਨਾਂ ਨੇ ਤਾਂ ਲਾਜ਼ਮੀ ਰੂਪ ਦੇ ਵਿੱਚ ਲੋਕਡਾਊਨ ਜਿਹੜਾ ਆ ਉਹ ਕੀਤਾ ਹੋਇਆ, ਜਦਕਿ ਇਰਾਨ ਤੇ ਬ੍ਰਿਟੇਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਹੀ ਸਲਾਹ ਦਿੱਤੀ ਹੈ। ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਸਖਤੀ ਨਾਲ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਆ। ਸੋ ਇਸ ਬਿਮਾਰੀ ਦੇ ਚੱਲਦਿਆਂ ਦੋਸਤੋ ਸਾਡੇ ਵੀ ਆਪਣੇ ਕੁਛ ਫਰਜ਼ ਨੇ ਜਿਨ੍ਹਾਂ ਨੂੰ ਨਿਭਾਉਣਾ ਬਹੁਤ ਹੀ ਜ਼ਰੂਰੀ ਹੈ। ਸੋ ਇਹ ਸਾਰੀਆਂ ਖਬਰਾਂ ਜਿਹੜੀਆਂ ਇਹ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਜਿਹੜਾ ਸਾਡਾ ਮਕਸਦ ਇਹੀ ਸੀ ਕਿ ਕੋਰੋਨਾ ਵਾਇਰਸ ਦਾ ਜਿਹੜਾ ਖਤਰਾ ਜੇ ਦੁਨੀਆਂ ਭਰ ਦੇ ਵਿੱਚ ਮੰਡਰਾ ਰਿਹਾ ਆ ਤਾਂ ਉਸ ਨੂੰ ਅਸੀਂ ਖਤਰੇ ਵਾਂਗ ਮਹਿਸੂਸ ਜ਼ਰੂਰ ਕਰੀਏ ਕਿਉਂਕਿ ਇਸ ਨੂੰ ਮਜ਼ਾਕ ਵਿੱਚ ਵੀ ਨਹੀਂ ਲਿਆ ਜਾਣਾ ਚਾਹੀਦਾ, ਪਰ ਦੂਜੇ ਪਾਸੇ ਇਹ ਆ ਕਿ ਉਸ ਨੂੰ ਖੌਫ ਇੰਨਾ ਵੱਡਾ ਵੀ ਨਾ ਬਣਾ ਲਈਏ ਕਿ ਅਸੀਂ ਉਹ ਨਾ ਹੋਣ ਦੀ ਸਥਿਤੀ ਦੇ ਵਿੱਚ ਵੀ ਇਹ ਮਹਿਸੂਸ ਕਰੀਏ ਕਿ ਸ਼ਾਇਦ ਅਸੀਂ ਹੀ ਉਹਦੇ ਅਗਲੇ ਮਰੀਜ਼ ਆ। ਨਹੀਂ, ਪਰ ਇਸ ਦੌਰਾਨ ਸਾਡੇ ਫਰਜ਼ ਕੀ ਹੈ, ਸਾਡੀਆਂ ਜ਼ਿੰਮੇਵਾਰੀਆਂ ਕੀ ਨੇ, ਇਹਦੇ ਬਾਰੇ ਅਸੀਂ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਵੀ ਕਰਨੀ ਚਾਹੁੰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅੱਗੇ ਅਸੀਂ ਜੁੜਾਂਗੇ ਔਰ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਜੁੜਨਗੇ ਜਿਨ੍ਹਾਂ ਨੂੰ ਅਸੀਂ ਚਾਹਾਂਗੇ ਕਿ ਉਹ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨ ਇਸ ਵੇਲੇ ਸਾਡੇ ਕੀ ਫਰਜ਼ ਨੇ ਔਰ ਉਹਨਾਂ ਫਰਜ਼ਾਂ ਤੋਂ ਆਪਣੇ ਆਲੇ ਦੁਆਲੇ ਨੂੰ ਵੀ ਜ਼ਰੂਰ ਜਾਣੂ ਕਰਵਾਉਣ। ਇਸ ਵੇਲੇ ਇੱਕ ਛੋਟਾ ਜਿਹਾ ਸੁਨੇਹਾ, ਉਸ ਤੋਂ ਬਾਅਦ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਵਾਪਸ, ਬਣੇ ਰਹੋ, ਜੁੜੇ ਰਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੈਂ ਪੰਜਾਬੀ ਗਾਇਕ, ਅੱਜ ਇੱਕ ਉਹ ਚੰਗਾ ਗੀਤ ਸੁਣਾਵਾਂਗਾ। ਮੈਂ ਪੰਜਾਬੀ ਗਾਇਕ, ਅੱਜ ਇੱਕ ਉਹ ਚੰਗਾ ਗੀਤ ਸੁਣਾਵਾਂਗਾ। ਗਾਉਣ ਲੱਗਾ ਮੈਂ ਮਾਂ ਆਪਣੀ ਤੇ ਭੈਣ ਵੀ ਨਾਲ ਬਿਠਾਵਾਂਗਾ। ਮੈਂ ਪੰਜਾਬੀ ਗਾਇਕ ਵੇ,
ਅੱਗੇ ਮੇਰੀ ਨਲਾਇਕੀ ਆ ਰਹੀ ਹੈ।
ਮੇਰੇ ਗੀਤ ਦੇ ਵਿੱਚ ਹਥਿਆਰ ਨਸ਼ੇ ਤੇ ਕੁੜੀਆਂ ਰੰਗ ਵਿਖਾਉਣ ਗਈਆਂ। ਮੇਰੇ ਗੀਤ ਦੇ ਵਿੱਚ ਹਥਿਆਰ ਨਸ਼ੇ ਤੇ ਕੁੜੀਆਂ ਰੰਗ ਵਿਖਾਉਣ ਗਈਆਂ। ਪੱਕਾ ਪਤਾ ਮੇਰੀ ਭੈਣ ਤੇ ਮਾਤਾ ਦੋਵੇਂ ਨੀਵੀਂ ਪਾਉਣ ਗਈਆਂ, ਦੋਵੇਂ ਨੀਵੀਂ ਪਾਉਣ ਗਈਆਂ।
ਪਤਾ ਕਿਉਂ?
ਕਿਉਂਕਿ ਅਸੀਂ ਇੱਜ਼ਤਾਂ ਵਾਲੇ, ਸਾਡੇ ਘਰ ਵਿੱਚ ਐਸੇ ਗਾਣੇ ਨਹੀਂ ਚੱਲਦੇ।
ਮੈਂ ਦੇਖਿਆ ਜਦੋਂ ਕੋਈ ਗਾਉਣ ਵਾਲਾ ਮਿਲਦੇ ਹਨਾ ਮਾਤਾ ਨੂੰ ਉਹਦੀ ਨੂੰ, ਤਾਂ ਕਈ ਵਾਰੀ ਗਾਤਰਾ ਸਾਹਿਬ ਪਾਇਆ ਹੁੰਦਾ ਹੈ, ਤਾਂ ਉੱਥੇ ਬੜੇ ਮਨ ਚ ਸਵਾਲ ਉੱਠਦੇ ਹੁੰਦੇ ਆ, ਯਾਰ ਕੀ ਗੱਲ ਹੁਣ ਇਹ ਰੋਕਦੀ ਨੀ ਇਹਨੂੰ।
ਅਸੀਂ ਇੱਜ਼ਤਾਂ ਵਾਲੇ, ਸਾਡੇ ਘਰ ਵਿੱਚ ਐਸੇ ਗਾਣੇ ਨਹੀਂ ਚੱਲਦੇ, ਪਰ ਇਹੀ ਰੀਲਾਂ ਤੁਹਾਨੂੰ ਸਭ ਨੂੰ ਇੰਟਰਟੇਨ ਕਰਾਉਣਗੀਆਂ। ਵੈਸੇ ਪਤਾ ਤੇ ਮੈਨੂੰ ਵੀ ਹੈ ਸੱਜਣਾ,
ਪਤਾ ਮੈਨੂੰ ਸਭ ਕੁਛ ਹੈ।
ਵੈਸੇ ਪਤਾ ਤੇ ਮੈਨੂੰ ਵੀ ਹੈ ਸੱਜਣਾ, ਮੈਂ ਮੰਡੀ ਵਿੱਚ ਕੀ ਤੋਲ ਰਿਹਾ। ਉਹ ਵੱਖਰੀ ਗੱਲ ਹੈ ਸ਼ੌਰਤਾਂ ਪਿੱਛੇ ਰਲਵੀ ਬੋਲੀ ਬੋਲ ਰਿਹਾ ਹੈ। ਮੈਂ ਪੰਜਾਬੀ ਗਾਇਕ ਹੋ,
ਅੱਗੇ ਜਦੋਂ ਉਸੇ ਮੇਰੇ ਵਰਗੇ ਗਵੱਈਏ ਦੇ ਚੁੱਲ੍ਹੇ ਤੇ ਪਹੁੰਚਦਾ ਨਾ ਸੂਤਰਧਾਰ, ਉੱਥੇ ਜਾ ਕੇ ਫਿਰ ਮਾਪਿਆਂ ਨਾਲ ਗੱਲ ਕਰਦਾ ਹੈ। ਉਹ ਕਹਿੰਦਾ
ਮੇਰੇ ਮਾਂ ਪਿਓ ਵੀ ਕਦੇ ਪੁੱਛਦੇ ਨਹੀਂ ਮੇਰਾ ਪੁੱਤ ਐਸੇ ਗੀਤ ਕਿਉਂ ਗਾਉਂਦਾ ਏ। ਮੇਰੇ ਮਾਂ ਪਿਓ ਵੀ ਕਦੇ ਪੁੱਛਦੇ ਨਹੀਂ ਸਾਡਾ ਪੁੱਤ ਐਸੇ ਗੀਤ ਕਿਉਂ ਗਾਉਂਦਾ ਹੈ ਨੀ ਫਿਕਰ ਪੰਜਾਬ ਦਾ ਜਾਂ ਫਿਰ ਪੈਸਾ ਨਾਚ ਨਚਾਉਂਦਾ ਏ ਪੈਸਾ ਨਾਚ ਨਚਾਉਂਦਾ ਏ ਇੱਥੇ ਇਹ ਨਹੀਂ ਹੈ ਕਿ ਮੈਂ ਪੋਤੜੇ ਫਰੋਲਣਾ ਹੈ ਜਾਂ ਕਿਸੇ ਦੀ ਨਿੰਦਾ ਕਰਨਾ ਹੈ ਨਹੀਂ ਮੈਂ ਸੱਚ ਬਿਆਨ ਕਰਨਾ ਹੈ ਕਿ ਇਹ ਸਾਰੇ ਘਰ ਕੋਈ ਚੈਨਲ ਹੈ ਕੋਈ ਕੰਪਨੀ ਹੈ ਕੋਈ ਲੇਬਲ ਹੈ ਕੋਈ ਮਜੀਸ਼ੀਅਨ ਹੈ ਕੋਈ ਗਵਈਆ ਹੈ ਕੋਈ ਜੱਜ ਸਾਹਿਬਾਨ ਹੈ ਤਾਂ ਸਭ ਦਾ ਆਪੋ ਆਪਣਾ ਤਿਲ ਫੁੱਲ ਹੈ ਇਸ ਇੰਡਸਟਰੀ ਦੇ ਵਿੱਚ ਤਾਂ ਇਹ ਇੱਕ ਹੱਥ ਨਾਲ ਵੱਜਣ ਵਾਲੀ ਤਾੜੀ ਨਹੀਂ ਹੈ ਇਹ ਕਈਆਂ ਹੱਥਾਂ ਨਾਲ ਵੱਜਦੀ ਹੈ ਤਾਂ ਉੱਥੇ ਕੀ ਵਿਅੰਗ ਕੀਤਾ ਫਿਰ ਸ਼ਾਇਰ ਨੇ ਕਹਿੰਦਾ ਉਹ ਵੈਸੇ ਗੁਰਪੁਰਬ ਦੇ ਨੇੜੇ ਮੈਂ ਇੱਕ ਚੰਗਾ ਗੀਤ ਵੀ ਗਾ ਲੈਂਦਾ ਉਹਦੀ ਚੈਨਲ ਐਡ ਨਹੀਂ ਕਰਦੇ ਫਿਰ ਮੈਂ ਫੇਸਬੁੱਕ ਤੇ ਪਾ ਲੈਂਦਾ ਕਈ ਲੰਡੇ ਤੇ ਕੁੰਡੇ ਮਿਲ ਕੇ ਕਈ ਲੰਡੇ ਤੇ ਕੁੰਡੇ ਮਿਲ ਕੇ ਆਪਸ ਵਿੱਚ ਬਣ ਗਏ ਜਿਗਰੀ ਯਾਰ ਨੇ ਸੱਭਿਆਚਾਰਨ ਵਿਗਾੜਨ ਦੇ ਵਿੱਚ ਕਈ ਘਰ ਜ਼ਿੰਮੇਵਾਰ ਨੇ ਸੱਭਿਆਚਾਰ ਵਿਗਾੜਨ ਦੇ ਵਿੱਚ ਕਈ ਘਰ ਜ਼ਿੰਮੇਵਾਰ ਨੇ ਕਈ ਘਰ ਜ਼ਿੰਮੇਵਾਰ ਨੇ ਕਈ ਘਰ ਜ਼ਿੰਮੇਵਾਰ ਨੇ ਕਈ ਘਰ ਜ਼ਿੰਮੇਵਾਰ ਨੇ
ਜੀ ਦੋਸਤੋ ਸਵਾਗਤ ਕਰਦੇ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਚ ਤੁਸੀਂ ਇਸ ਵੇਲੇ ਬਣੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਔਰ ਪ੍ਰੋਗਰਾਮ ਦੀ ਸ਼ੁਰੂਆਤ ਚ ਜਿਵੇਂ ਅਸੀਂ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪੰਜਾਬ ਤੇ ਦੁਨੀਆਂ ਭਰ ਦੇ ਵਿਚ ਜੋ ਹਾਲਾਤ ਬਣੇ ਹੋਏ ਨੇ ਤੇ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਜੋ ਹਾਲਾਤ ਬਣੇ ਹੋਏ ਨੇ ਉਨ੍ਹਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਕਿ ਨਿਊ ਸਾਊਥ ਵੇਲਸ ਦੇ ਵਿਚ ਪਿਛਲੀ ਰਾਤ ਜਿਹੜੇ ਕੇਸ ਨੇ ਉਹ ਬਹੁਤ ਜ਼ਿਆਦਾ ਸਾਹਮਣੇ ਆਏ ਨੇ 149 ਜਿਹੜੇ ਕੇਸ ਸਿਰਫ ਪਿਛਲੀ ਰਾਤ ਦੇ ਵਿਚ ਸਾਹਮਣੇ ਆਏ ਨੇ ਤੇ ਨਿਊ ਸਾਊਥ ਵੇਲਸ ਜਿਹੜਾ ਸੂਬਾ ਉਹ ਇਸ ਵੇਲੇ ਸਭ ਤੋਂ ਵੱਡੀ ਗਿਣਤੀ ਦੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਸਾਬਤ ਕਰ ਰਿਹਾ ਔਰ ਇਸ ਤੋਂ ਬਾਅਦ ਮੈਲਬਰਨ ਦੇ ਵਿਚ ਵੀ ਵੱਡੀ ਗਿਣਤੀ ਦੇ ਵਿਚ ਜਿਹੜੇ ਮਰੀਜ਼ ਨੇ ਉਹ ਸਾਹਮਣੇ ਆ ਰਹੇ ਨੇ ਜਿਹੜਾ ਪਿਛਲਾ ਅੰਕੜਾ ਉਹ ਇਹ ਕਹਿ ਰਿਹਾ ਕਿ ਹੈਲਥ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਆ ਉੱਤੇ ਜਾਈਏ ਤਾਂ ਇਸ ਵੇਲੇ 1704 ਤੋਂ ਲੈ ਕੇ 1717 ਜਿਹੜੇ ਮਰੀਜ਼ ਆ ਉਹ ਸਾਹਮਣੇ ਦਿਖਾਈ ਦੇ ਰਹੇ ਆ ਆਸਟ੍ਰੇਲੀਆ ਭਰ ਦੇ ਵਿਚ ਪਰ ਇਹਦੇ ਵਿਚ ਇੱਕ ਸਹੀ ਜਿਹੜੀ ਔਰ ਜਿਹੜੀ ਸਕੂਨ ਦੇਣ ਵਾਲੀ ਗੱਲ ਇਹ ਕਿ 88 ਜਿਹੜੇ ਮਰੀਜ਼ ਆ ਉਹ ਰਿਕਵਰ ਵੀ ਹੋ ਚੁੱਕੇ ਆ ਸੋ ਇਸ ਕਰਕੇ ਪੰਜਾਬ ਦੇ ਵਿਚ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿਚ ਗਿਣਤੀ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ ਔਰ ਇੱਥੇ ਵੀ ਰਹਿੰਦਿਆਂ ਹੋਇਆਂ ਸਾਡੇ ਆਪਣੇ ਭਾਈਚਾਰੇ ਦੇ ਵਿਚ ਲੋਕ ਜਿਹੜੇ ਆ ਉਹ ਬਹੁਤ ਸਾਰੇ ਆਪਣੇ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਆ ਪਰ ਕੁਛ ਲੋਕ ਜਿਹੜੇ ਆ ਉਹ ਅਜੇ ਵੀ ਇਸ ਗੱਲ ਨੂੰ ਸਮਝਣ ਦੇ ਲਈ ਤਿਆਰ ਨਹੀਂ ਆ ਉਹ ਭਾਵੇਂ ਸਾਡੇ ਭਾਈਚਾਰੇ ਦੇ ਆ ਚਾਹੇ ਸਾਡੇ ਭਾਈਚਾਰੇ ਤੋਂ ਬਾਹਰਲੇ ਲੋਕ ਆ ਉਹ ਅਜੇ ਵੀ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਸੀਰੀਅਸ ਜਾਂ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਸੋ ਇਸ ਲਈ ਇੱਥੇ ਸਾਡਾ ਸਾਰਿਆਂ ਦਾ ਫਰਜ਼ ਇਹੀ ਬਣਦਾ ਆ ਕਿ ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦਿਆਂ ਅਸੀਂ ਆਪੋ ਆਪਣੀ ਭੂਮਿਕਾ ਆਪੋ ਆਪਣੇ ਫਰਜ਼ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਕਿਵੇਂ ਨਿਭਾਉਣੀ ਆ ਔਰ ਇਸ ਭੂਮਿਕਾ ਜਾਂ ਇਸ ਫਰਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਸਾਡਾ ਫਰਜ਼ ਸਿਰਫ ਤੇ ਸਿਰਫ ਆਪਣੇ ਲਈ ਹੀ ਨਹੀਂ ਹੁੰਦਾ ਸਗੋਂ ਸਾਡਾ ਫਰਜ਼ ਜਿਹੜਾ ਸਮਾਜ ਦੇ ਪ੍ਰਤੀ ਵੀ ਹੁੰਦਾ ਸੋ ਇਸ ਲਈ ਅਸੀਂ ਇਹ ਧਿਆਨ ਰੱਖੀਏ ਕਿ ਜੇਕਰ ਇਹ ਕੁਛ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅਪਣਾਉਣਾ ਮੰਨਿਆ ਜਾਵੇ ਤਾਂ ਇਟਲੀ ਦੇ ਵਿਚ ਜਿਹੜਾ ਕੋਰੋਨਾ ਦਾ ਇਹ ਕਹਿਰ ਵਾਪਰਨ ਦਾ ਕਾਰਨ ਕੀ ਰਿਹਾ ਕਿ ਕੋਰੋਨਾ ਜਦੋਂ ਇਟਲੀ ਦੇ ਵਿੱਚ ਸ਼ੁਰੂ ਹੋਇਆ ਤਾਂ ਗਿਣਤੀ ਜਿਹੜੀ ਸੀ ਲੋਕਾਂ ਦੀ ਬਹੁਤ ਘੱਟ ਸੀ, ਪਰ ਉਸ ਤੋਂ ਬਾਅਦ ਸਰਕਾਰ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ। ਛੁੱਟੀਆਂ ਹੋਣ ਤੋਂ ਬਾਅਦ ਕੁਛ ਲੋਕ ਜਿਹੜੇ ਆ ਉਹ ਆਪਣੇ ਹੌਲੀਡੇ ਪਲਾਨ ਬਣਾ ਕੇ ਉਹ ਇੱਕ ਤੋਂ ਦੂਜੀ ਥਾਂ ਤੇ ਘੁੰਮਣ ਗਏ ਆਪਣੇ ਪਰਿਵਾਰਾਂ ਦੇ ਨਾਲ, ਤੇ ਉਹਦੇ ਨਾਲ ਕੀ ਹੋਇਆ ਕਿ ਸਰਕਾਰ ਦੀਆਂ ਹਦਾਇਤਾਂ ਨੂੰ ਪਾਲਣ ਨਾ ਕਰਨ ਦੀ ਸਥਿਤੀ ਦੇ ਵਿੱਚ ਇਹ ਜਿਹੜਾ ਕੋਰੋਨਾ ਆ ਉਹ ਇੱਕ ਤੋਂ ਦੂਜੇ ਹਿੱਸੇ ਚ ਪਹੁੰਚਿਆ, ਇੱਕ ਤੋਂ ਦੂਜੇ ਸੂਬੇ ਚ ਪਹੁੰਚਿਆ, ਇੱਕ ਤੋਂ ਦੂਜੇ ਸ਼ਹਿਰ ਚ ਪਹੁੰਚਿਆ, ਔਰ ਦੇਖਦਿਆਂ ਹੀ ਦੇਖਦਿਆਂ ਜਿਹੜੀ ਉਹਦੀ ਗਿਣਤੀ ਉਹ ਇੰਨੀ ਵੱਧ ਗਈ ਕਿ ਇਸ ਨੂੰ ਰੋਕਣ ਦੇ ਲਈ ਜਾਂ ਉਸਦੇ ਫੈਲਾਅ ਨੂੰ ਰੋਕਣ ਦੇ ਲਈ ਆਖਿਰਕਾਰ ਜਿਹੜੀ ਸਰਕਾਰ ਆ ਉਸਨੇ ਹੱਥ ਵੀ ਖੜੇ ਕੀਤੇ, ਕਿਉਂਕਿ ਸਖਤੀ ਦੇ ਨਾਲ ਲਾਗੂ ਕੀਤੇ ਹੋਏ ਜਿਹੜੇ ਉਹਨਾਂ ਦੇ ਰੂਲ ਸੀ, ਨਿਯਮ ਸੀ, ਉਹਨਾਂ ਨੂੰ ਵੀ ਭੰਗ ਕੀਤਾ ਗਿਆ ਲੋਕਾਂ ਵੱਲੋਂ। ਸੋ ਇਹੋ ਹੀ ਹਾਲ ਜਿਹੜਾ ਆ ਉਹ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਇਹੋ ਹੀ ਹਾਲ ਅਮਰੀਕਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਆਖਿਰਕਾਰ ਸਰਕਾਰਾਂ ਜਿਹੜੀਆਂ ਉਹ ਸਖਤ ਵਤੀਰਾ ਸਖਤ ਰੁੱਖ ਅਪਣਾਉਣ ਦੇ ਲਈ ਮਜਬੂਰ ਹੋ ਗਈਆਂ। ਗੱਲ ਕੈਨੇਡਾ ਦੀ ਕਰੀਏ ਤਾਂ ਕੈਨੇਡਾ ਦੇ ਵਿੱਚ ਵੀ ਸਖਤੀ ਦੇ ਨਾਲ ਜਿਹੜੀ ਸਰਕਾਰ ਆ ਉਹ ਪੇਸ਼ ਆ ਰਹੀ ਆ। ਇਸ ਵੇਲੇ ਇਹ ਸਖਤੀ ਕਿਉਂ ਜ਼ਰੂਰੀ ਆ, ਸਾਡੇ ਇੱਥੇ ਕੀ ਫਰਜ਼ ਬਣਦੇ ਆ, ਇਹਨਾਂ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਆ। ਅਸੀਂ ਆਪਣੇ ਅੰਦਰ ਜ਼ਰੂਰ ਝਾਤ ਮਾਰੀਏ ਔਰ ਇਹਦੇ ਨਾਲ ਅਸੀਂ ਇਹ ਵੀ ਯਕੀਨੀ ਬਣਾਈਏ ਕਿ ਇਹਨਾਂ ਫਰਜ਼ਾਂ ਨੂੰ ਅਸੀਂ ਨਿਭਾਉਣਾ ਕਿਵੇਂ ਆ। ਸੋ ਅਸੀਂ ਗੱਲਬਾਤ ਜਿਹੜੀ ਅੱਜ ਕਰਾਂਗੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਈਆਂ ਨੇ ਔਰ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਤੋਂ ਬਾਅਦ ਅੱਜ ਪਹਿਲਾ ਦਿਨ ਆ ਕਿ ਜਿਹੜੇ ਬੱਚੇ ਆ ਉਹ ਘਰ ਰਹਿਣਗੇ, ਔਰ ਬੱਚੇ ਜਦੋਂ ਘਰ ਰਹਿਣਗੇ ਬੱਚਿਆਂ ਦੇ ਅਸਲ ਚ ਫਰਜ਼ ਕੀ ਹੋਣਗੇ ਘਰ ਰਹਿੰਦੇ ਆ, ਕਿ ਇਹ ਛੁੱਟੀਆਂ ਜਿਹੜੀਆਂ ਉਹ ਪਾਰਕਾਂ ਦੇ ਵਿੱਚ ਜਾ ਕੇ ਫਨ ਕਰਨ ਦੇ ਲਈ ਹੋਈਆਂ ਜਾਂ ਫਿਰ ਸਖਤੀ ਦੇ ਨਾਲ ਇੱਕ ਹਫ਼ਤਾ ਪਹਿਲਾਂ ਕੀਤੀਆਂ ਗਈਆਂ ਇਹ ਛੁੱਟੀਆਂ ਜਿਹੜੀਆਂ ਉਹ ਆਪਣੇ ਬਚਾਅ ਦੇ ਲਈ ਹੋਈਆਂ, ਆਪਣੀ ਸੁਰੱਖਿਆ ਦੇ ਲਈ ਹੋਈਆਂ। ਸੋ ਜੇਕਰ ਕੋਈ ਮਾਪੇ ਜਿਹੜੇ ਆ ਉਹ ਸਾਂਝ ਸਾਡੇ ਨਾਲ ਬਣਾਉਣਾ ਚਾਹੁੰਦੇ ਹੋਣ ਇਸ ਬਾਬਤ ਤਾਂ ਜ਼ਰੂਰ ਬਣਾਉਣ, ਆਪਣੇ ਬੱਚਿਆਂ ਦੇ ਨਾਲ ਜਿਹੜੀ ਸਾਡੀ ਗੱਲਬਾਤ ਆ ਉਹ ਜ਼ਰੂਰ ਕਰਵਾਉਣ। ਇਸ ਵੇਲੇ ਅਸੀਂ ਉਡੀਕ ਕਰਾਂਗੇ ਉਹਨਾਂ ਦੇ ਉਸ ਕਾਲ ਦੀ, ਫੋਨ ਕਾਲ ਕਰਨ ਦੇ ਲਈ ਸਾਨੂੰ ਤੁਸੀਂ ਨੰਬਰ ਨੋਟ ਕਰ ਲਓ 02-8599-2811। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਇਸ ਵੇਲੇ ਸਾਡੇ ਨਾਲ ਸੁਖਦੇਵ ਸਿੰਘ ਹੁਰੀ ਜੁੜੇ ਨੇ, ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਤੋਂ। ਕਹਿੰਦੇ ਗੁੱਡ ਮਾਰਨਿੰਗ ਜੀ, ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ, ਗੋਡ ਬਲੈਸ ਯੂ ਆਲ ਆਫ ਯੂ। ਸਾਰੀ ਦੁਨੀਆਂ ਚ ਅੱਜ ਕੱਲ ਬਹੁਤ ਭਿਆਨਕ ਬਿਮਾਰੀ ਦੀ ਚਪੇਟ ਚ ਆ ਗਈ ਹੈ ਜੀ, ਬਿਲਕੁਲ। ਔਰ ਅਸੀਂ ਵੀ ਸੁਖਦੇਵ ਸਿੰਘ ਜੀ ਤੁਹਾਡੇ ਲਈ ਅਰਦਾਸ ਕਰਾਂਗੇ, ਸਾਰਿਆਂ ਦੇ ਲਈ ਅਰਦਾਸ ਕਰਾਂਗੇ ਕਿ ਤੁਸੀਂ ਪਲੀਜ਼ ਆਪਣਾ ਵੀ ਖਿਆਲ ਰੱਖੋ ਔਰ ਆਪਣੇ ਆਲੇ ਦੁਆਲੇ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਬਿਮਾਰੀ ਦੇ ਫੈਲਾਅ ਤੋਂ ਬਚੇ ਰਹੋ। ਔਰ ਇਹਦੇ ਨਾਲ ਹੀ ਅਸੀਂ ਬਾਕੀ ਦੋਸਤਾਂ ਦੇ ਲਈ ਵੀ ਇਹੀ ਕਹਿਣਾ ਚਾਹਾਂਗੇ ਕਿ ਇਸ ਵੇਲੇ ਤੁਹਾਡੇ ਫਰਜ਼ ਬਣਦੇ ਆ, ਅਸੀਂ ਇਸ ਗੱਲ ਦੇ ਉੱਤੇ ਵੀ ਆਵਾਂਗੇ ਔਰ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਾਂਗੇ। ਸਮਾਂ ਜਿਹੜਾ ਇਸ ਵੇਲੇ ਹੋ ਚੁੱਕਿਆ 8:44 ਦਾ। ਸਾਡੇ ਨਾਲ ਇੱਕ ਕਾਲਰ ਵੀ ਅੱਗੇ ਜੁੜਨ ਜਾ ਰਹੇ ਆ ਜਿਹੜੇ ਕਿ ਭਾਰਤ ਤੋਂ ਵਾਪਸ ਆਏ ਆ ਆਸਟ੍ਰੇਲੀਆ ਦੇ ਵਿੱਚ, ਔਰ ਆਸਟ੍ਰੇਲੀਆ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਆਈਸੋਲੇਸ਼ਨ ਦੇ ਵਿੱਚ ਰਹਿਣਾ ਪੈ ਰਿਹਾ। ਪਰ ਭਾਰਤ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਕੀ ਹਾਲਾਤ ਸੀ ਜਦੋਂ ਉਹ ਏਅਰਪੋਰਟ ਤੇ ਉਤਰੇ ਆ, ਕੀ ਕੁਛ ਸਖਤੀ ਦੇ ਨਾਲ ਉਥੋਂ ਜਿਹੜਾ ਕੋਈ ਸਟਾਫ ਜਿਹੜਾ ਆ ਉਹ ਉਹਨਾਂ ਨੂੰ ਨੋਟਿਸ ਕਰ ਰਿਹਾ ਸੀ, ਜਾਂ ਫਿਰ ਉਹਨਾਂ ਨੂੰ ਕੁਛ ਇਹੋ ਜਿਹੇ ਜਿਹੜੇ ਕਾਗਜ਼ਾਤ ਆ ਉਹ ਦਿੱਤੇ ਗਏ, ਜਾਂ ਫਿਰ ਉਹਨਾਂ ਨੂੰ ਸਖਤੀ ਦੇ ਨਾਲ ਕੁਛ ਨਿਗਰਾਨ ਬੰਦੇ ਜਿਹੜੇ ਆ ਉਹ ਉਹਨਾਂ ਦੇ ਘਰ ਛੱਡ ਕੇ ਆਏ, ਇਹ ਸਾਰਾ ਕੁਛ ਅਸੀਂ ਜਾਣਾਂਗੇ ਉਹਨਾਂ ਤੋਂ ਜਿਹੜਾ ਪਰਿਵਾਰ ਸਾਡੇ ਨਾਲ ਅੱਗੇ ਫੋਨ ਦੇ ਰਾਹੀਂ ਗੱਲ ਕਰਨ ਦੇ ਲਈ ਜੁੜ ਰਿਹਾ। ਇਸ ਵੇਲੇ ਤੁਸੀਂ ਬਣੇ ਹੋਏ ਹੋ ਹਰਮਨ ਰੇਡੀਓ ਤੇ, ਮੇਰੇ ਨਾਲ ਗੱਲਬਾਤ ਚੱਲ ਰਹੀ ਹੈ ਕੋਰੋਨਾ ਵਾਇਰਸ ਤੇ ਚੱਲਦਿਆਂ ਸਾਡੇ ਫਰਜ਼ ਕੀ ਨੇ। ਸੋ ਆਪਣੇ ਫਰਜ਼ ਸਮਝਦਿਆਂ ਹੋਇਆਂ ਆਈਸੋਲੇਸ਼ਨ ਦੇ ਵਿੱਚ ਉਹਨਾਂ ਨੂੰ ਕਿਵੇਂ ਰਹਿਣਾ ਪੈ ਰਿਹਾ, ਔਰ ਇਸ ਸਭ ਦੇ ਚੱਲਦਿਆਂ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਆ ਨਿਭਾਉਣੀ ਕਿਉਂ ਜ਼ਰੂਰੀ ਸਮਝੀ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ। ਫਿਲਹਾਲ ਇੱਕ ਗੀਤ ਸੁਰਜੀਤ ਖਾਨ ਦੀ।
Empire, music, empire.
ਜੀ ਦੋਸਤੋ, ਸੁਰਜੀਤ ਖਾਨ ਦੀ ਆਵਾਜ਼ ਦੇ ਵਿਚ ਇਹ ਗੀਤ ਜਿਹੜਾ ਇਹ ਮੈਨੂੰ ਰੁਕਣਾ ਪਿਆ ਕਿਉਂਕਿ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਵਾਂਗੇ। ਇਸ ਵੇਲੇ ਸਾਡੇ ਨਾਲ ਨੇ ਰੰਧਾਵਾ ਸਾਹਿਬ, ਪ੍ਰੀਤਮ ਸਿੰਘ ਰੰਧਾਵਾ। ਸੋ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡੇ ਪ੍ਰੋਗਰਾਮ ਦੇ ਵਿਚ ਹੀ ਗੱਲ ਕਰਨੀ ਚਾਹ ਰਿਹਾ ਸੀ। ਆਪਾਂ ਗੱਲ ਕਰ ਰਹੇ ਸੀ ਕਿ ਲੋਕੀ ਇੰਡੀਆ ਤੋਂ ਜਾਂ ਦੂਜੇ ਕੰਟਰੀ ਤੋਂ ਆਸਟ੍ਰੇਲੀਆ ਵਾਪਸ ਪਰਤ ਰਹੇ ਨੇ, ਇੱਥੇ ਮੈਲਬਰਨ ਏਅਰਪੋਰਟ ਕੀ ਚੀਜ਼ਾਂ ਕਿੱਦਾਂ ਹੋ ਰਿਹਾ? ਇੱਥੇ ਇਸ ਸੱਚ ਕੀ ਹੋ ਰਿਹਾ, ਜਿਸ ਤਰ੍ਹਾਂ ਕੋਈ ਆਉਂਦਾ ਆ ਪਹਿਲਾਂ ਉਹਨੂੰ ਇੱਕ ਫਾਰਮ ਦਿੱਤਾ ਜਾਂਦਾ ਕਿ ਉਹਦੇ ਵਿਚ ਲਿਖਿਆ ਹੋਇਆ ਕੀ ਕੀ ਹਿਦਾਇਤਾਂ ਨੇ, ਕਿ ਤੁਸੀਂ ਕਿੱਦਾਂ ਤੁਸੀਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨਾ ਆ, ਸਾਰਾ ਕੁਛ ਦੱਸਿਆ ਜਾਂਦਾ ਉਹਦੇ ਚ। ਸਾਰੀਆਂ ਕੰਡੀਸ਼ਨ ਨੇ, ਜੇ ਤੁਸੀਂ ਉਹ ਫਾਲੋ ਨਹੀਂ ਕਰਦੇ ਕਿੱਦਾਂ ਤੁਹਾਡੇ ਕੀ ਤੁਹਾਨੂੰ ਸਜ਼ਾ ਹੋ ਸਕਦੀ ਹੈ, ਕੀ ਤੁਹਾਨੂੰ ਫਾਈਨ ਹੋ ਸਕਦਾ ਆ। ਮੈਨੂੰ ਲੱਗਦਾ ਕਿ ਲੋਕਾਂ ਵਿੱਚ ਇਹ ਡਰ ਜ਼ਰੂਰੀ ਵੀ ਹੈ ਤਾਂ ਜੋ ਲੋਕੀ ਉਸ ਚੀਜ਼ ਨੂੰ ਫਾਲੋ ਕਰ ਸਕਣ।
ਜੀ ਬਿਲਕੁਲ। ਔਰ ਰੰਧਾਵਾ ਸਾਹਿਬ, ਸਾਨੂੰ ਇਹ ਜ਼ਰੂਰ ਦੱਸੋ ਕਿਉਂਕਿ ਸਾਨੂੰ ਸੁਣਨ ਦੇ ਵਿਚ ਵੀ ਕੁਛ ਗੱਲਾਂ ਜਿਹੜੀਆਂ ਉਹ ਮਿਲੀਆਂ ਕਿ ਇਹ ਜਿਹੜਾ ਇੰਸਟਰਕਸ਼ਨ ਜਿਹੜੀਆਂ ਆ ਇਹ ਜ਼ਰੂਰ ਜਾਰੀ ਵੀ ਕੀਤੀਆਂ ਗਈਆਂ, ਔਰ ਏਅਰਪੋਰਟ ਦੇ ਉੱਤੇ ਇੱਕ ਜਿਹੜਾ ਫਾਰਮ ਆ ਉਹ ਵੀ ਭਰਵਾਇਆ ਜਾ ਰਿਹਾ ਜਿਹਦੇ ਵਿਚ ਸਾਰਾ ਕੁਛ ਲਿਖਿਆ ਵੀ ਗਿਆ। ਪਰ ਇਸ ਦੇ ਬਾਵਜੂਦ ਵੀ ਕਿਉਂਕਿ ਸਖ਼ਤੀ ਦੇ ਨਾਲ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਆ ਕਿ ਜਿਹਦੇ ਵਿਚ ਇਹ ਜ਼ਰੂਰੀ ਬਣਾਇਆ ਜਾ ਸਕੇ ਕਿ ਇਹ ਲੋਕ ਜਿਹੜੇ ਆ ਇਹ ਸਫ਼ਰ ਕਰਕੇ ਆਏ ਆ ਔਰ ਇਹ ਹੁਣ ਬਾਹਰ ਨਹੀਂ ਨਿਕਲਣਗੇ, ਆਈਸੋਲੇਸ਼ਨ ਦੇ ਵਿਚ ਰਹਿਣਗੇ। ਔਰ ਇਹਦੇ ਕਾਰਨ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹਦੀ ਪ੍ਰਭਾਵ ਵੀ ਨਹੀਂ ਕਰ ਰਹੇ। ਤੁਸੀਂ ਜ਼ਰੂਰ ਆਪਣਾ ਤਜਰਬਾ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਭਰਵਾਇਆ ਜਾ ਰਿਹਾ ਔਰ ਇਹਦੇ ਲਈ ਇੱਕ ਜੁਰਮਾਨਾ ਜਿਹੜਾ ਆ ਉਹ ਵੀ ਰੱਖਿਆ ਗਿਆ ਆ ਕਿ ਜੇਕਰ ਉਹ ਆਈਸੋਲੇਸ਼ਨ ਚ ਨਹੀਂ ਰਹਿੰਦਾ ਪਰਿਵਾਰ ਜਾਂ ਮੈਂਬਰ ਜਿਹੜੇ ਉਹ ਨਹੀਂ ਰਹਿੰਦੇ ਤਾਂ ਫੇਰ ਉਹਨਾਂ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਆ। ਔਰ ਇਹ ਜ਼ਿੰਮੇਵਾਰੀ ਜਿਹੜੀ ਆ ਇਹ ਸਾਡੀ ਕਿਉਂ ਬਣਦੀ ਆ ਔਰ ਇਸ ਜ਼ਿੰਮੇਵਾਰ ਨੂੰ ਨਿਭਾਉਣਾ ਕਿਉਂ ਜ਼ਰੂਰੀ ਆ?
ਮੈਨੂੰ ਮੈਨੂੰ ਇਹ ਲੱਗਦਾ ਜੀ ਇਹ ਜ਼ਿੰਮੇਵਾਰੀ ਹਰ ਇੱਕ ਸਿਟੀਜ਼ਨ ਦੀ ਹੈਗੀ ਹੈ, ਕਿਉਂਕਿ ਇਹ ਇਕੱਲਾ ਸਰਕਾਰਾਂ ਦੇ ਨਾਲ ਨਹੀਂ ਹੋ ਸਕਦਾ। ਸਾਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨਾ ਚਾਹੀਦਾ ਤਾਂ ਜੋ ਇਹ ਜੋ ਵਾਇਰਸ ਹੈ ਅੱਗੇ ਨਾ ਫੈਲੇ। ਸਾਨੂੰ ਜਿੰਨੀਆਂ ਵੀ ਦਿੱਤੀਆਂ ਗਈਆਂ ਹਿਦਾਇਤਾਂ ਦਿੱਤੀਆਂ ਗਈਆਂ ਸਾਨੂੰ ਚਾਹੀਦਾ ਆਪਾਂ ਉਹਨਾਂ ਤੇ ਅਮਲ ਕਰੀਏ, ਆਪਣੇ ਬੱਚਿਆਂ ਦਾ ਧਿਆਨ ਰੱਖੀਏ। ਬਾਹਰ ਛੁੱਟੀਆਂ ਆਪਾਂ ਗੱਲ ਕਰ ਰਹੇ ਸੀ, ਛੁੱਟੀਆਂ ਸਕੂਲ ਦੇ ਹਫਤਾ ਅੱਗੇ ਕਰ ਦਿੱਤੀਆਂ ਗਈਆਂ, ਪਹਿਲਾਂ ਆ ਗਈਆਂ। ਸਾਨੂੰ ਚਾਹੀਦਾ ਕਿ ਬੱਚਿਆਂ ਨੂੰ ਘਰੇ ਰੱਖੀਏ ਤਾਂ ਜੋ ਉਹਨਾਂ ਨੂੰ ਦੱਸੀਏ ਇਸ ਚੀਜ਼ ਤੋਂ ਆਪਾਂ ਕਿੱਦਾਂ ਬਚਾਅ ਕਰ ਸਕਦੇ ਹਾਂ। ਤੇ ਬਾਕੀ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹਾਂਗਾ, ਜਿਸ ਤਰ੍ਹਾਂ ਕਿ ਏਅਰਪੋਰਟ ਤੇ ਸਾਰਾ ਕੁਛ ਹੈਗਾ ਹੈ, ਉੱਥੇ ਵੀ ਲੱਗਦਾ ਹਰ ਇਨਕਮਿੰਗ ਪੈਸੇਂਜਰ ਵਾਸਤੇ ਕੋਈ ਥਰਮਲ ਇਮੇਜਿੰਗ ਵਗੈਰਾ ਜਾਂ ਕੁਛ ਟੈਂਪਰੇਚਰ ਚੈੱਕ ਉੱਥੇ ਵੀ ਹੋਣਾ ਚਾਹੀਦਾ ਹੈ।
ਬਿਲਕੁਲ ਜੀ। ਔਰ ਰੰਧਾਵਾ ਸਾਹਿਬ, ਇੱਥੇ ਮੈਨੂੰ ਲੱਗਦਾ ਹੁਣ ਬਹੁਤ ਵੱਡਾ ਜਿਹੜਾ ਫਰਜ਼ ਫਿਰ ਆਪਣਾ ਹੀ ਰਹਿ ਜਾਂਦਾ ਕਿਉਂਕਿ ਜਦੋਂ ਪ੍ਰਬੰਧਾਂ ਦੇ ਵਿੱਚ ਥੋੜੀ ਬਹੁਤ ਘਾਟ ਜਿਹੜੀ ਆ ਕਮੀ ਰਹਿ ਜਾਵੇ, ਜਿਵੇਂ ਤੁਸੀਂ ਦੱਸਿਆ ਵੀ ਏਅਰਪੋਰਟ ਦੇ ਉੱਤੇ ਕੋਈ ਵੀ ਇਹੋ ਜਿਹਾ ਜਿਹੜਾ ਫੀਵਰ ਚੈੱਕ ਕਰਨ ਦੇ ਲਈ ਜਾਂ ਫਿਰ ਇਹੋ ਜਿਹੀ ਕੋਈ ਜਿਹੜੀ ਇਨਫੈਕਸ਼ਨ ਆ ਉਹ ਚੈੱਕ ਕਰਨ ਦੇ ਲਈ ਕੋਈ ਬੂਥ ਨਹੀਂ ਲੱਗਿਆ ਹੋਇਆ ਹਨਾ, ਔਰ ਆਉਣ ਵਾਲੇ ਜਿਹੜੇ ਮੁਸਾਫਰ ਆ ਉਹ ਸਿੱਧੇ ਆਉਂਦੇ ਆ, ਸਿਰਫ਼ ਉਹ ਫਾਰਮ ਭਰਦੇ ਔਰ ਫਾਰਮ ਭਰ ਕੇ ਉਹ ਫਾਰਗ ਹੁੰਦੇ ਆ ਉੱਥੋਂ, ਪਰ ਉਹ ਉੱਥੋਂ ਕੀ ਸਿੱਧੇ ਆਈਸੋਲੇਸ਼ਨ ਚ ਜਾਂਦੇ ਆ ਜਾਂ ਨਹੀਂ, ਇਹ ਜਿਹੜਾ ਦੇਖ ਪਾਉਣਾ ਇਹ ਸਰਕਾਰ ਦੇ ਇਸ ਵੇਲੇ ਵਸ ਚ ਨਹੀਂ ਸੀ। ਸੋ ਇਸ ਕਰਕੇ ਸਰਕਾਰ ਨੇ ਹੁਣ ਸਖ਼ਤੀ ਦੇ ਨਾਲ ਇਹਨੂੰ ਲੈਂਦੇ ਆ, ਕੁਛ ਜਿਹੜੇ ਪੁਲਿਸ ਕਰਮੀ ਆ ਜਿਹੜੇ ਉਹ ਵੀ ਤਾਇਨਾਤ ਕੀਤੇ ਆ, ਪਰ ਇਹਦੇ ਚੱਲਦਿਆਂ ਵੀ ਅਜੇ ਵੀ ਜਿਹੜੀ ਬਹੁਤ ਵੱਡੀ ਲੋੜ ਇਹੀ ਹੋਏਗੀ ਕਿ ਲੋਕ ਜਿਹੜੇ ਆ ਉਹ ਆਪਣੇ ਫਰਜ਼ ਖੁਦ ਪਛਾਣਨ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜੇਕਰ ਸਕੂਲਾਂ ਚ ਬੱਚਿਆਂ ਨੂੰ ਛੁੱਟੀਆਂ ਹੋਈਆਂ ਤਾਂ ਇਹਦਾ ਮਤਲਬ ਇਹ ਲੈਣਾ ਚਾਹੀਦਾ ਕਿ ਸਾਨੂੰ ਹੁਣ ਸਖ਼ਤੀ ਦੇ ਨਾਲ, ਜੇ ਇੱਕ ਹਫ਼ਤਾ ਪਹਿਲਾਂ ਸਕੂਲ ਬੰਦ ਹੋਇਆ ਤਾਂ ਸਖ਼ਤੀ ਦੇ ਨਾਲ ਬੱਚਿਆਂ ਨੂੰ ਵੀ ਕਾਬੂ ਦੇ ਵਿੱਚ ਰੱਖ ਕੇ ਘਰਾਂ ਦੇ ਵਿੱਚ ਉਹਨਾਂ ਨੂੰ ਇਹੋ ਜਿਹਾ ਮਾਹੌਲ ਜ਼ਰੂਰ ਦਈਏ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਆ ਜਿਹੜਾ ਬਾਲ ਮਨ ਆ ਉਹਨੂੰ ਕਾਬੂ ਕਰਨਾ ਵੀ ਮੁਸ਼ਕਲ ਹੁੰਦਾ, ਪਰ ਅਸੀਂ ਉਹਨਾਂ ਨੂੰ ਇਹੋ ਜਿਹਾ ਮਾਹੌਲ ਜ਼ਰੂਰ ਦਈਏ, ਉਹਨਾਂ ਨੂੰ ਇਸ ਦੇ ਖਤਰੇ ਬਾਰੇ ਦੱਸੀਏ ਔਰ ਉਹਨਾਂ ਨੂੰ ਇਹ ਸਾਰਾ ਕੁਛ ਸਮਝਾ ਕੇ ਅਸੀਂ ਜਿਹੜਾ ਬੱਚਿਆਂ ਨੂੰ ਇਹਦੇ ਬਚਾਅ ਤੋਂ ਜਾਂ ਇਸ ਬਿਮਾਰੀ ਤੋਂ ਸੁਰੱਖਿਅਤ ਜਿਹੜਾ ਆ ਉਹ ਰੱਖ ਸਕੀਏ, ਜਾਂ ਕਿ ਦੂਜਿਆਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਜਿੰਨਾ ਵੀ ਜ਼ਿਆਦਾ ਅਸੀਂ ਬਚਾਅ ਕਰ ਸਕਦੇ ਹਾਂ ਇਹਦੇ ਫੈਲਣ ਤੋਂ ਜਾਂ ਇਹਦੇ ਫੈਲਾਉਣ ਤੋਂ ਅਸੀਂ ਉਹ ਜ਼ਰੂਰ ਕਰੀਏ। ਸੋ ਰੰਧਾਵਾ ਸਾਹਿਬ, ਇਸ ਤੋਂ ਇਲਾਵਾ ਤੁਸੀਂ ਸਾਡੇ ਸਰੋਤਿਆਂ ਨੂੰ ਕੁਛ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹੋ।
ਮੈਂ ਇਹ ਕਹਿਣਾ ਚਾਹਾਂਗਾ, ਜਿੰਨਾ ਆਪਾਂ ਆਪਾਂ ਇਸ ਚੀਜ਼ ਤੋਂ ਬਚਾ ਕਰ ਸਕਦੇ ਓਨਾ ਕਰੀਏ ਤੇ ਇਹਨੂੰ ਫੈਲਣ ਤੋਂ ਰੋਕੀਏ।
ਜੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ।
ਥੈਂਕ ਯੂ ਜੀ।
ਸ਼ੁਕਰੀਆ ਜੀ। ਸ਼ੁਕਰੀਆ। ਸੋ ਦੋਸਤੋ ਇਸ ਰੰਧਾਵਾ ਸਾਹਿਬ ਜਿਹੜੇ ਸਾਡੇ ਨਾਲ ਬਣੇ ਸੀ ਆਸਟ੍ਰੇਲੀਆ ਤੋਂ, ਉਹਨਾਂ ਨੇ ਜਿਵੇਂ ਦੱਸਿਆ ਕਿ ਫਲਾਈਟਸ ਉੱਤਰ ਰਹੀਆਂ ਨੇ ਏਅਰਪੋਰਟ ਤੇ, ਔਰ ਏਅਰਪੋਰਟ ਤੋਂ ਜਦੋਂ ਤੁਸੀਂ ਘਰ ਆਉਂਦੇ ਹੋ ਤਾਂ ਤੁਹਾਨੂੰ ਕੁਛ ਹਦਾਇਤਾਂ ਜਿਹੜੀਆਂ ਇੱਕ ਫਾਰਮ ਦੇ ਰੂਪ ਦੇ ਵਿੱਚ ਦਿੱਤੀਆਂ ਜਾਂਦੀਆਂ ਜਿਹਨੂੰ ਤੁਸੀਂ ਸਾਈਨ ਕਰਨਾ ਹੁੰਦਾ, ਪਰ ਉਹ ਸਾਈਨ ਤਾਂ ਤੁਸੀਂ ਕਰ ਦਿੰਦੇ ਹੋ ਪਰ ਉਹਨਾਂ ਨੂੰ ਲਾਗੂ ਤਾਂ ਹੀ ਕੀਤਾ ਜਾ ਸਕਦਾ ਜਦੋਂ ਤੱਕ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨਾਂ ਦਾ ਪਾਲਣ ਕਰਨਾ ਸ਼ੁਰੂ ਕਰੀਏ। ਸੋ ਇਹਨਾਂ ਨੇ ਦੱਸਿਆ ਕਿ ਆਈਸੋਲੇਸ਼ਨ ਦੇ ਵਿੱਚ ਜਿਹੜਾ ਪਰਿਵਾਰ ਹੈ ਉਹ ਰਹਿ ਰਿਹਾ ਹੈ, ਔਰ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੀ ਆਪਣੀ ਹੀ ਬਣ ਜਾਂਦੀ ਹੈ। ਸਾਡੇ ਨਾਲ ਇੱਕ ਹੋਰ ਕਾਲਰ ਇਸ ਵੇਲੇ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਜੀ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਆਂਟੀ ਜੀ।
ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
ਅਗਮਵੀਰ ਸਾਊਥ ਮਰਨ ਤੋਂ।
ਹਾਂਜੀ ਅਗਮਵੀਰ, ਕੀ ਹਾਲ ਚਾਲ ਬੇਟਾ?
ਠੀਕ ਆ, ਤੁਸੀਂ ਕਹਿੰਦੇ ਹੋ?
ਹਾਂਜੀ ਬਹੁਤ ਵਧੀਆ, ਆਪਣਾ ਵੀ। ਤੇ ਅਗਮਵੀਰ ਛੁੱਟੀਆਂ ਹੋ ਗਈਆਂ?
ਹਾਂਜੀ
ਹਾਂਜੀ,
ਛੁੱਟੀਆਂ ਹੋ ਗਏ ਕੋਰੋਨਾ ਵਾਇਰਸ ਤੋਂ।
ਹਾਂ, ਸੋ ਕੋਰੋਨਾ ਵਾਇਰਸ ਤੋਂ ਪੂਰੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਛੁੱਟੀਆਂ ਉਹ ਇੱਕ ਵੀਕ ਪਹਿਲਾਂ ਹੋ ਗਈਆਂ, ਕਿਉਂਕਿ ਛੁੱਟੀਆਂ ਜਿਹੜੀਆਂ ਉਹ ਅਸਲ ਚ ਤੁਹਾਨੂੰ 28 ਤਰੀਕ ਨੂੰ ਹੋਣੀਆਂ ਸੀ, ਪਰ 28 ਜਾਂ 29 ਨੂੰ ਹੋਣੀਆਂ ਸੀਗੀਆਂ। ਸੋ ਤੁਹਾਡੀ ਪਹਿਲੀ ਛੁੱਟੀ ਅੱਜ ਸ਼ੁਰੂ ਹੋ ਰਹੀ ਹੈ, ਸੋ ਕਿੱਦਾਂ ਦਾ ਲੱਗ ਰਿਹਾ ਬੱਚੇ?
ਹਾਈਜੀਨਿਕ ਰਹਿਣਾ people do close ਨਹੀਂ ਜਾਣਾ ਤੇ hospital ਨਹੀਂ ਹੈ।
Good, ਬਿਲਕੁਲ ਸਹੀ। ਸੋ ਅਗਮਵੀਰ ਮੈਨੂੰ ਬੜਾ ਚੰਗਾ ਲੱਗਿਆ ਤੁਹਾਡੇ ਤੋਂ ਜਾਣ ਕੇ। ਇੱਕ ਤਾਂ ਪਹਿਲਾਂ ਥੈਂਕ ਯੂ ਤੁਹਾਡਾ, ਕਿਉਂਕਿ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਰਲੀ ਉੱਠੇ ਹੋ। ਛੁੱਟੀਆਂ ਦੇ ਵਿੱਚ ਬੱਚੇ ਜਿਹੜੇ ਆ ਉਹ ਪਹਿਲਾਂ ਤਾਂ ਲੇਟ ਉੱਠਦੇ ਹੁੰਦੇ ਆ, ਪਰ ਮੈਨੂੰ ਬੜਾ ਚੰਗਾ ਲੱਗਿਆ। ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ? ਕਿਹੜੀ ਕਲਾਸ ਪੜ੍ਹਦੇ ਹੋ? ਜੀ ਗ੍ਰੇਡ 5 ਦੇ ਵਿੱਚ, 5th ਦੇ ਵਿੱਚ ਤੁਸੀਂ ਪੜ੍ਹਦੇ ਹੋ, ਔਰ ਇੰਨੀ ਅਰਲੀ ਉੱਠ ਕੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ। ਪਹਿਲੀ ਛੁੱਟੀ ਸੀ ਤੁਹਾਡੀ, ਪਰ ਇਹ ਬਹੁਤ ਜ਼ਰੂਰੀ ਆ, ਔਰ ਮੈਨੂੰ ਲੱਗਦਾ ਹੁੰਦਾ ਕਿ ਮਾਪਿਆਂ ਦੇ ਲਈ ਵੀ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਬੱਚਿਆਂ ਨੂੰ ਇਹ ਜ਼ਰੂਰ ਸਮਝਾਈਏ ਕਿ ਇਹਨਾਂ ਛੁੱਟੀਆਂ ਦੇ ਅਰਥ ਕੀ ਨੇ, ਇਹਨਾਂ ਛੁੱਟੀਆਂ ਦਾ ਕਾਰਨ ਕੀ ਹੈ। ਔਰ ਜਿਵੇਂ ਅਗਮਵੀਰ ਦੱਸ ਰਿਹਾ ਕਿ ਇਹ ਛੁੱਟੀਆਂ ਜਿਹੜੀਆਂ ਇਹ ਫਨ ਲਈ ਨਹੀਂ ਹੋਈਆਂ ਕਿ ਅਸੀਂ ਪਾਰਕਾਂ ਦੇ ਵਿੱਚ ਜਾ ਕੇ ਇਕੱਠੇ ਹੋ ਕੇ ਖੇਡੀਏ, ਇਹ ਛੁੱਟੀਆਂ ਗਰਾਊਂਡਸ ਜਾਣ ਦੇ ਲਈ ਨਹੀਂ ਹੋਈਆਂ, ਇਹ ਛੁੱਟੀਆਂ ਦੋਸਤਾਂ ਦੇ ਘਰ ਵਿਜ਼ਿਟਸ ਕਰਨ ਦੇ ਲਈ ਨਹੀਂ ਹੋਈਆਂ, ਸਗੋਂ ਇਹ ਛੁੱਟੀਆਂ ਜਿਹੜੀਆਂ ਇਹ ਆਪਣਾ ਧਿਆਨ ਰੱਖਣ ਦੇ ਲਈ ਹੋਈਆਂ ਕਿ ਕੋਰੋਨਾ ਤੋਂ ਅਸੀਂ ਆਪਣਾ ਬਚਾਅ ਕਿਵੇਂ ਕਰਨਾ ਹੈ। ਔਰ ਅਗਮਵੀਰ ਨੇ ਜਿਵੇਂ ਦੱਸਿਆ ਕਿ ਅਸੀਂ ਹਾਈਜੀਨਿਕ ਰਹਿਣਾ ਆ, ਆਪਣੀ ਸਫਾਈ ਦਾ ਧਿਆਨ ਰੱਖਣਾ ਆ, ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ਆ, ਹੱਥ ਧੋਣੇ ਆ ਜੇਕਰ ਅਸੀਂ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ, ਤਾਂ ਇਹ ਜ਼ਰੂਰੀ ਬਣਾਉਣਾ ਆ ਕਿ ਅਸੀਂ ਆਪਣੀ ਸਫਾਈ ਰੱਖ ਰਹੇ ਹਾਂ। ਸੋ ਅਗਮਵੀਰ ਆਪਣੇ ਦੋਸਤਾਂ ਨੂੰ ਕੀ ਕਹਿਣਾ ਚਾਹੋਗੇ?
ਅੰਦਰ ਰਹਿਣ ਤੇ ਬਾਹਰ ਨਹੀਂ ਖੇਡਣਾ, ਹਾਈਜੀਨਿਕ ਰਹਿਣਾ
ਜੀ,
ਪਾਰਕ ਤੇ ਕੁਛ ਜਾਣਾ ਨਹੀਂ ਤੇ ਲੋਟ ਆਫ ਪੀਪਲ ਨਾਲ ਗਰੁੱਪ ਨਹੀਂ ਹੋਣਾ।
That's good. Well done. Well done, Agamvir. ਸ਼ਾਬਾਸ਼ ਹੈ ਬੱਚੇ ਤੁਹਾਡੇ, ਔਰ ਤੁਸੀਂ ਆਪਣੇ ਨਾਲ ਵਾਲਿਆਂ ਨੂੰ ਔਰ ਦੂਸਰੇ ਜਿਹੜੇ ਇਸ ਵੇਲੇ ਸਟੂਡੈਂਟਸ ਛੁੱਟੀਆਂ ਜਿਹੜੀਆਂ ਮਨਾ ਰਹੇ ਹੋਣਗੇ ਘਰਾਂ ਦੇ ਵਿੱਚ ਹੋਣਗੇ, ਔਰ ਜਿਹੜੇ ਅਜੇ ਵੀ ਇਹ ਸੋਚ ਰਹੇ ਸੀ ਕਿ ਨਹੀਂ ਜਦੋਂ ਉੱਠਾਂਗੇ ਆਪਣੇ ਦੋਸਤ ਦੇ ਘਰ ਜਾਵਾਂਗੇ ਇਕੱਠੇ ਬੈਠ ਕੇ ਕੋਈ ਨਾ ਕੋਈ ਗੱਪ ਸ਼ੱਪ ਮਾਰਾਂਗੇ ਜਾਂ ਫਿਰ ਖੇਡਾਂਗੇ, ਪਰ ਹੁਣ ਬਹੁਤ ਜ਼ਰੂਰੀ ਆ ਕਿ ਅਸੀਂ ਜੇ ਗਵਰਨਮੈਂਟ ਨੇ ਕਿਹਾ ਆ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਰਹੀਏ, ਜੇ ਸਟੇ ਐਟ ਹੋਮ ਅਸੀਂ ਹਦਾਇਤ ਜਿਹੜੀ ਗਵਰਨਮੈਂਟ ਤੋਂ ਸਰਕਾਰ ਤੋਂ ਪ੍ਰਾਪਤ ਕੀਤੀ ਹੈ ਤੇ ਉਸ ਨੂੰ ਜ਼ਰੂਰ ਅਸੀਂ ਇੰਪਲੀਮੈਂਟ ਵੀ ਕਰੀਏ ਆਪਣੇ ਆਪ ਦੇ ਉੱਤੇ। ਸੋ ਗੰਭੀਰ ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਗੱਲ ਕੀਤੀ ਬੱਚੇ, ਔਰ ਆਪਣੇ ਜਿਹੜੇ ਵਿਚਾਰ ਹੈ ਸਾਡੇ ਨਾਲ ਰੱਖੇ। ਧੰਨਵਾਦ, ਸ਼ੁਕਰੀਆ।
ਥੈਂਕ ਯੂ।
ਥੈਂਕ ਯੂ। ਸੋ ਇਹ ਦੋਸਤੋ ਇਹ ਸੀ ਇੱਕ ਸਟੂਡੈਂਟ, ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਅਸੀਂ ਤਾਕੀਦ ਕੀਤੀ ਸੀਗੀ, ਇੱਕ ਅਰਜ਼ ਕੀਤੀ ਸੀ ਕਿ ਸਾਡੇ ਨਾਲ ਕੁਛ ਸਕੂਲ ਸਟੂਡੈਂਟਸ ਜਿਹੜੇ ਉਹ ਵੀ ਜੁੜਨ, ਔਰ ਜੇਕਰ ਇਸ ਵੇਲੇ ਕੁਛ ਪਰਿਵਾਰ ਜਿਹੜੇ ਸਾਨੂੰ ਸੁਣ ਰਹੇ ਆ ਤਾਂ ਆਪਣੇ ਬੱਚਿਆਂ ਦੇ ਨਾਲ ਸਾਡੀ ਗੱਲਬਾਤ ਕਰਵਾਉਣ। ਔਰ ਮੈਨੂੰ ਬੜਾ ਚੰਗਾ ਲੱਗਿਆ ਕਿ ਇੱਕ ਬੱਚਾ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਦੇ ਲਈ ਇਸ ਵੇਲੇ ਸੁਚੇਤ ਆ, ਆਪਣੇ ਫਰਜ਼ ਤੋਂ ਸੁਚੇਤ ਆ। ਔਰ ਅਸੀਂ ਬੱਚਿਆਂ ਤੋਂ ਵੀ ਸਿੱਖੀਏ ਕਿ ਜੇਕਰ ਬੱਚੇ ਇਸ ਚੀਜ਼ ਨੂੰ ਸਮਝ ਰਹੇ ਆ, ਅਸੀਂ ਵੀ ਇਸ ਚੀਜ਼ ਨੂੰ ਜ਼ਰੂਰ ਸਮਝੀਏ ਕਿ ਅਸੀਂ ਇਸ ਬਿਪਤਾ ਦੇ ਨਾਲ ਕਿਵੇਂ ਪੇਸ਼ ਆਉਣਾ ਹੈ, ਔਰ ਇਸ ਨੂੰ ਫੈਲਣ ਤੋਂ ਰੋਕਣ ਦੇ ਲਈ ਜਿਹੜੇ ਉਪਰਾਲੇ ਅਸੀਂ ਕਰ ਸਕਦੇ ਹਾਂ ਉਹ ਉਪਰਾਲੇ ਜਿਹੜੇ ਆ ਉਹ ਅਸੀਂ ਜ਼ਰੂਰ ਕਰੀਏ। ਤੇ ਲਓ ਦੋਸਤੋ, ਇਸ ਵੇਲੇ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਾਂਗੇ ਦਲ ਬਾਬਾ ਬਿਧੀ ਚੰਦ ਤੋਂ, ਗੁਰਦਰਸ਼ਨ ਸਿੰਘ ਹੋਰੀ, ਜਿਹੜੇ ਕਿ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਇਸ ਵੇਲੇ ਮੁਹੱਈਆ ਕਰ ਰਹੇ ਨੇ ਆਈਸੋਲੇਟਡ ਲੋਕਾਂ ਦੇ ਲਈ, ਇਕੱਲਤਾ ਹੰਡਾਰੇ ਲੋਕਾਂ ਦੇ ਲਈ, ਤੇ ਨਾਲ ਹੀ ਨਾਲ ਗਰੋਸਰੀਜ਼ ਤੇ ਖਾਣੇ ਦੀ ਜਿਹੜੀ ਸੇਵਾ ਆ ਉਹ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ। ਆਉਣ ਵਾਲੇ ਸਿਲਸਿਲੇ ਦੇ ਵਿੱਚ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ, ਜੁੜੇ ਰਹੋ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters
ਜੀ। ਦੋਸਤੋ, ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ। ਇਸ ਵੇਲੇ ਬ੍ਰੇਕ ਜਿਹੜੀ ਆ ਉਹ ਮੈਂ ਵਿੱਚ ਵਿਚਾਲੇ ਰੋਕੀ ਹੈ, ਕੁਛ ਸਪੌਂਸਰਸ ਦੇ ਇਸ਼ਤਿਹਾਰ ਸਨ ਔਰ ਉਹ ਇਸ਼ਤਿਹਾਰ ਜਿਹੜੇ ਆ ਉਹ ਅਸੀਂ ਤੁਹਾਡੇ ਲਈ ਅਗਲੇ ਸਿਲਸਿਲੇ ਦੇ ਵਿੱਚ ਲੈ ਕੇ ਆਵਾਂਗੇ। ਇਸ ਵੇਲੇ ਫਿਲਹਾਲ ਸਾਡੇ ਨਾਲ ਬਣੇ ਹੋਏ ਨੇ ਹਰੀਸ਼ ਜੀ ਲਿਵਰਪੂਲ ਤੋਂ, ਉਹਨਾਂ ਨੂੰ ਜੀਆਂ ਨੂੰ ਕਹਿੰਦੇ ਆ। ਜੀ ਹਰੀਸ਼ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਥੈਂਕ ਯੂ ਭੈਣ ਜੀ, ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ। ਮੇਰੀ ਇੱਕ ਬੇਨਤੀ ਸੀ ਜੀ ਇਸ ਪੱਖੋਂ, ਕੋਰੋਨਾ ਵਾਇਰਸ ਪੱਖੋਂ
ਜੀ,
ਅੱਜ ਕੱਲ ਬੱਚਿਆਂ ਦੇ ਕੁਛ ਵੀਜ਼ੇ ਲੱਗੇ ਨੇ ਉੱਥੋਂ ਇੰਡੀਆ ਤੋਂ, ਉਹ ਆਉਣ ਨੂੰ ਬਹੁਤ ਕਾਲੇ ਹੋ ਰਹੇ ਇੱਥੇ
ਜੀ।
ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਹਰਮਨ ਪਰਿਵਾਰ ਦੇ ਮਿੱਤਰਾਂ ਦੇ ਥਰੂ ਕਹਿਣਾ ਚਾਹੁੰਦਾ, ਉਹਨਾਂ ਬੱਚਿਆਂ ਨੂੰ ਕਹੋ ਵੀ ਹਾਲੇ ਰੁਕ ਜਾਣ, ਇੱਥੇ ਯੂਨੀਵਰਸਿਟੀ ਨੇ ਵੀਜ਼ਾ ਕੈਂਸਲ ਨਹੀਂ ਕਰਨਗੀ ਸਰਕਾਰਾਂ।
ਬਿਲਕੁਲ,
ਵੀਜ਼ਾ ਕੈਂਸਲ ਨਹੀਂ ਕਰਨਗੀ, ਉਹਨਾਂ ਨੂੰ ਵੀ ਪ੍ਰੋਬਲਮ ਦਾ ਪਤਾ ਹੈ
ਜੀ।
ਪਰ ਕੁਛ ਬੱਚੇ ਨਹੀਂ ਮੰਨਦੇ ਪਏ। ਇੱਕ ਬੱਚਾ 2-3 ਦਿਨ ਪਹਿਲਾਂ ਜਦੋਂ ਲਾਸਟ ਫਲਾਈਟ ਸੀ ਉਸ ਦਿਨ ਆ ਚੁੱਕਿਆ ਇੱਥੇ
ਜੀ।
ਮੇਰੇ ਕਹਿਣ ਦੇ ਬਾਵਜੂਦ ਵੀ, ਉਹਨਾਂ ਨੂੰ ਮੈਸੇਜ ਦੇਣ ਦੇ ਬਾਵਜੂਦ ਵੀ, ਤੇ ਜਿਹੜੀ ਹਦਾਇਤਾਂ ਸੀ ਸਰਕਾਰ ਦੀਆਂ ਲਿਖਤ ਵਿੱਚ ਮੈਂ ਉਹ ਭੇਜੀਆਂ ਵਟਸਐਪ ਤੇ ਉਹਨਾਂ ਨੂੰ, ਉਹਦੇ ਮਾਂ ਬਾਪ ਨੂੰ, ਉਹਦੇ ਬੱਚੇ ਨੂੰ ਵੀ, ਪਰ ਨਹੀਂ ਮੰਨਿਆ ਜੀ। ਉਹ ਕੁੜੀ ਸੀਗੀ, ਉਹ ਨਹੀਂ ਮੰਨੀ। ਉਹ ਨਾ ਮੰਨਣ ਦੇ ਬਾਵਜੂਦ ਵੀ ਇੱਥੇ ਆ ਚੁੱਕੀ ਆ। ਪਹਿਲਾਂ ਉਸਨੇ ਮੇਰੇ ਘਰ ਆਉਣਾ ਸੀਗਾ, ਮੈਨੂੰ ਦੱਸੇ ਬਿਨਾ ਹੀ ਕਿਸੇ ਘਰ ਆ ਚੁੱਕੀ ਹੈ। ਬਟ ਮੇਰੇ ਵੱਲ ਵੀ ਬਹੁਤ ਚੰਗਾ ਹੋਇਆ ਵੀ ਨਹੀਂ ਆਈ ਤਾਂ ਉਹ ਆਈਸੋਲੇਟ ਕਿਤੇ ਉਹਨਾਂ ਨੂੰ ਲੱਖ ਤਾ ਗਿਆ ਹੋਰ ਘਰ
ਜੀ।
ਪਰ ਉਹ ਕੁੜੀ ਨੂੰ ਮੈਂ 2-3 ਦਿਨ ਤੋਂ ਕਹੀ ਜਾਣਾ ਤੂੰ ਘਰੋਂ ਬਾਹਰ ਨਾ ਨਿਕਲੀ, ਆਈਸੋਲੇਟ ਚ ਹੈ। ਉਹ ਨਹੀਂ ਮੰਨੀ, ਉਹ ਕੱਲ ਵੀ ਘਰ ਆਉਣ ਨੂੰ ਫਿਰਦੀ ਸੀ
ਜੀ।
ਉਹਨਾਂ ਨੂੰ ਫਿਰ ਇਹ ਲੱਗਿਆ ਵੀ ਇਹ ਘਰ ਨੀ ਵੜਨ ਦਿੰਦੇ ਸਾਨੂੰ।
ਅੱਛਾ ਜੀ।
ਔਰ ਮੇਰੀ ਇਸ ਘਰ ਦੇ ਵਿੱਚ ਇਸ ਤਰੀਕੇ ਨਾਲ ਮੇਰੇ ਮੁਹੱਲੇ ਦੀ ਸੀਗੀ ਉੱਥੋਂ ਇੰਡੀਆ ਤੋਂ, ਤੇ ਉਹਨਾਂ ਨੇ ਬਹੁਤ ਗਿਲਾ ਸ਼ਿਕਵਾ ਗੁੱਸਾ ਮਨਾਇਆ ਵੀ ਇਹ ਤਾਂ ਇਹ ਲੋਕ ਐਸੇ ਨੇ, ਮਿਲਣਾ ਵੀ ਨੀ ਚਾਹੁੰਦੇ
ਜੀ।
ਹੁਣ ਉਹਨਾਂ ਨੂੰ ਇਸ ਗੱਲ ਦਾ ਕਿੱਦਾਂ ਸਮਝਾਇਆ ਜਾਵੇ ਵੀ ਇੱਕ ਜਾਂ ਤਾਂ ਅਨਪੜ੍ਹਤਾ ਲਗਾ ਲਓ ਜਾਂ ਕੁਛ ਬੇਵਕੂਫੀਆਂ ਲਗਾ ਲਓ ਵੀ ਇਹ ਸਰਕਾਰਾਂ ਨਹੀਂ ਮੰਨਦੀਆਂ ਤੇ ਮੈਨੂੰ ਵੀ ਆਪਣੀ ਸੇਫਟੀ ਵਾਸਤੇ ਇਸ ਕਰਨਾ ਪੈਣਾ
ਜੀ।
ਮੇਰੀ ਇਸ ਗੱਲ ਦੀ ਬੇਨਤੀ ਸੀ ਰੇਡੀਓ ਥਰੂ, ਆਪਣੇ ਪਰਿਵਾਰ ਦੇ ਥਰੂ, ਜਿਹੜੇ ਵੀ ਮਿੱਤਰਾਂ ਦੇ ਵੀਜ਼ੇ ਲੱਗੇ ਨੇ ਉਹਨਾਂ ਨੂੰ ਇਹ ਸਮਝਾਇਆ ਜਾਵੇ
ਭਾਈ
ਤੁਹਾਡਾ ਵੀਜ਼ਾ ਕੈਂਸਲ ਨਹੀਂ ਹੋਏਗਾ, ਇੱਥੇ ਕੁਛ ਨਹੀਂ ਆ, ਹੁਣ ਇਸ ਤੋਂ ਬਾਅਦ ਕੰਮ ਵੀ ਨੀ ਮਿਲਣਾ ਹਾਲੇ ਥੋੜੇ ਟਾਈਮ।
ਬਿਲਕੁਲ ਬਿਲਕੁਲ,
ਕੰਮ ਸਾਰੇ ਬੰਦ ਹੋ ਰਹੇ ਨੇ, ਇਹੋ ਜਿਹੀ ਲਾਲਚ ਵੀ ਨਾ ਹੋ ਵੀ ਅਸੀਂ ਜਾ ਕੇ ਕੰਮ ਕਰ ਲਾਂਗੇ
ਜੀ।
ਯੂਨੀਵਰਸਿਟੀਆਂ ਤਾਂ ਬੰਦ ਹੈ ਹੀ ਆ, ਇੱਥੇ ਆ ਕੇ ਆਪਣੇ ਕਿਰਾਏ, ਆਪਣਾ ਖਰਚਾ ਹੋਰ ਵਧੇਗਾ ਇੱਥੇ ਆਣ ਤੇ ਵੀਜ਼ਾ ਕੈਂਸਲ ਨਹੀਂ ਹੋਏਗਾ।
ਬਿਲਕੁਲ ਮੁਸ਼ਕਲਾਂ ਅਸੀਂ ਆਪ ਵਧਾ ਰਹੇ ਹਾਂ, ਇਹਦਾ ਮਤਲਬ ਇੱਥੇ ਆ ਕੇ ਔਰ ਇਸ ਸਭ ਦੇ ਚਲਦਿਆਂ ਜਦ ਕਿ ਵਿਸ਼ਵ ਭਰ ਦੇ ਵਿੱਚ ਮਹਾਮਾਰੀ ਜਿਹੜੀ ਆ ਫੈਲੀ ਹੋਈ ਆ ਔਰ ਸਾਰੇ ਦੇਸ਼ਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਉਹ ਇਸ ਵੇਲੇ ਸਖਤੀ ਦੇ ਨਾਲ ਪੇਸ਼ ਆ ਰਹੀਆਂ, ਇਸ ਦੇ ਬਾਵਜੂਦ ਵੀ ਜੇਕਰ ਅਸੀਂ ਨਹੀਂ ਸਮਝ ਪਾ ਰਹੇ ਤਾਂ ਮੈਨੂੰ ਲੱਗਦਾ ਕਿ ਇਹ ਸਾਡੀ ਬਹੁਤ ਵੱਡੀ ਤ੍ਰਾਸਦੀ ਹੈ।
ਸਾਡੇ ਲੋਕ ਨਹੀਂ ਸਮਝ ਰਹੇ, ਇੱਕ ਕੁੜੀ ਇੱਥੋਂ ਗਈ ਹੈ 1,38,000 ਦੀ ਟਿਕਟ ਮਿਲੀ ਹੈ, ਪਰਸੋਂ ਗਈ ਹੈ ਵਾਪਸੀ, ਬਹੁਤ ਚਿੰਤਤ ਸੀਗੇ, ਮੈਂ ਚੜਾ ਕੇ ਆਇਆ ਏਅਰਪੋਰਟ ਤੇ
ਜੀ,
ਇੰਡੀਆ ਦੇ ਹਿਸਾਬ ਨਾਲ 1,38,000 ਦੀ ਵਨ ਵੇ ਟਿਕਟ ਮਿਲੀ ਹੈ ਉਹਨੂੰ। ਕੁਛ ਲੋਕ ਇੰਨੇ ਚਿੰਤਤ ਨੇ ਜੀ, ਏਡੇ ਚਿੰਤਤ ਨੇ, ਕੁਛ ਲੋਕ ਬਿਲਕੁਲ ਅਵੇਸਲੇ ਹੋਏ ਹੋਏ ਆ ਵੀ ਜਿਹੜੇ ਆਪਣੇ ਬੱਚਿਆਂ ਨੂੰ ਵੀ ਕੋਈ ਚੱਕਰ ਹੀ ਨੀ, ਜਾਣ ਨੂੰ ਕੁਛ ਨੀ ਹੋਏਗਾ ਗਾ
ਜੀ ਜੀ ਬਿਲਕੁਲ।
ਮੈਂ ਇਸ ਮਾਧਿਅਮ ਦੇ ਥਰੂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ, ਆਪਣੇ ਯਾਰ ਮਿੱਤਰ ਦੋਸਤ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੇ ਵੀਜ਼ੇ ਲੱਗੇ ਉਹਨਾਂ ਨੂੰ ਇਹੀ ਕਿਹਾ ਜਾਵੇ ਭਾਈ ਆਪਣੇ ਘਰ ਰਹੋ, ਇੱਥੇ ਆਪਣੇ ਅਸੀਂ ਆਪਣੇ ਘਰਾਂ ਚ ਨਹੀਂ ਰੱਖ ਸਕਦੇ ਹੁਣ,
ਬਿਲਕੁਲ
ਸਾਡੇ ਕੋਲ ਇੰਨੇ ਕਮਰੇ ਰਹੀ ਹੈ, ਇਕੱਲੇ ਬੰਦੇ ਨੂੰ ਕੀ ਘਰ ਤੁਸੀਂ ਰੱਖਿਆ ਜਾ ਸਕੇ, ਤੇ ਹਾਲੇ ਸੇਵਾਵਾਂ ਬਾਹਰੋਂ ਆਉਣ ਲੱਗੀਆਂ ਨੇ ਪਰ ਉਹ ਇਕਦਮ ਆਉਂਦੇ ਸਾਰ ਉਹਨਾਂ ਨੂੰ ਨਹੀਂ ਪੈ ਰੱਖਣਗੀਆਂ।
ਬਿਲਕੁਲ ਜੀ ਬਿਲਕੁਲ, ਔਰ ਜਿਸ ਤਰ੍ਹਾਂ ਦੀ ਲਾਕਡਾਊਨ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਉਹਦੇ ਚੱਲਦਿਆਂ ਔਰ ਜਿਸ ਤਰ੍ਹਾਂ ਦੀ ਗਿਣਤੀ ਜਿਹੜੀ ਉਹ ਵੱਧ ਰਹੀ ਹੈ ਇੱਥੇ ਆਸਟ੍ਰੇਲੀਆ ਚ, ਬਿਲਕੁਲ
2 ਜਾਂ 3 ਬੈਡਰੂਮ ਦਾ ਕਮਰਾ ਹੈਗਾ, 2 ਬੱਚੇ ਨੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਆਈਸੋਲੇਟ ਕਰਕੇ ਨਹੀਂ ਰੱਖਿਆ ਜਾ ਸਕਦਾ ਕਿਸੇ ਪਰਿਵਾਰ ਦੇ ਨਾਲ ਆਪਣੇ ਘਰ ਦੇ।
ਬਿਲਕੁਲ ਜੀ,
ਮੈਂ ਕੱਲ ਬੇਨਤੀ ਕਰਦਾ ਰਿਹਾ ਉਹ ਕੁੜੀ ਨੂੰ, ਉਹ ਨਹੀਂ ਮੰਨੀ ਕੁੜੀ, ਮੈਨੂੰ ਸਖਤੀ ਦਿਖਾਣੀ ਪਈ ਵੀ ਤੂੰ ਚਲੀ ਜਾ
ਜੀ ਜੀ ਹਰੀਸ਼ ਜੀ।
ਜੇ ਮੈਂ ਪੁਲਿਸ ਨੂੰ ਕਹਾਂਗਾ ਤਾਂ ਉਹਦਾ ਨੁਕਸਾਨ ਹੋਊਗਾ, $11,000 ਵੀ ਉਹਨੂੰ ਅੰਦਰ ਨੀ ਕਰ ਦੇਣਗੇ।
ਬਿਲਕੁਲ ਬਿਲਕੁਲ ਜੀ ਜੀ ਬਿਲਕੁਲ,
ਤੇ ਇਸ ਗੱਲ ਦੇ ਥਰੂ ਮੈਂ ਚਿੰਤਿਤ ਹੋ ਕੇ ਆਪਣੀ ਮਜਬੂਰੀ ਆਪਦਾ ਸਾਰਾ ਕੁਝ ਦੱਸ ਰਿਹਾ ਵੀ ਆਪਣੇ ਮਿੱਤਰਾਂ ਯਾਰਾਂ ਮੇਰੇ ਨਾਲ ਜੋ ਬੀਤ ਰਹੀ ਹੈ ਮੇਰੀ ਪਰਿਵਾਰ ਦੇ ਵਿੱਚ ਉਹ ਵੀ ਔਖੇ ਹੋਈ ਫਿਰਦੇ ਨੇ ਵੀ ਅਸੀਂ ਕਿਵੇਂ ਕਰੀਏ, ਸੇਵਾ ਵੀ ਨੀ ਕਰ ਸਕਦੇ, ਦੱਸ ਵੀ ਨੀ ਸਕਦੇ ਕਿਹਦੇ ਅੱਗੇ ਰੋਈਏ ਜਾ ਕੇ।
ਜੀ ਜੀ ਬਿਲਕੁਲ, ਸੋ ਹਰੀਸ਼ ਜੀ ਬਿਲਕੁਲ ਬਹੁਤ ਜ਼ਰੂਰੀ ਹੈ ਕਿ ਇਹਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਜੀ। ਤੁਸੀਂ
ਜੀ
ਆਪਣੇ ਵੱਲੋਂ ਮੈਸੇਜ ਸਾਡੇ ਸਾਰਿਆਂ ਦੇ ਲਈ
ਮਿੱਤਰਾਂ ਨੂੰ ਫੇਰ ਦੁਬਾਰਾ ਮੈਸੇਜ ਦੇ ਰਿਹਾ, ਹੱਥ ਜੋੜ ਕੇ ਵੀ ਸਾਰਿਆਂ ਨੂੰ ਕਹੋ ਵੀਜ਼ੇ ਲੱਗ ਗਏ, ਵੀਜ਼ੇ ਵਾਪਸ ਨਹੀਂ ਹੋਣਗੇ, ਵੀਜ਼ੇ ਵਾਪਸ ਇੱਕ ਬੰਦਾ ਵਾਪਸ ਆਏਗਾ, ਯੂਨੀਵਰਸਿਟੀਆਂ ਵੀ ਬੰਦ ਨੇ ਤੇ ਸਰਕਾਰਾਂ ਨੂੰ ਪਤਾ ਇਸ ਗੱਲ ਦਾ
ਜੀ ਜੀ ਬਿਲਕੁਲ,
ਸਾਡਾ ਨੁਕਸਾਨ ਨਹੀਂ ਹੋਏਗਾ
ਬਿਲਕੁਲ,
ਇੱਥੇ ਆ ਕੇ ਨੌਕਰੀਆਂ ਨਹੀਂ ਮਿਲਣੀਆਂ, ਹਲੇ 6 ਮਹੀਨੇ ਕਿਸੇ ਨੌਕਰੀਆਂ ਨਹੀਂ ਮਿਲਣੀਆਂ ਇੱਥੇ ਆ ਕੇ।
ਬਿਲਕੁਲ ਦਰੁਸਤ ਜੀ,
ਤੁਸੀਂ ਠੀਕ ਨੀ ਹੁੰਦਾ ਮਾਹੌਲ, 6 ਮਹੀਨੇ 2-3 ਮਹੀਨੇ ਤੱਕ ਕਿਤੇ ਵੀ ਨੀ ਗਏ ਜੀ, ਮਾਹੌਲ ਠੀਕ ਨੀ ਹੁੰਦਾ ਜਦ ਤੱਕ ਤੁਸੀਂ ਤੁਹਾਨੂੰ ਨੌਕਰੀ ਹੈ ਤੇ ਕੰਮ ਘਰ ਨਹੀਂ ਮਿਲਣਾ, ਲੋਕਾਂ ਨੂੰ ਕੱਢੀ ਜਾਂਦੇ ਨੇ ਹੋਰ ਦੇਣਗੇ ਇੱਥੋਂ।
ਬਿਲਕੁਲ ਜੀ ਬਿਲਕੁਲ,
ਉਹਨਾਂ ਨੂੰ ਇਹ ਲੱਗਦਾ ਜੀ ਝੂਠ ਬੋਲ ਰਹੇ ਨੇ ਸਾਰੇ
ਜੀ ਜੀ। ਸੋ ਹੁਣ ਤਾਂ ਜੇ ਅਸੀਂ ਇੰਡੀਆ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਰਫਿਊ ਵਾਲੇ ਬਣੇ ਹੋਏ ਨੇ, ਪੰਜਾਬ ਦੇ ਵਿੱਚ ਤਾਂ ਅਣਮਿੱਥੇ ਸਮੇਂ ਲਈ ਕਰਫਿਊ ਲੱਗ ਵੀ ਚੁੱਕਿਆ, ਤੇ ਜੇਕਰ ਅਜੇ ਵੀ ਅਸੀਂ ਨਹੀਂ ਸਮਝ ਰਹੇ ਤਾਂ ਫੇਰ ਦੇਖੋ ਇਹਦਾ ਨੁਕਸਾਨ ਜਿਹੜਾ ਆ ਉਹ ਸਾਨੂੰ ਹੀ ਭੁਗਤਣਾ ਪੈਣਾ। ਸੋ ਹਰੀਸ਼ ਜੀ ਤੁਹਾਡੇ ਇਸ ਮੈਸੇਜ ਦੇ ਲਈ ਔਰ ਤੁਹਾਡੇ ਸਾਰੇ ਹੀ ਸਰੋਤਿਆਂ ਦੇ ਸੁਨੇਹੇ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ
ਜੀ, ਸ਼ੁਕਰੀਆ ਜੀ। ਦੋਸਤੋ ਸਾਡੇ ਨਾਲ ਕੁਛ ਦੋਸਤ ਜਿਹੜੇ ਲਗਾਤਾਰ ਜੁੜ ਰਹੇ ਨੇ, ਇਸ ਵੇਲੇ ਸਾਡੇ ਨਾਲ ਅਗਲੇ ਕਾਲਰ ਬਣੇ ਨੇ, ਅੰਮ੍ਰਿਤ ਸਿੱਧੂ ਸਿਡਨੀ ਤੋਂ ਬਣੇ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ ਜੀ। ਸਾਡੇ ਨਾਲ ਅਗਲੇ ਕਾਲਰ ਬਣੇ ਨੇ, ਅੰਮ੍ਰਿਤ ਸਿੱਧੂ ਬਹੁਤ ਬਹੁਤ ਸਵਾਗਤ, ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੇਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
ਜੀ ਜੀ ਸਤਿ ਸ੍ਰੀ ਅਕਾਲ ਅੰਮ੍ਰਿਤ ਜੀ, ਸਵਾਗਤ
ਜੀ। ਮੈਂ ਟਰੱਕ ਡਰਾਈਵਰ ਹਾਂ ਤੇ ਇਸ ਟਾਈਮ ਐਟ ਦੀ ਮੂਮੈਂਟ ਜੀ ਸੋਸ਼ਲ ਮੀਡੀਆ ਥਰੂ ਸਾਨੂੰ ਸਾਰਿਆਂ ਨੂੰ ਪਤਾ ਲੱਗਦਾ ਪਿਆ ਕਿ ਦੁਨੀਆਂ ਕਿਸ ਦੌਰ ਵਿੱਚ ਨਿਕਲਦੀ ਪਈ ਹੈ, ਬੜਾ ਕਰੂਸ਼ਲ ਤੇ ਬੜਾ ਮੰਦਭਾਗਾ ਇਹ ਟਾਈਮ ਇਹਦੇ। ਮੈਂ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਨਾ ਕਿ ਆਪਣੇ ਘਰ ਬਵੋ, ਘਰੋਂ ਬਾਹਰ ਨਾ ਨਿਕਲੋ, ਜ਼ਰੂਰਤ ਹੈ ਤਾਂ ਜਾਓ, ਇਹ ਛੁੱਟੀਆਂ ਨੀ ਹੈਗੀਆਂ। ਦੁਨੀਆਂ ਤੋਂ ਸਿੱਖੋ, ਇਟਲੀ ਤੋਂ ਸਿੱਖੋ, ਚਾਈਨਾ ਤੋਂ ਸਿੱਖੋ, ਸਪੇਨ ਤੋਂ ਸਿੱਖੋ, ਵੀ ਉਹਨਾਂ ਨੇ ਚੀਜ਼ ਨੂੰ ਸੀਰੀਅਸ ਨਹੀਂ ਲਿਆ,
ਠੀਕ
ਹੈ। ਸਾਡੇ ਹਾਂਜੀ ਸਾਡੇ ਹੋਸਪਿਟਲ ਦੇ ਕੋਲ ਇੰਨੀ ਸਮਰੱਥਾ ਨਹੀਂ ਹੈਗੀ ਵੀ ਅਸੀਂ ਉੱਥੇ ਜਾ ਕੇ, ਇੰਨੇ ਬੈਡ ਨੀ ਹੈਗੇ, ਇੰਨੇ ਵੈਂਟੀਲੇਟਰ ਨੀ ਹੈਗੇ, ਸਾਨੂੰ ਕੁਛ ਵੀ ਨੀ ਪਤਾ, ਨਾ ਅਸੀਂ ਉਹ ਚੀਜ਼ ਦੇ ਨੇੜੇ ਵੀ ਨੀ ਹੈਗੇ ਜਿਹੜੀ ਚੀਜ਼ ਸਾਨੂੰ ਚਾਹੀਦੀ।
ਬਿਲਕੁਲ,
ਮੇਰੀ ਅੱਜ ਹਾਂਜੀ ਕਜ਼ਨ ਦੇ ਨਾਲ ਅਮੈਰੀਕਾ ਗੱਲ ਹੋ ਰਹੀ ਸੀ, ਉਹ ਦੱਸਦਾ ਸੀ ਉਹਨਾਂ ਦੇ ਕਿਸੇ ਨੋਨ ਨੂੰ ਹੋਇਆ ਆ, ਉਹ ਇਸ ਟਾਈਮ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਕਮਰੇ ਚ ਬੰਦ ਰੱਖਿਆ ਆ ਕਿਉਂਕਿ ਹੋਸਪਿਟਲ ਉਹਨਾਂ ਨੂੰ ਨਹੀਂ ਲੈ ਰਿਹਾ। ਮੈਂ ਅਮੈਰੀਕਾ ਲੋਸ ਐਂਜਲਸ ਦੀ ਗੱਲ ਕਰਨਾ ਪਿਆ, ਹੋਸਪਿਟਲ ਉਹਨਾਂ ਨੂੰ ਨਹੀਂ ਲੈ ਰਿਹਾ, ਨਹੀਂ ਲੈ ਰਿਹਾ ਕਿਉਂਕਿ ਕਹਿੰਦੇ ਵੀ ਜਦੋਂ ਤੈਨੂੰ ਸਾਹ ਲੈਣ ਚ ਪ੍ਰੋਬਲਮ ਆਏਗੀ ਨਾ ਉਦੋਂ ਤੂੰ ਆਈ, ਐਟ ਦੀ ਮੂਮੈਂਟ ਆਪਣੇ ਘਰ ਚ ਖੋ, ਤੈਨੂੰ ਆਈਸੋਲੇਟ ਕਰ, ਕਿਸੇ ਕੋਈ ਵੀ ਤਰਕਾਤੀ ਚ ਨਾ ਜਾਵੇ, ਓਹਨੂੰ ਕਮਰੇ ਚ ਬੰਦ ਕਰਤਾ ਵੇ, ਦੁਆ ਖੜਕਾਉਂਦੇ ਨੇ, ਥੱਲੇ ਰੋਟੀ ਦੀ ਪਲੇਟ ਰੱਖ ਦਿੰਦੇ
ਨੇ,
ਓਹਨੂੰ ਫੇਸ ਟਾਈਮ ਤੇ ਗੱਲ ਕਰਦੇ ਨੇ ਚਿਰਪੁਰ ਨਾਲ। ਤੁਸੀਂ ਇੱਕ ਵਾਰੀ ਸੋਚ ਕੇ ਵੇਖੋ, ਇਹਨੂੰ ਪਲੀਜ਼ ਈਜ਼ੀਲੀ ਨਾ ਲਵੋ। ਅਗਰ ਲੋਕਡਾਊਨ ਹੋਇਆ ਜਿੰਨਾ ਹੋਇਆ, ਓਹਨੂੰ ਫੁਲੀ ਤੁਸੀਂ ਕਰੋ। ਇਸ ਟਾਈਮ ਐਟ ਦੀ ਮੂਵਮੈਂਟ ਇਟਸ ਕਾਇੰਡ ਆਫ ਵੋਰ, ਇਹ ਵੋਰ ਚੱਲਦੀ ਪਈ ਹੈ, ਜਿਹਦੇ ਵਿੱਚ ਡਾਕਟਰ, ਨਰਸਿਸ, ਟੈਕਸੀ ਵਾਲੇ, ਟਰੱਕ ਡਰਾਈਵਰ, ਸਾਰੇ ਸੋਲਜਰਸ ਨੇ, ਇਹਨਾਂ ਦੀ ਸਪੋਰਟ ਕਰੋ। ਅਸੀਂ ਵੀ ਘਰ ਬਹਿਣਾ ਚਾਹੁੰਦੇ ਹਾਂ, ਇਸ ਟਾਈਮ ਮੈਂ ਵੀ ਟਰੱਕ ਤੇ ਜੋਬ ਤੇ ਹਾਂ, ਠੀਕ ਹੈ। ਅਸੀਂ ਰੀਟੇਲ ਦੇ ਵਿੱਚ ਅਸੀਂ ਸ਼ੈਲਫ ਨੂੰ ਭਰਨੇ ਪਏ ਆ, ਵੀ ਕਿਸੇ ਤਰ੍ਹਾਂ ਦੀ ਵੀ ਜਨਤਾ ਨੂੰ ਕੋਈ ਖਾਣ ਪੀਣ ਦੇ ਵਿੱਚ ਜਾਂ ਘਰ ਦੇ ਡੇਲੀ ਯੂਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਤੇ ਪਲੀਜ਼ ਸਪੋਰਟ ਕਰੋ ਇਸ ਟਾਈਮ ਦੇ ਵਿੱਚ ਨਿਕਲਣ ਵਾਸਤੇ। ਤੇ ਸਾਰੇ ਸਾਹਮਣੇ ਰਿਕੁਐਸਟ ਹੈ ਵੀ ਪਲੀਜ਼ ਤੁਸੀਂ ਆਪਣੇ ਘਰ ਦੇ ਵਿੱਚ ਬਵੋ, ਆਪਣਾ ਆਪਣੀ ਸੇਫਟੀ ਆਪ ਹੈ, ਇਸ ਚੀਜ਼ ਦੀ ਕੋਈ ਇਲਾਜ ਨੀ ਹੈਗਾ। ਨਾ ਕਹੋ ਵੀ 70 ਸਾਲ ਦੇ ਉੱਤੇ ਲੈਣ ਹੁੰਦੀ ਹੈ, ਥੱਲੇ ਲੈਣ ਹੁੰਦੀ, ਨਹੀਂ, ਇਹ ਹਰ ਕਿਸੇ ਨੂੰ ਹੋ ਜਾਣੀ ਹੈ। ਇਹਦਾ ਹਜੇ ਪਤਾ ਨੀ ਹੈਗਾ ਵੀ ਕਿਹਦੀ ਸਟੇਜ ਦੇ ਵਿੱਚ ਆਵੇ, ਇਹਦਾ ਕਿੱਥੇ ਜਾਵੇ, ਕੀ ਨਿਕਲਣਾ। ਤੇ ਚਾਈਨਾ ਦੀ ਜਿਹੜੀ ਵੀ ਰਿਪੋਰਟ ਆ ਰਹੀ ਹੈ ਵੀ ਉੱਥੇ 4000 ਹੋਇਆ ਹੈ, ਤੇ ਉੱਥੇ ਖਤਮ ਹੋ ਗਿਆ, ਦਿਸ ਐਂਡ ਦੈਟ, ਐਵੀਡੈਂਸ ਨੀ ਹੈਗਾ। ਚਾਈਨਾ ਦੀ ਜਿਹੜੀ ਮੀਡੀਆ ਆ, ਉਹ ਚਾਈਨਾ ਗਵਰਨਮੈਂਟ ਦੇ ਥੱਲੇ ਵੇ
ਜੀ,
ਸਾਨੂੰ ਉੱਥੇ ਚੰਗਾ। ਹਾਂਜੀ, ਅਗਰ ਉਹਨਾਂ ਕੋਲ ਮੈਡੀਸਿਨ ਹੁੰਦੀ, ਅਗਰ ਉਹਨੇ ਕੰਟਰੋਲ ਕੀਤਾ ਹੁੰਦਾ, ਤੇ ਅਰਬਾਂ ਡਾਲਰ ਦੇ ਵਿੱਚ ਸੇਲ ਕਰਦਾ।
ਬਿਲਕੁਲ ਬਿਲਕੁਲ ਸਮਰਤ ਜੀ, ਵਾਕਈ ਇਸ ਨੂੰ ਬਹੁਤ ਸੰਜੀਦਗੀ ਦੇ ਨਾਲ ਲੈਣਾ ਬਣਦਾ। ਔਰ ਤੁਹਾਡੇ ਕਹਿਣ ਮੁਤਾਬਕ, ਜਿਵੇਂ ਤੁਸੀਂ ਕੱਲ ਅਮਰੀਕਾ ਦੀ ਗੱਲ ਕਰ ਰਹੇ ਹੋ, ਕੱਲ ਤੁਹਾਡੀ ਗੱਲ ਉੱਥੇ ਵੀ ਹੋਈ ਆ, ਔਰ ਬਹੁਤ ਸਾਰੇ ਮੈਨੂੰ ਲੱਗਦਾ ਵੀ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਆ, ਉਹਨਾਂ ਦੇ ਆਪਣੇ ਵੀ ਬਹੁਤ ਸਾਰੇ ਰਿਸ਼ਤੇਦਾਰ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਚ ਰਹਿੰਦੇ ਆ, ਉਹ ਭਲੀ ਭਾਂਤ ਜਾਣੂ ਆ ਕਿ ਉਹਨਾਂ ਦੇਸ਼ਾਂ ਦੇ ਵਿੱਚ ਵੀ ਜਦੋਂ ਅਸੀਂ ਫੈਸਿਲਿਟੀਜ਼ ਦੀ ਗੱਲ ਕਰਦੇ ਆ, ਹਨਾ, ਔਰ ਉਹ ਰਿਸੋਰਸਿਸ ਦੀ ਗੱਲ ਕਰਦੇ ਆ, ਤਾਂ ਉੱਥੇ ਵੀ ਉਹ ਸਰਕਾਰਾਂ ਜਿਹੜੀਆਂ ਉਹ ਕਹਿ ਰਹੀਆਂ ਕਿ ਜੇਕਰ ਇੱਕ ਵਾਰ ਸਟੇਜ 2 ਜਾਂ ਸਟੇਜ 3 ਜਿਹੜੀ ਉਹ ਆ ਜਾਂਦੀ ਆ, ਤਾਂ ਸਾਡੇ ਸਾਰਿਆਂ ਦੇ ਲਈ ਕਾਬੂ ਕਰਨੀ ਮੁਸ਼ਕਲ ਹੋ ਜਾਣੀ ਆ। ਸੋ ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਆ, ਸਰਕਾਰ ਬਾਰ ਬਾਰ ਇਹ ਕਹਿ ਰਹੀ ਆ। ਸੋ ਇਸ ਕਰਕੇ ਇਹਨੂੰ ਫੈਲਾਉਣ ਤੋਂ ਰੋਕਣ ਦੇ ਲਈ, ਇਹਨੂੰ ਫੈਲਣ ਤੋਂ ਰੋਕਣ ਦੇ ਲਈ, ਜੇਕਰ ਅਸੀਂ ਕੁਛ ਸਮਾਂ ਆਪਣੇ ਆਪ ਨੂੰ ਕੰਟਰੋਲ ਚ ਰੱਖ ਸਕਦੇ ਹਾਂ, ਤਾਂ ਜ਼ਰੂਰ ਰੱਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੇ ਵਿਚਾਰ ਰੱਖੇ ਔਰ ਆਪਣੇ ਫਰਜ਼ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕੀਤੇ ਆ। ਸਾਡੇ ਫਰਜ਼ ਇਸ ਵੇਲੇ ਕੀ ਨੇ, ਇਹਨਾਂ ਦੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਕਿਸ ਤਰ੍ਹਾਂ ਇਹਨਾਂ ਫਰਜ਼ਾਂ ਨੂੰ ਆਪਣੀਆਂ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਨਿਭਾਉਣਾ। ਸੋ ਇਹ ਬਹੁਤ ਜ਼ਰੂਰੀ ਹੈ। ਧੰਨਵਾਦ ਅਮ੍ਰਿਤ ਜੀ ਗੱਲਬਾਤ ਕਰਨ ਦੇ ਲਈ,
ਥੈਂਕ ਯੂ,
ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ, ਬਿਲਕੁਲ ਅੰਮ੍ਰਿਤ ਹੋਰਾਂ ਦੇ ਕਹਿਣ ਵਾਂਗ ਔਰ ਸਾਡੇ ਦੂਜੇ ਸਰੋਤਿਆਂ ਦੇ ਕਹਿਣ ਵਾਂਗ, ਸਾਡੇ ਇਸ ਵੇਲੇ ਫਰਜ਼ ਕੀ ਨੇ, ਉਹਨਾਂ ਨੂੰ ਅਸੀਂ ਪਛਾਣੀਏ ਇਸ ਬਿਪਤਾ ਦੀ ਸਥਿਤੀ ਦੇ ਵਿੱਚ। ਸਾਡੇ ਨਾਲ ਬਹੁਤ ਸਾਰੇ ਹੋਰ ਜਿਹੜੇ ਨੁਮਾਇੰਦੇ ਆ ਉਹ ਜੁੜਨ ਜਾ ਰਹੇ ਨੇ, ਅਗਲੀਆਂ ਸੰਸਥਾਵਾਂ ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ, ਜਿਹੜੇ ਇਸ ਵੇਲੇ ਬਹੁਤ ਵੱਡਾ ਯੋਗਦਾਨ ਵੀ ਪਾ ਰਹੇ, ਆਪਣੇ ਫਰਜ਼ ਸਮਝਦੇ ਹੋਏ, ਮਾਨਵਤਾ ਦੇ ਪ੍ਰਤੀ, ਮਨੁੱਖਤਾ ਦੇ ਪ੍ਰਤੀ, ਇਨਸਾਨੀਅਤ ਦੇ ਪ੍ਰਤੀ, ਸੋ ਉਹਨਾਂ ਫਰਜ਼ਾਂ ਨੂੰ ਉਹ ਨਿਭਾ ਰਹੇ ਨੇ। ਔਰ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨ ਜਾ ਰਹੇ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਬਨ ਤੋਂ, ਤੇ ਨਾਲ ਹੀ ਨਾਲ ਖਾਲਸਾ ਫਾਊਂਡੇਸ਼ਨ ਤੋਂ ਉਹਨਾਂ ਦੇ ਨੁਮਾਇੰਦੇ। ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਉਹਨਾਂ ਨੂੰ ਤੁਹਾਡੀ ਨਜ਼ਰ ਕਰਦੇ ਹਾਂ, ਜੁੜੇ ਰਹੋ, ਬਣੇ ਰਹੋ।
ਆਓ ਜੀ ਆਓ, ਬਿੰਦਰ ਆ ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ
ਵੀਰ ਜੀ? ਸਤਿ ਸ੍ਰੀ ਅਕਾਲ।
ਓ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ, ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ, ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ, ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ 'ਚ, ਤੁਸੀਂ ਕੁਛ ਇਸ਼ਤਿਹਾਰ ਸੁਣ ਰਹੇ ਸੀ ਸਾਡੇ ਸਪੋਂਸਰਸ ਦੇ, ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ 'ਚ ਕਰਦੇ ਨੇ ਸਾਡੀ ਮਦਦ। ਸੋ ਇਸ ਵੇਲੇ ਸਾਡੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਬਰਨ ਤੋਂ ਉਹਨਾਂ ਦੇ ਨੁਮਾਇੰਦੇ ਜੁੜੇ ਨੇ ਗੁਰਵਿੰਦਰ ਸਿੰਘ, ਔਰ ਨਾਲ ਹੀ ਨਾਲ ਅਸੀਂ ਚਾਹਾਂਗੇ ਖਾਲਸਾ ਫਾਊਂਡੇਸ਼ਨ ਆਸਟ੍ਰੇਲੀਆ ਜਿਹੜੇ ਕਿ ਬੇਘਰੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਪਹਿਲਾਂ ਤੋਂ ਹੀ ਫੂਡ ਦੀ ਜਿਹੜੀ ਸੇਵਾ ਮੁਹੱਈਆ ਕਰਾਉਂਦੇ ਆ ਰਹੇ, ਅਸੀਂ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਵਾਈਏ। ਇਸ ਵੇਲੇ ਸਾਡੇ ਨਾਲ ਆਨ ਏਅਰ ਹੋ ਚੁੱਕੇ ਨੇ ਗੁਰਵਿੰਦਰ ਸਿੰਘ ਹੁਰੀ, ਸ਼ਾਮਲ ਕਰਦੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ। ਜੀ ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ ਸਾਨੂੰ ਰੇਡੀਓ ਤੇ ਆਪਣੇ ਸ਼ੋਅ ਨਾਲ ਰੂਬਰੂ ਕਰਾਉਣ ਲਈ।
ਜੀ ਜੀ ਸ਼ੁਕਰੀਆ। ਤੁਸੀਂ ਪਲੀਜ਼ ਸਾਨੂੰ ਦੱਸੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜਿਵੇਂ ਕਿ ਆਈਸੋਲੇਸ਼ਨ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਲਈ ਗਰੋਸਰੀਜ਼ ਦਾ ਤੇ ਜਿਹੜਾ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਜਾ ਰਿਹਾ, ਔਰ ਇਹ ਪ੍ਰਬੰਧ ਜਿਹੜਾ ਆ ਉਹ ਕਦੋਂ ਤੋਂ ਸ਼ੁਰੂ ਕੀਤਾ ਗਿਆ ਆ, ਔਰ ਕੋਰੋਨਾ ਵਾਇਰਸ ਦੇ ਚੱਲਦਿਆਂ ਕੀ ਲੱਗਦਾ ਆ ਕਿ ਕਿਸ ਤਰ੍ਹਾਂ ਦੀ ਲੋੜ ਵਾਲੇ ਜਿਹੜੇ ਲੋਕ ਆ ਉਹ ਤੁਹਾਡੇ ਨਾਲ ਸੰਪਰਕ ਕਰ ਰਹੇ ਆ?
ਹਾਂਜੀ ਭੈਣ ਜੀ, ਜਦੋਂ ਆਪਣਾ ਆਈਸੋਲੇਸ਼ਨ ਦਾ ਲਾਇਆ ਗਵਰਨਮੈਂਟ ਨੇ ਰਿਸਟ੍ਰਿਕਸ਼ਨ, ਇਹਨੂੰ ਤਕਰੀਬਨ ਲਾਸਟ ਵੀਕ ਤੋਂ ਹੀ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਗਿਆ ਸੀਗਾ। ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੈਗੀਬਰਨ ਤੇ ਨਾਲ ਹੀ ਖਾਲਸਾ ਫਾਊਂਡੇਸ਼ਨ ਆਸਟ੍ਰੇਲੀਆ, ਇਹ ਜਿਹੜੀ ਦੋ ਆਰਗੇਨਾਈਜੇਸ਼ਨ ਰਲ ਕੇ ਇਕੱਠੇ ਇਨ੍ਹਾਂ ਦੇ ਵਾਲੰਟੀਅਰਸ ਨੇ ਇਹ ਗੁਰਦੁਆਰਾ ਸਾਹਿਬ ਤੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ
ਜੀ।
ਕਿ ਜਿੱਦਾਂ ਹੁਣ ਜਿਹੜੇ ਓਵਰਸੀਜ਼ ਤੋਂ ਲੋਕੀ ਆ ਰਹੇ ਨੇ ਉਹਨਾਂ ਨੂੰ ਇੱਕ ਦਮ ਤੋਂ ਗਵਰਨਮੈਂਟ ਜਿਹੜੀ ਹੈ ਕਹਿ ਰਹੀ ਹੈ ਕਿ 14 ਦਿਨ ਆਈਸੋਲੇਸ਼ਨ ਚ ਰਹਿਣਾ। ਕੀ ਹੁੰਦਾ ਕਿ ਜਿਹੜਾ ਬੰਦਾ ਮਹੀਨੇ ਦੋ ਮਹੀਨੇ ਲਈ ਬਾਹਰ ਗਿਆ ਹੁੰਦਾ ਆ
ਜੀ,
ਤੇ ਕਈ ਵਾਰ ਉਹਦੇ ਕਿਚਨ ਦੇ ਵਿੱਚ ਜਾਂ ਉਹਦੇ ਫਰਿੱਜ ਵਿੱਚ ਇੰਨੀ ਗਰੋਸਰੀ ਨਹੀਂ ਹੁੰਦੀ ਕਿ ਆਉਂਦੇ ਸਾਰ ਹੀ ਉਹ ਜਿਹੜੀ ਆਪਣਾ ਫੂਡ ਖਾ ਸਕੇ, ਤੇ ਉਹ ਰਿਸਟ੍ਰਿਕਸ਼ਨ ਦੇ ਕਰਕੇ ਉਹ ਬਾਹਰ ਵੀ ਨਹੀਂ ਜਾ ਸਕਦਾ, ਕੋਈ ਸ਼ੋਪਿੰਗ ਕਰਨ ਵੀ ਨਹੀਂ ਜਾ ਸਕਦਾ
ਜੀ।
ਤੇ ਸਾਡਾ ਸਭ ਤੋਂ ਪਹਿਲਾਂ ਮਸਲਾ ਇਹ ਸੀਗਾ ਕਿ ਵੀ ਅਸੀਂ ਨੰਬਰ ਜਾਰੀ ਕੀਤੇ ਸੀਗੇ ਤੇ ਸ਼ੁਰੂ ਚ ਤਾਂ ਸਾਨੂੰ ਤਕਰੀਬਨ 10-15 ਕਾਲਾਂ ਹੀ ਆਈਆਂ ਪਹਿਲੇ 2-3 ਕਿ ਜਿੰਨੇ ਜਿਹੜੇ ਲੋਕੀ ਆਈਸੋਲੇਸ਼ਨ ਸੀਗੇ ਤਾਂ ਫਿਰ ਅਸੀਂ ਉਹਨਾਂ ਨੂੰ ਫੂਡ ਪ੍ਰਿਪੇਅਰ ਕਰਕੇ ਤੇ ਉਹਨਾਂ ਦੇ ਘਰਾਂ ਚ ਡਿਲੀਵਰ ਕੀਤਾ ਸੀਗਾ। ਤਾਂ ਹੁਣ ਜਿੱਦਾਂ ਜਿੱਦਾਂ ਟਾਈਮ ਹੋ ਰਿਹਾ ਤਾਂ ਹੁਣ ਕਾਲਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ, ਤਾਂ ਉਸ ਹਿਸਾਬ ਨਾਲ ਜਿਹੜੀ ਸਰਵਿਸ ਵੀ ਹੈ ਉਹ ਵੀ ਵੱਧ ਗਈ ਹੈ।
ਠੀਕ, ਸੋ ਹੁਣ ਤੱਕ ਤੁਹਾਨੂੰ ਕੀ ਲੱਗਦਾ ਕਿ ਜਿੰਨੇ ਕੁ ਲੋਕ ਜਿਹੜੇ ਆ ਉਹ ਇਹਨਾਂ ਸੇਵਾਵਾਂ ਦਾ ਫਾਇਦਾ ਵੀ ਲੈ ਰਹੇ ਆ, ਔਰ ਵਾਕਈ ਤੌਰ ਤੇ ਉਹਨਾਂ ਦੀ ਜਿਹੜੀ ਮਜਬੂਰੀ ਵੀ ਆ ਲੋੜਵੰਦ ਵੀ ਨੇ, ਇਸ ਤੋਂ ਇਲਾਵਾ ਵੀ ਕੁਛ ਹੋਰ ਇਹੋ ਜਿਹੇ ਲੋਕ ਆ ਜਿਹੜੇ ਤੁਹਾਨੂੰ ਸੰਪਰਕ ਕਰ ਰਹੇ ਆ?
ਹਾਂਜੀ, ਪਹਿਲਾਂ ਤਾਂ ਸਾਨੂੰ ਸਿਰਫ ਆਈਸੋਲੇਸ਼ਨ ਵਾਲੇ ਦੀ ਕਾਲਾਂ ਆਈਆਂ ਕੁਛ, ਪਰ ਜਿੱਦਾਂ ਜਿੱਦਾਂ ਮੈਸੇਜ ਵਰਡ ਟੂ ਮਾਊਥ ਅੱਗੇ ਸ਼ੇਅਰ ਹੁੰਦਾ ਜਾਂ ਹੋਰ ਸੋਸ਼ਲ ਮੀਡੀਆ ਤੇ ਸ਼ੇਅਰ ਹੋਇਆ ਤਾਂ ਸਾਨੂੰ ਕੁਛ ਸਟੂਡੈਂਟਸ ਦੀਆਂ ਕਾਲਾਂ ਆਈਆਂ, ਤਾਂ ਹੁਣ ਸਾਨੂੰ ਵਾਈਡਰ ਕਮਿਊਨਿਟੀ ਤੋਂ ਕੁਛ ਜਿਹੜੇ ਲੋਕਲ ਆਸਟ੍ਰੇਲੀਅਨ ਨੇ ਉਹਨਾਂ ਦੀਆਂ ਵੀ ਕਾਲਾਂ ਸਾਨੂੰ ਆ ਰਹੀਆਂ ਨੇ, ਜਿਨ੍ਹਾਂ ਚੋਂ ਬਜ਼ੁਰਗਾਂ ਦੀ ਸੰਖਿਆ ਕਾਫੀ ਜ਼ਿਆਦਾ ਆ ਜਿਹੜੇ ਘਰਾਂ ਚ ਬੈਠੇ ਨੇ। ਬਹੁਤ ਕਈ ਲੋਕਾਂ ਨੇ ਇੱਥੇ ਤੱਕ ਵੀ ਕਈ ਆਪਣੇ ਇੱਥੇ ਜਿਹੜੇ ਲੋਕਲ ਆਸਟ੍ਰੇਲੀਅਨ ਨੇ ਦੂਜੀ ਕਮਿਊਨਿਟੀ ਦੇ ਲੋਕ ਉਹਨਾਂ ਨੇ ਸਾਨੂੰ ਵਾਲੰਟੀਅਰਲੀ ਵੀ ਕਾਲ ਕੀਤੀਆਂ ਕਿ ਅਸੀਂ ਵਾਲੰਟੀਅਰ ਕਰਨਾ ਚਾਹੁੰਦੇ, ਕਈਆਂ ਨੇ ਐਪਰੀਸੀਏਸ਼ਨ ਲਈ ਵੀ ਕਾਲ ਕੀਤੀਆਂ। ਮਤਲਬ ਸਟੂਡੈਂਟ ਜਾਂ ਜਿਹੜੇ ਹੋਰ ਜ਼ਰੂਰਤਮੰਦ ਨੇ, ਭਾਵੇਂ ਸਿੰਗਲ ਮੋਮਸ ਦੀਆਂ ਵੀ ਸਾਨੂੰ ਕਈ ਕਾਲਾਂ ਆਈਆਂ ਨੇ ਜਿਨ੍ਹਾਂ ਦੇ 2-3 ਨਿਆਣੇ ਨੇ ਉਹ ਕੰਮ ਨਹੀਂ ਕਰ ਪਾ ਰਹੀਆਂ, ਕੁਛ ਸੀਗੇ ਜਿਨ੍ਹਾਂ ਦੀ ਜੋਬਸ ਚਲੀ ਗਈਆਂ ਨੇ। ਤੇ ਪਹਿਲਾਂ ਅਸੀਂ ਏਰੀਆ ਜਿਹੜੇ ਕਵਰ ਕਰ ਰਹੇ ਸੀ, ਸਟਾਰਟ ਕੀਤਾ ਸੀ ਨਾਰਥਨ ਸਬਰਬਸ ਦੀ, ਯਾਨੀ ਕਿ ਕ੍ਰੈਗੀਬਰਨ ਦੇ ਨੇੜਲੇ ਏਰੀਏ, ਐਪਿੰਗ ਰੈਜ਼ਰਵਰ ਤੱਕ ਹੋ ਗਿਆ, ਬ੍ਰੌਡ ਮੈਡੋ, ਰੌਕਸਰ ਪਾਰਕ, ਮਿਖਲਮ, ਇਹ ਏਰੀਏ ਕਰ ਰਹੇ ਸੀਗੇ। ਤਾਂ ਬਟ ਹੁਣ ਪਿਛਲੇ ਕੁਛ ਦਿਨਾਂ ਚ ਸਿਟੀ ਤੱਕ ਵੀ ਡਿਲੀਵਰੀਜ਼ ਕਰੀਆਂ ਨੇ, ਕਿਉਂਕਿ ਉੱਥੋਂ ਵੀ ਕੁਛ ਕਾਲਾਂ ਆਈਆਂ। ਤਾਂ ਉਹ ਸਭ ਤੋਂ ਵੱਡੀ ਗੱਲ ਕਿ ਵਾਲੰਟੀਅਰ ਸਾਨੂੰ ਇੰਨੇ ਉਹ ਮਿਲੇਗੀ ਜਿਹੜੇ ਉੱਥੇ ਜਾ ਸਕਦੇ ਨੇ, ਕਿਉਂਕਿ ਇਹ ਵੀ ਹੈ ਕਿ ਸਾਨੂੰ ਵਾਲੰਟੀਅਰ ਵੀ ਚਾਹੀਦੇ ਨੇ ਕਿ ਜਿਹੜੇ ਉੱਥੇ ਤੱਕ ਡਰਾਈਵ ਕਰਕੇ ਜਾ ਸਕਣ। ਵਾਲੰਟੀਅਰਸ ਵੀ ਰੈਡੀ ਸੀਗੇ ਕਿ ਜਿਹੜੇ ਜਾਣ ਨੂੰ ਕਿ ਵੀ ਉੱਧਰ ਜਾ ਕੇ ਡਿਲੀਵਰੀ ਕਰ ਸਕਦੇ ਨੇ ਜਿਹੜੇ ਉੱਥੇ ਨੇੜੇ ਰਹਿੰਦੇ ਨੇ, ਤਾਂ ਉਹ ਸਾਰੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਆ। ਤਾਂ ਅਸੀਂ ਜਿਹੜੇ ਕਾਲਾਂ ਆਈਆਂ ਨੇ ਅਸੀਂ ਉਹਨਾਂ ਤੋਂ ਕਈਆਂ ਤੋਂ ਪੁੱਛਿਆ ਵੀ ਕਿ ਹਾਂਜੀ ਤੈਨੂੰ ਕਿਸੇ ਹੋਰ ਤਰ੍ਹਾਂ ਦੀ ਚੀਜ਼ ਚਾਹੀਦੀ ਹੈ, ਤਾਂ ਗੁਰਦਾ ਸਾਹਿਬ ਨੇ ਬੜਾ ਸਹਿਯੋਗ ਦਿੱਤਾ ਸਾਨੂੰ। ਸਾਡੇ ਜਿਹੜੇ ਕਰੈਕਟਰ ਗੁਰਦਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਪਰਮਜੀਤ ਸਿੰਘ ਗਰੇਵਾਲ ਤੇ ਆਪਣੇ ਸਾਹਿਬ ਨੇ, ਗੁਰਦੀਪ ਸਿੰਘ ਥਾਰੂ ਤੋਂ ਹੋਰ ਵੀ ਸਾਡੇ ਜਿਹੜੇ ਕਮੇਟੀ ਮੈਂਬਰ ਨੇ ਉਹਨਾਂ ਨੇ ਵੀ ਇਸ ਚੀਜ਼ ਲਈ ਸਾਨੂੰ ਕਾਫੀ ਸਹਿਯੋਗ ਦਿੱਤਾ ਕਿ ਵੀ ਕਿਸੇ ਤਰ੍ਹਾਂ ਦੀ ਗਰੋਸਰੀ ਦੀ ਵੀ ਤਾਂ ਉਹਨਾਂ ਨੂੰ ਤੈਨੂੰ ਹੈਲਪ ਚਾਹੀਦੀ, ਤੁਸੀਂ ਪੁੱਛ ਕੇ ਉਹ ਵੀ ਉਹਨਾਂ ਤੱਕ ਪਹੁੰਚਾਵੋ। ਤਾਂ ਅਸੀਂ ਫਿਰ ਆਪਣੇ ਮੁੱਖ ਸੇਵਾਦਾਰ ਵੀ ਸਾਡੇ ਕੋਲ ਗੁਰਦਾ ਸਾਹਿਬ ਆਉਂਦੇ ਨੇ ਤੇ ਆਏ ਵੀ ਸੀਗੇ ਤੇ ਉਹਨਾਂ ਨੇ ਫਿਰ ਸਪੈਸ਼ਲੀ ਜਿਹੜੇ ਦੁੱਧ ਆ ਸਾਡੇ ਕੋਲ ਪਾਈਆਂ ਦਹੀਂ ਤਾਂ ਅਸੀਂ ਜਾਂ ਆਟਾ ਤੇ ਦਾਲ ਤਾਂ ਅਸੀਂ ਫਿਰ ਜਿੰਨੇ ਫੋਨ ਆਏ ਅਸੀਂ ਉਹਨਾਂ ਤੋਂ ਪੁੱਛ ਕੇ ਕਿ ਵੀ ਹਾਂਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਆ
ਜੀ
ਤੇ ਉਹ ਵੀ ਉਹਨਾਂ ਨੂੰ ਲੋੜ ਮੁਤਾਬਕ ਅਸੀਂ ਪੁੱਛਦੇ ਆ ਕਿ ਹਾਂਜੀ ਤੁਹਾਨੂੰ ਜੇ ਲੋੜ ਆ ਤਾਂ ਫਿਰ ਅਸੀਂ ਉਹ ਵੀ ਚੀਜ਼ ਉਹਨਾਂ ਨੂੰ ਪਹੁੰਚਾਈਆਂ ਨੇ ਜਿਨ੍ਹਾਂ ਵਿੱਚ ਹੋਰ ਚੀਜ਼ਾਂ ਵੀ ਹੈਗੀਆਂ ਨੇ ਬਟ ਹੁਣ ਪਿਛਲੇ ਕੁਛ ਦਿਨਾਂ ਦੇ ਵਿੱਚ ਸਾਨੂੰ ਸਟੂਡੈਂਟ ਦੀ ਕਾਲਾਂ ਵੀ ਕਾਫੀ ਵੱਧ ਗਈਆਂ ਨੇ ਜਿਨ੍ਹਾਂ ਦੀਆਂ ਜੋਬ ਚਲੀ ਗਈਆਂ ਨੇ ਜਿਨ੍ਹਾਂ ਕੋਲ ਪਬਲਿਕ ਟਰਾਂਸਪੋਰਟ ਨਹੀਂ ਹੈਗੀ ਉਹ ਘਰਾਂ ਵਿੱਚ ਨੇ ਪਬਲਿਕ ਟਰਾਂਸਪੋਰਟ ਤੇ ਹੀ ਜਾਂਦੇ ਨੇ ਉਹਨਾਂ ਕੋਲ ਆਪਣੀ ਕਾਰ ਨਹੀਂ ਹੈਗੀ ਤਾਂ ਉਹ ਵੀ ਸਾਨੂੰ ਕਾਲ ਕਰ ਰਹੇ ਵੀ ਕਰ ਸਕਦੇ ਆ ਹੈਲਪ ਤਾਂ ਦੇਖੋ ਹੁਣ ਜਿੱਦਾਂ ਜਿੱਦਾਂ ਇਹ ਸਰਵਿਸ ਵੀ ਵੱਧ ਰਹੀਆਂ ਨੇ ਤਾਂ ਨੰਬਰ ਵੀ ਵਧਣ ਗਏ ਜੀ
ਜੀ ਜੀ ਬਿਲਕੁਲ ਅੱਛਾ ਗੁਰਵਿੰਦਰ ਸਿੰਘ ਜੀ ਇਹ ਵੀ ਜਾਣਨਾ ਚਾਹਾਂਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ ਹਨਾ ਵੱਖ ਵੱਖ ਬੈਕਗਰਾਉਂਡਸ ਤੋਂ ਜਿਹੜੇ ਲੋਕ ਆ ਤੁਹਾਨੂੰ ਸੰਪਰਕ ਕਰ ਰਹੇ ਆ ਔਰ ਇਹਦੇ ਲਈ ਫਿਰ ਵਾਲੰਟੀਅਰਸ ਦੀ ਜਿਹੜੀ ਗਿਣਤੀ ਆ ਉਹ ਵੀ ਕਾਫੀ ਜ਼ਿਆਦਾ ਚਾਹੀਦੀ ਹੈ ਜਦੋਂ ਤੁਸੀਂ ਇੰਨੇ ਵੱਡੇ ਲੈਵਲ ਦੇ ਉੱਤੇ ਲੰਗਰ ਬਣਾਉਣਾ ਖਾਣਾ ਜਿਹੜਾ ਆ ਉਹ ਤਿਆਰ ਕਰਨਾ ਤਾਂ ਉੱਥੇ ਜਿੱਥੇ ਕਿਚਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਿਚਨ ਦੇ ਵਿੱਚ ਜਦੋਂ ਤੁਸੀਂ ਲੰਗਰ ਬਣਾਉਂਦੇ ਹੋ ਤਾਂ ਜਿਹੜੀਆਂ ਸਰਕਾਰੀ ਹਦਾਇਤਾਂ ਦੇ ਮੁਤਾਬਕ ਜੋ ਹਾਈਜੀਨਿਕ ਜਿਹੜੀ ਆ ਉਹਨੂੰ ਬਣਾਈ ਰੱਖਣ ਦੇ ਲਈ ਹਦਾਇਤਾਂ ਨੂੰ ਕਿਸ ਤਰ੍ਹਾਂ ਪਾਲਣ ਕਰ ਰਹੇ ਹੋ
ਲੰਗਰ ਬਣਾਉਣ ਦੇ ਵਿੱਚ ਤਾਂ ਅਸੀਂ ਵਾਲਾ ਵਾਲੰਟੀਅਰ ਕਾਲ ਆਊਟ ਨਹੀਂ ਕਰ ਰਹੇ ਹਾਂ ਕਿਉਂਕਿ ਉੱਥੇ ਜਿਹੜੇ ਗੁਰਦੁਆਰਾ ਸਾਹਿਬ ਦੇ ਲਾਂਗਰੀ ਨੇ ਜਾਂ ਇੱਕ ਜਾਂ ਦੋ ਜਿਹੜੇ ਸਟਾਫ ਮੈਂਬਰ ਨੇ ਉਹ
ਠੀਕ
ਜਾਂ ਫਿਰ ਇੱਕ ਅੱਧਾ ਬੰਦਾ ਕੋਈ ਕਮਿਊਨਿਟੀ ਚ ਜਾ ਕੇ ਉਹ ਸਿਲੈਕਟਿਵ ਹੁੰਦਾ ਕਿ ਕਿਉਂਕਿ ਆਪਾਂ ਨੂੰ ਸਰਕਾਰੀ ਹਦਾਇਤਾਂ ਵੀ ਦੇਖਣੀਆਂ ਪੈਂਦੀਆਂ ਨੇ ਤੇ ਤੁਸੀਂ ਇੰਨੀ ਦੂਰੀ ਰਹਿ ਸਕਦੇ ਹੋ ਜਿਹਨਾਂ ਤੋਂ ਸਾਨੂੰ ਪੱਕਾ ਪਤਾ ਕਿ ਉਹਨਾਂ ਨੂੰ ਕੋਈ ਅਜੇ ਪ੍ਰੋਬਲਮ ਨਹੀਂ ਹੈਗੀ ਉਹ ਪ੍ਰੋਪਰ ਗਾਈਡਲਾਈਨਸ ਨੂੰ ਫੋਲੋ ਕਰਦੇ ਨੇ ਤਾਂ ਉਹ ਚੀਜ਼ ਨੂੰ ਰੱਖ ਕੇ ਅਸੀਂ ਉਹੀ ਲੰਗਰ ਤਿਆਰ ਕਰ ਰਹੇ ਨੇ ਉਸ ਤੋਂ ਬਾਅਦ ਪੈਕਿੰਗ ਦੇ ਲਈ ਵੀ ਸੇਵਾਦਾਰ ਹੈਗੇ ਨੇ ਜਿਹੜੇ ਕਰ ਰਹੇ ਨੇ ਮੇਨ ਹੈ ਕਿ ਸਾਨੂੰ ਜਿਹੜੀ ਡਿਸਟ੍ਰੀਬਿਊਸ਼ਨ ਦੇ ਲਈ ਚਾਹੀਦੀ ਹੁੰਦੀ ਨੇ ਕਿ ਜਿੱਦਾਂ ਜਿੱਦਾਂ ਨੰਬਰ ਵੱਧ ਰਹੇ ਨੇ ਫਿਰ ਸਾਨੂੰ ਘਰਾਂ ਚ ਪਹੁੰਚਾਉਣ ਦੇ ਲਈ ਸਾਨੂੰ ਜ਼ਿਆਦਾ ਸੇਵਾਦਾਰਾਂ ਦੀ ਲੋੜ ਪੈਂਦੀ ਹੈ
ਜੀ
ਤਾਂ ਉਹਦੇ ਲਈ ਫਿਰ ਅਸੀਂ ਕਾਲ ਆਊਟ ਕਰਦੇ ਨੇ ਜਿੱਦਾਂ ਕਾਲਾਂ ਆਉਂਦੀਆਂ ਨੇ ਪ੍ਰੋਪਰ ਉਹਨਾਂ ਦੀ ਟਰਨਸ਼ੀਟ ਬਣਾ ਕੇ ਤਾਂ ਫਿਰ ਭੇਜਿਆ ਜਾਂਦਾ ਬਟ ਫਿਲਹਾਲ ਅਸੀਂ ਸੇਵਾਦਾਰ ਜਿਹੜੇ ਆ ਬਹੁਤ ਲਿਮਿਟਡ ਰੱਖੇ ਆ ਜਿਹੜੇ ਕੁਕਿੰਗ ਕਰਨ ਕਿਉਂਕਿ ਉੱਥੇ ਆਪਾਂ ਚਾਹੁੰਦੇ ਨੇ ਵੀ ਕਿਸੇ ਤਰ੍ਹਾਂ ਦਾ ਰਸ਼ ਹੋਵੇ ਤਾਂ ਉਹ ਪ੍ਰੋਪਰ ਮਾਸਕ ਲਾ ਕੇ ਆਪਣੇ ਮੂੰਹ ਨੂੰ ਲਪੇਟ ਕੇ ਗਲਵਸ ਪਾ ਕੇ ਪਹਿਲਾਂ ਵੀ ਆਪਣੇ ਜੋ ਵੀ ਹੱਥ ਪੈ ਸਾਰਾ ਪ੍ਰੋਪਰ ਧੋ ਕੇ ਚਲੋ ਪੂਰੀ ਹਾਈਜੀਨਿਕ ਦੇ ਨਾਲ ਜਿਹੜਾ ਫੂਡ ਤਿਆਰ ਕੀਤਾ ਜਾਂਦਾ ਤੁਹਾਨੂੰ ਪੈਕ ਵੀ ਉਦਾਂ ਕੀਤਾ ਜਾਂਦਾ
ਜੀ ਠੀਕ ਸੋ ਡਿਲੀਵਰੀਜ਼ ਦੇ ਵਕਤ ਵੀ ਇਹ ਸਾਰਾ ਕੁਛ ਬਹੁਤ ਧਿਆਨ ਰੱਖਿਆ ਜਾਂਦਾ ਤੇ ਗੁਰਵਿੰਦਰ ਸਿੰਘ ਜੀ ਜਾਣ ਤੋਂ ਪਹਿਲਾਂ ਕੋਈ ਅਪੀਲ ਕਰਨੀ ਚਾਹੁੰਦੇ ਹੋਵੋ ਤੁਸੀਂ ਕਿ ਇਹਦੇ ਵਿੱਚ ਜੇ ਕੋਈ ਯੋਗਦਾਨ ਸਾਡੇ ਲੋਕਾਂ ਵੱਲੋਂ ਕੋਈ ਪਾਉਣਾ ਚਾਹੁੰਦਾ ਹੋਵੇ ਭਾਈਚਾਰੇ ਵੱਲੋਂ ਕੋਈ ਪਾਉਣਾ ਚਾਹੁੰਦਾ ਹੋਵੇ ਕਿਸ ਤਰ੍ਹਾਂ ਪਾ ਸਕਦਾ
ਹਾਂਜੀ ਇੱਕ ਤਾਂ ਇਹ ਵੀ ਜੇ ਤੁਹਾਡੇ ਕੋਈ ਜਾਣਦਾ ਹੈ ਕਿ ਤੁਸੀਂ ਜਿਹੜਾ ਕੋਈ ਕੋਈ ਕਿਸੇ ਨੂੰ ਲੋੜ ਹੈ ਤੁਸੀਂ ਉਹ ਵੀ ਉਹਨੂੰ ਵੀ ਤੁਸੀਂ ਸਾਡਾ ਕੰਟੈਕਟ ਦੇ ਸਕਦੇ ਹੋ ਤਾਂ ਕਈ ਸਾਨੂੰ ਕਾਲਾਂ ਇੰਟਰਸਟੇਟ ਤੋਂ ਵੀ ਆਈਆਂ ਕਿਉਂਕਿ ਕੱਲ ਮੈਨੂੰ ਕੁਛ ਕਾਲਾਂ ਕੁਇਨਜ਼ਲੈਂਡ ਤੋਂ ਆਈਆਂ ਸੀ ਉੱਥੇ ਤੱਕ ਵੀ ਮੈਸੇਜ ਗਿਆ ਸਾਡਾ ਹਨਾ ਤਾਂ ਫਿਰ ਅਸੀਂ ਉੱਥੇ ਕੀ ਜਿਹੜੀ ਲੋਕਲ ਆਰਗੇਨਾਈਜੇਸ਼ਨ ਆ ਉਹਨਾਂ ਦੇ ਦੇ ਰਹੇ ਆ ਅਸੀਂ ਨੰਬਰ ਸਿਡਨੀ ਤੋਂ ਵੀ ਕਾਲਾਂ ਆਈਆਂ ਸੀ ਉੱਥੇ ਆਰਗੇਨਾਈਜੇਸ਼ਨ ਨੇ ਗੁਰਦੁਆਰਾ ਸਾਹਿਬ ਉਹਨਾਂ ਦੇ ਨੰਬਰ ਦੇ ਰਹੇ ਆ ਵਿੱਚ ਪਤਾ ਲੱਗਦਾ ਕਿ ਚਲੋ ਮੈਸੇਜ ਤਾਂ ਸਪਰੈਡ ਹੋ ਰਿਹਾ ਆ ਤਾਂ ਬਟ ਹੋਰ ਵੀ ਜੇ ਕੋਈ ਕਿਸੇ ਵੀ ਕਮਿਊਨਿਟੀ ਵਿੱਚ ਤੁਹਾਨੂੰ ਪਤਾ ਹੈ ਕਿ ਆਪਣੇ ਸਰੋਤਿਆਂ ਨੂੰ ਕਿ ਕੋਈ ਲੋੜਵੰਦ ਹੈਗਾ ਆ ਤਾਂ ਤੁਸੀਂ ਉਹਨੂੰ ਸਾਡਾ ਕੰਟੈਕਟ ਦੇ ਸਕਦੇ ਹੋ ਤਾਂ ਦੂਜੀ ਗੱਲ ਕਿਉਂਕਿ ਜਿੱਦਾਂ ਜਿੱਦਾਂ ਨੰਬਰ ਵਧਣਗੇ ਉਦਾਂ ਉਦਾਂ ਜਿਹੜੇ ਸਾਨੂੰ ਸਮਾਨ ਹੈ ਉਹ ਵੀ ਚਾਹੀਦਾ ਹੋਊਗਾ ਤਾਂ ਜੇ ਕੋਈ ਵੀ ਭਾਈਚਾਰੇ ਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਬੇਸਿਕ ਚੀਜ਼ ਹੈ ਉਹ ਡੋਨੇਟ ਕਰਨਾ ਚਾਹੁੰਦਾ ਹੈ ਭਾਵੇਂ ਕਿਸੇ ਵੀ ਤਰ੍ਹਾਂ ਦਾ ਆਟਾ ਜਾਂ ਚੌਲ ਜਾਂ ਕੁਝ ਵੀ ਹਨਾ ਤਾਂ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਡੋਨੇਟ ਕਰ ਸਕਦਾ ਹੈ ਕਿਉਂਕਿ ਆਪਾਂ ਉੱਥੇ ਹੀ ਕਿਚਨ ਦੇ ਵਿੱਚ ਉਤਾਰ ਰਹੇ ਸਾਰਾ ਕੁਛ ਨਾ ਕਿਸੇ ਤਰ੍ਹਾਂ ਦੀ ਵੀ ਕੋਈ ਡੋਨੇਸ਼ਨ ਦੇਣਾ ਚਾਹੁੰਦਾ ਉੱਥੇ ਦੇ ਸਕਦੇ ਨੇ ਤਾਂ ਕਿ ਇਹ ਜਿਹੜੀ ਸੇਵਾ ਨੂੰ ਅਸੀਂ ਵੱਧ ਤੋਂ ਵੱਧ ਤੇ ਚਲਾ ਸਕੀਏ ਤੇ ਇਹਨੂੰ ਹੋਰ ਜਿੰਨਾ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੀਏ
ਜੀ ਸੋ ਧੰਨਵਾਦ ਗੁਰਵਿੰਦਰ ਸਿੰਘ ਜੀ ਅਸੀਂ ਦੋਸਤਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਗੁਰਵਿੰਦਰ ਸਿੰਘ ਹੋਰੀ ਜਿਹੜੇ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਉਪ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਨੇ ਸਾਡੇ ਨਾਲ ਸਾਰੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਖਾਲਸਾ ਫਾਊਂਡੇਸ਼ਨ ਆਸਟ੍ਰੇਲੀਆ ਦੇ ਬਿਹਾਫ ਤੋਂ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ
ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸਰੋਤਿਆਂ ਨੂੰ ਵੀ ਆਪ ਜੀ ਦਾ ਵੀ ਸਾਨੂੰ ਮੌਕਾ ਦੇਣ ਲਈ
ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਨ ਗੁਰਵਿੰਦਰ ਸਿੰਘ ਹੋਰੀ ਸਾਡੇ ਨਾਲ ਉਹਨਾਂ ਨੇ ਸਾਂਝ ਬਣਾਈ ਆਪਣੀਆਂ ਸੇਵਾਵਾਂ ਦੇ ਬਾਬਤ ਔਰ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਫਰਜ਼ ਹੁੰਦਾ ਔਰ ਜਦੋਂ ਅਸੀਂ ਆਪਣੇ ਫਰਜ਼ਾਂ ਨੂੰ ਪਛਾਣਦੇ ਹਾਂ ਇਨਸਾਨੀਅਤ ਪ੍ਰਤੀ ਮਨੁੱਖਤਾ ਪ੍ਰਤੀ ਮਾਨਵਤਾ ਪ੍ਰਤੀ ਸਾਡੇ ਕੀ ਫਰਜ਼ ਨੇ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੋਇਆ, ਔਰ ਉਸ ਉਪਦੇਸ਼ ਨੂੰ ਧਾਰਨ ਕਰਕੇ ਉਸ ਨੂੰ ਸਹਿਜ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਨਿਭਾਉਂਦੇ ਹਾਂ ਤਾਂ ਉਸ ਦੀ ਜਿਹੜੀ ਵਡਿਆਈ ਆ ਉਹ ਜ਼ਰੂਰ ਸਾਨੂੰ ਪ੍ਰਾਪਤ ਹੁੰਦੀ ਹੈ। ਸੋ ਇਹਨਾਂ ਸੰਸਥਾਵਾਂ ਨੂੰ ਸਿੱਝਦਾ, ਇਹਨਾਂ ਲੋਕਾਂ ਨੂੰ ਸਿੱਝਦਾ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਇੱਕ ਹੋਰ ਜ਼ਰੂਰੀ ਜਿਹੜੀ ਜਾਣਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਿਵੇਂ ਕਿ ਮੈਂ ਦੱਸਿਆ ਸੀ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗਵਰਨਮੈਂਟ ਵੱਲੋਂ ਜਿਹੜੇ ਕੁਛ ਸਟਿਮੂਲਸ ਪੈਕੇਜਸ ਅਨਾਊਂਸ ਕੀਤੇ ਗਏ ਆ, ਕੁਛ ਬਿਜ਼ਨਸਿਸ ਦੇ ਲਈ ਕੁਛ ਰਾਹਤ ਦੇਣ ਦੀ ਗੱਲ ਹੋਈ ਆ, ਉਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਸਾਡੇ ਨਾਲ SSK ਅਕਾਊਂਟੈਂਟਸ ਤੋਂ ਹਾਜ਼ਰ ਹੋਣਗੇ ਮਨਪ੍ਰੀਤ ਸਿੰਘ ਹੋਰੀ ਸਟੂਡੀਓ ਦੇ ਵਿੱਚ, ਔਰ ਫੇਸਬੁੱਕ ਤੇ ਵੀ ਅਸੀਂ ਜਿਹੜੀ ਇਹ ਮੁਲਾਕਾਤ ਆ ਉਹ ਲਾਈਵ ਕਰਾਂਗੇ। ਇਸ ਵੇਲੇ ਸਾਡੇ ਨਾਲ ਕੁਛ ਹੋਰ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਜੁੜਨ ਜਾ ਰਹੇ ਆ, ਅਸੀਂ ਉਹਨਾਂ ਨੂੰ ਵੀ ਬਹੁਤ ਜਲਦ ਤੁਹਾਡੀ ਨਜ਼ਰ ਕਰ ਰਹੇ ਹਾਂ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਰਾਜਵੀਰ ਜਵੰਦਾ ਦੀ ਆਵਾਜ਼ ਚ ਵਾਪਸ ਆਉਂਦੇ ਆ ਬਹੁਤ ਜਲਦੀ। ਸਿੱਖ ਆਸਟ੍ਰੇਲੀਅਨ ਸਿੱਖ ਵਾਲੰਟੀਅਰਸ ਜਿਹੜੇ ਆ ਉਹਨਾਂ ਨੂੰ
Big Bird, Roger Jawanda, I'm a proud Lord.
ਜੀ ਦੋਸਤੋ, ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਗੀਤ ਤੁਸੀਂ ਸੁਣ ਰਹੇ ਸੀ, ਔਰ ਇਸ ਵੇਲੇ ਸਾਡੇ ਨਾਲ ਸਿੱਖ ਵਾਲੰਟੀਅਰਸ ਆਸਟ੍ਰੇਲੀਆ ਤੋਂ ਮਨਪ੍ਰੀਤ ਸਿੰਘ ਜੁੜ ਚੁੱਕੇ ਨੇ, ਜਿਹੜੇ ਕਿ ਆਪਣੀਆਂ ਨਿਰਵਿਘਨ ਸੇਵਾਵਾਂ ਨਿਭਾ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਆਈਸੋਲੇਟਡ ਹੋਏ ਲੋਕ ਜਿਹੜੇ ਆ ਉਹਨਾਂ ਦੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ। ਮਨਪ੍ਰੀਤ ਸਿੰਘ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।
ਜੀ ਸੋ ਮਨਪ੍ਰੀਤ, ਸਾਨੂੰ ਦੱਸੋ ਕਿ ਤੁਸੀਂ ਜਿਹੜੀਆਂ ਸੇਵਾਵਾਂ ਇਸ ਵੇਲੇ ਲੋੜਵੰਦ ਲੋਕਾਂ ਦੇ ਲਈ ਮੁਹੱਈਆ ਕਰ ਰਹੇ ਹੋ, ਉਹਨਾਂ ਦੇ ਵਿੱਚ ਗਰੋਸਰੀਜ਼ ਦੀਆਂ ਸੇਵਾਵਾਂ ਵੀ ਨੇ, ਖਾਣੇ ਦੀਆਂ ਸੇਵਾਵਾਂ ਵੀ ਨੇ, ਤੇ ਕਦੋਂ ਤੋਂ ਇਹਨਾਂ ਦੀ ਸ਼ੁਰੂਆਤ ਕੀਤੀ? ਕਿਉਂਕਿ ਜਦੋਂ ਪਿਛਲੇ ਦਿਨੀ ਅੱਗਾਂ ਲੱਗੀਆਂ ਸੀਗੀਆਂ ਉਸ ਸਮੇਂ ਵੀ ਤੁਸੀਂ ਆਪਣੀਆਂ ਜਿਹੜੀਆਂ ਨਿਰਵਿਘਨ ਸੇਵਾਵਾਂ ਸੀ ਉਹ ਲੰਗਰ ਦੇ ਰੂਪ ਦੇ ਵਿਚ ਜਾਰੀ ਕੀਤੀਆਂ ਸੀਗੀਆਂ ਤੇ ਇਕ ਵਾਰ ਫੇਰ ਹੁਣ ਬਿਪਤਾ ਜਿਹੜੀ ਆ ਇਹ ਪੂਰੇ ਸੰਸਾਰ ਤੇ ਆਣ ਪਈ ਆ ਔਰ ਮੈਲਬਨ ਦੇ ਵਿਚ ਤੁਹਾਡੇ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਅੱਗੇ ਆ ਕੇ ਕੰਮ ਕਰ ਰਹੀਆਂ ਨੇ। ਸਾਨੂੰ ਥੋੜਾ ਜਿਹਾ ਦੱਸੋ ਕਿ ਕਦੋਂ ਤੁਸੀਂ ਇਹ ਆਪਣੀਆਂ ਸੇਵਾਵਾਂ ਜਿਹੜੀਆਂ ਇਸ ਵਾਰ ਸ਼ੁਰੂ ਕੀਤੀਆਂ?
ਜੀ ਸੋ ਆਪਾਂ ਜਿੱਦਾਂ ਫੂਡ ਵੈਨ ਰਨ ਕਰਦੇ ਆ ਹਫਤੇ ਦੇ ਵਿਚ ਦੋ ਵਾਰ ਤੇ ਅਸੀਂ ਫੇਰ ਥੋੜੇ ਦੋ ਕੁ ਹਫਤੇ ਪਹਿਲਾਂ ਅਸੀਂ ਇੱਕ ਦਿਨ ਹੋਰ ਵਧਾ ਦਿੱਤਾ ਸੀ ਫੂਡ ਵੈਨ ਦਾ ਤੇ ਸ਼ਾਇਦ ਲੋੜ ਹੋਵੇ ਕਿ ਲੋਕੀ ਇਹਨਾਂ ਦਿਨਾਂ ਦੇ ਵਿਚ ਕਿਉਂਕਿ ਜਿਹੜੇ ਹੁਣ ਮਤਲਬ ਹੋਮਲੈਸ ਆ ਜਾਂ ਜਿਹੜੇ ਦੂਜੇ ਲੋੜਵੰਦ ਲੋਕੀ ਆ ਤੇ ਜਾਂ ਬਜ਼ੁਰਗ ਆ ਆਮ ਲੋਕਾਂ ਨੂੰ ਸਮਾਨ ਮਿਲਣਾ ਬੜਾ ਔਖਾ ਆ ਸ਼ੋਪਾਂ ਦੇ ਵਿਚੋਂ ਤੇ ਮਤਲਬ ਉਹਨਾਂ ਦੇ ਲਈ ਤਾਂ ਬਾਲਾ ਔਖਾ ਆ ਤੇ ਇਸ ਕਰਕੇ ਅਸੀਂ ਇੱਕ ਦਿਨ ਵਧਾ ਦਿੱਤਾ ਸੀ ਫੂਡ ਵੈਨ ਦਾ। ਜਦੋਂ ਅਸੀਂ ਇੱਕ ਦਿਨ ਵਧਾਇਆ ਤੇ ਪਹਿਲੇ ਦਿਨ ਗਏ ਆ ਉੱਥੇ ਫੂਡ ਵੈਨ ਲੈ ਕੇ ਤੇ ਉੱਥੇ ਇੱਕੋ ਪਹਿਲੇ ਦਿਨ ਹੀ ਸਾਡਾ ਮਤਲਬ ਉੱਥੇ 60-70 ਜਾਣੇ ਆ ਗਿਆ ਸਾਡੇ ਤੋਂ ਪ੍ਰਸ਼ਾਦਾ ਲੈਣ। ਉਹ ਚੀਜ਼ ਨੂੰ ਅਸੀਂ ਫਿਰ ਡਿਸਕਸ ਕੀਤਾ ਸਾਰੇ ਨੇ ਆਪਸ ਵਿਚ ਕਿ ਜੇ ਪਹਿਲੇ ਦਿਨ ਹੀ ਇੰਨੇ ਬਿਜ਼ੀ ਆ ਤੇ ਇਟ ਮੀਨਸ ਇਸ ਵੇਲੇ ਲੋੜ ਆ ਕਿ ਆਪਾਂ ਪ੍ਰਸ਼ਾਦੇ ਦੇ ਨਾਲ ਹੈਲਪ ਕਰੀਏ। ਸੋ ਫਿਰ ਅਸੀਂ ਅਗਲੇ ਦਿਨ ਹੀ ਸਾਰਿਆਂ ਨੇ ਸਲਾਹ ਕਰਕੇ ਤੇ ਅਨਾਊਂਸ ਕਰ ਦਿੱਤਾ ਕਿ ਅਸੀਂ ਦੋ ਹਫਤੇ ਲਗਾਤਾਰ ਹੋਮ ਡਿਲੀਵਰੀ ਕਰਾਂਗੇ ਉਹਨਾਂ ਲੋਕਾਂ ਵਾਸਤੇ ਜਿਹੜੇ ਵਾਇਰਸ ਦੇ ਨਾਲ ਡਾਇਰੈਕਟਲੀ ਤੇ ਇਨਡਾਇਰੈਕਟਲੀ ਇਫੈਕਟਡ ਆ। ਉਹਨਾਂ ਦੇ ਵਿੱਚ ਜਿੱਦਾਂ ਆ ਜਾਂਦੇ ਆ ਸਾਡੇ ਕੋਲ ਕੁਛ ਕੇਸ ਹੈਗੇ ਆ ਉਹ ਵੀ ਜਿਹੜੇ ਕੋਰੋਨਾ ਵਾਇਰਸ ਜਿਹਨਾਂ ਨੂੰ ਹੈਗਾ ਆ ਸੋ ਉਹਨਾਂ ਨਾਲ ਅਸੀਂ ਪੂਰੀ ਸੇਫਟੀ ਦੇ ਨਾਲ ਡਿਲੀਵਰ ਕਰ ਰਹੇ ਆ ਫੂਡ ਉਹਨਾਂ ਨੂੰ ਤੇ ਜੀ ਦੂਜੀ ਕੈਟਾਗਰੀ ਹੈਗੀ ਆ ਕਿ ਜਿੱਦਾਂ ਜਿਹੜੇ ਬਜ਼ੁਰਗ ਆ ਜਿਹੜੇ ਡਰਦੇ ਬਾਹਰ ਵੀ ਨਹੀਂ ਜਾਂਦੇ ਕਿਉਂਕਿ ਥੋੜਾ ਜਿਹਾ ਉਹਨਾਂ ਨੂੰ ਇਹ ਹੈ ਕਿ ਸਾਨੂੰ ਵਾਇਰਸ ਦੀ ਪ੍ਰੋਬਲਮ ਨਾ ਆ ਜਾਵੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਬਜ਼ੁਰਗਾਂ ਨੂੰ ਆ ਰਿਹਾ ਤੁਹਾਨੂੰ ਪਤਾ ਹੀ ਹੈ ਨਾ ਜੀ। ਤੇ ਤੀਜਾ ਹੈਗਾ ਕਈ ਲੋਕਾਂ ਦੀਆਂ ਜੋਬਸ ਵਗੈਰਾ ਗਈਆਂ ਨੇ ਇਹਨਾਂ ਚੱਕਰਾਂ ਦੇ ਵਿੱਚੋਂ ਇਸ ਗੱਲ ਦੇ ਕਰਕੇ ਜਿੱਦਾਂ ਕੰਮ ਘਟਿਆ ਆ ਜਿੱਦਾਂ ਜਿਹੜੇ ਕੈਜੂਅਲ ਵਗੈਰਾ ਲੱਗੇ ਸੀ। ਤੇ ਚੌਥਾ ਹੈਗਾ ਕਿ ਜਿੱਦਾਂ ਸੈਲਫ ਆਈਸੋਲੇਟ ਹੋ ਕੇ ਜਿਹੜੇ ਇੰਡੀਆ ਵਗੈਰਾ ਤੋਂ ਜਾਂ ਹੋਰ ਕੰਟਰੀਆਂ ਤੋਂ ਆ ਰਹੇ ਬਾਹਰੋਂ ਜਿੱਦਾਂ ਆ ਰਹੇ ਆ
ਜੀ
ਸੋ ਉਹਨਾਂ ਨੂੰ 14 ਦਿਨ ਹੁਣ ਘਰ ਦੇ ਅੰਦਰ ਹੀ ਰਹਿਣਾ ਪੈਂਦਾ ਆ ਤੇ ਉਹਨਾਂ ਦੇ ਲਈ ਵੀ ਪ੍ਰਸ਼ਾਦੇ ਦਾ ਬੜਾ ਮੁਸ਼ਕਲ ਸੀਗਾ। ਤੇ ਕੁਛ ਜਿੱਦਾਂ ਹੋਮਲੈਸ ਵਗੈਰਾ ਸੋ ਸਾਰੇ ਇੱਦਾਂ ਦੇ 5-6 ਕੈਟਾਗਰੀਜ਼ ਤੁਹਾਨੂੰ ਕਾਲ ਆ ਰਹੀਆਂ। ਸੋ ਪਹਿਲੇ ਦਿਨ ਅਸੀਂ 17 ਤਰੀਕ ਨੂੰ ਪੋਸਟਰ ਜਾਰੀ ਕੀਤਾ ਸੀਗਾ ਜਿੱਦਾਂ ਤੇ ਪਹਿਲੇ ਦਿਨ ਹੀ ਸਾਨੂੰ ਤਕਰੀਬਨ 200 ਤੋਂ ਜ਼ਿਆਦਾ ਕਾਲਸ ਆਈਆਂ ਸੀ ਤੇ ਬੁੱਧਵਾਰ ਨੂੰ ਅਸੀਂ 18 ਤਰੀਕ ਨੂੰ ਸ਼ੁਰੂ ਕੀਤਾ ਸੀ। ਸੋ ਪਹਿਲੇ ਦਿਨ ਅਸੀਂ 310 ਮੀਲ ਡਿਲੀਵਰ ਕੀਤੇ ਸੀਗੇ ਜੀ।
ਅੱਛਾ ਜੀ ਸੋ ਹੁਣ ਤੱਕ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਜ਼ਿਆਦਾ ਗਿਣਤੀ ਔਰ ਕਿਹੜੇ ਕਿਹੜੇ ਮੈਲਬਨ ਦੇ ਕਿਹੜੇ ਖੇਤਰ ਦੇ ਵਿੱਚ ਤੁਸੀਂ ਆਪਣੀਆਂ ਜ਼ਿਆਦਾ ਸੇਵਾਵਾਂ ਦੇ ਰਹੇ ਹੋ?
ਸਾਡੀਆਂ ਸਾਰੀਆਂ ਸੇਵਾਵਾਂ ਜ਼ਿਆਦਾ ਸਾਊਥ ਈਸਟ ਦੇ ਵਿੱਚ ਹੀ ਹੈ ਜੀ। ਇੱਧਰਲੇ ਅਸੀਂ 15 ਸਵਰਗ ਕਵਰ ਕੀਤੇ ਆ ਜਿੱਦਾਂ ਤੇ ਪਹਿਲੇ ਦਿਨ ਅਸੀਂ 310 ਕੀਤੇ ਸੀ ਹੁਣ ਅੱਜ ਦੀ ਗਿਣਤੀ ਵਿੱਚ ਸਾਡੇ ਕੋਲ ਤਕਰੀਬਨ 600 ਅਸੀਂ ਡੇਲੀ ਹੋ ਗਏ ਡੇਲੀ ਤਕਰੀਬਨ 30-35 ਨਵੀਆਂ ਕਾਲਾਂ ਆ ਜਾਂਦੀਆਂ ਜਿਹੜੇ ਫੂਡ ਵਾਸਤੇ। ਸੋ ਇਸ ਵੇਲੇ 600 ਦੇ ਕਰੀਬ ਗਿਣਤੀ ਹੋ ਚੁੱਕੀ ਹੈ ਮੀਲਸ ਜਿਹੜੇ ਅਸੀਂ ਰੋਜ਼ ਡਿਲੀਵਰ ਕਰ ਰਹੇ ਹਾਂ ਜੀ। ਤਕਰੀਬਨ 12 ਟੀਮਾਂ ਜਿਹੜੀਆਂ ਮਤਲਬ ਸ਼ਾਮ ਨੂੰ ਡਿਲੀਵਰ ਕਰਨ ਜਾਂਦੀਆਂ ਜੀ।
ਠੀਕ ਜਿਵੇਂ ਤੁਸੀਂ ਦੱਸਿਆ ਕਿ 15 ਦੇ ਕਰੀਬ ਸਬਰਬ ਜਿਹੜੇ ਆ ਉਹ ਤੁਸੀਂ ਕਵਰ ਕਰ ਰਹੇ ਹੋ ਔਰ ਇਹਨਾਂ 12 ਟੀਮਾਂ ਦੇ ਵਿੱਚ ਕਿੰਨੇ ਕੁ ਵਾਲੰਟੀਅਰ ਜਿਹੜੇ ਆ ਉਹ ਤੁਹਾਡੇ ਨਾਲ ਸਾਥ ਦੇ ਰਹੇ ਆ?
ਵੈਸੇ ਸਾਡੇ ਜਿਹੜੇ 103 ਰਜਿਸਟਰਡ ਵਾਲੰਟੀਅਰ ਹੈਗੇ ਆ ਜਿੱਦਾਂ ਤੇ ਉਹ ਸਾਰੇ ਲੱਗੇ ਹੋਏ ਆ ਇਸ ਕੰਮ ਵਿੱਚ ਬਣਾਉਣ ਵਿੱਚ ਵਰਤਾਉਣ ਵਿੱਚ ਸਾਰੇ ਲੱਗੇ ਹੋਏ ਆ ਜੀ ਨਾਲੇ ਜੀ।
ਠੀਕ ਠੀਕ ਤੇ ਮਨਪ੍ਰੀਤ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਆ ਉਹ ਤੁਸੀਂ ਚਾਹੁੰਦੇ ਹੋ ਜਾਂ ਫਿਰ ਹੁਣ ਤੱਕ ਤੁਹਾਨੂੰ ਮਿਲ ਰਿਹਾ ਭਾਈਚਾਰੇ ਵੱਲੋਂ ਜਾਂ ਫਿਰ ਆਊਟਰ ਜਿਹੜਾ ਵਾਈਡਰ ਭਾਈਚਾਰਾ ਆ ਉਹਦੇ ਵੱਲੋਂ?
ਜੀ ਸਾਨੂੰ ਜਿੱਦਾਂ ਤਕਰੀਬਨ ਵਾਈਡਰ ਭਾਈਚਾਰੇ ਵੱਲੋਂ ਵੀ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਆ ਰਿਹਾ ਹੈ ਜਿੱਦਾਂ ਹਜੇ ਤੱਕ ਮਤਲਬ ਆਪਣਾ ਭਾਈਚਾਰੇ ਵੱਲੋਂ ਵੀ ਮਿਲਦਾ ਤੇ ਪਰ ਵਾਈਡਰ ਕਾਫੀ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਵੱਲੋਂ ਵੀ ਕਾਫੀ ਸਹਿਯੋਗ ਮਿਲਦਾ ਹੈਗਾ ਜੀ ਤੇ ਤਕਰੀਬਨ ਡੋਨੇਸ਼ਨਸ ਵੀ ਆ ਰਹੀਆਂ ਵੈਜੀਟੇਬਲਸ ਵਗੈਰਾ ਵੀ ਤੇ ਕੁਛ ਸਾਨੂੰ ਆਪਣਾ ਡੋਨੇਸ਼ਨ ਅਕਾਊਂਟ ਦੇ ਵਿੱਚ ਵੀ ਆ ਰਹੀ ਹੈ
ਤੇ
ਸਹਿਯੋਗ ਮਿਲ ਰਿਹਾ ਜੀ ਸੰਗਤ
ਵਗੈਰਾ ਦੇ। ਅੱਛਾ ਜੇ ਤੁਸੀਂ ਅਪੀਲ ਕਰਨੀ ਚਾਹੋ ਤਾਂ ਕਿਸ ਚੀਜ਼ ਦੇ ਲਈ ਜ਼ਿਆਦਾ ਅਪੀਲ ਕਰਨੀ ਚਾਹੋਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਇਸ ਵੇਲੇ ਤੁਸੀਂ ਚਾਹੋਗੇ ਰਾਸ਼ਨ ਦੇ ਰੂਪ ਦੇ ਵਿੱਚ ਜਾਂ ਫੰਡਿੰਗ ਦੇ ਰੂਪ ਦੇ ਵਿੱਚ ਜਾਂ ਕਿਸ ਰੂਪ ਦੇ ਵਿੱਚ ਜਿਹੜੀ ਮਦਦ ਆ ਭਾਈਚਾਰੇ ਵੱਲੋਂ ਕੀਤੀ ਜਾ ਸਕਦੀ ਹੈ?
ਸੋ ਦੋਨੇ ਰੂਪ ਦੇ ਵਿੱਚ ਕੀਤੀ ਜਾ ਸਕਦੀ ਹੈ। ਜੇ ਕੋਈ ਵੈਜੀਟੇਬਲਸ ਵਗੈਰਾ ਸਾਨੂੰ ਦੇਣੀਆਂ ਚਾਹੁੰਦਾ ਹੈ ਤਾਂ ਮੋਸਟ ਵੈਲਕਮ ਹੈ, ਪਰ ਇਹਨਾਂ ਦਿਨਾਂ ਵਿੱਚ ਖਰੀਦਣੀਆਂ ਬੜੀਆਂ ਮੁਸ਼ਕਿਲ ਆ, ਪਰ ਜੇ ਕੋਈ ਖਰੀਦ ਸਕਦਾ ਤਾਂ ਮੋਸਟ ਵੈਲਕਮ ਹੈ, ਨਹੀਂ ਤਾਂ ਸਾਨੂੰ ਤੁਸੀਂ ਅਕਾਊਂਟ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਤੁਸੀਂ ਪਾ ਸਕਦੇ ਆ ਜੀ। ਕੰਟੀਨਿਊਸਲੀ ਚੱਲ ਰਹੀਆਂ ਸੇਵਾਵਾਂ ਜੀ ਇੱਥੇ।
ਸੋ ਮਨਪ੍ਰੀਤ ਬਹੁਤ ਬਹੁਤ ਧੰਨਵਾਦ ਤੇ ਵਧਾਈ ਵੀ ਤੁਹਾਡੀਆਂ ਸਾਰੀਆਂ ਸੰਸਥਾਵਾਂ ਨੂੰ, ਸਾਰੇ ਵਾਲੰਟੀਅਰਸ ਨੂੰ ਜਿਹੜੇ ਇਸ ਵੇਲੇ ਆਪਣੇ ਫਰਜ਼ ਪਛਾਣਦੇ ਹੋਏ ਮਨੁੱਖਤਾ ਦੀ ਭਲਾਈ ਦੇ ਲਈ ਅੱਗੇ ਆ ਕੇ ਕੰਮ ਕਰ ਰਹੇ ਨੇ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸਨ ਮਨਪ੍ਰੀਤ ਸਿੰਘ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ, ਸਿੱਖ ਵਾਲੰਟੀਅਰਸ ਆਸਟ੍ਰੇਲੀਆ ਤੋਂ। ਤੇ ਇਹਦੇ ਨਾਲ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਲ ਬਾਬਾ ਬਿਧੀ ਚੰਦ ਤੋਂ ਗੁਰਦਰਸ਼ਨ ਸਿੰਘ ਹੁਰੀ ਜਿਹੜੇ ਕਿ ਆਪਣੀਆਂ ਸੇਵਾਵਾਂ ਦੇ ਨਾਲ ਯੋਗਦਾਨ ਪਾ ਰਹੇ ਨੇ, ਉਹ ਵੀ ਇਸ ਖੇਤਰ ਦੇ ਵਿੱਚ ਜਿਹੜੇ ਆਈਸੋਲੇਟਡ ਲੋਕ ਨੇ ਜਾਂ ਫਿਰ ਕੋਰੋਨਾ ਵਾਇਰਸ ਤੋਂ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਲਈ ਆਪਣੀਆਂ ਜਿਹੜੀਆਂ ਸੇਵਾਵਾਂ ਮੁਹੱਈਆ ਕਰਵਾ ਰਹੇ ਨੇ, ਉਹਨਾਂ ਦੀਆਂ ਕੀ ਸੇਵਾਵਾਂ ਨੇ ਉਹਦੇ ਬਾਬਤ ਅਸੀਂ ਜ਼ਰੂਰ ਜਾਣਾਂਗੇ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ, ਸੁਨੇਹੇ ਤੋਂ ਬਾਅਦ ਇੱਕ ਗੀਤ ਤੇ ਗੀਤ ਤੋਂ ਬਾਅਦ ਤੁਹਾਨੂੰ ਦੱਸਦੇ ਜਾਈਏ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਸਿਲਸਿਲਾ ਜਿਹੜਾ ਅਗਲਾ ਲੈ ਕੇ ਆ ਰਹੇ ਹਾਂ, ਜਿਹੜਾ ਕਿ ਇੱਕ ਬਹੁਤ ਹੀ ਅਹਿਮ ਤੇ ਜ਼ਰੂਰੀ ਸਿਲਸਿਲਾ, ਕਿਉਂਕਿ ਉਹਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਗਵਰਨਮੈਂਟ ਵੱਲੋਂ ਜਿਹੜੇ ਸਟਿਮੂਲਸ ਪੈਕੇਜਿਸ ਅਨਾਊਂਸ ਹੋਏ ਆ, ਔਰ ਨਾਲ ਹੀ ਨਾਲ ਬਿਜ਼ਨਸ ਦੇ ਲਈ ਕੁਛ ਖਾਸ ਰਿਆਇਤਾਂ ਜਿਹੜੀਆਂ ਉਹ ਜਾਰੀ ਹੋਈਆਂ ਨੇ, ਉਹ ਰਿਆਇਤਾਂ ਨੇ ਜਾਂ ਕੁਛ ਹੋਰ, ਉਹਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਮਨਪ੍ਰੀਤ ਸਿੰਘ ਹੋਰਾਂ ਦੇ ਨਾਲ, SSK ਅਕਾਊਂਟੈਂਟਸ ਤੋਂ ਜਿਹੜੇ ਸਾਡੇ ਨਾਲ ਜੁੜਨ ਜਾ ਰਹੇ ਨੇ ਆਪਣੇ ਲਾਈਵ ਸਿਲਸਿਲੇ ਚ। ਤੁਸੀਂ ਸਾਡੇ ਨਾਲ ਬਣੇ ਰਹਿਣਾ। ਜੋਗਿੰਦਰ ਸਿੰਘ ਸੋਹੀ ਸਾਡੇ ਨਾਲ ਸਿਡਨੀ ਤੋਂ ਬਣੇ ਹੋਏ ਨੇ ਇਸ ਵੇਲੇ, ਉਹਨਾਂ ਨੇ ਇੱਕ ਬਹੁਤ ਪਿਆਰਾ ਜਿਹਾ ਸਾਡੇ ਨਾਲ ਵਿਚਾਰ ਵੀ ਸਾਂਝਾ ਕੀਤਾ। ਕਹਿੰਦੇ ਪਰਮਾਤਮਾ ਤੇ ਭਰੋਸਾ ਰੱਖੋ, ਜਿਸ ਨੇ ਜ਼ਿੰਦਗੀ ਦਿੱਤੀ ਉਹ ਮੁਸ਼ਕਿਲ ਸਮੇਂ ਚ ਤੁਹਾਡਾ ਸਾਥ ਵੀ ਦੇਵੇਗਾ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਇਸ ਸੋਹਣੇ ਵਿਚਾਰ ਦੇ ਨਾਲ ਆਪਣਾ ਜਿਹੜਾ ਸਮਾਂ ਦੇਣ ਦੇ ਲਈ। ਔਰ ਅਮਰਦੀਪ ਗੁੱਡ ਮਾਰਨਿੰਗ ਕਹਿੰਦੇ ਟੂ ਯੂ ਐਂਡ ਆਲ ਲਿਸਨਰਸ, ਬਹੁਤ ਬਹੁਤ ਧੰਨਵਾਦ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਤੇ ਗੋਡ ਬਲੈਸ ਐਵਰੀਬਡੀ। ਬਿਲਕੁਲ ਜੀ, ਤੁਸੀਂ ਵੀ ਆਪਣਾ ਧਿਆਨ ਰੱਖੋ, ਪਰਮਾਤਮਾ ਮਿਹਰ ਬਣਾਈ ਰੱਖੇ। ਬਾਕੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਘਰ ਤੋਂ, ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ, ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ। ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਔਰ ਮਿੰਟੂ ਬਰਾੜ ਜੀ ਕਹਿੰਦੇ ਕਮਿੰਗ ਫਾਰ ਨਿਊਜ਼। ਦੇਖੋ ਜੀ, ਉਹਨਾਂ ਦੇ ਰੁਝੇਵੇਂ ਬੜੇ ਵੱਧ ਚੁੱਕੇ ਆ ਤੇ ਅਸੀਂ ਕੋਸ਼ਿਸ਼ ਤਾਂ ਬਹੁਤ ਵਾਰ ਕੀਤੀ ਹੈ ਪਰ ਅਜੇ ਆ ਨਹੀਂ ਰਹੇ ਵਾਪਸ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਰੁਝੇਵੇਂ ਘਟਦੇ ਆ ਤੇ ਰੇਡੀਓ ਦੇ ਨਾਲ ਦੁਬਾਰਾ ਜੁੜਦੇ ਆ ਖਬਰਾਂ ਦੇ ਸਿਲਸਿਲੇ ਚ। ਹਾਊ ਇਜ਼ ਗੋਇੰਗ ਅਬਾਊਟ ਕੋਵਿਡ-19, ਲੁਕਸ ਲਾਈਕ ਐਵਰੀ ਵਨ ਸਕੇਅਰਡ ਫਰੋਮ ਈਚ ਅਦਰ। ਬਿਲਕੁਲ ਜੀ ਬਿਲਕੁਲ, ਔਰ ਮਹਿੰਦਰ ਸਿੰਘ ਜੀ ਮੈਨੂੰ ਲੱਗਦਾ ਵੀ ਇਸ ਵਕਤ ਇਹ ਬਹੁਤ ਜ਼ਰੂਰੀ ਆ ਵੀ ਆਪਾਂ ਇੱਕ ਦੂਸਰੇ ਤੋਂ ਜਿਹੜੀ ਦੂਰੀ ਆ ਉਹ ਬਣਾਈ ਰੱਖੀਏ, ਆਪਣਾ ਆਪਣਾ ਬਚਾਅ ਆਪਣਾ ਵੀ ਕਰੀਏ ਔਰ ਦੂਸਰਿਆਂ ਦਾ ਵੀ ਕਰੀਏ। ਇਹਦੇ ਨਾਲ ਹੀ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਜੁੜੇ ਹੋਏ ਆ, ਬਾਕੀ ਸਾਰਿਆਂ ਦੇ ਲਈ ਹੀ ਕਹਿੰਦੇ ਭਲੇ ਦੀ ਅਰਦਾਸ ਜਿਹੜੀ ਆ ਉਹ ਅਸੀਂ ਕਰਦੇ ਆ। ਧੰਨਵਾਦ ਜੀ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਸੁਨੇਹਾ, ਛੋਟੇ ਜਿਹੇ ਸੁਨੇਹੇ ਤੋਂ ਬਾਅਦ ਗੀਤ, ਗੀਤ ਤੋਂ ਬਾਅਦ ਫਿਰ ਗੱਲਬਾਤ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਜਾਰੀ ਰਹੇਗੀ। ਕੋਵਿਡ-19 ਦੇ ਕੀ ਇਫੈਕਟਸ ਨੇ, ਕੀ ਫਰਜ਼ ਨੇ ਸਾਡੇ। ਧੰਨਵਾਦ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੂੰ ਪੈਰ ਮੜਕ ਨਾਲ ਰੱਖ ਜ਼ਰਾ ਹਲ ਜੋ ਬਣਦੇ ਦਿਨ ਤੇਰੇ ਨੇ ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਬੇ ਅਧੂਰੇ ਮੇਰੇ ਨੇ ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਬੇ ਅਧੂਰੇ ਮੇਰੇ ਨੇ ਸੱਜਣਾ ਨਾਲ ਕੌਲ ਨਿਭਾਉਣੇ ਨੇ ਮਾਪਿਆਂ ਦੇ ਚਾਹ ਪਗਾਉਣੇ ਨੇ ਅਰਸ਼ਾਂ ਤੇ ਨਾ ਲਖਵਾਉਣੇ ਨੇ ਅਜੇ ਧਰਤੀ ਉੱਤੇ ਓਕੇਰੇ ਨੇ ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਬੇ ਅਧੂਰੇ ਮੇਰੇ ਨਾ ਐਨੀ ਛੇਤੀ ਲੰਘੀ ਉਮਰੇ ਕੁਝ ਖਾਬੇ ਅਧੂਰੇ ਦਿੰਦੇ ਰਾਤਾਂ ਨੂੰ ਮੈਂ ਸੁਪਨੇ ਵੱਡੇ ਲੈ ਬੈਠਾ ਤੁਹਾਡੇ ਨਾਲ ਯਾਰੀ ਲਾਉਣ
ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਇੱਕ ਗੀਤ ਜਤਿੰਦਰ ਧਮਾਨ ਦੀ ਆਵਾਜ਼ ਦੇ ਵਿੱਚ, ਤੇ ਇਸ ਵੇਲੇ ਅਸੀਂ ਫੇਰ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਇੱਕ ਮੁਲਾਕਾਤ ਜਿਹੜੀ ਹੈ ਇੱਕ ਛੋਟੀ ਜਿਹੀ ਇੰਟਰਵਿਊ ਜਿਹੜੀ ਉਹ ਕਰਾਂਗੇ ਦਲ ਬਾਬਾ ਬਿਧੀ ਚੰਦ ਤੋਂ ਗੁਰਦਰਸ਼ਨ ਸਿੰਘ ਹੋਰਾਂ ਦੇ ਨਾਲ। ਸਰਦਾਰ ਗੁਰਦਰਸ਼ਨ ਸਿੰਘ ਜਿਹੜੇ ਕਿ ਸਾਡੇ ਭਾਈਚਾਰੇ ਦੇ ਵਿੱਚ ਜਾਣੇ ਜਾਂਦੇ ਆ ਆਪਣੀਆਂ ਸੇਵਾਵਾਂ ਦੇ ਲਈ, ਜਿਹੜੇ ਸੇਵਾਵਾਂ ਲੈ ਕੇ ਹਾਜ਼ਰ ਹੁੰਦੇ ਆ, ਲੰਗਰ ਦੀਆਂ ਸੇਵਾਵਾਂ ਖਾਸ ਕਰਕੇ ਹਮੇਸ਼ਾ ਹੀ ਹਾਜ਼ਰ ਹੁੰਦੇ ਆ ਜਿੱਥੇ ਵੀ ਭਾਈਚਾਰਕ ਲੋੜ ਮਹਿਸੂਸ ਕਰਦੇ ਆ। ਸੋ ਇਸ ਵੇਲੇ ਵੀ ਇਹਨਾਂ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਉਹ ਮੁਹੱਈਆ ਕੀਤੀਆਂ ਜਾ ਰਹੀਆਂ ਆ ਜਿਹੜੇ ਕਰੋਨਾ 19 ਤੋਂ, ਕਰੋਨਾ ਵਾਇਰਸ ਤੋਂ ਜਿਹੜੇ ਅਫੈਕਟਡ ਲੋਕ ਨੇ, ਚਾਹੇ ਉਹ ਆਈਸੋਲੇਟਡ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਲੋੜ ਜਿਹੜੀ ਆ ਉਹ ਮਹਿਸੂਸ ਕਰ ਰਹੇ ਨੇ, ਇਸ ਵੇਲੇ ਉਹਨਾਂ ਲੋੜਾਂ ਨੂੰ ਧਿਆਨ ਚ ਰੱਖਦਿਆਂ ਹੋਏ ਆਪਣੀਆਂ ਸੇਵਾਵਾਂ ਮੁਹੱਈਆ ਕਰਾ ਰਹੇ ਨੇ। ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਆਨ ਏਅਰ ਜੁੜੇ ਨੇ। ਪਹਿਲਾਂ ਤਾਂ ਸਵਾਗਤ ਕਰਦੇ ਹਾਂ ਗੁਰਦਰਸ਼ਨ ਸਿੰਘ ਜੀ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਧੰਨਵਾਦ ਭੈਣ ਜੀ, ਬਹੁਤ ਬਹੁਤ ਧੰਨਵਾਦ
ਜੀ। ਸੋ ਸਾਨੂੰ ਗੁਰਦਰਸ਼ਨ ਸਿੰਘ ਜੀ ਦੱਸੋ ਕਿ ਤੁਹਾਡੀਆਂ ਜਿਹੜੀਆਂ ਸੇਵਾਵਾਂ, ਵੈਸੇ ਤਾਂ ਭਾਈਚਾਰਾ ਜਾਣਦਾ ਕਿ ਲੰਗਰ ਦੀ ਸੇਵਾ ਦੀ ਗੱਲ ਹੋਵੇ ਤਾਂ ਗੁਰਦਰਸ਼ਨ ਸਿੰਘ ਹੋਰੀ ਆਪਣਾ ਦਲ ਬਾਬਾ ਬਿਧੀ ਚੰਦ ਤੋਂ ਜਿਹੜੀ ਸੇਵਾ ਆ ਉਹ ਲੈ ਕੇ ਹਮੇਸ਼ਾ ਹਾਜ਼ਰ ਹੁੰਦੇ ਆ, ਤੇ ਇਸ ਵੇਲੇ ਕੋਵਿਡ 19 ਦਾ ਜਿਹੜਾ ਕਹਿ ਰਿਹਾ ਬਿਪਤਾ ਆ ਉਹ ਸਾਰੇ ਸੰਸਾਰ ਦੇ ਵਿੱਚ ਹੀ ਫੈਲੀ ਹੋਈ ਆ, ਔਰ ਇਸ ਬਿਪਤਾ ਦੇ ਚੱਲਦਿਆਂ ਤੁਹਾਡੇ ਵੱਲੋਂ ਇੱਕ ਵਾਰ ਫੇਰ ਆਪਣੇ ਵਾਲੰਟੀਅਰਸ ਦੇ ਨਾਲ ਇਹਨਾਂ ਸੇਵਾਵਾਂ ਦੇ ਬਾਰੇ ਚ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀਗਾ, ਔਰ ਇਸ ਵੇਲੇ ਤੁਸੀਂ ਇਹ ਸੇਵਾਵਾਂ ਮੁਹੱਈਆ ਵੀ ਕਰਵਾ ਰਹੇ ਹੋ। ਸਾਨੂੰ ਥੋੜਾ ਜਿਹਾ ਇਹਨਾਂ ਸੇਵਾਵਾਂ ਦੇ ਬਾਰੇ ਦੱਸੋ, ਔਰ ਕਦੋਂ ਤੋਂ ਤੁਸੀਂ ਇਹ ਸੇਵਾਵਾਂ ਸ਼ੁਰੂ ਕੀਤੀਆਂ, ਤੇ ਇਸ ਵੇਲੇ ਕਿਸ ਤਰ੍ਹਾਂ ਦੇ ਭਾਈਚਾਰਿਆਂ ਤੋਂ, ਕਿਸ ਤਰ੍ਹਾਂ ਦੀਆਂ ਲੋੜਾਂ ਦੇ ਲਈ ਤੁਹਾਨੂੰ ਫੋਨ ਆ ਰਿਹਾ?
ਭੈਣ ਜੀ, ਸਭ ਤੋਂ ਪਹਿਲਾਂ ਤੇ ਬੜੇ ਦੁੱਖ ਦੀ ਗੱਲ ਹੈ, ਹੁਕਮ ਦੀ ਵੀ ਖੇਡ ਹੈ ਕਿ ਮਹਾਮਾਰੀ ਜਿਹੜੀ ਹੈ ਸੰਸਾਰ ਦੇ ਵਿੱਚ ਫੈਲੀ ਹੋਈ ਹੈ, ਔਰ ਹਰ ਇੱਕ ਜੀ ਜਿਹੜਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੁੱਖ ਨੂੰ ਹੰਡਾ ਰਿਹਾ ਹੈ। ਤਕਰੀਬਨ ਪਿਛਲੇ ਇੱਕ ਹਫ਼ਤੇ ਤੋਂ ਇਹ ਸੇਵਾਵਾਂ ਜਿਹੜੀਆਂ ਨੇ ਲੋੜ ਨੂੰ ਦੇਖਦਿਆਂ ਹੋਇਆਂ ਸ਼ੁਰੂ ਕੀਤੀਆਂ ਗਈਆਂ ਨੇ, ਕਿਉਂਕਿ ਜਦੋਂ ਤੋਂ ਹੀ ਸੁਪਰ ਮਾਰਕੀਟ ਦੇ ਵਿੱਚ ਹਫ਼ਾ ਤਫ਼ਰੀ ਦਾ ਮਾਹੌਲ ਹੋਇਆ ਔਰ ਆਮ ਵੇਖਣ ਦੇ ਵਿੱਚ ਆਇਆ ਕਿ ਬਜ਼ੁਰਗ ਜਿਹੜੇ ਨੇ ਜਾਂ ਬੱਚਿਆਂ ਵਾਸਤੇ ਜਿਹੜਾ ਫੂਡ ਹੈ ਉਹ ਅਵੇਲੇਬਲ ਨਹੀਂ ਹੋ ਰਿਹਾ, ਤਾਂ ਉਸ ਵੇਲੇ ਫਿਰ ਸੇਵਾਦਾਰਾਂ ਦੀ ਟੀਮ ਨੇ ਫੈਸਲਾ ਕੀਤਾ ਕਿ ਆਪਾਂ ਨੂੰ ਇਹ ਸੇਵਾ ਐਕਸਟੈਂਡ ਕਰਨੀਆਂ ਚਾਹੀਦੀਆਂ ਨੇ। ਤੁਹਾਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਜਿਹੜਾ ਹੈ ਉਹ ਹਰ ਵੇਲੇ ਹੀ ਚੱਲਦਾ ਹੈ, ਪਰ ਉਸ ਲੰਗਰ ਨੂੰ ਐਕਸਟੈਂਡ ਕਰਦਿਆਂ ਹੋਇਆਂ ਭੋਜਨ ਦੀ ਸੇਵਾ ਜਿਹੜੀ ਹੈ ਉਹ ਘਰਾਂ ਦੇ ਵਿੱਚ ਲੋੜਵੰਦਾਂ ਨੂੰ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਗਿਆ। ਸੋ ਉਸ ਤੋਂ ਬਾਅਦ ਦੇ ਵਿੱਚ ਜਦੋਂ ਫਿਰ ਆਈਸੋਲੇਸ਼ਨ ਦੇ ਵਾਸਤੇ ਰਿਸਟ੍ਰਿਕਸ਼ਨਸ ਆਈਆਂ ਉਸ ਵੇਲੇ ਇਹ ਸੇਵਾ ਜਿਹੜੀ ਹੈ ਹੋਰ ਵੱਧ ਗਈ, ਔਰ ਹੁਣ ਰੀਸੈਂਟਲੀ ਜਿਹੜਾ ਲੋਕਡਾਊਨ ਹੋਇਆ ਲੈਵਲ 1 ਦੇ ਵਿੱਚ ਉਸ ਦੇ ਵਿੱਚ ਇਹ ਸੇਵਾ ਜਿਹੜੀ ਹੈ ਹੋਰ ਵਧੇਗੀ, ਕਿਉਂਕਿ ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਰਾਸ਼ਨ ਨਹੀਂ ਹੈ ਉਹਨਾਂ ਵਾਸਤੇ ਲੰਗਰ ਮੁਹੱਈਆ ਕਰਾਉਣਾ ਜਿਹੜਾ ਹੈ ਉਹ ਹੋਰ ਇੱਕ ਵੱਡਾ ਚੈਲੰਜ ਹੋਵੇਗਾ ਜਿਸ ਦੇ ਵਾਸਤੇ ਸੇਵਾਦਾਰ ਤਿਆਰੀ ਕਰ ਰਹੇ ਨੇ।
ਜੀ ਜੀ, ਸੋ ਹੁਣ ਤੱਕ ਗੁਰਦਰਸ਼ਨ ਸਿੰਘ ਜੀ ਕਿਸ ਤਰ੍ਹਾਂ ਦੇ ਲੋੜ ਵਾਲੇ ਜਿਹੜੇ ਲੋਕ ਆ ਉਹ ਤੁਹਾਨੂੰ ਸੰਪਰਕ ਕਰ ਰਹੇ ਆ, ਕਿਉਂਕਿ ਕੋਵਿਡ 19 ਦੇ ਚੱਲਦਿਆਂ ਬਹੁਤ ਸਾਰੇ ਕੰਮ ਕਾਰ ਵੀ ਹੁਣ ਰੁਕ ਰਹੇ ਆ, ਹਨਾ, ਔਰ ਉਹਨਾਂ ਕੰਮਾਂ ਕਾਰਾਂ ਦੇ ਕਾਰਨ ਵੀ, ਔਰ ਨਾਲ ਹੀ ਨਾਲ ਜਿਹੜੇ ਲੋਕ ਆਸਟ੍ਰੇਲੀਆ ਤੋਂ ਬਾਹਰਲੇ ਦੇਸ਼ਾਂ ਤੋਂ ਸਫ਼ਰ ਕਰਕੇ ਵਾਪਸ ਆਪਣੇ ਦੇਸ਼ ਮੁੜੇ ਆ ਉਹਨਾਂ ਨੂੰ ਵੀ ਆਈਸੋਲੇਸ਼ਨ ਦੇ ਵਿੱਚ ਰਹਿਣ ਲਈ ਕਿਹਾ ਗਿਆ ਸਰਕਾਰ ਵੱਲੋਂ, ਔਰ ਇਹਦੇ ਕਾਰਨ ਉਹ ਬਾਹਰ ਨਿਕਲਣ ਦੇ ਸਮਰੱਥ ਵੀ ਨਹੀਂ ਨੇ। ਸੋ ਕਿੰਨੇ ਕੁ ਲੋਕ ਨੇ ਜਿਹੜੇ ਇਸ ਵੇਲੇ ਤੁਹਾਡੇ ਨਾਲ ਬਣੇ ਹੋਏ ਨੇ ਔਰ ਉਹਨਾਂ ਨੂੰ ਤੁਹਾਡੀਆਂ ਜਿਹੜੀਆਂ ਸੇਵਾਵਾਂ ਆ ਉਹ ਮੁਹੱਈਆ ਹੋ ਰਹੀਆਂ?
ਭੈਣ ਜੀ, ਜਦੋਂ ਇੱਕ ਹਫ਼ਤਾ ਪਹਿਲਾਂ ਸੇਵਾਵਾਂ ਸ਼ੁਰੂ ਹੋਈਆਂ ਸੀ ਤਾਂ ਸਭ ਤੋਂ ਪਹਿਲਾਂ ਉਹ ਲੋਕ ਜਿਨ੍ਹਾਂ ਨੂੰ ਗਰੋਸਰੀਜ਼ ਨਹੀਂ ਮਿਲ ਰਹੀਆਂ ਔਰ ਉਹ ਬਜ਼ੁਰਗ ਨੇ ਉਹਨਾਂ ਦੇ ਕੋਲ ਘਰਾਂ ਦੇ ਵਿੱਚ ਖਾਣ ਲਈ ਨਹੀਂ ਹੈ, ਸੋ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਉਹ ਲੋਕ ਜਿਹੜੇ ਨੇ ਉਹ ਸਾਹਮਣੇ ਆਏ ਜਿਨ੍ਹਾਂ ਨੇ ਆਪਣੀਆਂ ਲੋੜਾਂ ਮੁਤਾਬਕ ਜੋ ਬੇਸਿਕ ਨੈਸੈਸਰੀ ਚੀਜ਼ਾਂ ਹੁੰਦੀਆਂ ਨੇ ਉਹ ਸਾਹਮਣੇ ਰੱਖੀਆਂ ਕਿ ਸਾਨੂੰ ਇਹ ਚਾਹੀਦੀਆਂ ਨੇ। ਉਸ ਵੇਲੇ ਉਹਨਾਂ ਨੂੰ ਜਿੱਥੇ ਗਰੋਸਰੀਜ਼ ਜਿੰਨੀ ਕੁ ਮੁਹੱਈਆ ਸੀ ਉਹ ਕਰਵਾਉਣੀ ਸ਼ੁਰੂ ਕੀਤੀ ਅਤੇ ਨਾਲ ਹੀ ਭੋਜਨ ਜਿਹੜਾ ਸੀ, ਕਿਉਂਕਿ ਫਿਰ ਸ਼ਾਮ ਵਾਸਤੇ ਭੋਜਨ ਜਿਹੜਾ ਹੈ ਜ਼ਰੂਰੀ ਹੈ, ਸੋ ਭੋਜਨ ਜਿਹੜਾ ਹੈ ਗੁਰਦੁਆਰਾ ਸਾਹਿਬ ਤੋਂ ਬਣਾ ਕੇ ਉਹ ਮੁਹੱਈਆ ਕਰਾਉਣਾ ਸ਼ੁਰੂ ਕੀਤਾ। ਉਸ ਤੋਂ ਪਿੱਛੋਂ ਅੱਗੇ ਆਈਸੋਲੇਸ਼ਨ ਸ਼ੁਰੂ ਹੁੰਦੀ ਹੈ, ਸੋ ਉਸ ਆਈਸੋਲੇਸ਼ਨ ਦੇ ਵਿੱਚ ਬਹੁਤ ਆਪਣਾ ਭਾਈਚਾਰਾ ਜਿਹੜਾ ਭਾਰਤ ਤੋਂ ਜਾਂ ਪੰਜਾਬ ਤੋਂ ਜਿਹੜੇ ਵਾਪਸ ਮੁੜੇ ਨੇ ਉਹ ਜਿਹੜੇ ਪਰਿਵਾਰਾਂ ਦੇ ਪਰਿਵਾਰ ਹੀ ਮੁੜੇ ਨੇ, ਸੋ ਉਹਨਾਂ ਨੇ ਕਿਸੇ ਹੋਰ ਦੋਸਤ ਮਿੱਤਰ ਤੱਕ ਪਹੁੰਚ ਕਰਨ ਦੀ ਜਗ੍ਹਾ ਜਿਹੜਾ ਸਭ ਤੋਂ ਵੱਧ ਉਹਨਾਂ ਨੂੰ ਵਧੀਆ ਲੱਗਾ ਗੁਰਦੁਆਰਾ ਸਾਹਿਬ ਦੇ ਨਾਲ ਉਹਨਾਂ ਨੇ ਸੰਪਰਕ ਕੀਤਾ ਔਰ ਆਪੋ ਆਪਣਾ ਉਹਨਾਂ ਨੇ ਦੱਸਿਆ, ਸੋ ਉਹਨਾਂ ਨੂੰ ਫਿਰ ਜਿਹੜੇ ਤੇ ਬਿਲਕੁਲ ਤੰਦਰੁਸਤ ਸੀ ਉਹਨਾਂ ਨੂੰ ਪਹਿਲ ਦਿੱਤੀ ਗਈ ਕਿ ਤੁਹਾਨੂੰ ਗਰੋਸਰੀ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਂਦੀ ਹੈ ਤਾਂ ਕਿ ਤੁਸੀਂ ਘਰ ਵੀ ਰਹੋ ਤੇ ਤੁਸੀਂ ਕੁੱਕ ਵੀ ਕਰਦੇ ਰਹੋ ਆਪਣੇ ਮੁਤਾਬਕ ਤੁਸੀਂ ਜੋ ਵੀ ਤੁਹਾਨੂੰ ਠੀਕ ਲੱਗੇ ਬਣਾ ਕੇ ਖਾ ਸਕਦੇ ਜੇ ਜਿਨ੍ਹਾਂ ਨੇ ਇਸ ਗੱਲ ਤੋਂ ਅਸਮਰੱਥਾ ਜ਼ਾਹਿਰ ਕੀਤੀ ਕਿ ਅਸੀਂ ਨਹੀਂ ਬਣਾ ਸਕਦੇ ਆਈਸੋਲੇਸ਼ਨ ਵਿੱਚ ਹੁੰਦੇ ਹਾਂ ਜਾਂ ਕੋਈ ਜਿਹੜਾ ਇਕੱਲਾਕਾਰਾ ਜੀ ਆਇਆ ਉਸ ਵਾਸਤੇ ਫਿਰ ਹੁਣ ਹਰ ਰੋਜ਼ ਹੀ ਜਿਹੜਾ ਉਹ ਭੋਜਨ ਮੁਹੱਈਆ ਕਰਾਇਆ ਜਾਂਦਾ ਹੈ ਵੈਸਟ ਦੇ ਵਿੱਚ ਤਕਰੀਬਨ ਸਾਰਾ ਹੀ ਵੈਸਟ ਔਰ ਨਾਰਥ ਜਿਹੜਾ ਹੈ ਉਹ ਕਵਰ ਕੀਤਾ ਹੋਇਆ ਇਸ ਵੇਲੇ ਸੇਵਾਦਾਰਾਂ ਨੇ ਵਿੰਡਮ ਵੇਲ ਵੈਰੀ ਬੀ ਟਾਰਨੇਟ ਹੋਪਰ ਕਰੋਸਿੰਗ ਪੁਆਇੰਟ ਕੋ ਕਲਟੋਨਾ ਮਿਡੋਸ ਤੱਕ ਰਘੂਨੀਨਾ ਔਰ ਇਸ ਨਾਰਥ ਵੈਸਟ ਜਿਹੜਾ ਹੈ ਮੈਲਟਨ ਸਿਡਨਮ ਪਲਮਟਨ ਹਿਲਸਾਈਡ ਟੇਲਰਸ ਲੇਕ ਕੈਰਲਨ ਸਪ੍ਰਿੰਗ ਸਨਸ਼ਾਈਨ ਤੱਕ ਜਿਹੜਾ ਹੈ ਕਵਰ ਹੋਇਆ ਔਰ ਨਾਰਥ ਦੇ ਵਿੱਚ ਜਿਹੜੇ ਸਵਰਗ ਨੇ ਉਹ ਨਵੀਂ ਫੈਸਿਲਿਟੀ ਖਾਲਸਾ ਦਰਬਾਰ ਜਿਹੜਾ ਹੈ ਉੱਥੋਂ ਦੇ ਸੇਵਾਦਾਰਾਂ ਨੇ ਆਸੇ ਪਾਸੇ ਕਵਰ ਕੀਤੇ ਹੋਏ ਨੇ ਸੋ ਇਸ ਦੇ ਚੱਲਦਿਆਂ ਉਸ ਤੋਂ ਬਾਅਦ ਵਿਦਿਆਰਥੀਆਂ ਵਾਸਤੇ ਮੁਸ਼ਕਿਲ ਜਿਹੜੀ ਆ ਆਉਣੀ ਸ਼ੁਰੂ ਹੋਈ ਕਿਉਂਕਿ ਵਿਦਿਆਰਥੀ ਜੀਵਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨਾਲੋ ਨਾਲ ਕੰਮ ਕਾਰ ਵੀ ਕਰਨੇ ਹੁੰਦੇ ਫੀਸਾਂ ਵੀ ਭਰਨੀਆਂ ਹੁੰਦੀਆਂ ਸੋ ਉਸ ਵਾਸਤੇ ਉਸ ਤੋਂ ਬਾਅਦ ਵਿਦਿਆਰਥੀਆਂ ਦੇ ਵਾਸਤੇ ਮੁਹਿੰਮ ਸ਼ੁਰੂ ਕੀਤੀ ਗਈ ਕਿ ਕੋਈ ਵਿਦਿਆਰਥੀ ਜਿਹੜਾ ਹੈ ਉਹ ਵੀ ਭੋਜਨ ਜਿਹੜਾ ਹੈ ਉਸ ਵਾਸਤੇ ਬਿਨੈ ਕਰ ਸਕਦਾ ਸੋ ਇਸ ਵੇਲੇ ਵਿਦਿਆਰਥੀ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਵੀ ਆਇਆ ਸੋ ਉਸ ਨੂੰ ਹੋਰ ਪੱਕਿਆ ਕਰਦਿਆਂ ਹੋਇਆ ਉਹਨਾਂ ਵਾਸਤੇ ਵੀ ਭੋਜਨ ਜਿਹੜਾ ਮੁਹੱਈਆ ਕਰਾਇਆ ਜਾ ਰਿਹਾ ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਜਦੋਂ ਲੋਕਡਾਊਨ ਹੋ ਗਿਆ ਸੋ ਕੱਲ ਦੀਆਂ ਪਰਸੋਂ ਦੀਆਂ ਕਿਉਂਕਿ ਸਾਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਲੋਕਡਾਊਨ ਹੋਏਗਾ ਸੋ ਕਾਲਾਂ ਦੇ ਵਿੱਚ ਕਾਫੀ ਵਾਧਾ ਹੋਇਆ ਔਰ ਸੇਵਾਦਾਰ ਉਸ ਹਿਸਾਬ ਦੇ ਨਾਲ ਹੀ ਜਿੱਥੇ ਪੱਕਿਆ ਹੋਇਆ ਭੋਜਨ ਗੁਰੂ ਕਾ ਲੰਗਰ ਜਿਹੜਾ ਉਹ ਮੁਹੱਈਆ ਕਰਵਾਇਆ ਜਾ ਰਿਹਾ ਉੱਥੇ ਨਾਲ ਹੀ ਗਰੋਸਰੀਜ਼ ਦਾ ਵੀ ਜਿਹੜਾ ਲੰਗਰ ਹੈ ਉਹ ਸ਼ੁਰੂ ਹੋ ਗਿਆ ਸੋ ਜਿੰਨੀ ਗਰੋਸਰੀ ਸੰਗਤਾਂ ਸੇਵਾ ਕਰਦੀਆਂ ਨੇ ਉਸ ਤੋਂ ਇਲਾਵਾ ਜਿੰਨੀ ਹੋਰ ਲੋੜ ਪੈਂਦੀ ਹੈ ਉਸ ਨੂੰ ਲਿਆ ਜਾ ਰਿਹਾ ਜਿੱਥੋਂ ਜਿੱਥੋਂ ਮਿਲਦੀ ਹੈ ਔਰ ਵਲੰਟੀਅਰਸ ਨੇ ਭਾਰ ਖਾਸ ਕਰਕੇ ਚੁੱਕਿਆ ਹੋਇਆ ਕਿ ਸਵੇਰੇ ਇੱਕ ਵਾਰੀ ਰਾਊਂਡ ਜਿਹੜਾ ਉਹ ਸ਼ੋਪਿੰਗ ਸੈਂਟਰ ਦੇ ਵਿੱਚ ਮਾਰਨਾ ਹੈ ਜੋ ਲਿਮਿਟੇਸ਼ਨ ਹੈ ਉਸ ਦੇ ਚੱਲਦਿਆਂ ਹੋਇਆ ਜੋ ਵੀ ਮਿਲਦਾ ਹੈ ਜਿੰਨਾ ਜਿੰਨਾ ਵੀ ਮਿਲਦਾ ਹੈ ਉਹ ਆਪਣਾ ਹੱਕ ਲੈ ਕੇ ਤੇ ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਨੇ ਔਰ ਉਹ ਸਮਾਨ ਵੀ ਜ਼ਰੂਰਤਮੰਦਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਪਿਛਲੇ ਤਕਰੀਬਨ ਦੋ ਦਿਨਾਂ ਤੋਂ ਸੇਵਾਦਾਰਾਂ ਵੱਲੋਂ ਸੁਝਾਅ ਆਇਆ ਸੀ ਕਿ ਜਿੱਥੇ ਆਪਾਂ ਹੋਰ ਭਾਈਚਾਰੇ ਦੀ ਸੇਵਾ ਕਰ ਰਹੇ ਹਾਂ ਇਸ ਸੇਵਾ ਦੇ ਵਿੱਚ ਜਿਹੜੇ ਫਰੰਟ ਲਾਈਨ ਦੇ ਉੱਤੇ ਨੇ ਹੈਲਥ ਵਰਕਰ ਉਹਨਾਂ ਵਾਸਤੇ ਆਪਾਂ ਨੂੰ ਕੋਈ ਸਪੈਸ਼ਲ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਰਾ ਦਿਨ 12 ਘੰਟੇ ਦੀ ਸ਼ਿਫਟ ਲਾ ਕੇ ਸ਼ਾਇਦ ਸ਼ੋਪਿੰਗ ਸੈਂਟਰਾਂ ਤੱਕ ਪਹੁੰਚਣ ਤੱਕ ਉਹਨਾਂ ਵਾਸਤੇ ਉੱਥੇ ਕੁਝ ਬਚਦਾ ਹੈ ਜਾਂ ਨਹੀਂ ਬਚਦਾ ਸੋ ਆਪਾਂ ਨੂੰ ਖਾਸ ਕਰਕੇ ਉਹਨਾਂ ਵਾਸਤੇ ਸਪੈਸ਼ਲ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ ਸੋ ਪਿਛਲੇ ਦੋ ਦਿਨਾਂ ਤੋਂ ਸੇਵਾ ਕੀਤੀ ਹੋਈ ਹੈ ਔਰ ਸੱਚਮੁੱਚ ਜਿਵੇਂ ਸੇਵਾਦਾਰਾਂ ਨੇ ਸੋਚਿਆ ਸੀ ਉਵੇਂ ਹੀ ਹੈ ਸੋ ਜਿਹੜੇ ਹੈਲਥ ਵਰਕਰਸ ਨੇ ਉਹਨਾਂ ਵੱਲੋਂ ਮੈਸੇਜ ਆ ਰਹੇ ਨੇ ਕਿ ਸਾਡੇ ਵਾਸਤੇ ਜਦੋਂ ਤੱਕ ਅਸੀਂ ਜਾਂਦੇ ਹਾਂ ਸ਼ੈਲਫਾਂ ਦੇ ਉੱਪਰ ਲੋੜੀਂਦਾ ਸਮਾਨ ਨਹੀਂ ਹੁੰਦਾ ਸੋ ਉਹਨਾਂ ਵਾਸਤੇ ਵੀ ਹੁਣ ਗਰੋਸਰੀਜ ਦੇ ਜਿਹੜੇ ਪੈਕ ਨੇ ਉਹ ਵੱਖਰੇ ਬਣਾ ਕੇ ਉਹਨਾਂ ਨੂੰ ਲੋੜ ਅਨੁਸਾਰ ਭੇਜੇ ਜਾ ਰਹੇ ਨੇ ਸੋ ਇਸ ਤਰ੍ਹਾਂ ਸੇਵਾ ਜਿਹੜੀ ਹੈ ਉਹ ਕਾਫੀ ਵਿਸਥਾਰ ਕਰ ਚੁੱਕੀ ਹੈ ਜਿਉਂ ਜਿਉਂ ਕਾਲਾਂ ਆਉਂਦੀਆਂ ਨੇ ਔਰ ਜਿਉਂ ਜਿਉਂ ਜੋ ਜੋ ਉਹਨਾਂ ਦੀ ਲੋੜ ਹੁੰਦੀ ਹੈ ਤਿਵੇਂ ਤਿਵੇਂ ਦਾ ਸਮਾਨ ਜਿਹੜਾ ਕੋਸ਼ਿਸ਼ ਕਰਕੇ ਲੱਭ ਕੇ ਭਾਈਚਾਰੇ ਨੂੰ ਵੀ ਬੇਨਤੀ ਕਰ ਦੇਈਦੀ ਹੈ ਕਿ ਇਸ ਸਮਾਨ ਦੀ ਲੋੜ ਹੈ ਔਰ ਜਿੰਨਾ ਸਮਾਨ ਆ ਜਾਂਦਾ ਹੈ ਪਲੱਸ ਕੋਲੋਂ ਜੋੜ ਕੇ ਜੋ ਮਾਰਕੀਟ ਵਿੱਚ ਵੀ ਅਵੇਲੇਬਲ ਹੈ ਉਹ ਜਿਹੜਾ ਹੈ ਫਿਰ ਘਰੋਂ ਘਰੀ ਪਹੁੰਚਾਇਆ ਜਾ ਰਿਹਾ
ਜੀ ਸੋ ਬਹੁਤ ਵੱਡਾ ਉਦਮ ਹੈ ਜਿਵੇਂ ਤੁਸੀਂ ਹੈਲਥ ਵਰਕਰਸ ਦੀ ਗੱਲ ਕੀਤੀ ਹੈ ਕਿਉਂਕਿ ਇਸ ਵੇਲੇ ਉਹਨਾਂ ਨੂੰ ਸਿਜਦਾ ਕਰਨਾ ਬਣਦਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਸ ਵੇਲੇ ਹੈਲਥ ਵਰਕਰਸ ਦੀ ਲੱਗੀ ਹੋਈ ਹੈ ਬਣੀ ਹੋਈ ਹੈ ਔਰ ਉਹਨਾਂ ਦੀਆਂ ਲੋੜਾਂ ਦਾ ਧਿਆਨ ਤੁਸੀਂ ਰੱਖ ਰਹੇ ਹੋ ਤੁਹਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਉਦਮ ਹੈ ਤੁਹਾਡਾ ਬਹੁਤ ਵੱਡਾ ਇਹ ਔਰ ਇਹਦੇ ਲਈ ਤੁਹਾਨੂੰ ਵਧਾਈ ਦੇਣੀ ਵੀ ਬਣਦੀ ਹੈ ਗੁਰਦਰਸ਼ਨ ਸਿੰਘ ਜੀ ਜਾਣ ਤੋਂ ਪਹਿਲਾਂ ਕੋਈ ਅਪੀਲ ਕਰਨੀ ਚਾਹੁੰਦੇ ਹੋਵੋ
ਅਪੀਲ ਤੇ ਭੈਣ ਜੀ ਮੈਂ ਬੇਨਤੀ ਕਰ ਸਕਦਾ ਜਿੰਨਾ ਵੀ ਭਾਈਚਾਰਾ ਸੁਣਦਾ ਸਰੋਤੇ ਸੁਣਦੇ ਨੇ ਕਿ ਸਭ ਤੋਂ ਪਹਿਲਾਂ ਜਿਹੜੀ ਸੇਵਾ ਹੈ ਉਹ ਸਭ ਤੋਂ ਸੌਖੇ ਤਰੀਕੇ ਨਾਲ ਇਹੀ ਹੋ ਸਕਦੀ ਹੈ ਕਿ ਤੁਹਾਡੇ ਆਂਢ ਗੁਆਂਢ ਦੇ ਵਿੱਚ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦਾ ਕੋਈ ਵੀ ਹੈ ਉਹਦੇ ਤੱਕ ਜ਼ਰੂਰ ਫੋਨ ਕਰਕੇ ਜਾਂ ਉਹਦੇ ਲੈਟਰ ਬਾਕਸ ਦੇ ਵਿੱਚ ਮੈਸੇਜ ਪਾ ਕੇ ਕਿਸੇ ਤਰ੍ਹਾਂ ਵੀ ਉਹਦੇ ਨਾਲ ਸੰਪਰਕ ਜ਼ਰੂਰ ਰੱਖੋ ਭਈ ਜੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਲੋੜ ਹੈ ਤਾਂ ਕਿ ਸਭ ਤੋਂ ਸੌਖਾ ਜਿਹੜਾ ਹੈ ਸ਼ੇਅਰ ਐਂਡ ਕੇਅਰ ਕਹਿ ਲਈਏ ਵੰਡ ਖਾਣ ਦਾ ਜਿਹੜਾ ਸਿਧਾਂਤ ਹੈ ਉਹ ਆਪਾਂ ਆਂਢੀ ਗੁਆਂਢੀ ਦੇ ਨਾਲ ਸ਼ੇਅਰ ਕਰ ਸਕਦੇ ਹਾਂ ਔਰ ਬੜਾ ਸੌਖਾ ਤੇ ਸਹਿਜੇ ਹੀ ਸ਼ੇਅਰ ਹੋ ਸਕਦਾ
ਜੀ
ਸੋ ਮੇਰੇ ਖਿਆਲ ਨਾਲ ਅਗਰ ਆਪਾਂ ਸਾਰੇ ਆਪਣੇ ਆਂਢ ਗੁਆਂਢ ਦੇ ਵਿੱਚ ਖਿਆਲ ਰੱਖਣਾ ਸ਼ੁਰੂ ਕਰ ਦਾਂਗੇ ਤੇ ਆਪਾਂ ਜਿੰਨਾ ਮਰਜ਼ੀ ਜ਼ਿਆਦਾ ਏਰੀਆ ਔਰ ਲੋਕ ਜਿਹੜੇ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਸਕੀਏ ਸੋ ਉਹਨਾਂ ਨਾਲ ਸਾਂਝ ਕਰਨ ਤੋਂ ਬਾਅਦ ਤੁਹਾਨੂੰ ਅਗਰ ਘਰ ਦੇ ਵਿੱਚ ਲੱਗਦਾ ਹੈ ਕਿਉਂਕਿ ਆਸਟ੍ਰੇਲੀਅਨ ਸਰਕਾਰ ਵੱਲੋਂ ਵਾਰ ਵਾਰ ਇਹ ਦੱਸਿਆ ਜਾ ਰਿਹਾ ਹੈ ਕਿ ਰਾਸ਼ਨ ਦੀ ਤੋਟ ਨਹੀਂ ਆਉਣ ਦੇਵਾਂਗੇ ਨਹੀਂ ਆ ਸਕਦੀ ਸੋ ਅਗਰ ਆਪਾਂ ਹੀ ਇਸ ਗੱਲ ਨੂੰ ਸਮਝੀਏ ਕਿ ਰਾਸ਼ਨ ਦੀ ਤੋਟ ਨਹੀਂ ਆਉਂਦੀ ਜੋ ਲੋੜੀਂਦਾ ਸਮਾਨ ਹੈ ਮਿਲਦਾ ਹੀ ਜਾਣਾ ਭਾਵੇਂ ਲੈਵਲ 1 ਦਾ ਲੋਕਡਾਊਨ ਹੈ, ਲੈਵਲ 2 ਦਾ, ਲੈਵਲ 3 ਦਾ, ਪਰ ਜਿਹੜੀ ਬੇਸਿਕ ਨੈਸੈਸਿਟੀ ਹੈ ਉਸ ਤੋਂ ਕਿਸੇ ਵੀ ਹਾਲਤ ਦੇ ਵਿੱਚ ਆਸਟ੍ਰੇਲੀਅਨ ਸਰਕਾਰ ਜਾਂ ਆਮ ਲੋਕ ਜਿਹੜੇ ਨੇ ਉਹ ਨਹੀਂ ਪਾਸੇ ਹੋ ਸਕਦੇ। ਸੋ ਉਹ ਮਿਲਦਾ ਹੀ ਰਹਿਣਾ, ਭਾਵੇਂ ਲੋੜ ਪਵੇ ਤੇ ਘਰੋ ਘਰੀ ਡਿਲੀਵਰੀ ਜਿਹੜੀਆਂ ਨੇ ਉਹ ਹਰ ਘਰ ਦੇ ਵਿੱਚ ਹੀ ਪਹੁੰਚਦੀਆਂ ਹੋਣ, ਉਹ ਹੋਣਗੀਆਂ। ਸੋ ਜਿੰਨਾ ਵੀ ਆਪਣੇ ਕੋਲ ਘਰ ਸਮਾਨ ਹੈ, ਮੇਰੇ ਖਿਆਲ ਨਾਲ ਜੇ ਆਪਾਂ ਪੰਜਾਂ ਪਿੱਛੇ ਇੱਕ 5-1 ਜਾਂ ਆਪਾਂ ਦਸਵਾਂ ਹਿੱਸਾ ਹੀ ਵੇਖ ਲਈਏ ਕਿ ਦਸਵਾਂ ਹਿੱਸਾ ਜੋ ਵੀ ਸਾਡੇ ਕੋਲ ਹੈ ਉਹ ਅਸੀਂ ਲੋੜੀਂਦਾ ਲੋੜਵੰਦ ਨੂੰ ਆਪਣੇ ਆਂਢ ਗੁਆਂਢ ਜਾਂ ਆਂਢ ਗੁਆਂਢ ਨਹੀਂ ਲੋੜ ਤੇ ਜਿਹੜਾ ਸਭ ਤੋਂ ਵੱਡਾ ਆਪਣੇ ਕੋਲ ਸਾਂਝਾ ਸਰਬ ਸਾਂਝਾ ਸਥਾਨ ਹੁੰਦਾ ਹੈ ਗੁਰਦੁਆਰਾ ਸਾਹਿਬ, ਆਪਾਂ ਪਹੁੰਚਾਉਣਾ ਕਰੀਏ ਤਾਂ ਕਿ ਉੱਥੇ ਜਿਹੜੀਆਂ ਲੋੜਵੰਦਾਂ ਦੀਆਂ ਜ਼ਰੂਰਤਾਂ ਨੇ ਉੱਥੋਂ ਪੂਰੀਆਂ ਹੋ ਸਕਣ। ਸੋ ਪਹਿਲੀ ਬੇਨਤੀ ਤੇ ਭਾਈਚਾਰੇ ਨੂੰ ਇਹ ਹੈ। ਦੂਸਰੀ ਬੇਨਤੀ ਹੈ ਕਿ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਫੈਸਿਲਿਟੀਆਂ ਜਿਹੜੀਆਂ ਨੇ ਸਥਾਪਿਤ ਕੀਤੀਆਂ ਗਈਆਂ ਨੇ ਸਪੈਸ਼ਲੀ ਇਸ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੈ ਲੋਕਡਾਊਨ ਹੋ ਚੁੱਕਾ ਹੈ ਔਰ ਪਲੇਸ ਆਫ ਵਰਕਿਪ ਜਿਹੜੇ ਧਾਰਮਿਕ ਅਦਾਰੇ ਨੇ ਉਹਨਾਂ ਨੂੰ ਵੀ ਫਿਲਹਾਲ ਟੈਂਪਰੇਰੀ ਤੌਰ ਦੇ ਉੱਤੇ ਬੰਦ ਕਰਨ ਵਾਸਤੇ ਹੁਕਮ ਆ ਚੁੱਕੇ ਨੇ। ਸੋ ਜਿੰਨੀ ਵੀ ਸੇਵਾ ਕਰਨੀ ਹੈ ਉਹ ਆਸਟ੍ਰੇਲੀਅਨ ਸਰਕਾਰ ਵੱਲੋਂ ਆਏ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਹੀ ਹੋਣੀ ਹੈ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਹੋਣੀ। ਸੋ ਗੁਰਦੁਆਰਾ ਸਾਹਿਬ ਇਸ ਵੇਲੇ ਲੋਕਡਾਊਨ ਨੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬੇਲੋੜੇ ਜਿਹੜੇ ਸਵਾਲ ਨੇ ਇਸ ਵੇਲੇ ਨਹੀਂ ਕਰਨੇ ਪੈਂਦੇ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਹੁਕਮ ਆ ਚੁੱਕਾ ਹੈ ਕਿ ਘਰਾਂ ਦੇ ਵਿੱਚ ਰਹਿ ਕੇ ਬਾਣੀ ਪੜੋ, ਅਰਦਾਸ ਕਰੋ, ਅਰਦਾਸ ਦੇ ਨਾਲ ਹੀ ਸਭ ਕੁਝ ਹੈ। ਅਰਦਾਸ ਕਰਦੇ ਹਾਂ ਤਾਂ ਉਹੀ ਮਨੋਬਲ ਜਿਹੜਾ ਹੈ ਉਹ ਤੁਹਾਨੂੰ ਸੇਵਾ ਵਾਸਤੇ ਪ੍ਰੇਰਿਤ ਕਰਦਾ ਹੈ, ਉਸ ਤੋਂ ਆਪਾਂ ਪਾਸੇ ਨਹੀਂ ਹੋ ਸਕਦੇ। ਸੋ ਘਰਾਂ ਦੇ ਵਿੱਚ ਰਹਿ ਕੇ ਬਾਣੀ ਪੜਨੀ ਹੈ। ਗੁਰਦੁਆਰਾ ਸਾਹਿਬ ਸਟਿਲ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਅਸੀਂ ਕਰ ਰਹੇ ਹਾਂ ਕਿ ਚਾਹੇ ਗੇਟ ਬੰਦ ਵੀ ਹੈ, ਜੇ ਕੋਈ ਗੁਰੂ ਘਰ ਆ ਰਿਹਾ ਤੇ ਘੱਟੋ ਘੱਟ ਲੋੜ ਅਨੁਸਾਰ ਉਸਨੂੰ ਜਿਹੜੀ ਬੇਸਿਕ ਨੈਸੈਸਿਟੀ ਹੈ ਪ੍ਰਸ਼ਾਦਾ ਜਿਹੜਾ ਹੈ ਉਹ ਗੇਟ ਦੇ ਬਾਹਰ ਹੀ ਪੈਕ ਕਰਕੇ ਜਿਹੜਾ ਹੈ ਫੜਾ ਦਿੱਤਾ ਜਾਵੇ, ਤਾਂ ਕਿ ਜੋ ਆਸਟ੍ਰੇਲੀਅਨ ਰੂਲਸ ਨੇ ਉਹਨਾਂ ਦੇ ਵਿੱਚ ਹੀ ਰਹੀਏ ਔਰ ਜਿਹੜਾ ਲੋੜਵੰਦ ਹੈ ਉਹਨੂੰ ਭਾਵੇਂ ਘਰ ਪ੍ਰਸ਼ਾਦਾ ਪਹੁੰਚਾਉਣਾ ਹੈ ਭਾਵੇਂ ਉਹ ਆਣ ਕੇ ਬਾਹਰੋਂ ਪਿਕ ਕਰ ਰਿਹਾ ਹੈ ਉਹ ਪਿਕ ਕਰ ਸਕਦਾ ਹੈ। ਸੋ ਉਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਬੜੇ ਧਿਆਨ ਦੇ ਨਾਲ ਖਿਆਲ ਦੇ ਵਿੱਚ ਰੱਖਿਆ ਜਾ ਰਿਹਾ। ਸੋ ਜਿਹੜਾ ਭਾਈਚਾਰਾ ਜਦੋਂ ਵੀ ਆਪਾਂ ਨੂੰ ਸ਼ੋਪਿੰਗ ਵਾਸਤੇ ਜਾਂਦੇ ਹਾਂ, ਜੇ ਆਪਾਂ ਨੂੰ ਕੋਈ ਚੀਜ਼ ਵਾਧੂ ਮਿਲ ਸਕਦੀ ਹੈ ਉੱਥੋਂ ਕਿਰਪਾ ਕਰਕੇ ਉਹ ਲੈ ਲਓ ਔਰ ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੀ ਕਰੋ ਤਾਂ ਕਿ ਜਿਹੜੇ ਆਮ ਭਾਈਚਾਰੇ ਆਸਟ੍ਰੇਲੀਅਨ ਭਾਈਚਾਰਾ ਵਿਕਟੋਰੀਅਨ ਭਾਈਚਾਰੇ ਵੱਲੋਂ ਕਾਲਾਂ ਆ ਰਹੀਆਂ ਨੇ ਆਪਾਂ ਆਪਣਾ ਵੰਡ ਛਕਣ ਦਾ ਜਿਹੜਾ ਸਿਧਾਂਤ ਹੈ ਉਸਦੇ ਉੱਤੇ ਪਹਿਰਾ ਦਿੰਦੇ ਰਹੀਏ ਤੇ ਉਹ ਚੀਜ਼ਾਂ ਉਹਨਾਂ ਨੂੰ ਪਹੁੰਚਾਈਆਂ ਜਾ ਸਕਣ। ਸੋ ਇਹ ਮੇਰੀ ਬੇਨਤੀ ਹੈ। ਬਹੁਤ ਥੋੜੇ ਲਫ਼ਜ਼ਾਂ ਵਿੱਚ ਮੈਂ ਕਹਾਂਗਾ ਕਿ ਜੇ ਤੁਸੀਂ ਗਰੋਸਰੀਜ਼ ਖਰੀਦ ਕੇ ਨਹੀਂ ਦੇ ਸਕਦੇ, ਨਹੀਂ ਪਹੁੰਚਾਈਆਂ ਜਾ ਸਕਦੀਆਂ, ਤਾਂ ਤੁਸੀਂ ਮਾਇਆ ਦੁਆਰਾ ਵੀ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪੁੱਛ ਕੇ ਮਦਦ ਕਰ ਸਕਦੇ ਜੇ ਤੇ ਅਸੀਂ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਕਿਉਂਕਿ ਸੇਵਾ ਜਿਹੜੀ ਹੈ ਹੁਣ ਤਨ ਮਨ ਤੇ ਧਨ ਇਹਨਾਂ ਦੀ ਬਰਾਬਰ ਹੀ ਚੱਲਣੀ ਹੈ। ਗੁਰਦੁਆਰਾ ਸਾਹਿਬ ਨੇ ਵੀ ਗਰੋਸਰੀ ਲੈਣੀ ਹੈ ਤੇ ਆਪਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ
ਚਾਹੀਦਾ। ਬਿਲਕੁਲ ਹੈਲੋ ਗੁਰਦਰਸ਼ਨ ਸਿੰਘ ਜੀ, ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ?
ਜੀ
ਹਾਂਜੀ
ਹਾਂਜੀ ਹਾਂਜੀ ਸੁਣ ਰਹੇ
ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਤੁਸੀਂ,
ਇਹ ਮੇਰੀ ਅਪੀਲ ਸੀ ਜੀ।
ਜੀ 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 ਬਿਲਕੁਲ, ਤੁਸੀਂ ਬਹੁਤ ਵਿਸਾਰ ਦੇ ਵਿੱਚ ਸਾਡੇ ਨਾਲ ਜਿਹੜਾ ਆਪਣਾ ਇਹ ਉਦੇਸ਼ ਹੈ ਉਹ ਸਾਂਝਾ ਕੀਤਾ ਆ ਔਰ ਤੁਸੀਂ ਇਸ ਉਦੇਸ਼ ਦੇ ਵਿੱਚ ਹਮੇਸ਼ਾ ਕਾਮਯਾਬ ਰਹੋ, ਪਰਮਾਤਮਾ ਦੀ ਜਿਹੜੀ ਮਿਹਰ ਆ ਉਸ ਦੀ ਵੀ ਬਣੀ ਰਹੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਵੀ ਧੰਨਵਾਦ।
ਜੀ ਸੋ ਦੋਸਤੋ, ਇਹ ਸਨ ਗੁਰਦਰਸ਼ਨ ਸਿੰਘ ਹੋਰੀ ਜਿਹੜੇ ਕਿ ਦਲ ਬਾਬਾ ਬਿਧੀ ਚੰਦ ਗੁਰਦੁਆਰਾ ਸਾਹਿਬ ਖਾਲਸਾ ਛਾਉਣੀ ਤੋਂ ਸਾਡੇ ਨਾਲ ਬਣੇ ਹੋਏ ਸਨ ਔਰ ਉਹਨਾਂ ਨੇ ਆਪਣੇ ਵੱਲੋਂ ਜਿਹੜੀਆਂ ਸੇਵਾਵਾਂ ਇਸ ਵੇਲੇ ਮੁਹੱਈਆ ਕੀਤੀਆਂ ਹੋਈਆਂ, ਚਾਹੇ ਉਹ ਹੈਲਥ ਵਰਕਰਸ ਦੇ ਲਈ ਆ, ਚਾਹੇ ਉਹ ਆਈਸੋਲੇਟਡ ਲੋਕ ਜਿਹੜੇ ਹੰਡਾਰੇ ਨੇ ਇਸ ਵੇਲੇ ਕੋਰੋਨਾ ਵਾਇਰਸ ਦੇ ਕਾਰਨ ਇਕੱਲਤਾ ਉਹਨਾਂ ਦੇ ਲਈ ਆ, ਚਾਹੇ ਉਹ ਲੋੜਵੰਦ ਲੋਕ ਜਿਹੜੇ ਕਿ ਬਜ਼ੁਰਗ ਨੇ ਜਿਹੜੇ ਗਰੋਸਰੀ ਕਰਨ ਨਹੀਂ ਜਾ ਸਕਦੇ ਤੇ ਖਾਣਾ ਨਹੀਂ ਬਣਾ ਸਕਦੇ, ਉਹਨਾਂ ਨੂੰ ਇਹ ਖਾਣਾ ਜਿਹੜਾ ਉਹ ਮੁਹੱਈਆ ਕਰਵਾ ਰਹੇ ਨੇ। ਸੋ ਇਹਨਾਂ ਤੋਂ ਬਾਅਦ ਹੁਣ ਇੱਕ ਛੋਟੀ ਜਿਹੀ ਬ੍ਰੇਕ ਦੇ ਵਿੱਚ ਇੱਕ ਛੋਟਾ ਜਿਹਾ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਅਗਲੇ ਸਿਲਸਿਲੇ ਚ ਅਸੀਂ ਆ ਰਹੇ ਹਾਂ ਮਨਪ੍ਰੀਤ ਸਿੰਘ ਹੋਰਾਂ ਦੇ ਨਾਲ SSK ਅਕਾਊਂਟੈਂਟਸ ਤੋਂ, ਜਿਹੜੇ ਪੈਕੇਜਿਸ ਅਨਾਊਂਸ ਹੋਏ ਆ ਗਵਰਨਮੈਂਟ ਵੱਲੋਂ, ਫੈਡਰਲ ਗਵਰਨਮੈਂਟ ਵੱਲੋਂ ਔਰ ਬਿਜ਼ਨੈਸਿਸ ਦੇ ਲਈ ਕੁਝ ਰਾਹਤਾਂ ਜਿਹੜੀਆਂ ਉਹ ਐਲਾਨੀਆਂ ਗਈਆਂ ਆ, ਉਹਦੇ ਬਾਰੇ ਅਸੀਂ ਗੱਲਬਾਤ ਕਰਨੀ ਆ। ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਦੇ ਰਾਹੀਂ ਪੁੱਛ ਸਕਦੇ ਹੋ, ਪਰ ਇਹਦੇ ਬਾਬਤ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਅਸੀਂ ਅਗਲੇ ਸਿਲਸਿਲੇ ਦੇ ਵਿੱਚ ਲਵਾਂਗੇ। ਇਸ ਵਕਤ ਅਸੀਂ ਫੇਸਬੁੱਕ ਤੇ ਵੀ ਲਾਈਵ ਹੋਵਾਂਗੇ।
ਸੋਹਰਿਆਂ ਦੇ ਵੇਖ ਕੇ ਅੱਖ ਭਰ ਆਈ ਚੱਲੀ ਅੱਜ ਘਰ ਸੋਹਰਿਆਂ ਦੇ ਵੇਖ ਕੇ ਅੱਖ ਭਰ ਆਈ ਹੰਝੂਆਂ ਨਾਲ ਚੱਲੀ ਵੇਖੀ ਹੰਝੂਆਂ ਨਾਲ ਚੱਲੀ ਵੇਖੀ ਮੁੱਖ ਧੋਈ ਜਾਂਦੀ ਆ ਥੋੜਾ ਚਿਰ ਖੜ ਜਾ ਮਾਈਆ ਬਿਮਾਰ ਹੋਈ ਜਾਂਦੀ ਆ ਥੋੜਾ ਚਿਰ ਖੜ ਜਾ ਮਾਈਆ ਬਿਮਾਰ ਹੋਈ ਖੜ ਜਾ ਮਾਈਆ ਬਿਮਾਰ ਹੋਈ ਜਾਂਦੀ ਆ ਥੋੜਾ ਚਿਰ ਖੜ ਜਾ ਅੜਿਆ ਵੇ ਉਹ ਆਵੋ ਨੀ ਆਵੋ ਨੀ ਲਾਵੋ ਸ਼ਗਨਾ ਦੀ ਮਹਿੰਦੀ ਆਵੋ ਨੀ ਆਵੋ ਨੀ ਲਾਵੋ ਸ਼ਗਨਾ ਦੀ ਖੜ ਜਾ ਮਾਈਆ ਬਿਮਾਰ ਹੋਈ ਜਾਂਦੀ ਆ ਥੋੜਾ ਚਿਰ ਖੜ ਜਾ ਮਾਈਆ ਵੇ ਖੜ ਜਾ ਅੜਿਆ ਮਾਰੋਈ ਜਾਂਦੀ ਆ ਥੋੜਾ ਚਿਰ ਖੜ ਜਾ ਅੜਿਆ ਬਿਮਾਰੋਈ ਜਾਂਦੀ ਆ ਥੋੜਾ ਚਿਰ ਖੜ ਜਾ ਮਾਈਆ ਵੇ
ਜੀ ਦੋਸਤੋ ਸਵਾਗਤ ਕਰਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਤੇ ਤੁਸੀਂ ਇੱਕ ਗੀਤ ਸੁਣਿਆ ਮਾਈਆ ਔਰ ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅੱਜ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ ਅੱਜ ਥੋੜਾ ਜਿਹਾ ਅਸੀਂ ਵਾਅਦਾ ਕੀਤਾ ਪ੍ਰੋਗਰਾਮ ਥੋੜਾ ਜਿਹਾ ਲੰਬਾ ਲੈ ਕੇ ਜਾਵਾਂਗੇ ਕਿਉਂਕਿ ਜਿਵੇਂ ਕਿ ਤੁਹਾਨੂੰ ਸ਼ੁਰੂਆਤ ਤੋਂ ਹੀ ਅਸੀਂ ਦੱਸਦੇ ਆਏ ਹਾਂ ਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਖਾਸ ਜਿਹੜੀ ਗੱਲਬਾਤ ਆ ਉਹ ਕਰਨੀ ਆ ਜਿਹੜੇ ਸਟਿਮੂਲਸ ਪੈਕੇਜਸ ਜਿਹੜੇ ਗਵਰਨਮੈਂਟ ਨੇ ਅਨਾਊਂਸ ਕੀਤੇ ਆ, ਔਰ ਉਹ ਪੈਕੇਜਸ ਅਸਲ ਦੇ ਵਿੱਚ ਕੀ ਨੇ, ਕਿਸ ਤਰ੍ਹਾਂ ਉਹ ਕੰਮ ਕਰਨਗੇ, ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲ ਆ ਇਸ ਚੀਜ਼ ਨੂੰ ਲੈ ਕੇ ਬਣੇ ਹੋਏ ਆ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਸਾਡੀ ਅੱਜ ਦੀ ਮੁਲਾਕਾਤ ਦੇ ਵਿੱਚ ਜ਼ਰੂਰ ਲੁਕੇ ਹੋਣਗੇ, ਅਸੀਂ ਇਹ ਉਮੀਦ ਕਰਦੇ ਹਾਂ। ਇਸ ਵੇਲੇ ਸਾਡੇ ਨਾਲ SSK ਅਕਾਊਂਟੈਂਟਸ ਤੋਂ ਬਣੇ ਹੋਏ ਨੇ ਮਨਪ੍ਰੀਤ ਸਿੰਘ ਹੋਰੀ, ਇਸ ਵੇਲੇ ਸਾਡੇ ਸਟੂਡੀਓ ਦੇ ਮੌਜੂਦ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਜੀ। ਸੋ ਮਨਪ੍ਰੀਤ ਜੀ, ਜਿਵੇਂ ਕਿ ਕੋਰੋਨਾ ਵਾਇਰਸ ਦਾ ਜਿਹੜਾ ਕਹਿ ਰਿਹਾ ਹੈ ਬਿਪਤਾ ਜਿਹੜੀ ਆ ਪੂਰੇ ਸੰਸਾਰ ਦੇ ਉੱਤੇ ਬਣੀ ਹੋਈ ਆ, ਔਰ ਇਸ ਬਿਪਤਾ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਕੰਮ ਕਾਰ ਆ ਉਹ ਵੀ ਲਗਭਗ ਰੁਕਣ ਦੇ ਕੰਢੇ ਆ ਗਏ ਆ, ਔਰ ਬਹੁਤ ਸਾਰੇ ਜਿਹੜੇ ਕੰਮ ਕਾਰ ਆ ਉਹਨਾਂ ਨੂੰ ਰੋਕ ਵੀ ਦਿੱਤਾ ਗਿਆ ਆ ਤਾਂ ਕਿ ਕੋਰੋਨਾ ਵਾਇਰਸ ਦਾ ਜਿਹੜਾ ਫੈਲਾਅ ਆ ਉਹ ਨਾ ਹੋਵੇ। ਸੋ ਸਰਕਾਰ ਦੀਆਂ ਇਹਨਾਂ ਹਦਾਇਤਾਂ ਨੂੰ ਮੰਨਣਾ ਜਿਹੜਾ ਆ ਉਹ ਹਰ ਕਿਸੇ ਦੇ ਲਈ ਜ਼ਰੂਰੀ ਵੀ ਹੋ ਗਿਆ ਆ, ਔਰ ਇਹਨਾਂ ਹਦਾਇਤਾਂ ਦੇ ਨਾਲ ਨਾਲ ਸਰਕਾਰ ਵੱਲੋਂ ਰਾਹਤ ਦੇਣ ਵਰਗੀਆਂ ਕੁਛ ਚੀਜ਼ਾਂ ਦਾ ਐਲਾਨ ਹੋਇਆ, ਜਿਨ੍ਹਾਂ ਦੇ ਵਿੱਚੋਂ ਜਿਹੜਾ 83.6 billion ਦੇ ਜਿਹੜੇ ਪੈਕੇਜਿਸ ਆ ਉਹ ਗਵਰਨਮੈਂਟ ਨੇ ਅਨਾਊਂਸ ਕੀਤੇ ਆ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਇਹ ਜਿਹੜੇ ਸਾਰੇ ਪੈਕੇਜਿਸ ਆ ਇਹ ਅਸਲ ਦੇ ਵਿੱਚ ਕੀ ਆ, ਔਰ ਇਹਨਾਂ ਦਾ ਜਿਹੜਾ ਫਾਇਦਾ ਆ ਉਹ ਕਿਸ ਤਰ੍ਹਾਂ ਲੋਕਾਂ ਨੂੰ ਹੋਣ ਜਾ ਰਿਹਾ ਆ।
ਦੇਖੋ ਜੀ, ਕੋਰੋਨਾ ਵਾਇਰਸ ਦਾ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਉਹਨੇ ਇਕੋਨੋਮੀ ਤੇ ਇਫੈਕਟ ਪਾਇਆ, ਲੋਕਾਂ ਦੇ ਬਿਜ਼ਨੈਸਿਸ, ਲੋਕਾਂ ਦੀ ਹੈਲਥ ਤੇ। ਇਸ ਤੋਂ ਪਹਿਲਾਂ ਕਿ ਮੈਂ ਕਿਸੇ ਵੀ ਪੈਕੇਜ ਬਾਰੇ ਆਪਾਂ ਗੱਲ ਸ਼ੁਰੂ ਕਰੀਏ, ਮੈਂ ਸਾਰੇ ਸਰੋਤਿਆਂ ਨੂੰ ਇਹੀ ਬੇਨਤੀ ਕਰੂੰਗਾ ਭਈ ਜਿੱਦਾਂ ਸਰਕਾਰ ਬਾਰ ਬਾਰ ਕਹਿ ਰਹੀ ਹੈ ਭਈ ਸਟੇ ਹੋਮ, ਸਟੇ ਸੇਫ, ਆਪਣਾ ਡਿਸਟੈਂਸ ਮੇਨਟੇਨ ਕਰਕੇ ਰੱਖੋ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ, ਅਸੀਂ ਦੇਖ ਰਹੇ ਹਾਂ ਵੀ ਜਿਹੜੇ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਫੋਲੋ ਕੀਤੀਆਂ ਗਈਆਂ ਉੱਥੇ ਇਸ ਦਾ ਅਸਰ ਬਹੁਤ ਜ਼ਿਆਦਾ ਖਰਾਬ ਹੋਇਆ। ਸੋ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਆ ਵੀ ਆਪਣੇ ਘਰ 'ਚ ਰਹੋ, ਤੁਸੀਂ ਸੇਫ ਡਿਸਟੈਂਸ ਮੇਨਟੇਨ ਕਰਕੇ ਰੱਖੋ। ਜੇ ਸਿਹਤ ਹੈ ਤਾਂ ਸਿਹਤ ਦੇ ਨਾਲ ਤੁਸੀਂ ਬਾਅਦ ਚੋਂ ਬਿਜ਼ਨਸ ਨੂੰ ਵੀ ਖੜਾ ਕਰ ਸਕਦੇ ਹੋ ਤੇ ਅੱਗੇ ਸਾਰਾ ਕੁਛ ਤੁਸੀਂ ਆਪਣੀ ਲਾਈਫ ਦੇ ਵਿੱਚ ਕਰ ਸਕਦੇ ਹੋ
ਜੀ, ਬਿਲਕੁਲ।
ਤੇ ਜੇ ਅਸੀਂ ਗੱਲ ਸ਼ੁਰੂ ਕਰੀਏ ਜੀ ਆਪਣੇ ਗਵਰਨਮੈਂਟ, ਦੇਖੋ ਕੋਰੋਨਾ ਵਾਇਰਸ ਦੇ ਨਾਲ ਹੁਣ ਜਿੱਦਾਂ ਸਾਰੇ ਦੇਖ ਰਹੇ ਹਾਂ ਵੀ ਬਿਜ਼ਨਸ ਆਲਮੋਸਟ ਮੋਸਟ ਆਫ ਦਾ ਬਿਜ਼ਨਸ ਜਿਹੜੇ ਸ਼ਟ ਡਾਊਨ ਹੋ ਗਏ, ਹੁਣ ਗਵਰਨਮੈਂਟ ਵੀ ਕਰ ਰਹੀ ਹੈ ਸ਼ਟ ਡਾਊਨ, ਤੇ ਇੱਕ ਲੋਕਾਂ ਦੇ ਵਿੱਚ ਜੋ ਫੀਅਰ ਇਸ ਵੇਲੇ ਚੱਲ ਰਿਹਾ ਉਸ ਦੇ ਨਾਲ ਵੀ ਬਿਜ਼ਨਸ ਜਿਹੜੇ ਨੇ ਕਾਫੀ ਬੰਦ ਹੋ ਗਏ ਨੇ
ਜੀ
ਹੁਣ, ਕਿਉਂਕਿ ਬਿਜ਼ਨਸ ਜਿਹੜੇ ਆ ਵੀ ਕਿਸੇ ਵੀ ਇਕਾਨਮੀ ਦੀ ਬੈਕਬੋਨ ਹੁੰਦੇ ਆ। ਸੋ ਬਿਜ਼ਨਸ ਜੇ ਵਧੀਆ ਚੱਲਣਗੇ ਤੇ ਤਾਂ ਹੀ ਉਹ ਇੰਪਲਾਇਮੈਂਟ ਦੇਣਗੇ, ਜਦੋਂ ਉਹ ਇੰਪਲਾਇਮੈਂਟ ਦੇਣਗੇ ਤੇ ਉਹਦੇ ਨਾਲ ਹੀ ਤੁਸੀਂ ਕੀ ਕਹਿੰਦੇ ਆ ਇੰਪਲਾਇਮੈਂਟ ਹੋਏਗੀ ਤੇ ਆਪਣੀ ਇਕਾਨਮੀ ਚੱਲੇਗੀ
ਜੀ।
ਸੋ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਗਵਰਨਮੈਂਟ ਨੇ ਦੋ ਤਿੰਨ ਤਰੀਕੇ ਦੇ ਜਿਹੜੇ ਹੈਗੇ ਨੇ ਪਲਾਨ ਅਨਾਊਂਸ ਕੀਤੇ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲਈਏ ਇੰਡੀਵਿਜੁਅਲਸ ਲਈ
ਜੀ।
ਇੰਡੀਵਿਜੁਅਲਸ ਲਈ ਆ ਜਾਂਦਾ ਹੈ ਜੀ, ਜਿਨ੍ਹਾਂ ਦੇ ਇੱਕ ਤਾਂ ਉਹਨਾਂ ਦੇ ਵਿੱਚ ਉਹੀ ਸੀਗੇ ਲੋਕ ਜਿਹੜੇ ਪਹਿਲਾਂ ਹੀ ਜੋਬ ਸੀਕਰ ਪੇਮੈਂਟ ਜਾਂ ਨਿਊ ਸਟਾਰਟ ਅਲਾਊਂਸ ਤੇ ਸੀਗੇ, ਜਾਂ ਹੁਣ ਵੀ ਜਦੋਂ ਜਦੋਂ ਵੀ ਆਪਣੀਆਂ ਕੀ ਕਹਿੰਦੇ ਜੋਬਸ ਜਿਹੜੀਆਂ ਜਾ ਰਹੀਆਂ ਨੇ, ਬਿਜ਼ਨਸ ਬੰਦ ਹੋ ਰਹੇ ਨੇ ਤੇ ਹੋਰ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਮਾਲੀ ਸਹਾਇਤਾ ਲਈ ਸੈਂਟਰ ਲਿੰਕ ਦੇ ਉੱਤੇ ਆ ਰਹੇ ਨੇ
ਜੀ।
ਸੋ ਉਹਨਾਂ ਲਈ ਵੀ ਉਹਨਾਂ ਨੇ ਜਿਹੜੀ ਆ ਇੱਕ ਸਪੈਸ਼ਲ ਪੈਕੇਜ ਅਨਾਊਂਸ ਕੀਤਾ ਹੈ, ਜਿਹੜੀ ਇੱਕ ਤਾਂ ਨਾਰਮਲ ਪੇਮੈਂਟ ਜਿਹੜੀ ਉਹਨਾਂ ਨੂੰ ਮਿਲਦੀ ਆ ਉਹ ਤਾਂ ਉਹਨਾਂ ਨੂੰ ਮਿਲੇਗੀ
ਜੀ,
ਉਸ ਦੇ ਨਾਲ ਨਾਲ $550 ਜਿਹੜੇ ਆ ਉਹ ਉਹਨਾਂ ਨੂੰ ਐਕਸਟਰਾ ਮਿਲਣਗੇ। ਸੋ ਇਹ ਬਿੱਲ ਵੀ ਜਿਹੜਾ ਆ ਰਾਤੀ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਬਿਨਾਂ ਓਪੋਜੀਸ਼ਨ ਬਿਨਾਂ ਕਿਸੇ ਹੋਰ ਰੋਕ ਟੋਕ ਦੇ ਪਾਸ ਹੋ ਚੁੱਕਾ ਹੈ, ਕੱਲ ਰਾਤ ਇਹ ਹੋਇਆ। ਤੇ ਇਹ ਜਿਹੜੇ ਇਸ ਦੇ ਨਾਲ ਨਾਲ ਉਹਨਾਂ ਨੇ ਕੀ ਕਹਿੰਦੇ ਆ ਵੀ ਇੰਡੀਵਿਜੁਅਲਸ ਦੇ ਲਈ ਜਿਹੜਾ ਪਹਿਲਾਂ ਕਾਫੀ ਫਾਰਮੈਲਿਟੀਜ਼ ਹੁੰਦੀਆਂ ਸੀਗੀਆਂ ਵੀ ਜੇ ਕਿਸੇ ਨੂੰ ਜੋਬ ਤੋਂ ਕੱਢਤਾ ਆ ਤੇ ਉਹਦੇ ਬਾਅਦ ਚੋਂ ਉਹਨੂੰ ਇੰਪਲਾਇਮੈਂਟ ਸੈਪਰੇਸ਼ਨ ਸਰਟੀਫਿਕੇਟ ਦੇਣਾ ਪੈਂਦਾ, ਹੋਰ ਕਈ ਕੁਛ ਦੇਣਾ ਪੈਂਦਾ। ਸੋ ਉਹ ਚੀਜ਼ਾਂ ਉਹਨਾਂ ਨੇ ਜਿਹੜੀਆਂ ਸਾਰੀਆਂ ਉਹ ਬੰਦ ਮਤਲਬ ਬਹੁਤ ਸਾਰੀਆਂ ਘਟਾਤੀਆਂ, ਤੇ ਇਹਦਾ ਵੇਟਿੰਗ ਪੀਰੀਅਡ ਵੀ ਕਾਫੀ ਘਟਾਤਾ ਤਾਂ ਕਿ ਜਿਹੜੀ ਕੀ ਕਹਿੰਦੇ ਲੋਕਾਂ ਨੂੰ ਪੈਸੇ ਆ ਜਿਹੜੇ ਉਨੀ ਜਲਦੀ ਮਿਲ ਸਕਣ
ਜੀ ਜੀ। ਸੋ ਮੈਨੂੰ ਲੱਗਦਾ ਮਨਪ੍ਰੀਤ ਜੀ ਪਹਿਲੇ ਹਿੱਸੇ ਦੇ ਵਿੱਚ ਕਿਸੇ ਕਾਰਨ ਜਿਹੜੀ ਆਵਾਜ਼ ਆ ਉਹ ਨਹੀਂ ਗਈ, ਸੋ ਸਾਡਾ ਧਿਆਨ ਜਿਹੜਾ ਦਵਾਇਆ ਪੰਮ ਭੱਟੀ ਹੋਰਾਂ ਨੇ, ਉਮੀਦ ਕਰਦੀ ਹਾਂ ਕਿ ਜਿਹੜੀ ਆਵਾਜ਼ ਆ ਇਸ ਵੇਲੇ ਤੁਹਾਡੇ ਤੱਕ ਜ਼ਰੂਰ ਪਹੁੰਚ ਗਈ ਹੋਵੇਗੀ। ਸੋ ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਜਿਹੜੇ ਗਵਰਨਮੈਂਟ ਵੱਲੋਂ ਸਟਿਮੂਲਸ ਪੈਕੇਜਿਸ ਅਨਾਊਂਸ ਕੀਤੇ ਗਏ ਲੋਕਾਂ ਦੇ ਲਈ ਕੋਰੋਨਾ ਵਾਇਰਸ ਦੇ ਚੱਲਦਿਆਂ, ਔਰ ਕੋਰੋਨਾ ਵਾਇਰਸ ਦੇ ਚਲਦਿਆਂ ਬਹੁਤ ਸਾਰੇ ਕਾਰੋਬਾਰ ਜਿਹੜੇ ਆ ਉਹ ਰੁਕਣ ਕੰਢੇ ਆਏ ਆ, ਬਹੁਤ ਸਾਰੀਆਂ ਹਦਾਇਤਾਂ ਜਿਹੜੀਆਂ ਕਿ ਸਰਕਾਰ ਨੇ ਜਾਰੀ ਕੀਤੀਆਂ ਉਹਦੇ ਮੁਤਾਬਕ ਕਾਰੋਬਾਰ ਜਿਹੜੇ ਬੰਦ ਵੀ ਕਰਨੇ ਪੈ ਰਹੇ ਆ, ਪਰ ਉਹਦੇ ਚਲਦਿਆਂ ਜਿਹੜੇ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਆ ਔਰ ਉਹਨਾਂ ਚਿੰਤਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਸਰਕਾਰ ਨੇ ਇਹ ਜਿਹੜੇ ਪੈਕੇਜਸ ਅਨਾਊਂਸ ਕੀਤੇ ਆ। ਸੋ ਮਨਪ੍ਰੀਤ ਸਿੰਘ ਹੋਰੀ SSK ਅਕਾਊਂਟੈਂਟ ਤੋਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਆ, ਜਿਹੜੇ ਕਿ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਅਸਲ ਦੇ ਵਿੱਚ ਇਹ ਜਿਹੜੇ ਪੈਕੇਜਸ ਆ ਉਹ ਕੀ ਨੇ ਔਰ ਕਿਸ ਤਰ੍ਹਾਂ ਇਹਨਾਂ ਨੂੰ ਕਲੇਮ ਜਿਹੜਾ ਆ ਉਹ ਕੀਤਾ ਜਾਣਾ ਆ ਬਾਅਦ ਵਿੱਚ, ਜਿਵੇਂ ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਇੰਡੀਵਿਜੁਅਲ ਤੌਰ ਦੇ ਉੱਤੇ ਜਿਹੜੇ ਪੈਕੇਜਸ ਆ ਕਿਸ ਤਰ੍ਹਾਂ ਇਹਨਾਂ ਦਾ ਫਾਇਦਾ ਹੋਣਾ। ਸੋ ਮਨਪ੍ਰੀਤ ਤੁਸੀਂ ਥੋੜਾ ਜਿਹਾ ਮੈਨੂੰ ਲੱਗਦਾ ਸ਼ੁਰੂਆਤ ਤੋਂ ਦੱਸੋ ਤਾਂ ਕਿ ਜਿਹੜੀ ਆਵਾਜ਼ ਨਹੀਂ ਗਈ ਉਹ ਵੀ ਅਸੀਂ ਜਾਣਕਾਰੀ
ਦੁਬਾਰਾ ਰਿਪੀਟ ਕਰ ਦੇਣਾ। ਜਿਹੜੇ ਅਸੀਂ ਇੰਡੀਵਿਜੁਅਲਸ ਲਈ ਜਿਹੜਾ ਗਵਰਨਮੈਂਟ ਨੇ ਕੀਤਾ ਉਹਦੇ ਵਿੱਚ ਕੀ ਆ ਵੀ ਨਿਊ ਸਟਾਰਟ ਅਲਾਉਂਸ ਤੇ ਜਿਹੜੇ ਸੈਂਟਰ ਲਿੰਕ ਦੇ ਉੱਤੇ ਪੇਮੈਂਟਸ ਜਿਹੜੇ ਪਹਿਲਾਂ ਲੈ ਰਹੇ ਸੀਗੇ ਉਹ ਤਾਂ ਉਹਨਾਂ ਨੂੰ ਉਹ ਪੇਮੈਂਟ ਮਿਲੇਗੀ ਔਨ ਟਾਪ ਆਫ ਦੈਟ $550 ਜਿਹੜੇ ਆ ਉਹ ਗਵਰਨਮੈਂਟ ਉਹਨਾਂ ਨੂੰ ਐਕਸਟਰਾ ਦੇ ਰਹੀ ਆ। ਤੇ ਜਿਹਨਾਂ ਦੀ ਵੀ ਹੁਣ ਜੋਬ ਦਾ ਕਈਆਂ ਨੂੰ ਹੋ ਜਾਂਦਾ ਜੀ ਬਿਜ਼ਨਸ ਬੰਦ ਹੋ ਗਿਆ ਉਹਨਾਂ ਦੀ ਜੋਬ ਚਲੀ ਜਾਂਦੀ ਆ ਤੇ ਉਹ ਵੀ ਇਸ ਅਲਾਉਂਸ ਦੇ ਲਈ ਜਾ ਸਕਦੇ ਨੇ। ਸੋ ਗਵਰਨਮੈਂਟ ਨੇ ਇਹਦੇ ਜਿਹੜੇ ਕੁਆਲੀਫਿਕੇਸ਼ਨ ਕੁਆਲੀਫਾਈਂਗ ਕ੍ਰਾਈਟੇਰੀਆ ਜਿਹੜੇ ਹੁੰਦੇ ਆ ਐਲੀਜੀਬਿਲਟੀ ਕ੍ਰਾਈਟੇਰੀਆ ਕਹਿ ਲਈਏ ਉਹ ਵੀ ਕਾਫੀ ਘਟਾ ਦਿੱਤੇ ਆ ਤਾਂ ਕਿ ਲੋਕਾਂ ਨੂੰ ਜ਼ਿਆਦਾ ਦਿੱਕਤ ਨਾ ਆਵੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੈਸਾ ਜਿਹੜਾ ਉਹਨਾਂ ਦੀ ਜੇਬ ਦੇ ਵਿੱਚ ਜਾਵੇ। ਤੇ ਪੈਨਸ਼ਨਰਸ ਲਈ ਗਵਰਨਮੈਂਟ ਨੇ ਜਿਹੜੀ ਪੈਨਸ਼ਨ ਦੇ ਨਾਲ ਨਾਲ $750 ਦੀਆਂ ਦੋ ਪੇਮੈਂਟਸ ਅਨਾਊਂਸ ਕੀਤੀਆਂ ਨੇ। ਇੱਕ ਪੇਮੈਂਟ ਜਿਹੜੀ ਉਹਨਾਂ ਨੂੰ 12 ਮਾਰਚ ਤੋਂ ਲੈ ਕੇ 12 ਅਪ੍ਰੈਲ ਦੇ ਵਿੱਚ ਮਿਲੇਗੀ ਤੇ ਦੂਜੀ ਪੇਮੈਂਟ ਜਿਹੜੀ ਆ ਉਹ 13 ਜੁਲਾਈ ਨੂੰ ਮਿਲੇਗੀ। ਸੋ ਉਹ ਜਿਹੜੀ ਪੇਮੈਂਟਸ ਆ ਉਹ ਜਿਹੜੀ ਆ ਕਾਫੀ ਜਾਣਿਆਂ ਨੂੰ ਮਿਲ ਸਕਦੀ ਹੈ, ਜਿਹੜੇ ਏਜ ਪੈਨਸ਼ਨ ਡਿਸੇਬਿਲਟੀ ਸਪੋਰਟ ਪੈਨਸ਼ਨ ਕੇਅਰ ਪੇਮੈਂਟਸ ਤੇ ਹੋਰ ਕਾਫੀ ਚੀਜ਼ਾਂ ਦੇ ਉੱਤੇ ਜਿਹੜੀ ਐਲੀਜੀਬਿਲਟੀ ਲਈ ਉਹ ਕਰ ਜਾਂਦੇ ਨੇ ਉਹਨਾਂ ਨੂੰ ਉਹ ਮਿਲੇਗੀ। ਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਪਲੀਜ਼ ਕੰਟੈਕਟ ਸੈਂਟਰ ਲਿੰਕ ਆਪਣੀ ਐਲੀਜੀਬਿਲਟੀ ਚੈੱਕ ਕਰਨ ਲਈ ਤੇ ਉਹ ਸੈਂਟਰ ਲਿੰਕ ਤੁਹਾਨੂੰ ਜ਼ਿਆਦਾ ਗਾਈਡ ਕਰ ਸਕਦੀ ਹੈ ਵੀ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ। ਪਰ ਉਹਨਾਂ ਦਾ ਕਾਫੀ ਉਹਨਾਂ ਨੇ ਅੱਜ ਕੱਲ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਤਾਂ ਕਿ ਲੋਕਾਂ ਤੱਕ ਪੈਸਾ ਉਹ ਜਲਦੀ ਤੋਂ ਜਲਦੀ ਪਹੁੰਚਾ ਸਕਣ।
ਜੀ ਜੀ। ਸੋ ਮਨਪ੍ਰੀਤ ਜੀ ਬਿਜ਼ਨੈਸਸ ਦੇ ਲਈ ਵੀ ਮੈਨੂੰ ਲੱਗਦਾ ਵੀ ਇਸ ਵੇਲੇ ਬਹੁਤ ਵੱਡੀ ਲੋੜ ਬਣ ਗਈ ਹੈ ਕਿ ਉਹਨਾਂ ਨੂੰ ਚੱਲਦਾ ਰੱਖਣ ਦੇ ਲਈ ਜਾਂ ਫਿਰ ਇਹ ਜਿਹੜਾ ਘਾਟਾ ਉਹਨਾਂ ਨੂੰ ਪੈਣ ਜਾ ਰਿਹਾ ਉਹਨਾਂ ਉਸ ਘਾਟੇ ਤੋਂ ਬਚਾਉਣ ਦੇ ਲਈ ਸਰਕਾਰ ਜਿਹੜੀ ਆ ਕਾਫੀ ਵਚਨਬੱਧ ਵੀ ਆ ਜਾਗਰੂਕ ਵੀ ਆ ਔਰ ਇਸ ਸਾਰੇ ਪੈਕੇਜਸ ਦੇ ਵਿੱਚੋਂ ਬਿਜ਼ਨੈਸਸ ਦਾ ਜਿਹੜਾ ਕਿੰਨਾ ਕੁ ਫਾਇਦਾ ਹੋਣਾ।
ਦੇਖੋ ਇਸ ਜਿਹੜਾ ਕੋਰੋਨਾ ਵਾਇਰਸ ਦੇ ਨਾਲ ਬਿਜ਼ਨੈਸਿਸ ਤੇ ਬਹੁਤ ਇਫੈਕਟ ਪਿਆ ਤੇ ਮੈਂ ਸਾਰਿਆਂ ਨੂੰ ਦੱਸਦਾ ਬਿਜ਼ਨਸ ਜਿਹੜੇ ਹੁੰਦੇ ਨੇ ਕਿਸੇ ਵੀ ਇਕਨੋਮੀ ਦੀ ਬੈਕਬੋਨ ਹੁੰਦੇ ਨੇ ਤੇ ਸਮਾਲ ਬਿਜ਼ਨਸ ਜਿਹੜੇ ਆ ਉਹ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰਦੇ ਨੇ। ਸੋ ਜੇ ਬਿਜ਼ਨਸ ਹੀ ਨਹੀਂ ਰਹੇਗਾ ਜਾਂ ਬਿਜ਼ਨਸ ਨੂੰ ਜ਼ਿਆਦਾ ਇਫੈਕਟ ਹੋਏਗਾ ਤਾਂ ਓਬੀਅਸਲੀ ਉਹ ਫਲੋ ਔਨ ਇਫੈਕਟ ਇੰਡੀਵਿਜੁਅਲਸ ਤੇ ਜਾਏਗਾ ਉਹਨਾਂ ਦੇ ਰੋਜ਼ਗਾਰ ਤੇ ਜਾਏਗਾ। ਤੇ ਗਵਰਨਮੈਂਟ ਨੇ ਬਿਜ਼ਨਸਿਸ ਨੂੰ ਕਾਫੀ ਸਟਿਮੂਲਸ ਪੈਕੇਜ ਜਿਹੜਾ ਅਨਾਊਂਸ ਕੀਤਾ ਸੀ ਉਹਦੇ ਵਿੱਚ ਕਾਫੀ ਚੀਜ਼ਾਂ ਅਨਾਊਂਸ ਕੀਤੀਆਂ ਨੇ ਤਾਂ ਕਿ ਬਿਜ਼ਨਸ ਜਿਹੜੇ ਆ ਉਹਨਾਂ ਕੋਲ ਕੈਸ਼ ਫਲੋ ਆਵੇ ਉਹ ਆਪਣੇ ਇੰਪਲਾਈਜ਼ ਨੂੰ ਆਪਣੇ ਪੇਰੋਲ ਤੇ ਰੱਖਣ ਤੇ ਉਹਨਾਂ ਨੂੰ ਤਨਖਾਹਾਂ ਦਿੰਦੇ ਰਹਿਣ।
ਜੀ।
ਉਹਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਜਿਹੜਾ ਸਭ ਤੋਂ ਵਧੀਆ ਪੈਕੇਜ ਉਹਨਾਂ ਨੇ ਅਨਾਊਂਸ ਕੀਤਾ ਜਿਹਦੇ ਨਾਲ ਲੋਕਾਂ ਨੂੰ ਕੈਸ਼ ਫਲੋ ਦੇ ਵਿੱਚ ਕਾਫੀ ਮਦਦ ਹੋਏਗੀ, ਕੈਸ਼ ਫਲੋ ਅਸਿਸਟੈਂਸ ਉਹਨੂੰ ਕਹਿੰਦੇ ਆ। ਇਹਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਸਾਰਿਆਂ ਨੂੰ ਦੱਸਣੀ ਚਾਹੁੰਦਾ ਬਈ ਸਾਨੂੰ ਕਾਫੀ ਫੋਨ ਆ ਰਹੇ ਸੀਗੇ ਸਾਰੇ ਜਾਣੇ ਇਹ ਕਹਿ ਰਹੇ ਵੀ ਇੱਕ ਗ੍ਰਾਂਟ ਗਵਰਨਮੈਂਟ ਦੇ ਰਹੀ ਆ ਤੇ ਸਾਰਿਆਂ ਨੂੰ ਮਿਲਣੀ ਆ। ਸੋ ਮੈਂ ਸਾਰੇ ਸਰੋਤੇ ਨੂੰ ਇਹ ਦੱਸਦਾ ਵੀ ਇੱਕ ਗ੍ਰਾਂਟ ਨਹੀਂ ਹੈ, ਇੱਕ ਕੈਸ਼ ਫਲੋ ਅਸਿਸਟੈਂਸ ਪੈਕੇਜ ਆ ਤੇ ਇਹਦੇ ਲਈ ਜਿਹੜੇ ਬਿਜ਼ਨੈਸਿਸ ਨੇ ਇੰਪਲਾਈਜ਼ ਰੱਖੇ ਹੋਏ ਨੇ ਜਿਹੜੇ ਇੰਪਲਾਈਜ਼ ਨੂੰ ਤਨਖਾਹ ਅੱਗੇ ਦੇ ਰਹੇ ਨੇ ਉਹ ਕੁਆਲੀਫਾਈ ਕਰਦੇ ਨੇ। ਹੁਣ ਜਿਹੜੇ ABN ਤੇ ਕੋਈ ਵੀ ਜਾਣਾ ਪੇ ਕਰਦਾ ਸੀ ਉਹ ਇਸ ਕੈਸ਼ ਫਲੋ ਅਸਿਸਟੈਂਸ ਜਿਹੜੀ ਆ ਉਹਦੇ ਲਈ ਨਹੀਂ ਕੁਆਲੀਫਾਈ ਕਰੇਗਾ, ਇਹਦੇ ਲਈ ਇੰਪਲਾਈ ਉਹਨਾਂ ਕੋਲ ਉਹਨਾਂ ਨੇ ਇੰਪਲਾਇਮੈਂਟ ਜਨਰੇਟ ਕੀਤੀ ਹੋਣੀ ਚਾਹੀਦੀ ਹੈ। ਸੋ ਇਹ ਜਿਹੜੀ ਗ੍ਰਾਂਟ ਜਿਹੜੀ ਲੋਕੀ ਕਹਿ ਰਹੇ ਸੀਗੇ ਇਹ ਗ੍ਰਾਂਟ ਨਹੀਂ ਕੈਸ਼ ਫਲੋ ਆ, ਇਹ 20,000 ਤੋਂ ਲੈ ਕੇ 100,000 ਤੇ ਮੈਕਸੀਮਮ ਆਫ 100,000 ਤੱਕ ਮਿਲੇਗੀ। ਸੋ ਮੈਂ ਥੋੜੀ ਜਿਹੀ ਐਗਜ਼ਾਮਪਲ ਦੇ ਨਾਲ ਇਹ ਸਮਝਾ ਦਿੰਦਾ ਵੀ ਇਹ ਕਿੱਦਾਂ ਅਪਲਾਈ ਕਰੇਗੀ ਤੇ ਲੋਕਾਂ ਨੂੰ ਇਹਦਾ ਕਿਸ ਤਰ੍ਹਾਂ ਇਹਦਾ ਫਾਇਦਾ ਹੋਏਗਾ। ਸੋ ਜੇ ਅਸੀਂ ਇੱਕ ਐਗਜ਼ਾਮਪਲ ਲੈ ਲਈਏ ਵੀ ਕੋਈ ਰੈਸਟੋਰੈਂਟ ਬਿਜ਼ਨਸ ਆ ਜਿਹੜੇ 2-3 ਇੰਪਲਾਈ ਉਹਨਾਂ ਨੇ ਰੱਖੇ ਹੋਏ ਨੇ ਆਪਣੇ, ਉਹਨਾਂ ਨੂੰ ਜਿੰਨਾ ਵੀ ਉਹਨਾਂ ਦੀਆਂ ਵੇਜਿਸ ਦੇ ਉੱਤੇ ਟੈਕਸ ਦੇਣਾ ਆ ਉਹਨਾਂ ਨੇ, ਜਿੱਦਾਂ ਅਸੀਂ ਦੇਖਦੇ ਹਾਂ ਵੀ ਕੋਈ 1 ਮਹੀਨੇ ਬਾਅਦ ਦਿੰਦਾ ਕੋਈ 3 ਮਹੀਨੇ ਬਾਅਦ GST ਦੇ ਨਾਲ ਦਿੰਦੇ ਨੇ, ਜਿੰਨਾ ਵੀ ਉਹਨਾਂ ਨੇ ਟੈਕਸ ਦੇਣਾ ਆ ਜਿਹੜਾ 3 ਮਹੀਨੇ ਬਾਅਦ ਜਾਏਗਾ ਉਸ ਟੈਕਸ ਨੂੰ ਗਵਰਨਮੈਂਟ ਜਿਹੜੀ ਆ ਉਹਦਾ ਤੁਹਾਨੂੰ ਕ੍ਰੈਡਿਟ ਦੇਵੇਗੀ। ਸੋ ਜੇ ਕਿਸੇ ਦਾ ਮੰਨ ਲਓ $5,000 ਟੈਕਸ ਬਣਿਆ ਮਾਰਚ ਕੁਆਟਰ ਦੀ GST ਜਿਹੜੀ ਅਸੀਂ ਅਪ੍ਰੈਲ ਚ ਕਰਨੀ ਆ, ਤੇ ਗਵਰਨਮੈਂਟ ਨੇ ਤੁਹਾਨੂੰ ਉਹਨਾਂ ਨੂੰ 5000 ਮਿਨੀਮਮ 10000 ਦੇਣਾ ਹੀ ਦੇਣਾ ਚਾਹੀਦਾ। ਜੇ 10000 ਤੋਂ ਘੱਟ ਬਣਿਆ ਤੇ 10000 ਮਿਲੇਗਾ, ਨਹੀਂ ਤਾਂ ਜਦੋਂ 10000 ਤੋਂ ਵੱਧ ਬਣਦਾ ਤੇ ਅਪ ਟੂ ਦੀ ਮੈਕਸੀਮਮ ਆਫ 50000 ਜਿਹੜੇ ਵੱਡੇ ਬਿਜ਼ਨਸ ਨੇ ਜਿਹਨਾਂ ਕੋਲ 20-30 ਇੰਪਲਾਈਜ਼ ਨੇ, ਕਈਆਂ ਕੋਲ ਹੋਰ ਵੀ ਜ਼ਿਆਦਾ ਨੇ। ਸੋ ਜੇ ਉਹਨਾਂ ਦਾ ਮੰਨ ਲਓ 40000 ਬਣਦਾ ਤੇ ਉਹਨਾਂ ਨੂੰ ਮਾਰਚ ਦੀ GST ਚ 40000 ਮਿਲੇਗਾ, ਤੇ ਉਸ ਤੋਂ ਬਾਅਦ ਉਹ ਅਪ੍ਰੈਲ ਦੀ GST ਦੇ ਵਿੱਚ ਵੀ ਸੋਰੀ ਜਿਹੜੀ ਅਪ੍ਰੈਲ ਮਈ ਜੂਨ ਦੀ GST ਆ ਉਹਦੇ ਵਿੱਚ ਵੀ ਅਗਲਾ ਕਲੇਮ ਕਰ ਸਕਦੇ ਨੇ, ਤੇ ਜਿਨ੍ਹਾਂ ਨੇ ਆਲਰੇਡੀ 40000 ਕਲੇਮ ਕਰ ਲਿਆ ਉਹ 10000 ਹੋਰ ਕਲੇਮ ਕਰ ਸਕਦੇ ਨੇ ਜੂਨ ਕੁਆਟਰ ਦੀ GST ਦੇ ਵਿੱਚ। ਸੋ ਇਹ ਉਹ ਬਿਜ਼ਨਸ ਜਿਹੜੇ ਆ ਆਪਣਾ ਜਿੰਨਾ ਟੈਕਸ ਉਹ ਭਰਨਗੇ ਉਹਨਾਂ ਨੂੰ GST ਦੇ ਵਿੱਚ ਕ੍ਰੈਡਿਟ ਮਿਲ ਜਾਏਗਾ GST ਜਦੋਂ ਲਾਂਚ ਕਰਨਗੇ, ਤੇ ਜਿੰਨਾ ਉਹਨਾਂ ਨੂੰ ਹੁਣ ਕ੍ਰੈਡਿਟ ਮਿਲੇਗਾ ਓਨਾ ਹੀ ਕ੍ਰੈਡਿਟ ਫਰੋਮ ਜੁਲਾਈ ਅਗਸਤ ਸਪਟੈਂਬਰ ਅਕਤੂਬਰ ਇਹ 4 ਮਹੀਨਿਆਂ ਦੇ ਵਿੱਚ ਓਨਾ ਹੀ ਕ੍ਰੈਡਿਟ ਉਹਨਾਂ ਨੂੰ 1/4 ਕਰਕੇ 4 ਹਿੱਸਿਆਂ ਦੇ ਵਿੱਚ ਉਸ ਤੋਂ ਮਿਲੇਗਾ। ਸੋ ਸੇ ਫਾਰ ਐਗਜ਼ਾਮਪਲ ਜੇ ਕਿਸੇ ਨੂੰ 30000 ਦਾ ਕ੍ਰੈਡਿਟ ਹੁਣ ਮਿਲ ਜਾਂਦਾ ਤੇ ਉਹਨੂੰ ਜੂਨ ਤੱਕ ਤੇ 30000 ਦਾ $30,000 ਜਿਹੜੇ ਆ ਉਹਨਾਂ ਨੂੰ ਬਾਅਦ ਚੋਂ ਵੀ ਮਿਲਣਗੇ। ਸੋ ਉਹਨਾਂ ਨੇ ਇਸ ਚੀਜ਼ ਨੂੰ ਡਬਲ ਕਰਤਾ ਵੀ ਜਿੰਨੇ ਲਈ ਤੁਸੀਂ ਦਿੱਤੇ ਆ ਪੈਸੇ ਉਹ ਤੋਂ ਡਬਲ ਤੁਹਾਨੂੰ ਇਹ ਮਿਲਣਗੇ। ਤੇ ਜੇ ਕੋਈ ਵੀ ਜਿੱਦਾਂ ਬਹੁਤ ਸਾਰੇ ਕੁਸ਼ਚਨ ਇਹ ਆ ਰਹੇ ਸੀਗੇ ਵੀ ਅਸੀਂ ਸਾਡੀ ਕੰਪਨੀ ਆ ਅਸੀਂ ਆਪ ਹੀ ਕੰਮ ਕਰਦੇ ਆ ਪਰ ਅਸੀਂ ਕੀ ਕਹਿੰਦੇ ਟੈਕਸ ਨੀ ਕੋਈ ਵੀ ਵਿਦਹੋਲਡ ਕੀਤਾ ਜਾਂ ਇੰਪਲੋਈਜ਼ ਆ ਉਹ ਪਾਰਟ ਟਾਈਮ ਕੰਮ ਕਰਦੇ ਨੇ
ਜੀ।
ਸੋ ਜਿਹੜੇ ਵੀ ਬਿਜ਼ਨਸ ਨੇ ਇੰਪਲੋਇਮੈਂਟ ਜਨਰੇਟ ਕੀਤੀ ਡਜ਼ਨਟ ਮੈਟਰ ਉਹ ਟੈਕਸ ਵਿਦਹੈਲਡ ਕਰ ਰਹੇ ਆ ਜਾਂ ਨਹੀਂ ਕਰ ਰਹੇ ਪਰ ਉਹ ਇੰਪਲੋਇਮੈਂਟ ਜਨਰੇਟ ਕੀਤੀ ਹੋਈ ਹੈ ਉਹਨਾਂ ਨੂੰ ਮਿਨੀਮਮ $10,000 ਤਾਂ ਮਿਲੇਗਾ ਹੀ। $10,000 ਉਹਨਾਂ ਨੂੰ ਜੂਨ ਤੱਕ ਮਿਲੇਗਾ ਤੇ ਦੂਜਾ 10,000 ਜਿਹੜਾ ਪਾਰਟ ਹੈਗਾ ਆ ਉਹ ਉਹਨਾਂ ਨੂੰ ਜੂਨ ਤੋਂ ਬਾਅਦ ਮਿਲੇਗਾ
ਜੀ।
ਸੋ ਇਸ ਦੇ ਨਾਲ ਮੈਕਸੀਮਮ ਜਿਹੜਾ ਆ 100,000 ਤੱਕ ਲੋਕਾਂ ਕੋਲ ਬਿਜ਼ਨਸ ਕੋਲ ਕੈਸ਼ ਫਲੋ ਆ ਜਾਏਗਾ।
ਠੀਕ ਜੀ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਹਰਮਨ ਰੇਡੀਓ ਤੇ ਇਸ ਵਕਤ ਅਸੀਂ ਗੱਲਬਾਤ ਜਿਹੜੀ ਕਰ ਰਹੇ ਹਾਂ ਮਨਪ੍ਰੀਤ ਸਿੰਘ ਹੋਰਾਂ ਦੇ ਨਾਲ ਜਿਹੜੇ ਕਿ ਟੈਕਸ ਐਕਸਪਰਟ ਨੇ SSK ਅਕਾਊਂਟੈਂਟਸ ਤੋਂ ਸਾਡੇ ਨਾਲ। ਉਹ ਗੱਲਬਾਤ ਕਰ ਰਹੇ ਨੇ ਗਵਰਨਮੈਂਟ ਦੇ ਜਿਹੜੇ ਪੈਕੇਜਸ ਅਨਾਊਂਸ ਕੀਤੇ ਗਏ ਨੇ ਇੰਡੀਵਿਜੁਅਲਸ ਦੇ ਲਈ, ਪੈਨਸ਼ਨਰਸ ਦੇ ਲਈ, ਬਿਜ਼ਨਸਿਸ ਦੇ ਲਈ, ਤੇ ਉਸ ਬਾਬਤ ਬਹੁਤ ਸਾਰੇ ਤੁਹਾਡੇ ਸਵਾਲ ਵੀ ਸਾਡੇ ਤੱਕ ਪਹੁੰਚ ਰਹੇ ਨੇ। ਸਾਡੇ ਨਾਲ ਫੇਸਬੁੱਕ ਜ਼ਰੀਏ ਪੈਮ ਪੱਟੀ ਹੋਰਾਂ ਨੇ ਸਾਂਝ ਬਣਾਈ ਹੈ ਮਨਪ੍ਰੀਤ ਜੀ, ਜਿਵੇਂ ਪੈਨਸ਼ਨਰਸ ਦੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ, ਇਹਨਾਂ ਨੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਹੈ।
ਸਤਿ ਸ੍ਰੀ ਅਕਾਲ ਜੀ।
ਇਹ ਕਹਿੰਦੇ ਵੀ ਸੈਂਟਰਲ ਲਿੰਕ ਇਜ਼ ਸੇਇੰਗ ਇਫ ਯੂ ਰਿਸੀਵਿੰਗ ਪੇਰੈਂਟਲ ਪੇਮੈਂਟਸ ਯੂ ਡੂ ਨਾਟ ਨੀਡ ਟੂ ਅਪਲਾਈ, ਯੂ ਵਿਲ ਗੈਟ ਦਿਸ ਆਟੋਮੈਟਿਕਲੀ। ਕੀ ਕਹਿੰਦੇ ਮੈਨੂੰ ਅਪਲਾਈ ਕਰਨਾ ਚਾਹੀਦਾ ਆ ਇਫ ਆਈ ਐਮ ਰਿਸੀਵਿੰਗ ਦਿਸ ਪੇਮੈਂਟ?
ਦੇਖੋ ਮੇਰੀ ਅੰਡਰਸਟੈਂਡਿੰਗ ਆ ਵੀ ਜਿਹੜੇ ਲੋਕੀ ਆਲਰੇਡੀ ਪੇਮੈਂਟ ਲੈ ਰਹੇ ਨੇ ਉਹਨਾਂ ਨੂੰ ਆਟੋਮੈਟਿਕਲੀ ਮਿਲ ਜਾਣੀ ਚਾਹੀਦੀ ਆ, ਪਰ ਦੇਖੋ ਇਹ ਜਿਹੜਾ ਸੈਂਟਰ ਲਿੰਕ ਦਾ ਏਰੀਆ ਆ ਸੋ ਮੈਂ ਇਸ ਕਰਕੇ ਕਹੂੰਗਾ ਵੀ ਇਹ ਤੁਸੀਂ ਪਲੀਜ਼ ਸੈਂਟਰ ਲਿੰਕ ਨੂੰ ਇਸ ਬਾਰੇ ਕੰਟੈਕਟ ਕਰੋ, ਉਹੀ ਤੁਹਾਨੂੰ ਬੈਟਰ ਗਾਈਡ ਕਰ ਸਕਦੇ ਆ। ਜੇ ਉਹ ਕਹਿ ਰਹੇ ਨੇ ਤੁਹਾਨੂੰ ਮਿਲ ਜਾਣੀ ਹੈ ਤੇ ਡੈਫੀਨੇਟਲੀ ਯੂ ਵਿਲ ਰਿਸੀਵ ਦਾ ਪੇਮੈਂਟ ਵਿਦਿਨ ਨੈਕਸਟ 2-3 ਵੀਕਸ
ਜੀ। ਅਗਲਾ ਸਵਾਲ ਰਵਿੰਦਰ ਸਿੰਘ ਤਾਂ ਨਹੀਂ ਕਰ ਰਹੇ ਨੇ, ਇਹ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ। ਇਹਨਾਂ ਨੇ ਕਿਹਾ ਵੀ ਜਿਹੜੇ ਟਰੱਕ ਡਰਾਈਵਰ ABN ਤੇ ਕੰਮ ਕਰਦੇ ਸੀ ਉਹ ਕੀ ਕਰਨ? ਕਹਿੰਦੇ ਹੁਣ ਜੌਬ ਹੈ ਨੀ ਗੀ ਤੇ ਉਹਨਾਂ ਲਈ ਸਰਕਾਰ ਨੇ ਉਦਾਂ ਕੁਝ ਕੀਤਾ TR ਵੀਜ਼ੇ ਤੇ ਨੇ ਜਿਹੜੇ।
ਦੇਖੋ ਇਹ ਇੱਕ ਬਹੁਤ ਹੀ ਮੁਸ਼ਕਲ ਕਹਿ ਲੋ ਮੁਸ਼ਕਲ ਦਾ ਟਾਈਮ ਹੈਗਾ ਸਾਰਿਆਂ ਲਈ, ਕਿਉਂਕਿ ਜਿਹੜੇ ਵੀ ਸੈਂਟਰ ਲਿੰਕ ਦੀਆਂ ਪੇਮੈਂਟ ਨੇ ਓਬਵੀਅਸਲੀ ਉਹ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਨੇ ਜਾਂ ਆਸਟ੍ਰੇਲੀਅਨ ਰੈਜ਼ੀਡੈਂਟ ਨੇ ਉਹਨਾਂ ਲਈ ਬਣਦੀਆਂ ਨੇ, ਤੇ ਜਿਹੜੇ ਆਪਣੇ ਵੀਰ ਭਰਾ ਸਟੂਡੈਂਟ ਵੀਜ਼ੇ ਤੇ ਨੇ ਜਾਂ ਹਜੇ ਤੱਕ ਨਹੀਂ ਉਹ ਪੱਕੇ ਹੋਏ ਉਹਨਾਂ ਲਈ ਹਜੇ ਤੱਕ ਸੈਂਟਰ ਲਿੰਕ ਵੱਲੋਂ ਕੁਛ ਨਹੀਂ ਅਨਾਊਂਸ ਕੀਤਾ ਗਿਆ। ਪਰ ਇੱਕ ਚੀਜ਼ ਉਹ ਕਰ ਸਕਦੇ ਨੇ ਜਿਨ੍ਹਾਂ ਦਾ ਬਿਜ਼ਨਸ, ਹੁਣ ਅਗਲੀ ਚੀਜ਼ ਮੈਂ ਉਸ ਤੇ ਹੀ ਆ ਰਿਹਾ ਸੀਗਾ ਵੀ ਜਿਹੜੇ ਸੋਲ ਟ੍ਰੇਡਰ ਆਪਣਾ ਬਿਜ਼ਨਸ ਚਲਾ ਰਹੇ ਨੇ ਜਿੱਦਾਂ ਅਸੀਂ ਕਹਿੰਦੇ ਨੇ ਕੋਰੀਅਰ ਦਾ ਕੋਈ ਕੰਮ ਕਰ ਰਹੇ, ਜੇ ਉਹਨਾਂ ਦਾ ਕੰਮ 20% ਤੋਂ ਘਟਿਆ ਹੈ ਤੇ ਉਹ ਆਪਣੇ ਜਿਹੜੀ ਵੀ ਉਹਨਾਂ ਕੋਲ ਸੁਪਰ ਐਨੁਏਸ਼ਨ ਹੋਏਗੀ ਉਹ ਸੁਪਰ ਐਨੁਏਸ਼ਨ ਦੇ ਵਿੱਚੋਂ ਅਪਲਾਈ ਕਰ ਸਕਦੇ ਨੇ। ਤੇ ਗਵਰਨਮੈਂਟ ਨੇ ਕਿਹਾ ਵੀ $10,000 ਟਿਲ 30th of June ਤੇ $10,000 ਆਫਟਰ 30th of June ਉਹ ਆਪਣੀ ਸੁਪਰ ਐਨੁਏਸ਼ਨ ਵਿੱਚੋਂ ਕਢਾ ਸਕਦੇ ਨੇ ਤਾਂ ਕਿ ਉਹ ਆਪਣੇ ਐਕਸਪੈਂਸਿਸ ਨੂੰ ਚਲਾ ਸਕਣ। ਸੋ ਜਿਹੜੇ ਸੋਲ ਟ੍ਰੇਡਰ ਸੀਗੇ ਉਹਨਾਂ ਲਈ ਗਵਰਨਮੈਂਟ ਨੇ ਇਹ ਇੱਕ ਸਹੂਲਤ ਕੀਤੀ ਹੈ, ਜਿਹੜੇ ਕਿ ਜਿੱਦਾਂ ਹੁਣ ਅਸੀਂ ਕਹਿ ਲਈਏ ਵੀ ਆਪਣੇ ਸਟੂਡੈਂਟ ਜਿਹੜੇ ਸੈਂਟਰ ਲਿੰਕ ਤੇ ਨਹੀਂ ਜਾ ਸਕਦੇ ਉਹ ਇਸ ਬੈਨੀਫਿਟ ਦਾ ਜਿਹੜਾ ਆ ਉਹ ਉਹਨੂੰ ਯੂਜ਼ ਕਰ ਸਕਦੇ ਨੇ।
ਬਿਲਕੁਲ। ਇੱਕ ਹੋਰ ਸਵਾਲ ਸਾਡੇ ਤੱਕ ਪਹੁੰਚਿਆ ਹੈ, ਕਹਿੰਦੇ ਕਿ ਇਸ ਦੈਟ ਪੈਕੇਜ ਇਜ਼ ਅਵੇਲੇਬਲ ਫਾਰ ਆਲ ਇੰਡਸਟਰੀਜ਼ ਲਾਈਕ ਕੰਸਟਰਕਸ਼ਨ ਸੈਕਟਰ ਜਿਹੜਾ ਆ ਉਹਦੇ ਲਈ ਵੀ ਜਾਂ ਫਿਰ ਨਾਨ ਅਸੈਂਸ਼ੀਅਲ ਸਰਵਿਸਿਜ਼?
ਬਿਲਕੁਲ ਜੀ, ਐਵਰੀ ਬਿਜ਼ਨਸ ਇਜ਼ ਗੈਟਿੰਗ ਦੈਟ, ਸਾਰੇ ਬਿਜ਼ਨਸਿਸ ਨੂੰ ਮਿਲੇਗਾ ਜਿਨ੍ਹਾਂ ਨੇ ਇੰਪਲੋਈ ਰੱਖੇ ਆ। ਇਹਦੇ ਵਿੱਚ ਉਹਨਾਂ ਨੇ ਕੁਛ ਨੀ, ਇਹ ਸਿਰਫ ਮੈਕਸੀਮਮ 50 million ਤੋਂ ਉੱਪਰ ਟਰਨਓਵਰ ਨਹੀਂ ਹੋਣੀ ਚਾਹੀਦੀ ਬਿਜ਼ਨਸ ਦੀ, 50 million ਤੋਂ ਥੱਲੇ ਜੇ ਟਰਨਓਵਰ ਆਇਆ ਤੇ ਸਾਰੇ ਬਿਜ਼ਨਸ ਇਸ ਚੀਜ਼ ਲਈ ਕੁਆਲੀਫਾਈ ਕਰਦੇ ਨੇ।
ਜੀ ਜੀ। ਸੋ ਸਵਾਲ ਤਾਂ ਹੋਰ ਵੀ ਬਹੁਤ ਸਾਰੇ ਆ ਰਹੇ ਨੇ ਕਿਉਂਕਿ ਸਟ੍ਰੈਸ ਜਿਹੜਾ ਉਹ ਸਾਰਿਆਂ ਦੇ ਲਈ ਹੀ ਬਣਿਆ ਹੋਇਆ ਤਕਰੀਬਨ, ਔਰ ਜਿਹੜੇ ਸਟੂਡੈਂਟਸ ਨੇ ਇੱਥੇ ਉਹਨਾਂ ਦੇ ਲਈ ਤਾਂ ਬਹੁਤ ਜ਼ਿਆਦਾ ਬਣਿਆ ਹੋਇਆ, ਤੇ ਕਿਉਂਕਿ ਸਥਿਤੀ ਜਿਹੜੀ ਆ ਉਹ ਕਿਸੇ ਪਾਸਿਓਂ ਵੀ ਉਹਨਾਂ ਦੇ ਲਈ ਸਪਸ਼ਟ ਨਹੀਂ ਆ। ਸੋ ਮਨਪ੍ਰੀਤ ਜੀ, ਅਸੀਂ ਇਹਨਾਂ ਪੈਕੇਜਸ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਅੱਗੇ ਵਧਾਉਂਦੇ ਆ। ਜਿਵੇਂ ਤੁਸੀਂ ਸੋਲ ਟ੍ਰੇਡਰਸ ਦੀ ਗੱਲ ਕੀਤੀ ਆ, ਪੈਨਸ਼ਨਰਸ ਦੀ ਵੀ ਗੱਲ ਹੋਈ ਹੈ, ਹਨਾ, ਤੇ ਇਹਦੇ ਨਾਲ ਹੀ ਕੁਛ ਹੋਰ ਰਾਹਤਾਂ ਦੀ ਗੱਲ ਜਿਹੜੀ ਆ ਉਹ ਵੀ ਹੋ ਰਹੀ ਆ। ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਸਾਡੇ ਲੋਕ ਇਹ ਸੋਚ ਰਹੇ ਆ ਸ਼ਾਇਦ ਕੋਈ ਗ੍ਰਾਂਟ ਮਿਲ ਰਹੀ ਆ, ਹਨਾ, ਗ੍ਰਾਂਟ ਨਹੀਂ ਆ ਉਹ ਕੈਸ਼ ਫਲੋ ਆ, ਪਰ ਜਿਨ੍ਹਾਂ ਨੇ ਕਲੇਮ ਕਰਨਾ ਆ, ਜਿਵੇਂ ਇੱਥੇ ਸਾਨੂੰ ਇੱਕ ਸਵਾਲ ਆਇਆ ਸੀਗਾ ਪੈਮ ਹੋਰਾਂ ਦਾ ਵੀ ਮੈਂ ਕਲੇਮ ਕਰਨਾ ਕਿ ਨਹੀਂ, ਚਲੋ ਉਹਨਾਂ ਦਾ ਸਵਾਲ ਜਿਹੜਾ ਸੀ ਉਹ ਉਹਨਾਂ ਦੀ ਸਥਿਤੀ ਦੇ ਮੁਤਾਬਕ ਆ, ਪਰ ਬਹੁਤ ਸਾਰੇ ਲੋਕਾਂ ਦੀ ਜਿਹੜੀ ਸਥਿਤੀ ਆ ਉਹ ਵੱਖਰੀ ਹੋ ਸਕਦੀ ਆ। ਤੁਸੀਂ ਕੀ ਉਹਨਾਂ ਦੇ ਲਈ ਰਾਏ ਕੀ ਦੇਣਾ ਚਾਹੁੰਦੇ ਹੋ, ਜਾਂ ਫਿਰ ਇਹਦੇ ਮੁਤਾਬਕ ਕਿਸ ਤਰ੍ਹਾਂ ਉਹ ਕਲੇਮ ਕਰਨ?
ਦੇਖੋ, ਹਰ ਇੱਕ ਬਿਜ਼ਨਸ ਦੀ ਸਿਚੁਏਸ਼ਨ ਜਿਹੜੀ ਆ ਉਹ ਡਿਫਰੈਂਟ ਹੁੰਦੀ ਆ। ਜਿੱਦਾਂ ਹੁਣ ਅਸੀਂ ਵੀ ਆਪਣੇ ਬਿਜ਼ਨਸ ਦੇ ਵਿੱਚ ਅਸੀਂ ਦੇਖ ਰਹੇ, ਜਿੰਨੇ ਵੀ ਸਾਡੇ ਕਲਾਇੰਟਸ ਨੇ, ਅਸੀਂ ਇੰਡੀਵਿਜੁਅਲੀ ਉਹਨਾਂ ਦੀ ਅਸੈਸ ਕਰ ਰਹੇ ਹਾਂ ਤੇ ਉਹਨਾਂ ਨੂੰ ਕੰਟੈਕਟ ਕਰ ਰਹੇ ਹਾਂ, ਕਿਉਂਕਿ ਹਰ ਇੱਕ ਦਾ ਇੰਪਲੋਇਮੈਂਟ ਕ੍ਰਾਈਟੇਰੀਆ ਅਲੱਗ ਹੁੰਦਾ, ਹਰ ਇੱਕ ਦੀ ਇੰਪਲੋਇਮੈਂਟ ਨੰਬਰ ਆਫ ਇੰਪਲੋਈਜ਼ ਅਲੱਗ ਹੁੰਦੇ ਨੇ। ਸੋ ਇਹਦੇ ਲਈ ਦੇਖੋ, ਹਜੇ ਤੱਕ ਗਵਰਨਮੈਂਟ ਨੇ ਇਹੀ ਕਿਹਾ ਵੀ ਜਦੋਂ ਤੁਸੀਂ ਮਾਰਚ ਦੀ GST ਭਰੋਗੇ ਉਹਦੇ ਬੇਸ ਦੇ ਉੱਤੇ ਉਹ ਤੁਹਾਨੂੰ ਇਹ ਜਿਹੜੀ ਕੈਸ਼ ਫਲੋ ਅਸਿਸਟੈਂਸ ਪ੍ਰੋਵਾਈਡ ਕਰਨਗੇ ਉਹ ਤੁਹਾਡੇ GST ਅਕਾਊਂਟ ਦੇ ਵਿੱਚ। ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਤੁਸੀਂ ਆਪਣੇ ਅਕਾਊਂਟੈਂਟਸ ਨੂੰ ਮਿਲੋ, ਉਹਨਾਂ ਕੋਲੋਂ ਇਸ ਦੇ ਬਾਰੇ ਸਲਾਹ ਲਓ ਵੀ ਤੁਸੀਂ ਇਸ ਨੂੰ ਕਿੱਦਾਂ ਅਪਲਾਈ ਕਰ ਸਕਦੇ ਹੋ, ਜੇ ਤੁਸੀਂ ਇਹਦੇ ਲਈ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ ਹੋ, ਜਾਂ ਤੁਸੀਂ ਜਦੋਂ GST ਭਰਨੀ ਹੈ ਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਧਿਆਨ ਚ ਰੱਖਣਾ ਚਾਹੀਦਾ ਹੈ।
ਜੀ ਜੀ ਬਿਲਕੁਲ। ਸਾਡੇ ਨਾਲ ਇੱਕ ਹੋਰ ਫੇਸਬੁੱਕ ਵਿਊਅਰ ਜੁੜੇ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਉਹਨਾਂ ਦਾ ਸਵਾਲ।
ਬਿਲਕੁਲ ਜੀ ਬਿਲਕੁਲ।
ਹਾਂਜੀ, ਸਾਡੇ ਨਾਲ ਇਸ਼ਵਪ੍ਰੀਤ ਕਰਨਵੀਰ ਜੋਸਨ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਪਹਿਲਾਂ ਤੁਹਾਨੂੰ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਆਈ ਜਸਟ ਵਾਂਟ ਟੂ ਨੋ, ਆਈ ਐਮ ਐਨ ਇੰਟਰਨੈਸ਼ਨਲ ਸਟੂਡੈਂਟ ਐਂਡ ਵਰਕਿੰਗ ਐਜ਼ ਸਪੋਰਟ ਵਰਕਰ ਔਨ ਕੈਜ਼ੂਅਲ ਬੇਸਿਸ ਔਨ TFN. ਮਾਈ ਵੀਜ਼ਾ ਇਜ਼ ਫਿਨਿਸ਼ਿੰਗ ਸੂਨ ਐਂਡ ਆਈ ਐਮ ਗੋਇੰਗ ਔਨ TR ਨੈਕਸਟ ਮੰਥ। ਕਹਿੰਦੇ ਕਾਈਂਡਲੀ ਗਾਈਡ, ਆਈ ਐਮ ਸਟ੍ਰੈਸਡ, ਇਜ਼ ਦੇਅਰ ਐਨੀਥਿੰਗ ਫਾਰ ਅਸ?
ਦੇਖੋ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਸੀ ਵੀ ਇੰਟਰਨੈਸ਼ਨਲ ਸਟੂਡੈਂਟਸ ਲਈ ਸੈਂਟਰਲਿੰਕ ਵੱਲੋਂ ਹਜੇ ਤੱਕ ਕੁਛ ਨਹੀਂ ਹੈ, ਪਰ ਉਹ ਆਪਣੀ ਜੇ ਉਹਨਾਂ ਦੀ ਜੌਬ ਦੇ ਉੱਤੇ ਇਫੈਕਟ ਪੈਂਦਾ ਆ ਜਾਂ ਉਹ ਜਿਹੜੇ ਆ ਆਪਣੇ ਸੁਪਰ ਐਨੁਏਸ਼ਨ ਨੂੰ ਕੰਟੈਕਟ ਕਰ ਸਕਦੇ ਆ, ਬਟ ਅਪਾਰਟ ਫਰੋਮ ਦੈਟ ਬਾਕੀ ਚੀਜ਼ਾਂ ਜਿਹੜੀਆਂ ਇੰਪਲੋਈਜ਼ ਲਈ ਜਿਹੜੀਆਂ ਹੈਗੀਆਂ ਉਹ ਸੈਂਟਰਲਿੰਕ ਤੋਂ ਮਿਲਣਗੇ ਜੀ, ਤੇ ਬਿਜ਼ਨਸ ਲਈ ਜਿਹੜੇ ਆ ਉਹ ਅਸੀਂ ਗੱਲ ਕੀਤੀ ਆ ਵੀ ਉਹਨਾਂ ਬਿਜ਼ਨਸ ਜਿਹੜੇ ਆ ਉਹ ਟੈਕਸ ਦੇ ਵਿੱਚ ਜਿੰਨਾ ਟੈਕਸ ਭਰਨਗੇ ਉਹਨਾਂ ਨੂੰ ਉਹਦੇ ਪੈਸੇ ਵਾਪਸ ਮਿਲਣਗੇ।
ਜੀ, ਧੰਨਵਾਦ ਵੀ ਉਹਨਾਂ ਨੇ ਕੀਤਾ। ਔਰ ਮਨਪ੍ਰੀਤ ਜੀ, ਇਸ ਤੋਂ ਇਲਾਵਾ ਹੋਰ ਕਿਹੜੀਆਂ ਗੱਲਾਂ ਦਾ ਇਹਨਾਂ ਸਮਿਆਂ ਦੇ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ?
ਦੇਖੋ, ਗਵਰਨਮੈਂਟ ਨੇ ਹੋਰ ਦੋ ਤਿੰਨ ਚੀਜ਼ਾਂ ਜਿਹੜੀਆਂ ਅਨਾਊਂਸ ਕੀਤੀਆਂ ਨੇ, ਜਿਹੜੀਆਂ ਮੈਂ ਉਹ ਵੀ ਸਾਰਿਆਂ ਨੂੰ ਦੱਸਦਾ ਜੀ। ਇੱਕ ਤਾਂ ਹੈਗਾ ਇੰਸਟੈਂਟ ਰਾਈਟ ਆਫ, ਸੋ ਜਿੱਦਾਂ ਮੈਂ ਪਹਿਲਾਂ ਵੀ ਅਸੀਂ ਗੱਲ ਕਰਦੇ ਹੁੰਦੇ ਸੀਗੇ ਵੀ ਜੇ ਕੋਈ ਵੀ ਜਾਣਾ 30,000 ਤੱਕ ਕੋਈ ਚੀਜ਼ ਖਰੀਦਦਾ ਹੈ ਤੇ ਉਹਨੂੰ ਇਮੀਡੀਏਟਲੀ ਡੈਪਰੀਸ਼ੀਏਟ ਕਰ ਸਕਦਾ, ਪਰ ਗਵਰਨਮੈਂਟ ਨੇ 12 ਮਾਰਚ ਤੋਂ ਲੈ ਕੇ 30th of June 2020 ਤੱਕ ਜੇ ਕੋਈ ਵੀ ਜਾਣਾ 150 ਤੱਕ ਪਰਚੇਸ ਕਰਦਾ ਤੇ ਉਹਨੂੰ ਇਮੀਡੀਏਟਲੀ ਰਾਈਟ ਆਫ ਕਰ ਸਕਦਾ। ਉਹਦਾ ਮਤਲਬ ਇਹ ਹੈ ਜੀ, ਜੇ ਕਿਸੇ ਦੇ ਬਿਜ਼ਨਸ ਦਾ ਪ੍ਰੋਫਿਟ ਅਸੀਂ ਕਹੀਏ ਵੀ 180,000 ਹੈ ਤੇ ਉਹ 150 ਦਾ, ਮੰਨ ਲਓ ਜਿੱਦਾਂ ਅਸੀਂ ਟਰੱਕ ਇੰਡਸਟਰੀ ਦੀ ਗੱਲ ਕਰੀਏ ਤੇ ਜੇ ਕੋਈ 150 ਦਾ ਟਰੱਕ ਲੈਂਦਾ ਹੈ ਤੇ ਉਹਦਾ ਪ੍ਰੋਫਿਟ ਜਿਹੜਾ 180 ਤੋਂ ਘੱਟ ਕੇ 30,000 ਰਹਿ ਜਾਏਗਾ, ਅਸੀਂ 150 ਉਹਦੇ ਵਿੱਚੋਂ ਇਮੀਡੀਏਟ ਡਿਡਕਸ਼ਨ ਲੈ ਸਕਦੇ ਹਾਂ। ਸੋ ਇੱਕ ਬਹੁਤ ਹੀ ਵਧੀਆ ਇਹ ਵੀ ਗਵਰਨਮੈਂਟ ਨੇ ਇਨਸੈਂਟਿਵ ਦਿੱਤਾ। ਇਹ ਸਿਰਫ ਇਹਦਾ ਫਾਇਦਾ ਹੋਏਗਾ ਜੀ, ਇੱਕ ਤਾਂ ਤੁਹਾਡਾ ਟੈਕਸ ਘਟੇਗਾ, ਦੂਜਾ ਜਦੋਂ ਤੁਸੀਂ ਵੀ ਕੋਈ ਵੀ ਚੀਜ਼ ਪਰਚੇਸ ਕਰਦੇ ਹੋ ਤੇ ਇਕਨੋਮੀ ਦੇ ਵਿੱਚ ਜਿਹੜਾ ਸਰਕੂਲੇਟ ਮਨੀ ਜਿਹੜੀ ਹੈ ਸਰਕੂਲੇਟ ਹੁੰਦੀ ਹੈ। ਇੱਕ ਉਹਨਾਂ ਨੇ ਬਿਜ਼ਨਸ ਨੂੰ ਹੋਰ ਵੀ ਇੱਕ ਬਹੁਤ ਵਧੀਆ ਚੀਜ਼ ਕੀਤੀ ਹੈ ਵੀ ਜੇ ਤੁਸੀਂ 12 ਮਾਰਚ ਤੋਂ ਲੈ ਕੇ ਨੈਕਸਟ ਈਅਰ ਜੂਨ, ਸੋ ਇਹ ਧਿਆਨ ਰੱਖਿਓ, ਜਿਹੜੀ ਮੈਂ ਪਹਿਲਾਂ ਹੁਣ ਦੱਸੀ ਸੀ ਉਹ June 2020, ਦੂਜੀ ਜਿਹੜੀ ਹੈ June 2021 ਤੱਕ ਆ
ਜੀ।
ਉਹਦੇ ਵਿੱਚ ਜੇ ਕੋਈ ਵੀ ਤੁਸੀਂ ਚੀਜ਼ ਲੈਣੇ ਹੋ ਉਹਦੀ 50% ਜਿਹੜੀ ਆ ਤੁਸੀਂ ਇਮੀਡੀਏਟਲੀ ਕਲੇਮ ਕਰ ਸਕਦੇ ਹੋ ਤੇ 50% ਜਿਹੜਾ ਤੁਸੀਂ ਹੌਲੀ ਹੌਲੀ ਕਲੇਮ ਕਰ ਸਕਦੇ ਹੋ। ਸੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ, ਜੇ ਤੁਸੀਂ ਕੋਈ ਵੀ ਮੰਨ ਲਓ ਆਪਣੇ ਇੰਪਰੂਵਮੈਂਟਸ ਕੀਤੀਆਂ ਨੇ ਬਿਜ਼ਨਸ ਦੇ ਵਿੱਚ ਜਾਂ ਤੁਸੀਂ ਕੋਈ ਵੀ ਪਰਚੇਜ਼ ਕੀਤਾ ਹੈ, ਸੋ ਇਹਨੂੰ ਵੀ ਤੁਸੀਂ ਕਲੇਮ ਕਰ ਸਕਦੇ ਹੋ। ਇਸ ਤੋਂ ਇਲਾਵਾ ਵਿਕਟੋਰੀਅਨ ਗਵਰਨਮੈਂਟ ਨੇ ਜਿਹੜਾ ਇੱਕ ਅਨਾਊਂਸ ਕੀਤਾ ਸੀ, ਉਹਨਾਂ ਨੇ ਕਿਹਾ ਸੀ ਵੀ ਜਿਹੜੇ ਵੱਡੇ ਬਿਜ਼ਨੈਸਿਸ ਨੇ ਜਿਹੜੇ ਵੀ ਪੇਰੋਲ ਟੈਕਸ ਪੇ ਕਰਦੇ ਨੇ ਉਹਦਾ 50 ਜਿਹੜਾ ਵੀ ਜਿੰਨਾ ਵੀ ਉਹਨਾਂ ਨੇ 1 ਜੁਲਾਈ ਤੋਂ ਲੈ ਕੇ ਪੇਰੋਲ ਟੈਕਸ ਪੇ ਕੀਤਾ ਉਹ ਸਾਰੇ ਦਾ ਸਾਰਾ ਰਿਫੰਡ ਹੋਏਗਾ, ਬਿਜ਼ਨੈਸਿਸ ਨੂੰ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਆ ਜਾਏਗਾ। ਸੋ ਸੋ ਪੇਰੋਲ ਟੈਕਸ ਕੀ ਹੁੰਦਾ, ਜਿਹੜੇ ਵੱਡੇ ਬਿਜ਼ਨਸ ਜਿਹੜੇ ਜ਼ਿਆਦਾ ਇੰਪਲੋਇਮੈਂਟ ਕ੍ਰੀਏਟ ਕਰਦੇ ਨੇ, ਉਹ ਜਦੋਂ 650 ਤੋਂ ਉੱਪਰ ਵੇਜਿਸ ਦਿੰਦੇ ਨੇ ਉਹਦੇ ਉੱਤੇ ਉਹਨਾਂ ਨੂੰ 4.85% ਸਟੇਟ ਰੈਵਨਿਊ ਆਫਿਸ ਵੱਲੋਂ ਉਹਨਾਂ ਨੂੰ ਇੱਕ ਟੈਕਸ ਪੈਂਦਾ ਹੈ। ਸੋ ਗਵਰਨਮੈਂਟ ਨੇ ਉਹ ਵੀ ਉਹਨਾਂ ਦੇ ਉੱਤੇ ਮਾਫ ਕਰਤਾ ਤਾਂ ਕਿ ਉਹਨਾਂ ਨੂੰ ਕੈਸ਼ ਫਲੋ ਜਿਹੜਾ ਆ ਉਹਦੇ ਨਾਲ ਕੈਸ਼ ਫਲੋ ਦਾ ਓਨਾ ਉਹਨਾਂ ਨੂੰ ਫਰਕ ਪਵੇ। ਤੇ ਵਿਕਟੋਰੀਅਨ ਗਵਰਨਮੈਂਟ ਨੇ ਰੈਸਟੋਰੈਂਟਸ ਵਗੈਰਾ ਦੀਆਂ ਜਿੰਨੀਆਂ ਲੀਕਰ ਲਾਇਸੈਂਸ ਫੀਸ ਵਗੈਰਾ ਸੀਗੀਆਂ ਉਹ ਵੀ ਇਸ ਸਾਲ ਦੀਆਂ ਮਾਫ ਕਰਤੀਆਂ ਨੇ
ਜੀ।
ਤੇ ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਵੀ ਜਿਹੜੇ ਗਵਰਨਮੈਂਟ ਦੀਆਂ ਬਿਲਡਿੰਗਸ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਰੈਂਟ ਅਸਿਸਟੈਂਸ ਵੀ ਦਿੱਤੀ ਜਾਏਗੀ ਡਿਪੈਂਡਿੰਗ ਅਪੋਨ ਇੰਡੀਵਿਜੁਅਲ ਕੇਸਿਸ। ਦੇਵਰ ਸਿੰਘ 30% ਟੂ ਯੂ ਨੋ ਮੋਰ ਉਹ ਜਿਹੜੇ ਆ ਰੈਂਟ ਉਹਨਾਂ ਨੂੰ ਮਾਫ ਕੀਤਾ ਜਾਏਗਾ। ਤੇ ਹੋਰ ਵੀ ਗਵਰਨਮੈਂਟ ਇਹ ਕਰ ਰਹੀ ਆ ਤੇ ਅਸੀਂ ਜੋ ਇਹਦਾ ਐਨਾਲਾਈਜ਼ ਕੀਤਾ ਵੀ ਬਹੁਤ ਵਧੀਆ ਪੈਕੇਜ ਗਵਰਨਮੈਂਟ ਨੇ ਦਿੱਤਾ ਪਰ ਸਾਨੂੰ ਇਹ ਲੱਗ ਰਿਹਾ ਵੀ ਹਜੇ ਹੋਰ ਵੀ ਗਵਰਨਮੈਂਟ ਬਹੁਤ ਕੁਛ ਕਰੇਗੀ ਕਿਉਂਕਿ ਇੰਨੇ ਪੈਕੇਜ ਦੇ ਨਾਲ ਸਾਨੂੰ ਇਹ ਜੋ ਵੀ ਸਪੈਸ਼ਲਿਸਟ ਤੋਂ ਖਬਰਾਂ ਆ ਰਹੀਆਂ ਨੇ ਮੈਡੀਕਲ ਵੱਲੋਂ ਵੀ ਇਹ ਹਜੇ ਲੰਬਾ ਚੱਲੇਗਾ, ਇਹ 1 ਜਾਂ 2 ਵੀਕ ਦੀ ਗੱਲ ਨਹੀਂ ਹੈ, ਇਹ ਕੁਛ ਮਹੀਨੇ ਤਾਂ ਚੱਲੇਗਾ। ਸੋ ਗਵਰਨਮੈਂਟ ਇਜ਼ ਪਲੈਨਿੰਗ ਟੂ ਅਨਾਊਂਸ ਏ 3rd ਸਟਿਮੂਲਸ ਪੈਕੇਜ ਪਰ ਇਹ ਨਹੀਂ ਪਤਾ ਉਹ ਕਦੋਂ ਆਏਗਾ, ਪਰ ਉਮੀਦ ਕੀਤੀ ਜਾਂਦੀ ਹੈ ਵੀ ਗਵਰਨਮੈਂਟ ਜ਼ਰੂਰ ਕੁਛ ਨਾ ਕੁਛ ਕਰੇਗੀ ਤਾਂ ਕਿ ਸਾਰੇ ਬਿਜ਼ਨਸ ਜਿਹੜੇ ਆ ਉਹ ਚੱਲਦੇ ਰਹਿਣ ਤੇ ਇੰਪਲੋਇਮੈਂਟ ਜਿਹੜੀ ਆ ਜਨਰੇਟ ਰਹੇ
ਜੀ। ਮਨਪ੍ਰੀਤ ਜੀ ਬਹੁਤ ਸਾਰੇ ਜਿਵੇਂ ਤੁਸੀਂ ਗੱਲ ਕੀਤੀ ਵੀ ਇੰਡੀਵਿਜੁਅਲ ਕੇਸਿਸ ਤੇ ਵੀ ਨਿਰਭਰ ਕਰੇਗਾ ਕਿ ਉਹ ਲੈਣ ਯੋਗ ਹੋਣਗੇ ਕਿ ਨਹੀਂ ਹੋਣਗੇ। ਬਹੁਤ ਸਾਰੇ ਸਵਾਲ ਇਸ ਵੇਲੇ ਸਾਡੇ ਤੱਕ ਪਹੁੰਚ ਰਹੇ ਨੇ। ਪਾਸ਼ ਮਿੱਤਲ ਸਾਡੇ ਨਾਲ ਜੁੜੇ ਹੋਏ ਆ ਟੈਲੀਗ੍ਰਾਮ ਦੇ ਜ਼ਰੀਏ, ਉਹਨਾਂ ਨੇ ਸਵਾਲ ਪੁੱਛੇ ਆ। ਕਹਿੰਦੇ ਪਹਿਲਾਂ ਤਾਂ ਇੱਕ ਸਵਾਲ ਮੇਰਾ ਹੈ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਫਾਈਨੈਂਸ਼ੀਅਲ ਗ੍ਰਾਂਟ ਐਂਡ ਕੈਸ਼ ਫਲੋ। ਵੈਸੇ ਤੁਸੀਂ ਹੁਣ ਕਾਫੀ ਵਿਸਥਾਰ ਚ ਦੱਸਿਆ ਆ ਕਿ ਇੱਕ ਸਰਕੂਲੇਸ਼ਨ ਜਿਹੜੀ ਆ ਹੋਣੀ ਆ ਜਿਹਦੇ ਨਾਲ ਫਾਇਦਾ ਜਿਹੜਾ ਦੋਨਾਂ ਨੂੰ ਹੀ ਹੋਣਾ ਹੈ ਨਾ। ਔਰ ਅਗਲਾ ਸਵਾਲ ਉਹਨਾਂ ਨੇ ਪੁੱਛਿਆ ਦਾ ਬਿਜ਼ਨਸ ਹੂ ਵਿਲ ਗੈਟ ਦਾ ਮਨੀ ਇਜ਼ ਅ ਕ੍ਰੈਡਿਟ ਐਂਡ ਦੇ ਵੋਂਟ ਹੈਵ ਟੂ ਰਿਟਰਨ ਦੈਟ ਮਨੀ।
ਹਾਂਜੀ, ਇਹ ਜਿੰਨਾ ਵੀ ਪੈਸਾ ਮਿਲੇਗਾ ਅਪ ਟੂ 100,000 ਇਹ ਟੈਕਸ ਐਗਜ਼ੈਂਪਟ ਪੈਸਾ ਹੋਏਗਾ ਤੇ ਇਹ ਉਹਨਾਂ ਨੂੰ ਵਾਪਸ ਨਹੀਂ ਕਰਨਾ ਪਵੇਗਾ। ਸੋ ਇਹ ਅਸਿਸਟੈਂਸ ਆ, ਇਹ ਲੋਨ ਨਹੀਂ ਹੈ। ਸੋ ਇਹ ਜਿਹੜਾ ਤੁਹਾਡਾ ਪੈਸਾ ਆਏਗਾ ਤੁਹਾਡੇ GST ਅਕਾਊਂਟ ਦੇ ਵਿੱਚ ਆਏਗਾ। ਸੋ ਜਦੋਂ ਜੇ ਕਿਸੇ ਦੀ GST ਘੱਟ ਹੋਏਗੀ ਤੇ ਉਹਨਾਂ ਨੂੰ ਇਹਦੇ ਵਿੱਚੋਂ ਪੈਸੇ ਜ਼ਰੂਰ ਵਾਪਸ ਵੀ ਆਉਣਗੇ। ਸੋ ਉਹ ਜਿਹੜੀ ਚੀਜ਼ ਅਸੀਂ ਜਿੱਦਾਂ ਗੱਲ ਕੀਤੀ ਵੀ ਇੰਡੀਵਿਜੁਅਲ ਕੇਸ ਬਾਏ ਕੇਸ ਬੇਸਿਸ ਹੋਏਗਾ, ਬਟ ਹਾਂ ਇੱਕ ਚੀਜ਼ ਜਿਹੜੀ ਕਲੀਅਰ ਆ ਵੀ ਇਹ ਟੈਕਸ ਐਗਜ਼ੈਂਪਟ ਪੈਸਾ ਇਹ ਜਿਹੜਾ ਆ ਇਹ ਸਾਰੇ ਬਿਜ਼ਨਸ ਨੂੰ ਵਾਪਸ ਨਹੀਂ ਕਰਨਾ ਪਏਗਾ
ਜੀ। ਅਗਲਾ ਸਵਾਲ ਇਹਨਾਂ ਨੇ ਪੁੱਛਿਆ, ਕਹਿੰਦੇ ਬੇਸਿਕਲੀ ਦ ਬਿਜ਼ਨਸਿਸ ਵਿਦ ਇੰਪਲੋਈਜ਼ ਵਿਲ ਗੈਟ ਕੈਸ਼ ਬੈਨੀਫਿਟ ਟੂ ਕੀਪ ਐਂਡ ਨਾਟ ਟੂ ਰਿਟਰਨ ਐਟ ਅ ਲੇਟਰ ਸਟੇਜ।
ਹਾਂਜੀ ਬਿਲਕੁਲ, ਦੇਖੋ ਜੇ ਤੁਸੀਂ ਇੰਪਲਾਈਜ਼ ਰੱਖੇ ਨੇ ਤੇ ਤੁਸੀਂ ਉਹਨਾਂ ਦਾ ਟੈਕਸ ਵੀ ਪੇ ਕਰਦੇ ਹੋ ਗਵਰਨਮੈਂਟ ਨੂੰ, ਜਿਹੜਾ ਕਿ ਟੈਕਸ ਤੁਸੀਂ ਹਰ ਕੋਈ ਸਾਲ ਦੇ ਐਂਡ ਚ ਕਲੇਮ ਕਰਦਾ। ਸੋ ਗਵਰਨਮੈਂਟ ਬੈਨੀਫਿਟ ਇਹਨਾਂ ਨੂੰ ਇੱਕ ਇਨਸੈਂਟਿਵ ਦੇ ਰਹੀ ਹੈ ਵੀ ਤੁਸੀਂ ਇੰਪਲਾਈ ਰੱਖੋ, ਉਹਨਾਂ ਨੂੰ ਤਨਖਾਹ ਤੁਸੀਂ ਪੇ ਕਰੋ, ਜਿਹੜਾ ਉਹਨਾਂ ਦਾ ਟੈਕਸ ਬਣਦਾ ਹੋਏਗਾ ਉਹ ਗਵਰਨਮੈਂਟ ਪੇ ਕਰੇਗੀ ਅਪ ਟੂ $50,000, ਤਾਂ ਕਿ ਇੰਪਲੋਇਰ ਨੂੰ ਵੀ ਹੋਵੇ ਵੀ ਐਟਲੀਸਟ ਕੁਛ ਪੋਰਸ਼ਨ ਜਿਹੜਾ ਉਹ ਇੰਪਲੋਈਜ਼ ਨੂੰ ਪੇ ਕਰ ਰਹੇ ਨੇ ਉਹਦਾ ਗਵਰਨਮੈਂਟ ਵੀ ਉਹਦੇ ਵਿੱਚੋਂ ਪੇ ਕਰ ਰਹੀ ਹੈ
ਜੀ। ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਸਾਹਿਬ ਜੁੜੇ ਨੇ, ਇਹਨਾਂ ਨੇ ਕਿਹਾ ਕਹਿੰਦੇ ਐਨੀ ਹੈਲਪ ਫਾਰ ਟੈਕਸੀ ਡਰਾਈਵਰਸ, ਕਹਿੰਦੇ ਟੈਕਸੀ ਵਰਕ ਵੈਰੀ ਡਾਊਨ।
ਬਿਲਕੁਲ ਜੀ, ਦੇਖੋ ਇਸ ਵੇਲੇ ਤੁਸੀਂ ਆਪਣੇ ਬੈਂਕਸ ਦੇ ਨਾਲ ਗੱਲ ਕਰ ਸਕਦੇ ਹੋ, ਐਟਲੀਸਟ ਜਿਹੜੀਆਂ ਆਪਣੀਆਂ ਰੀਪੇਮੈਂਟਸ ਨੇ, ਦੇਖੋ ਇਹ ਵੀ ਇੱਕ ਗਵਰਨਮੈਂਟ ਨੇ ਅਨਾਊਂਸ ਕੀਤਾ ਸੀ ਤੇ ਬੈਂਕਾਂ ਵੀ ਇਹਦੇ ਵਿੱਚ ਸਾਥ ਦੇ ਰਹੀਆਂ ਨੇ ਵੀ ਤੁਸੀਂ 6 ਮੰਥ ਲਈ ਆਪਣੀਆਂ ਹੋਮ ਲੋਨ ਰੀਪੇਮੈਂਟਸ ਸਪੈਸ਼ਲੀ ਬਿਜ਼ਨਸ ਵਾਲੇ ਜਿਹੜੇ ਹੈਗੇ ਉਹ ਬਿਜ਼ਨਸ ਦੀਆਂ ਰੀਪੇਮੈਂਟ ਜਿਹੜੀਆਂ ਉਹ ਡੈਫਰ ਕਰ ਸਕਦੇ ਹੋ। ਸੋ ਤੁਹਾਨੂੰ 6 ਮੰਥ ਲਈ ਪੇ ਨਹੀਂ ਕਰਨੀਆਂ ਪੈਣਗੀਆਂ। ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਜਿਹਨਾਂ ਨੂੰ ਲੱਗ ਰਿਹਾ ਹੈ ਵੀ ਉਹਨਾਂ ਲਈ ਫਾਈਨੈਂਸ਼ੀਅਲ ਹਾਰਡਸ਼ਿਪ ਆ ਰਹੀ ਹੈ ਜਾਂ ਉਹਨਾਂ ਕੋਲੋਂ ਮੁਸ਼ਕਲ ਆਏਗੀ ਅਗਲੇ ਕਮਿੰਗ ਮੰਥਸ, ਤੇ ਉਹ ਪਲੀਜ਼ ਕੰਟੈਕਟ ਕਰੋ ਆਪਣੀ ਬੈਂਕਸ ਨੂੰ ਤੇ ਆਪਣੀਆਂ ਜ਼ਰੂਰ ਡੈਫਰ ਕਰੋ ਤਾਂ ਕਿ ਐਟਲੀਸਟ ਤੁਹਾਨੂੰ ਕੈਸ਼ ਫਲੋ ਅਸਿਸਟੈਂਸ ਜਿਹੜੀ ਮਿਲ ਸਕੇ। ਕਿਉਂਕਿ ਅਮਰਦੀਪ ਜੀ ਦੇਖਣ ਚ ਇਹੀ ਆਇਆ ਵੀ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਇੱਥੇ ਰਹਿੰਦੇ ਹਾਂ ਸਾਡੇ ਲਈ ਮੇਨ ਜਿਹੜਾ ਖਰਚਾ ਹਰ ਇੱਕ ਲਈ ਸਿਰਫ ਉਹਨਾਂ ਦੀਆਂ ਘਰ ਦੀਆਂ ਰੀਪੇਮੈਂਟਸ ਜਾਂ ਬਿਜ਼ਨਸ ਦੀਆਂ ਰੀਪੇਮੈਂਟਸ ਹੀ ਹੁੰਦੀਆਂ ਨੇ, ਤੇ ਜੇ ਸਾਨੂੰ 6 ਮਹੀਨਿਆਂ ਲਈ ਉੱਥੋਂ ਰਾਹਤ ਮਿਲ ਸਕੇ ਕੁਛ, ਦੇਖੋ ਪੇ ਅਸੀਂ ਕਰਨੀਆਂ ਨੇ ਪਰ 6 ਮਹੀਨੇ ਬਾਅਦ ਤੋਂ ਪੇਮੈਂਟ ਤੁਹਾਡੀ ਸ਼ੁਰੂ ਹੋਏਗੀ, ਤੇ ਜੇ ਸਾਨੂੰ ਉਹ ਹੋ ਸਕੇ ਤਾਂ ਐਟਲੀਸਟ ਇੱਕ ਬਹੁਤ ਵੱਡਾ ਜਿਹੜਾ ਬਰਡਨ ਹੁੰਦਾ ਹੈ ਇਨਸਾਨ ਤੇ ਉਹ ਘੱਟ ਜਾਂਦਾ ਹੈ। ਤੇ ਦੂਜੀ ਇੱਕ ਹੋਰ ਚੀਜ਼ ਮੈਂ ਦੱਸਦਾ ਸਾਰੇ ਸਰੋਤਿਆਂ ਨੂੰ, ਗਵਰਨਮੈਂਟ ਨੇ ਜਿਹੜਾ ਅਨਾਊਂਸ ਕੀਤਾ $250,000 ਤੁਸੀਂ ਲੋਨ ਲੈ ਸਕਦੇ ਹੋ ਗਵਰਨਮੈਂਟ ਤੋਂ ਫੋਰ ਵਰਕਿੰਗ ਕੈਪੀਟਲ, ਉਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਤੁਸੀਂ ਕੋਈ ਬਿੱਲ ਪੇ ਕਰਨੇ ਨੇ ਕੁਛ ਵੀ ਕਰਨਾ ਹੈ $250,000, ਉਹਦੇ ਵਿੱਚ ਜਿਹੜਾ 50% ਹੋਏਗਾ ਉਹ ਗਵਰਨਮੈਂਟ ਜਿਹੜੀ ਉਹਦੀ ਗਰੰਟੀ ਲਏਗੀ ਬੈਂਕ ਤੋਂ।
ਅੱਛਾ,
ਸੋ ਤੁਹਾਨੂੰ ਸਿਰਫ 50% ਦੀ ਗਰੰਟੀ ਦੇਣੀ ਪਏਗੀ, ਤੇ ਗਵਰਨਮੈਂਟ ਨੇ ਇਹ ਲੋਨ ਲੈਣ ਦਾ ਕ੍ਰਾਈਟੀਰੀਆ ਵੀ ਬਹੁਤ ਸੌਖਾ ਕਰਤਾ ਹੈ ਤਾਂ ਕਿ ਇਹ ਲੋਨ ਲੈਣ ਚ ਜਿਆਦਾ ਲੋਕਾਂ ਨੂੰ ਦਿੱਕਤ ਨਾ ਆਵੇ
ਜੀ।
ਤੇ ਸਭ ਤੋਂ ਵਧੀਆ ਗੱਲ ਇਹ ਆ ਵੀ ਜੇ ਲੋਨ ਤੁਸੀਂ ਅੱਜ ਲੈਣੇ ਹੋ ਤਾਂ ਤੁਹਾਨੂੰ 6 ਮਹੀਨੇ ਤੱਕ ਉਹਦੀ ਕਿਸ਼ਤ ਕੋਈ ਕਿਸ਼ਤ ਨਹੀਂ ਦੇਣੀ ਪੈਣੀ। ਲੋਨ ਤੁਹਾਨੂੰ ਪੂਰਾ 3 ਸਾਲ ਚ ਪੇ ਕਰਨਾ ਪੈਣਾ।
ਬਹੁਤ ਵੱਡੀ ਰਾਹਤ ਹੈ ਇਹ।
ਬਹੁਤ ਜੀ, ਬਹੁਤ ਵਧੀਆ। ਪਹਿਲੇ 6 ਮਹੀਨੇ ਕੋਈ ਕਿਸ਼ਤ ਨਹੀਂ ਦਊਂਗੇ ਤੁਸੀਂ, ਤੇ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਕਿਸ਼ਤ ਪੇ ਕਰਨੀ ਸ਼ੁਰੂ ਕਰੋਗੇ। ਸੋ ਮੈਂ ਸਾਰਿਆਂ ਨੂੰ ਕਹੂੰਗਾ ਜੀ, ਦੇਖੋ ਬਿਜ਼ਨਸ ਵਾਲਿਆਂ ਲਈ ਜੇ ਮੈਂ ਥੋੜੇ ਜਿਹਾ ਟਿਪਸ ਦਵਾਂ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਕਰ ਸਕਦੇ ਨੇ। ਇੱਕ ਤਾਂ ਤੁਸੀਂ ਬੈਂਕ ਨੂੰ ਜ਼ਰੂਰ ਕੰਟੈਕਟ ਕਰੋ, ਆਪਣੇ ਲੋਨ ਦੀਆਂ ਪੇਮੈਂਟ ਰੀਪੇਮੈਂਟ ਜੇ ਤੁਸੀਂ ਡੈਫਰ ਕਰ ਸਕਦੇ ਹੋ, ਹੋਮ ਲੋਨ ਦੀਆਂ ਕਰ ਸਕਦੇ ਹੋ। ਦੂਜੀ ਚੀਜ਼, ਤੁਸੀਂ ਜੇ ਕੈਸ਼ ਫਲੋ ਤੁਹਾਨੂੰ ਅਸਿਸਟੈਂਸ ਦੀ ਲੋੜ ਆ ਤੇ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ, $250,000। ਤੇ ਕਈ ਜਿਹਨਾਂ ਨੇ ਬਿਜ਼ਨਸ ਜਿੱਦਾਂ ਸ਼ੋਪਸ ਨੇ ਜਾਂ ਰੈਂਟ ਤੇ ਲਈਆਂ ਹੋਈਆਂ ਨੇ, ਉਹ ਪਲੀਜ਼ ਆਪਣੇ ਲੈਂਡ ਲਾਰਡਸ ਨੂੰ ਜ਼ਰੂਰ ਸਾਰੇ ਜਣੇ ਕੰਟੈਕਟ ਕਰੋ ਤੇ ਦੇਖੋ ਜੇ ਉਹ ਤੁਹਾਨੂੰ ਕੋਈ ਅਸਿਸਟੈਂਸ ਦੇ ਸਕਦੇ ਨੇ। ਦੇਖੋ ਜੇ ਉਹ ਰੈਂਟ ਤੁਹਾਡਾ 50% ਲਈ ਮਾਫ਼ ਕਰਦੇ ਨੇ ਜਾਂ 50% ਲਈ ਡੈਫਰ ਵੀ ਕਰ ਦਿੰਦੇ ਨੇ ਜਾਂ ਥੋੜੇ ਮਹੀਨਿਆਂ ਦਾ ਰੈਂਟ ਤੁਹਾਨੂੰ ਬਾਅਦ ਚ ਦੇਣਾ ਪੈਂਦਾ ਹੈ, ਸੋ ਈਚ ਐਂਡ ਐਵਰੀ ਡਾਲਰ ਵਿਲ ਕਾਊਂਟ। ਸੋ ਤੁਸੀਂ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਕਰ ਸਕਦੇ ਹੋ। ਜਿੱਦਾਂ ਹੁਣ ਟੈਕਸੀ ਵਾਲਿਆਂ ਦਾ ਵੀਰਾਂ ਦਾ ਆਇਆ ਸੀਗਾ, ਅੱਜ ਬਿਲਕੁਲ ਟੈਕਸੀ ਉਬਰ ਬਿਜ਼ਨਸ ਜਿਹੜਾ ਆ ਬਹੁਤ ਆਲਮੋਸਟ ਜ਼ੀਰੋ ਹੋ ਚੁੱਕਾ ਆ, ਕਿਉਂਕਿ ਕੋਈ ਵੀ ਜਾਣਾ ਅੱਜ ਕੱਲ ਟਰੈਵਲ ਤਾਂ ਕਰ ਹੀ ਨਹੀਂ ਰਿਹਾ। ਗਵਰਨਮੈਂਟ ਨੇ ਵੀ ਰੋਕ ਲਾਈ ਹੋਈ ਹੈ ਨਾਨ ਅਸੈਂਸ਼ੀਅਲ ਟਰੈਵਲ ਤੇ ਉਹ ਵੀ ਆਪਣੇ ਜਿੱਦਾਂ ਹੁਣ ਟੈਕਸੀ ਦਾ ਲੋਨ ਹੁੰਦਾ ਆ ਜਾਂ ਕਾਰਾਂ ਦਾ ਲੋਨ ਹੁੰਦਾ, ਪਲੀਜ਼ ਉਹਨਾਂ ਨੂੰ ਕੰਟੈਕਟ ਕਰੋ ਤੇ ਉਹਨਾਂ ਨਾਲ ਗੱਲ ਕਰਕੇ ਤਾਂ ਆਪਣੀਆਂ ਜੇ ਰੀਪੇਮੈਂਟ ਡੈਫਰ ਹੋ ਸਕਦੀਆਂ ਨੇ ਤੇ ਜ਼ਰੂਰ ਕਰਨੀਆਂ ਚਾਹੀਦੀਆਂ ਨੇ
ਜੀ। ਜੀ, ਸੋ ਅੱਗੇ ਅੰਮ੍ਰਿਤ ਗੁਲਾਟੀ ਸਾਡੇ ਨਾਲ ਬਣੇ ਹੋਏ ਆ, ਇਹਨਾਂ ਨੇ ਪੁੱਛਿਆ ਕਹਿੰਦੇ ਸਰ ਰੈਸਟੋਰੈਂਟ ਬਿਜ਼ਨਸ ਇਜ਼ ਕੁਆਇਟ, ਡੂ ਵੀ ਗੈਟ ਡੈਫਰ ਰੈਂਟ ਫਰੋਮ ਓਨਰ?
ਓਕੇ ਜੀ, ਮੈਨੂੰ ਲੱਗਦਾ ਉਹ ਇਹ ਪੁੱਛਣਾ ਚਾਹੁੰਦੇ ਨੇ ਵੀ ਜਿਹੜਾ ਓਨਰ ਲੈਂਡ ਲਾਰਡ ਹੋਏਗਾ ਵੀ ਉੱਥੋਂ ਰੈਂਟ ਦੀ ਕੁਛ ਉਹਨਾਂ ਨੂੰ ਡੈਫਰ ਮਿਲੇਗਾ। ਦੇਖੋ ਇਹ ਇੰਡੀਵਿਜੁਅਲ ਰੈਂਟ ਜਿਹੜਾ ਜਿੱਥੋਂ ਵੀ ਤੁਸੀਂ ਰੈਂਟ ਕੀਤਾ ਲੈਂਡ ਲਾਰਡ ਦੇ ਉੱਤੇ ਡਿਪੈਂਡ ਕਰੇਗਾ। ਹੁਣ ਅਸੀਂ ਕਾਫੀ ਕੇਸਿਸ ਦੇਖੇ ਨੇ ਜਿਹਦੇ ਵਿੱਚ ਲੈਂਡ ਲਾਰਡ ਕਾਫੀ ਕੋਆਪਰੇਟਿਵ ਸੀਗੇ ਤੇ ਉਹਨਾਂ ਨੇ ਰੈਂਟ 50% ਵੀ ਕਰਤਾ, 1 ਮਹੀਨੇ ਦਾ ਰੈਂਟ ਫ੍ਰੀ ਵੀ ਦਿੱਤਾ। ਕਈ ਲੈਂਡ ਲਾਰਡਸ ਜਿਹੜੇ ਨੇ ਉਹ ਕਹਿ ਰਹੇ ਨੇ ਵੀ ਅਸੀਂ ਵੀ ਰੀਪੇਮੈਂਟਸ ਦੇਣੀਆਂ ਨੇ ਤੇ ਇਸ ਕਰਕੇ ਉਹ ਨਹੀਂ ਘਟਾ ਰਹੇ ਰੈਂਟ ਨੂੰ। ਪਰ ਦੇਖੋ ਗਵਰਨਮੈਂਟ ਨੇ ਉਹਨਾਂ ਦੀਆਂ ਰੀਪੇਮੈਂਟ 6 ਮੰਥ ਲਈ ਡੈਫਰ ਕੀਤੀਆਂ ਨੇ, ਸੋ ਇਸ ਲਈ ਤੁਸੀਂ ਉਹਨਾਂ ਨੂੰ ਰਿਕੁਐਸਟ ਜ਼ਰੂਰ ਕਰ ਸਕਦੇ ਹੋ। ਪਰ ਇੱਦਾਂ ਦਾ ਕੋਈ ਗਵਰਨਮੈਂਟ ਵੱਲੋਂ ਰੂਲ ਨਹੀਂ ਆਇਆ ਵੀ ਲੈਂਡ ਲਾਰਡ ਨੂੰ ਰੈਂਟ ਜਿਹੜਾ ਹੈ ਡੈਫਰ ਕਰਨਾ ਪਵੇਗਾ, ਇਹ ਇੰਡੀਵਿਜੁਅਲ ਕੇਸ ਬਾਏ ਕੇਸ ਬੇਸਿਸ ਤੇ ਹੋਏਗਾ ਜੀ।
ਜੀ ਜੀ, ਸੋ ਗੱਲਬਾਤ ਜਿਹੜੀ ਆ ਉਹ ਆਪਾਂ ਜਾਰੀ ਰੱਖਾਂਗੇ। ਜਿਵੇਂ ਕਿ ਤੁਸੀਂ ਕੁਛ ਹੋਰ ਵੀ ਜਿਹੜੀਆਂ ਰਿਆਇਤਾਂ ਦੀ ਗੱਲ ਕੀਤੀ ਆ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਮੋਸਟ ਇੰਪੋਰਟੈਂਟ ਇਹੀ ਹੈਗੀਆਂ। ਪਹਿਲਾਂ ਤਾਂ ਕਿ ਇੱਕ ਤਾਂ ਐਕਸਟਰਾ ਲੋਨ ਦੀ ਜਿਹੜੀ ਵਿਵਸਥਾ ਆ ਉਹ ਕੀਤੀ ਗਈ ਆ, ਜਿਹਨਾਂ ਦੇ ਰਾਹੀਂ ਉਹ ਆਪਣੇ ਖੜੇ ਜਿਹੜੇ ਪਹਿਲਾਂ ਹੀ ਖਰਚੇ ਆ ਉਹਨਾਂ ਨੂੰ ਨਿਪਟਾ ਸਕਦੇ ਆ, ਹਨਾ। ਇਸ ਤੋਂ ਇਲਾਵਾ ਮਨਪ੍ਰੀਤ ਜੀ ਕੋਈ ਹੋਰ ਇਹੋ ਜਿਹੀ ਸਹੂਲਤ ਜਿਹਦਾ ਜ਼ਿਕਰ ਤੁਸੀਂ ਕਰਨਾ ਚਾਹੁੰਦੇ ਹੋ?
ਦੇਖੋ ਗਵਰਨਮੈਂਟ ਨੇ ਇੱਕ ਹੋਰ ਬਹੁਤ ਵਧੀਆ ਇੱਕ ਚੀਜ਼ ਕੀਤੀ ਆ, ਜੇ ਕਈ ਵਾਰ ਬੈਂਕਰਪਸੀ ਵੱਲ ਹਰ ਕੋਈ ਸੋਚਣ ਲੱਗ ਪੈਂਦਾ ਜੀ ਅਸੀਂ ਨਹੀਂ ਹੋਇਆ ਤੇ ਅਸੀਂ ਬੈਂਕਰਪਟ ਹੋ ਜਾਣਾ। ਸੋ ਪਹਿਲਾਂ ਕੀ ਹੁੰਦਾ ਸੀਗਾ ਜੇ 2000 ਤੋਂ ਉੱਪਰ ਕਿਸੇ ਦਾ ਵੀ ਮਿਨੀਮਮ 2000 ਹੁੰਦਾ ਸੀ ਲਿਮਿਟ, ਉਸ ਤੋਂ ਉੱਪਰ ਹੋਵੇ ਤਾਂ ਜੇ ਕੋਈ ਨਹੀਂ ਪੇ ਕਰਦਾ ਤੇ ਜਿਹੜਾ ਕ੍ਰੈਡੀਟਰਸ ਹੁੰਦੇ ਸੀਗੇ ਉਹ 21 ਡੇਜ਼ ਦੇ ਵਿੱਚ ਰਫਲੀ ਉਹਨਾਂ ਨੂੰ ਬੈਂਕਰਪਸੀ ਲਈ ਲੈ ਕੇ ਜਾ ਸਕਦੇ ਹੁੰਦੇ ਸੀ ਆਫਟਰ ਜਿਹੜੇ ਵੀ ਉਹਨਾਂ ਦੀ ਹੋਰ ਫਾਰਮੈਲਿਟੀਜ਼ ਹੁੰਦੀਆਂ ਸੀਗੀਆਂ। ਪਰ ਗਵਰਨਮੈਂਟ ਨੇ ਜਿਹੜਾ ਹੁਣ ਇਹ ਟਾਈਮ ਪੀਰੀਅਡ ਵੀ 6 ਮੰਥ ਕਰਤਾ ਤੇ ਜਿਹੜਾ ਮਿਨੀਮਮ ਪੇਮੈਂਟਸ ਹੈਗੀਆਂ ਉਹ 20,000 ਕਰਤੀਆਂ। ਸੋ ਇਸਦਾ ਮਤਲਬ ਇਹ ਹੈ ਵੀ ਜੇ ਤੁਸੀਂ ਆਪਣੇ ਬਿੱਲ ਜਿਹੜੇ ਕ੍ਰੈਡੀਟਰਸ ਹੈਗੇ ਉਹਨਾਂ ਨੂੰ ਜੇ 6 ਮੰਥ ਤੱਕ ਨਹੀਂ ਪੇ ਕਰਦੇ ਤੇ ਉਹ ਤੁਹਾਨੂੰ ਬੈਂਕਰਪਸੀ ਤੇ ਨਹੀਂ ਲੈ ਕੇ ਜਾ ਸਕਦੇ, ਜਿਹੜਾ ਕਿ ਇਹ ਵੀ ਇੱਕ ਕਹਿ ਲਓ ਸਾਈਕੋਲੋਜੀਕਲੀ ਬਹੁਤ ਵਧੀਆ ਰਾਹਤ ਹੈ ਵੀ ਤੁਹਾਨੂੰ ਇਹ ਨਹੀਂ ਹੁੰਦਾ ਵੀ ਅੱਜ ਬਿੱਲ ਡਿਊ ਆ ਤੁਸੀਂ ਅੱਜ ਹੀ ਪੇ ਕਰਨਾ, ਸੋ ਤੁਸੀਂ ਉਹਨਾਂ ਨੂੰ ਥੋੜਾ ਲੇਟ ਵੀ ਉਹਨਾਂ ਨੂੰ ਪੇ ਕਰ ਸਕਦੇ ਹੋ। ਪਰ ਪਲੀਜ਼ ਇਹ ਜਿਹੜੀ ਚੀਜ਼ ਆ ਮੈਂ ਇਹ ਕਹੂੰਗਾ ਵੀ ਆਪਣੇ ਜਿਹੜੇ ਵੀ ਜਿਹੜਾ ਵੀ ਬਿੱਲ ਹੋਏਗਾ ਉਹਨਾਂ ਜ਼ਰੂਰ ਗੱਲ ਕਰੋ, ਉਹਨੂੰ ਨੋਟੀਫਾਈ ਕਰੋ, ਉਹਨੂੰ ਇਹ ਦੱਸ ਦੋ ਸਿਚੁਏਸ਼ਨ ਜੋ ਤੁਹਾਡੀ ਹੈ ਤੇ ਸਪਲਾਇਰ ਜਿਹੜਾ ਵੀ ਹੋਏਗਾ ਜਿੱਦਾਂ ਰੈਸਟੋਰੈਂਟ ਦੇ ਵਿੱਚ ਕਾਫੀ ਸਪਲਾਇਰਸ ਹੁੰਦੇ ਨੇ ਤੇ ਉਹਨਾਂ ਨਾਲ ਤੁਸੀਂ ਗੱਲ ਕਰੋ ਤੇ ਉਹ ਤੁਹਾਡੀ ਜ਼ਰੂਰ ਉਸ ਹਿਸਾਬ ਨਾਲ ਮਦਦ ਕਰਨਗੇ।
ਜੀ ਬਿਲਕੁਲ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਪੰਜਾਬ ਤੋਂ ਇਸ ਵੇਲੇ ਬਣੇ ਹੋਏ ਨੇ ਬੱਸੀ ਪਠਾਣਾ ਤੋਂ, ਬਹੁਤ ਬਹੁਤ ਸਵਾਗਤ ਤੁਹਾਡਾ। ਔਰ ਪੰਜਾਬ ਦੇ ਵਿੱਚ ਕਹਿੰਦੇ ਕਾਫੀ ਜ਼ਿਆਦਾ ਡਰ ਬਣਿਆ ਹੋਇਆ ਜੀ, ਬਿਲਕੁਲ ਪੂਰੀ ਦੁਨੀਆਂ ਦੇ ਉੱਤੇ ਹੀ ਘੁੰਮਣ ਸਾਹਿਬ ਡਰ ਤਾਂ ਜਿਹੜਾ ਬਣਿਆ ਹੋਇਆ, ਪਰ ਅਸੀਂ ਇਹਦਾ ਸਾਹਮਣਾ ਕਰਨਾ ਹੈ ਪੂਰੀ ਚੜ੍ਹਦੀ ਕਲਾ ਦੇ ਨਾਲ। ਔਰ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਫਰਜ਼ ਇਸ ਵੇਲੇ ਸਾਡੇ ਬਣਦੇ ਅਸੀਂ ਉਹਨਾਂ ਦਾ ਜ਼ਰੂਰ ਧਿਆਨ ਰੱਖੀਏ ਔਰ ਆਪਣਾ ਬਚਾਅ ਰੱਖੀਏ, ਤਾਂ ਹੀ ਦੂਸਰਿਆਂ ਦਾ ਬਚਾਅ ਜਿਹੜਾ ਉਹ ਅਸੀਂ ਕਰ ਪਾਵਾਂਗੇ। ਮਨਪ੍ਰੀਤ ਜੀ ਇੱਕ ਹੋਰ ਸਵਾਲ ਜਿਹੜਾ ਸਾਡੇ ਤੱਕ ਪਹੁੰਚਿਆ, ਕਹਿੰਦੇ ਡੂ ਦੇ ਨੀਡ ਟੂ ਲੌਜ ਦੇਅਰ ਟੈਕਸ ਰਿਟਰਨਸ ਐਜ਼ ਯੂਜ਼ੁਅਲ ਐਂਡ ਪੇ ਦਾ ਟੈਕਸ ਐਜ਼ ਯੂਜ਼ੁਅਲ ਐਂਡ ਗਵਰਨਮੈਂਟ ਵਿਲ ਰੀਇੰਬਰਸ ਪੈਕੇਜ ਮਨੀ ਲੇਟਰ ਔਰ ਦੇ ਨੀਡ ਟੂ ਕਲੇਮ ਐਟ GST ਲੌਜਮੈਂਟ ਟਾਈਮ?
ਹਾਂਜੀ ਇਹ ਤਾਂ ਦੇਖੋ ਟੈਕਸ ਦੇ ਨਾਲ ਨਹੀਂ ਹੈ ਲਿੰਕ ਜੀ, ਮਨੀ ਇਹ ਟੈਕਸ ਦੀ ਹੈ, ਇੰਪਲਾਈਜ਼ ਦੇ ਟੈਕਸ ਦੀ, ਪਰ ਇਹ ਜਦੋਂ ਉਹ GST ਆਪਣੀ ਮਾਰਚ ਕੁਆਟਰ ਦੀ GST ਲਾਂਚ ਕਰਨਗੇ ਤੇ ਇਹਨਾਂ ਨੂੰ ਉਸ ਟਾਈਮ ਦੇ ਉੱਤੇ 28 ਅਪ੍ਰੈਲ ਤੇ ਉਹਨਾਂ ਨੂੰ ਇਹ 28 ਅਪ੍ਰੈਲ ਡਿਊ ਡੇਟ ਹੁੰਦੀ ਹੈ GST ਲਾਂਚ ਕਰਨ ਦੀ ਤੇ ਉਦੋਂ ਇਹਨਾਂ ਨੂੰ ਇਹ ਕ੍ਰੈਡਿਟ ਮਿਲੇਗਾ
ਜੀ। ਤੇ ਸਾਡੇ ਨਾਲ ਕੁਛ ਹੋਰ ਦੋਸਤ ਵੀ ਜਿਹੜੇ ਦੁਬਾਰਾ ਮੇਰੇ ਖਿਆਲ ਉਹਨਾਂ ਦਾ ਮੈਸੇਜ ਜਿਹੜਾ ਸਾਨੂੰ ਟਾਈਪ ਹੁੰਦਾ ਦਿਖਾਈ ਦੇ ਰਿਹਾ, ਤੁਹਾਡੇ ਨਾਲ ਕਹਿੰਦੇ ਜੇ ਅਸੀਂ ਮਿਲਣਾ ਹੋਵੇ ਤਾਂ ਅਸੀਂ ਕਿੱਥੇ ਮਿਲ ਸਕਦੇ ਹਾਂ?
ਦੇਖੋ ਜੀ ਅਨਫੋਰਚੁਨੇਟਲੀ ਅਸੀਂ ਫੇਸ ਟੂ ਫੇਸ ਮੀਟਿੰਗਸ ਤਾਂ ਹੁਣ ਬੰਦ ਕੀਤੀਆਂ ਹੋਈਆਂ ਨੇ ਜਿੱਦਾਂ ਕਿ ਹਰ ਇੱਕ ਦੀ ਕਮਿਊਨਿਟੀ ਦੀ ਸੇਫਟੀ ਲਈ, ਪਰ ਹਾਂਜੀ ਤੁਸੀਂ ਸਾਨੂੰ ਫੋਨ ਜ਼ਰੂਰ ਕਰ ਸਕਦੇ ਹੋ, ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਲੋੜ ਹੋਵੇ ਵੀ ਆਰ ਆਲਵੇਜ਼ ਦੇਅਰ। ਕੋਈ ਜ਼ਰੂਰੀ ਨਹੀਂ ਹੈ ਕਿ ਸਾਡੇ ਐਗਜ਼ਿਸਟਿੰਗ ਕਲਾਇੰਟ ਹੋਣ, ਕੋਈ ਵੀ ਜਾਣਾ ਹੋਵੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਹੋਵੇ ਪਲੀਜ਼ ਸਾਨੂੰ ਕਾਲ ਕਰੋ ਐਟ 03-875-90629 ਤੇ ਵੀ ਵਿਲ ਆਲਵੇਜ਼ ਬੀ ਹੈਪੀ ਟੂ ਹੈਲਪ ਯੂ।
ਜੀ ਜੀ। ਸੋ ਰਵਿੰਦਰ ਸਿੰਘ ਹੋਰਾਂ ਨੇ ਪੁੱਛਿਆ ਸੀ, ਔਰ ਅਸੀਂ ਇਸ ਵੀਡੀਓ ਦੇ ਵਿੱਚ ਵੀ ਜਿਹੜਾ ਨੰਬਰ ਹੈ ਤੁਹਾਡਾ ਉਹ ਜ਼ਰੂਰ ਮੈਂਸ਼ਨ ਕਰਾਂਗੇ, ਔਰ ਤੁਸੀਂ ਸੇਵਾਵਾਂ ਜਿਹੜੀਆਂ ਉਹ ਲੈ ਸਕਦੇ ਹੋ ਜੀ ਫੋਨ ਦੇ ਜ਼ਰੀਏ ਇਸ ਟਾਈਮ ਦੇ ਵਿੱਚ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਔਰ ਆਪਣੀ ਸੇਫਟੀ ਦੇ ਲਈ ਸਭ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਦੂਰੀ ਸਮਾਜਿਕ ਤੌਰ ਤੇ ਸਾਨੂੰ ਦੱਸੀ ਗਈ ਅਸੀਂ ਉਹ ਬਣਾ ਕੇ ਰੱਖੀਏ, ਔਰ ਉਹਨੂੰ ਮੰਨਦਿਆਂ ਹੋਇਆ ਅਸੀਂ ਇਸ ਵੇਲੇ ਵੀ ਰੇਡੀਓ ਦੇ ਉੱਤੇ ਉਸ ਦਾ ਪੂਰਾ ਪੂਰਾ ਧਿਆਨ ਰੱਖਿਆ ਹੋਇਆ ਆ। ਔਰ ਮਨਪ੍ਰੀਤ ਸਿੰਘ ਹੋਰੀ ਜਿਹੜੇ ਆ ਉਹ ਉਹੀ 2 ਮੀਟਰ ਦੀ ਜਿਹੜੀ ਦੂਰੀ ਤੇ ਸਾਡੇ ਨਾਲ ਇਸ ਵੇਲੇ ਮੁਲਾਕਾਤ ਕਰ ਰਹੇ ਨੇ, ਤੇ ਇਹਨਾਂ ਹਦਾਇਤਾਂ ਨੂੰ ਧਿਆਨ ਚ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਬਣਿਆ ਹੋਇਆ, ਔਰ ਅਸੀਂ ਇਹ ਜ਼ਰੂਰ ਆਪਣੇ ਫਰਜ਼ ਜਿਹੜੇ ਆ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਜ਼ਰੂਰ ਪਛਾਣੀਆਂ। ਜੀ ਮਨਪ੍ਰੀਤ ਜੀ, ਜਾਣ ਤੋਂ ਪਹਿਲਾਂ ਕੁਛ ਹੋਰ ਜਿਹੜੀਆਂ ਜ਼ਰੂਰੀ ਤੁਸੀਂ ਟਿਪਸ ਦੇ ਕੇ ਜਾਣਾ ਚਾਹੁੰਦੇ ਹੋ ਉਹ ਜ਼ਰੂਰ ਦਿਓ।
ਦੇਖੋ ਮੈਂ ਉਹੀ ਗੱਲ ਇੱਕ ਵਾਰੀ ਫੇਰ ਰਿਪੀਟ ਕਰੂੰਗਾ ਵੀ ਪਲੀਜ਼ ਆਪਣੇ ਅਕਾਊਂਟੈਂਟਸ ਨੂੰ ਮਿਲੋ, ਉਹਨਾਂ ਕੋਲੋਂ ਇਹ ਪੁੱਛੋ ਵੀ ਤੁਸੀਂ ਕਿਹੜੀ ਕਿਹੜੀ ਚੀਜ਼ ਲਈ ਤੁਸੀਂ ਕੁਆਲੀਫਾਈ ਕਰਦੇ ਹੋ ਫੋਰ ਬਿਜ਼ਨੈਸਿਸ, ਤੇ ਇੰਡੀਵਿਜੁਅਲ ਸੈਂਟਰ ਲਿੰਕ ਨੂੰ ਜ਼ਰੂਰ ਕੰਟੈਕਟ ਕਰੋ, ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ। ਕੱਲ ਸੁਣ ਵਿੱਚ ਆਇਆ ਸੀਗਾ ਵੀ ਉਹਨਾਂ ਦੀ ਵੈਬਸਾਈਟ ਜਿਹੜੀ ਕ੍ਰੈਸ਼ ਹੋ ਗਈ ਹੈ, ਉਹਦੇ ਬਾਰੇ ਵੀ ਕਾਫੀ ਰਿਊਮਰ ਸੀਗੇ ਵੀ ਹੈਕ ਹੋ ਗਈ, ਪਰ ਇੱਦਾਂ ਦਾ ਕੁਛ ਨਹੀਂ ਹੈ, ਤੁਸੀਂ ਆਨਲਾਈਨ ਜਾ ਕੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਤੁਸੀਂ ਅੱਜ ਹੀ ਅਪਲਾਈ ਕਰਨਾ, 2 ਦਿਨ ਰੋਕ ਕੇ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਜੇ ਅੱਜ ਤੁਹਾਨੂੰ ਲੱਗ ਰਿਹਾ ਵੀ ਬਹੁਤ ਜ਼ਿਆਦਾ ਰਸ਼ ਹੈ ਤੇ ਇੰਡੀਵਿਜੁਅਲ ਜਿਹੜੇ ਨੇ ਉਹ ਸੈਂਟਰ ਲਿੰਕ ਨੂੰ ਪਲੀਜ਼ ਕੰਟੈਕਟ ਜ਼ਰੂਰ ਕਰੋ, ਤਾਂ ਕਿ ਤੁਸੀਂ ਜਿਹੜੇ ਜਿਹੜੇ ਵੀ ਤੁਹਾਡੇ ਬਣਦੇ ਹੱਕ ਨੇ ਉਹ ਤੁਸੀਂ ਉਹਨਾਂ ਕੋਲੋਂ ਲੈ ਸਕੋ।
ਜੀ। ਸੋ ਮਨਪ੍ਰੀਤ ਜੀ, ਤੁਸੀਂ ਅੱਜ ਆਪਣਾ ਵਿਸ਼ੇਸ਼ ਸਮਾਂ ਕੱਢਿਆ ਔਰ ਸਾਡੇ ਸਰੋਤਿਆਂ ਦੇ ਨਾਲ ਇਹਨਾਂ ਖਾਸ ਅਨਾਉਂਸਮੈਂਟਸ ਜਿਹੜੀਆਂ ਗਵਰਨਮੈਂਟ ਵੱਲੋਂ ਕੀਤੀਆਂ ਗਈਆਂ ਉਹਨਾਂ ਦੇ ਬਾਰੇ ਚ ਵਿਸਥਾਰ ਚ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਆ। ਤੁਹਾਡਾ ਇੱਥੇ ਪਹੁੰਚਣ ਦੇ ਲਈ ਔਰ ਇਹ ਸਮਾਂ ਦੇਣ ਦੇ ਲਈ ਔਰ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ
ਜੀ। ਸ਼ੁਕਰੀਆ। ਸੋ ਦੋਸਤੋ, ਇਹ ਹਨ ਮਨਪ੍ਰੀਤ ਸਿੰਘ SSK ਅਕਾਊਂਟੈਂਟਸ ਤੋਂ ਟੈਕਸ ਐਕਸਪਰਟ ਜਿਹੜੇ ਸਾਡੇ ਨਾਲ ਬਣੇ ਹੋਏ ਸੀ, ਔਰ ਇਹਨਾਂ ਦਾ ਇਸ਼ਤਿਹਾਰ ਵੀ ਤੁਸੀਂ ਅਕਸਰ ਹਰਮਨ ਰੇਡੀਓ ਤੇ ਸੁਣਦੇ ਆਏ ਹੋ। ਆਪਣੀਆਂ ਸੇਵਾਵਾਂ ਡੈਂਡੀਨੋਂਗ ਦੇ ਵਿੱਚ ਦਿੰਦੇ ਨੇ, ਪਰ ਇਨ੍ਹੀਂ ਦਿਨੀ ਇਹਨਾਂ ਦਾ ਜਿਹੜਾ ਆਫਿਸ ਆ ਉਹ ਬੰਦ ਹੈ, ਪਰ ਫੋਨ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਆਪਣਾ ਜਿਹੜਾ ਸੰਪਰਕ ਆ ਉਹ ਬਣਾ ਸਕਦੇ ਹੋ ਤੁਹਾਡੇ ਕੋਈ ਵੀ ਸਵਾਲ ਹੋਣ ਇਹਨਾਂ ਸੁਵਿਧਾਵਾਂ ਨੂੰ ਲੈ ਕੇ, ਤੇ ਇਹਨਾਂ ਦੇ ਬਾਰੇ ਚ ਇਹ ਤੁਹਾਡੇ ਨਾਲ ਆਪਣਾ ਰਾਬਤਾ ਜਿਹੜਾ ਜ਼ਰੂਰ ਬਣਾਉਣਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਜੁੜੇ, ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਆਪਣਾ ਖਿਆਲ ਰੱਖੋ ਔਰ ਕੋਰੋਨਾ ਵਾਇਰਸ ਦੇ ਇਸ ਖਤਰੇ ਦੇ ਚੱਲਦਿਆਂ ਆਪਣੀ ਸਫਾਈ ਦਾ, ਬੱਚਿਆਂ ਦਾ ਔਰ ਆਪਣੇ ਆਲੇ ਦੁਆਲੇ ਦਾ ਜ਼ਰੂਰ ਧਿਆਨ ਰੱਖੋ, ਔਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਟੇ ਐਟ ਹੋਮ ਐਂਡ ਸਟੇ ਸੇਫ ਅਸੀਂ ਇਹੀ ਕਹਿਣਾ ਚਾਹਾਂਗੇ। ਸਾਡੇ ਵੱਲੋਂ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੈ, ਕਿਉਂਕਿ ਅੱਜ ਅਸੀਂ ਪ੍ਰੋਗਰਾਮ ਥੋੜਾ ਜਿਹਾ ਲੰਬਾ ਕੀਤਾ ਔਰ ਤੁਹਾਡੇ ਨਾਲ ਇਹ ਜਾਣਕਾਰੀਆਂ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਸਨ। ਸੋ ਇਸ ਲਈ ਇਹ ਜਾਣਕਾਰੀਆਂ ਅਸੀਂ ਤੁਹਾਡੇ ਲਈ ਲੈ ਕੇ ਆਏ। ਸੋ ਅੱਜ ਦੇ ਪ੍ਰੋਗਰਾਮ ਚ ਜੁੜਨ ਵਾਲੇ ਸਾਰੇ ਹੀ ਸਰੋਤਿਆਂ ਦਾ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ। ਆਪਣਾ ਖਿਆਲ ਰੱਖੋ, ਖੁਸ਼ ਰਹੋ, ਰਾਜ਼ੀ ਰਹੋ ਔਰ ਪਰਮਾਤਮਾ ਦੇ ਅੱਗੇ ਸਰਬੱਤ ਤੇ ਭਲੇ ਦੀ ਅਰਦਾਸ ਕਰਦਿਆਂ ਹੋਇਆਂ ਦਿਓ ਜੀ ਸਾਨੂੰ ਇਜਾਜ਼ਤ, ਮੈਨੂੰ ਯਾਨੀ ਅਮਰਦੀਪ ਕੌਰ ਨੂੰ ਔਰ ਸਾਡੇ ਨਾਲ ਸਾਡੇ ਟੈਕਸ ਐਕਸਪਰਟ ਮਨਪ੍ਰੀਤ ਸਿੰਘ ਹੋਰਾਂ ਨੂੰ ਮੈਲਬਨ ਤੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ
0404-527-518 या विजिट करो www.lakshyaenglish.com.au. We provide the best strategies and